ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ। ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕਦੀ ਪੌਣ ਅਸਮਾਨੀ ਚਾਦਰ ਦੇ ਥੱਲੇ ਲਹਿਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਗਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ ਲਹਿਰਾਂ
ਸਤਿ ਸ੍ਰੀ ਅਕਾਲ ਦੋਸਤੋ, ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ। ਤਰੀਕ ਹੈ ਜੀ 30 ਅਪ੍ਰੈਲ ਤੇ ਦਿਨ ਹੈ ਜੀ ਸੋਮਵਾਰ ਤੇ ਸਾਲ ਹੈ 2018। ਸੋ ਜੇ ਨਾਨਕਸ਼ਾਹੀ ਸੰਮਤ ਦੀ ਗੱਲ ਕਰੀਏ ਤਾਂ 17 ਵਿਸਾਖ ਤੇ 550ਵਾਂ ਬਰਾ ਤੇ ਬਿਕਰਮੀ ਸੰਮਤ ਦੀ 17 ਵਿਸਾਖ 2075ਵਾਂ ਬਰਾ। ਸੋ ਆਵਾਜ਼ ਦੀ ਦੁਨੀਆਂ ਦੇ ਵਿੱਚ ਨਾਲ ਜਿੱਥੋਂ ਜਿੱਥੋਂ ਵੀ ਜੁੜੇ ਹੋ ਆਪ ਸਭ ਨੂੰ ਜੀ ਆਇਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੁਆ ਅਦਾਬ। ਉਮੀਦ ਕਰਦੇ ਹਾਂ ਜੀ ਆਪ ਜੀ ਦਾ ਦਿਨ ਖੂਬਸੂਰਤ ਚੜਿਆ ਹੋਵੇਗਾ। ਸਾਡੇ ਤਾਂ ਜਿਹੜੀ ਅੱਜ ਦੀ ਸਵੇਰ ਆ ਬੜੀ ਸ਼ਾਂਤ ਤੇ ਬੜੀ ਖੂਬਸੂਰਤ ਚੜੀ ਆ ਜੀ। ਧੁੱਪ ਖਿੜੀ ਹੋਈ ਆ, ਆਸਮਾਨ ਨੀਲਾ ਤੇ ਹਵਾ ਬਿਲਕੁਲ ਰੁਕੀ ਹੋਈ ਆ। ਸੋ ਬੜਾ ਇੱਕ ਪਰਫੈਕਟ ਦਿਨ ਜਿਹਨੂੰ ਕਹਿ ਸਕਦੇ ਹਾਂ ਐਡਲੇਡ ਦੇ ਵਿੱਚ ਅੱਜ ਚੜਿਆ ਕੰਮ ਵਾਲਾ ਦਿਨ ਤੇ ਹਫਤੇ ਦੀ ਸ਼ੁਰੂਆਤ ਵੀ ਆ। ਸੋ ਹਫਤੇ ਦੀ ਸ਼ੁਰੂਆਤ ਵਾਲੇ ਦਿਨ ਜਦੋਂ ਚੰਗਾ ਮੌਸਮ ਵੀ ਸਾਥ ਦੇ ਦੇ ਤਾਂ ਦਿਨ ਬਣ ਜਾਂਦਾ। ਸੋ ਕੋਸ਼ਿਸ਼ ਕਰੀਏ ਜੀ ਇੱਕ ਇੱਕ ਦਿਨ ਨਾਲ ਜਿਹੜੀ ਜ਼ਿੰਦਗੀ ਬਣਦੀ ਆ ਤੇ ਹਰ ਦਿਨ ਮਾਣੀਏ ਤੇ ਹਰ ਦਿਨ ਜੋਈਏ ਤੇ ਹਰ ਦਿਨ ਇੰਜੋਏ ਕਰੀਏ। ਸੋ ਇਹੀ ਇੱਕ ਦੁਆ ਅਰਦਾਸ ਨਾਲ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਹੋਗਾ ਜੀ, ਖਬਰਾਂ ਵੀ ਦੇਖਾਂਗੇ ਥੋੜੀਆਂ ਬਹੁਤ ਤੇ ਨਾਲ ਤੁਹਾਡੇ ਸੁਨੇਹੇ ਹੋਣਗੇ ਤੇ ਉਸ ਤੋਂ ਬਾਅਦ ਇੱਕ ਦੋ ਮੁਲਾਕਾਤਾਂ ਵੀ ਕਰਾਉਣੀਆਂ। ਅੱਜ ਆਪਾਂ ਕੋਸ਼ਿਸ਼ ਕਰਦੇ ਹਾਂ ਗ੍ਰਿਫਤ ਖੇਡਾਂ ਦੇ ਜਿਹੜਾ ਤਿਆਰੀਆਂ ਚੱਲ ਰਹੀਆਂ ਉਸ ਦੇ ਸੰਬੰਧ ਦੇ ਵਿੱਚ ਪ੍ਰਧਾਨ ਸਾਹਿਬ ਨਾਲ ਗੱਲਬਾਤ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਸਰਦਾਰ ਜਸਵਿੰਦਰ ਸਿੰਘ ਮਾਵੀ ਹੋਰਾਂ ਨਾਲ। ਤੇ ਨਾਲ ਕੋਸ਼ਿਸ਼ ਆਪਣੀ ਇਹ ਹੈ ਵੀ ਸ਼ਰਨਜੀਤ ਸਿੰਘ ਬੈਂਸ ਵੀ ਆਏ ਹੋਏ ਆ, ਅਸਿਮਰਨਜੀਤ ਸਿੰਘ ਬੈਂਸ ਵੀ ਆਏ ਹੋਏ ਆ ਤੇ ਉਹਨਾਂ ਨਾਲ ਵੀ ਆਪਾਂ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਉਹਨਾਂ ਦਾ ਬੜਾ ਬਿਜੀ ਰੁਝੇਵਾਂ ਸੀ ਤੇ ਉਹ ਕਹਿੰਦੇ ਸੀ ਵੀ ਜ਼ਰੂਰ ਕੋਸ਼ਿਸ਼ ਕਰਾਂਗੇ 15-20 ਮਿੰਟ ਆਪਾਂ ਗੱਲ ਕਰਨ ਦੀ, ਪਰ ਪ੍ਰੋਗਰਾਮ ਦੇ ਅੰਤਿਮ ਪਲਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਵੀ ਆਪਾਂ ਜੋੜਨ ਦੀ ਜੇ ਆਪਾਂ ਉਹਨਾਂ ਨੂੰ ਜੋੜ ਪਾਏ ਤੇ, ਬਾਕੀ ਨਹੀਂ ਤਾਂ ਫਿਰ ਆਪਣਾ ਪ੍ਰੋਗਰਾਮ ਦੀ ਜਿਹੜੀ ਰੂਪਰੇਖਾ ਤੁਹਾਡੇ ਸੱਜਣਾ ਮਿੱਤਰਾਂ ਦੇ ਨਾਲ ਚੱਲਦੀ ਹੈ ਤੇ ਉਵੇਂ ਚੱਲਦੀ ਰਹਿਣੀ ਆ। ਅੱਜ ਦੇ ਜੇ ਵਿਚਾਰ ਤੇ ਗੱਲ ਕਰੀਏ, ਸੁਬਹ ਸੁਬਹ ਵਿਚਾਰ ਆਇਆ, ਵਿਚਾਰ ਦੀ ਗੱਲ ਹੋਵੇ ਤਾਂ ਦੋ ਤਿੰਨ ਗੱਲਾਂ ਮੈਂ ਦੇਖ ਰਿਹਾ ਸੀਗਾ। ਨੰਬਰ ਇੱਕ ਤਾਂ ਗੱਲ ਇਹ ਆ ਵੀ ਫੀਡਬੈਕ, ਅਸੀਂ ਬਹੁਤ ਵਾਰੀ ਇਹ ਪ੍ਰੋਗਰਾਮ ਚ ਮੈਂ ਅਕਸਰ ਜ਼ਿਕਰ ਕਰਦਾ, ਮੇਰੇ ਉਸਤਾਦ ਮੈਨੂੰ ਬਹੁਤ ਜਦੋਂ ਵੀ ਮੇਰੇ ਨਾਲ ਗੱਲ ਹੁੰਦੀ ਹੈ ਡਾਕਟਰ ਹਰਪਾਲ ਸਿੰਘ ਪੰਨੂ ਕਹਿੰਦੇ ਆ ਵੀ ਕਿਸੇ ਵੀ ਚੀਜ਼ ਦੀ ਫੀਡਬੈਕ ਬਹੁਤ ਮਹੱਤਤਾ ਰੱਖਦੀ ਆ, ਫੀਡਬੈਕ ਦੇਣਾ ਨਾ ਭੁੱਲਿਆ ਕਰੋ। ਕੁਛ ਵੀ ਚੰਗਾ ਮਾੜਾ ਕੁਛ ਵੀ ਦਿਖੇ ਉਹਦੀ ਜੇ ਜੀ ਤੁਹਾਨੂੰ ਮਹਿਸੂਸ ਹੋਈ ਸੱਭਿਅਕ ਤਰੀਕੇ ਨਾਲ ਉਹਦੀ ਫੀਡਬੈਕ ਜ਼ਰੂਰ ਦਿਓ, ਉਹਦੇ ਨਤੀਜੇ ਆਉਂਦੇ ਆ। ਮੈਂ ਸਾਨੂੰ ਕਈ ਵਾਰੀ ਇਹ ਫਾਲਤੂ ਦਾ ਕੰਮ ਲੱਗਦਾ, ਸਾਨੂੰ ਲੱਗਦਾ ਵੀ ਜੇ ਸਾਨੂੰ ਨਹੀਂ ਚੰਗਾ ਲੱਗਦਾ ਅਸੀਂ ਪੈਰ ਮਸਲ ਕੇ ਗਾਣਾ ਗੇ ਜਾਂਦੇ ਹਾਂ, ਤੇ ਜੇ ਤੁਹਾਨੂੰ ਚੰਗਾ ਲੱਗਦਾ ਤਾਂ ਸਾਡੀ ਹੋਮਿਓ ਆੜੇ ਆ ਜਾਂਦੀ ਹੈ ਵੀ ਇਹ ਫਲਾਨੇ ਬੰਦੇ ਨੇ ਕੀਤਾ ਤੇ ਫਿਰ ਮੈਂ ਇਹਨੂੰ ਚੰਗਾ ਕਿਉਂ ਕਹਾਂ, ਜੇ ਚੰਗਾ ਕਹਿਦਾ ਤਾਂ ਇਹ ਹਵਾ ਖਸ਼ਕ ਜੂਗਾ ਜਾਂ ਮੈਂ ਛੋਟਾ ਹੋ ਜੂਗਾ। ਇਹ ਦੋ ਤਿੰਨ ਚੀਜ਼ਾਂ ਸਾਡੇ ਆੜੇ ਆ ਜਾਂਦੀਆਂ ਤੇ ਅਸੀਂ ਫੀਡਬੈਕ ਨਹੀਂ ਦਿੰਦੇ ਕਿਸੇ ਚੀਜ਼ ਦੀ। ਫੀਡਬੈਕ ਕਈ ਕਿਸਮ ਦੀ ਹੁੰਦੀ ਆ, ਫੀਡਬੈਕ ਕੱਲੀ ਇਸੇ ਚੀਜ਼ ਨੂੰ ਨਾ ਮੰਨੀਏ ਵੀ ਕਿਸੇ ਨੇ ਕੋਈ ਫੇਸਬੁੱਕ ਤੇ ਪੋਸਟ ਪਾਤੀ, ਕੋਈ ਵਟਸਐਪ ਤੇ ਪਾਤੀ ਤੇ ਉਹਦੇ ਥੱਲੇ ਆਤਾ ਬਾਹ ਸਿਰਾ ਲਿਖਤਾ, ਇਹ ਵੀ ਕੋਈ ਫੀਡਬੈਕ ਨਹੀਂ ਹੈ। ਫੀਡਬੈਕ ਹੋਣੀ ਚਾਹੀਦੀ ਹੈ ਤੁਹਾਡੀ ਜੈਨੂਨ ਦਿਲੋਂ ਆਈ ਗੱਲਬਾਤ ਵੀ ਤੁਸੀਂ ਦਿਲੋਂ ਕੀ ਸੋਚਦੇ ਹੋ ਉਸ ਚੀਜ਼ ਦੇ ਬਾਰੇ ਚ। ਹਰ ਚੀਜ਼ ਦੇ ਉੱਤੇ ਤਾਂ ਦਿੱਤੀ ਵੀ ਨਹੀਂ ਜਾ ਸਕਦੀ, ਪਰ ਜੋ ਸੀਰੀਅਸ ਢੰਗ ਦੀ ਕੋਈ ਗੱਲ ਹੋਈ ਹੋਵੇ, ਸੀਰੀਅਸ ਮੈਟਰ ਹੋਵੇ, ਉਹਦੇ ਉੱਤੇ ਜ਼ਰੂਰ ਸਾਨੂੰ ਫੀਡਬੈਕ ਦੇਣੀ ਬਣਦੀ ਆ। ਸੋ ਇਹ ਫੀਡਬੈਕ ਦੇ ਨਤੀਜੇ ਆਉਂਦੇ ਆ, ਜਦੋਂ ਤੁਸੀਂ ਇਹਨਾਂ ਗੱਲਾਂ ਕਰਦੇ ਹੋ ਤਾਂ ਉਹਦੇ ਰਿਜ਼ਲਟ ਬਹੁਤ ਜ਼ਰੂਰ ਆਉਂਦੇ ਆ, ਇਹ ਗੱਲ ਨਹੀਂ ਵੀ ਨਾ ਆਉਣ। ਮੰਨ ਲਓ ਕਿਸੇ ਬੰਦੇ ਦੀ ਕੋਈ ਗੱਲ ਦੇ ਉੱਤੇ ਤੁਸੀਂ ਕੋਈ ਪਸੰਦ ਨਹੀਂ ਆਈ ਟੋਕ, ਤਾਂ ਉਹ ਉਹ ਤੁਹਾਡੇ ਨਾਲ ਬਹਿਸ ਵੀ ਸਕਦਾ ਉਸ ਵਿਸ਼ੇ ਦੇ ਉੱਤੇ, ਪਰ ਅਖੀਰ ਚ ਐਂਡ ਆਫ ਦੀ ਡੇ ਉਹਦੇ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਉਹ ਚੀਜ਼ ਅਟਕ ਜੂਗੀ ਤੇ ਉਹਨੂੰ ਮਜਬੂਰ ਕਰ ਦੂਗੀ ਉਹ ਚੀਜ਼ ਨੂੰ ਸੁਧਾਰਨ ਲਈ ਜਾਂ ਉਧਰ ਬਦਲਣ ਲਈ ਜਾਂ ਕੋਈ ਨਵੀਂ ਚੀਜ਼ ਐਡ ਆਨ ਕਰਨ ਲਈ। ਸੋ ਇਹ ਨਾ ਅੱਜ ਮੇਰੇ ਇੱਕ ਕਈ ਦਿਨਾਂ ਦੀ ਇੱਕ ਲੈਟਰ ਘੁੰਮ ਰਿਹਾ ਫੇਸਬੁੱਕ ਦੇ ਉੱਤੇ, ਲੈਟਰ ਘੁੰਮ ਰਿਹਾ ਮੇਰੇ ਪਹਿਲਾਂ ਵੀ ਅੱਜ ਤੋਂ ਕਈ ਸਾਲ ਪਹਿਲਾਂ ਨਜ਼ਰੀ ਪਿਆ ਸੀ ਜਦੋਂ ਮੈਂ ਦਿੱਲੀ ਗਿਆ ਸੀ, ਪਰ ਉਦੋਂ ਇਸ ਨੂੰ ਬੜੇ ਹਲਕੇ ਫੁਲਕੇ ਢੰਗ ਨਾਲ ਸੋਚਿਆ ਤੇ ਲਿਆ ਸੀ ਉਸ ਲੈਟਰ ਨੂੰ, ਪਰ ਅੱਜ ਮੈਨੂੰ ਲੱਗਿਆ ਵੀ ਤੁਹਾਡੇ ਨਾਲ ਸਾਂਝਾ ਕਰਾਂ। ਹਿਸਟੋਰੀਕਲ ਲੈਟਰ ਕਹਿੰਦੇ ਉਹਨੂੰ, ਜਦੋਂ ਮੈਂ ਤੁਹਾਨੂੰ ਲੈਟਰ ਪੜ੍ਹ ਕੇ ਸੁਣਾਊਂਗਾ ਤਾਂ ਤੁਹਾਨੂੰ ਲੱਗੂਗਾ ਵੀ ਇਹ ਚ ਕੀ ਹਿਸਟੋਰੀਕਲ ਚੀਜ਼ ਆ। ਪਰ ਦੇਖੋ ਸਰਕਾਰਾਂ ਛੇਤੀ ਛੇਤੀ, ਮੁਲਕ ਦੀਆਂ ਸਰਕਾਰਾਂ ਕਿਸੇ ਵੀ ਚੀਜ਼ ਨੂੰ ਮਿਊਜ਼ੀਅਮ ਚ ਥਾਂ ਨਹੀਂ ਦਿੰਦੀਆਂ ਜੇ ਉਹਦੇ ਵਿੱਚ ਕੋਈ ਹਿਸਟੋਰੀਕਲ ਗੱਲ ਨਾ ਹੋਵੇ, ਜੇ ਕੋਈ ਉਹਦੇ ਵਿੱਚ ਉਹਨੇ ਕੁਛ ਨਾ ਕੁਛ ਹਿਸਟਰੀ ਰਚੀ ਨਾ ਹੋਵੇ। ਸੋ ਕਹਿੰਦੇ ਆ ਜੀ 1919 ਦੇ ਵਿੱਚ 2 ਤਰੀਕ 7ਵਾਂ ਮਹੀਨਾ ਤੇ 1919 ਦੇ ਵਿੱਚ ਰੇਲਵੇ ਦੇ ਡਿਵੀਜ਼ਨਲ ਆਫਿਸਰ ਸਾਹਿਬਗੰਜ ਆ ਥਾਂ ਜਿੱਥੇ ਸਾਹਿਬਗੰਜ, ਉਹਨਾਂ ਨੂੰ ਲੈਟਰ ਲਿਖਿਆ ਸੀ ਔਖਲੀ ਚੰਦਰ ਬਾਬੂ ਨੇ। ਔਖਲੀ ਚੰਦਰ ਬਾਬੂ ਇੱਕ ਪੈਸੰਜਰ ਸੀ ਤੇ ਉਹਨੇ ਆਪਦੇ ਜਿਹੜੀ ਐਕਸਪੀਰੀਅੰਸ ਉਹ ਲੈਟਰ ਚ ਲਿਖਿਆ ਸੀ ਤੇ ਅੱਜ ਉਹ ਲੈਟਰ ਦਿੱਲੀ ਦੇ ਰੇਲਵੇ ਮਿਊਜ਼ੀਅਮ ਦੇ ਵਿੱਚ ਸੁਸ਼ੋਭਿਤ ਆ। ਹੁਣ ਜੇ ਮੈਂ ਲੈਟਰ ਪੜ੍ਹ ਕੇ ਸੁਣਾਊਂਗਾ ਤੁਹਾਡੇ ਚ ਬਹੁਤ ਸਾਰੇ ਹੱਸਣਗੇ, ਬਹੁਤ ਸਾਰੇ ਕਹਿਣਗੇ ਵੀ ਇਹ ਕੀ ਗੱਲ ਸੀ, ਪਰ ਉਹਨੂੰ ਹਿਸਟੋਰੀਕਲ ਲੈਟਰ ਆ, ਉਹ ਤੁਹਾਨੂੰ ਫਿਰ ਬਾਅਦ ਸਮਝ ਆਊਗਾ ਵੀ ਉਹਨੇ ਕੀ ਹਿਸਟਰੀ ਰਚੀ। ਸੋ ਮੈਂ ਸਿੰਪਲ ਪਹਿਲਾਂ ਉਹਦੀ ਲੈਂਗੁਏਜ ਹੀ ਤੁਹਾਨੂੰ ਸੁਣਾਉਣਾ ਲੈਟਰ ਦੀ, ਵੀ ਲੈਟਰ ਦੇ ਉੱਤੇ ਕੀ ਲਿਖਿਆ ਸੀ ਅੰਗਰੇਜ਼ੀ ਚ। ਹੋ ਸਕਦਾ ਮੈਂ ਉਹ ਵਧੀਆ ਨਾ ਪੜ੍ਹ ਸਕਾਂ, ਪਰ ਪੜ੍ਹ ਕੇ ਸੁਣਾਉਣਾ ਤੁਹਾਨੂੰ। ਰਿਸਪੈਕਟਡ ਸਰ, ਆਈ ਐਮ ਅਰਾਈਵ ਬਾਈ ਪੈਸੰਜਰ ਟ੍ਰੇਨ ਅਹਿਮਦਪੁਰ ਸਟੇਸ਼ਨ ਐਂਡ ਮਾਈ ਬੈਲੀ ਇਜ਼ ਟੂ ਮੱਚ ਸਵੈਲਿੰਗ ਵਿਦ ਜੈਕ ਫਰੂਟ। ਆਈ ਐਮ ਦੇਅਰ ਫੋਰ ਵੈਂਟ ਟੂ ਪ੍ਰੀਵੀ ਜਸਟ ਆਈ ਡੂਇੰਗ ਦ ਨਿਊਸੈਂਸ that guard making whistle blow or train to go off and I am running with lota in one hand and dhoti in the next one. I am fall over and exposed all my shocking to man and female woman on platform. I am got leaved at Ahmedpur station. This too much bad. If passenger go to make dung, that damn guard not wait train 5 minutes for him. I am therefore pray your honor to make big fine on that guard for public sake. Otherwise I am making big report to paper. ਦੇਖੋ ਜੀ ਓਰਿਜਿਨਲ ਲੈਟਰ ਦੀ ਜਿਹੜੀ ਭਾਸ਼ਾ ਸੀ, ਯੂਰ ਫੇਥਫੁੱਲੀ ਸਰਵੈਂਟ ਔਖਲੀ ਚੰਦਰ ਸੈਨ। ਸੋ ਔਖਲੀ ਚੰਦਰ ਸੈਨ ਦੀ ਜਿਹਨੇ ਆਪਦਾ ਜਿਹੜਾ ਵਰਤਾਰਾ ਵਾਪਰਿਆ ਉਹਦੇ ਨਾਲ ਸਟੇਸ਼ਨ ਦੇ ਉੱਤੇ, ਤੇ ਉਹਨੇ ਇੱਕ ਚਿੱਠੀ ਰਾਹੀਂ ਰੀਜਨਲ ਆਫਿਸ ਦੇ ਵਿੱਚ ਜਿਹੜਾ ਉਹ ਭੇਜ ਦਿੱਤਾ ਡਿਵੀਜ਼ਨਲ ਆਫਿਸਰ ਦੇ ਵਿੱਚ, ਕਿਉਂਕਿ ਰੇਲਵੇ ਦੇ ਵਿੱਚ ਇੱਕ ਡਿਵੀਜ਼ਨ ਬਣੇ ਹੁੰਦੇ ਆ, ਤਾਂ ਡਿਵੀਜ਼ਨਲ ਆਫਿਸਰ ਨੂੰ ਉਹ ਲੈਟਰ ਭੇਜਤਾ। ਹੁਣ ਤੁਸੀਂ ਲੈਟਰ ਪੜ੍ਹ ਕੇ ਕਈ ਲੋਕ ਹੱਸੇ ਵੀ ਹੋਣੇ, ਤਾਂ ਚਲੋ ਮੈਂ ਪੜ੍ਹਨਾ ਮੇਰਾ ਸਹੀ ਢੰਗ ਨਹੀਂ ਸੀ, ਪਰ ਚਲੋ ਜੇ ਪੰਜਾਬੀ ਚ ਸਿੰਪਲੀ ਗੱਲ ਕਰਾਂ ਤਾਂ ਉਹਦਾ ਕਹਿਣਾ ਸੀ ਜੀ ਵੀ ਮੈਂ ਟ੍ਰੇਨ ਚ ਸਫ਼ਰ ਕਰ ਰਿਹਾ ਸੀ ਤੇ ਮੇਰਾ ਢਿੱਡ ਬਹੁਤ ਜ਼ਿਆਦਾ ਜਦੋਂ ਸੁੱਜ ਗਿਆ ਜਾਂ ਦੁਖਣ ਲੱਗਿਆ, ਕਹਿੰਦਾ ਜੈਕ ਫਰੂਟ ਜ਼ਿਆਦਾ ਖਾ ਲਿਆ ਸੀ, ਤੇ ਕਹਿੰਦਾ ਮੈਨੂੰ ਹਾਜ਼ਤ ਹੋਈ ਤੇ ਮੈਂ ਕਹਿੰਦਾ ਛੇਤੀ ਛੇਤੀ ਲੋਟਾ ਲੈ ਕੇ ਤੇ ਜਦੋਂ ਗਿਆ ਉੱਥੇ ਤਾਂ ਟ੍ਰੇਨ ਦੇ ਜਿਹੜੇ ਗਾਰਡ ਸੀ ਉਹਨੇ ਵਿਸਲ ਮਾਰਤੀ, ਤੇ ਜਦੋਂ ਵਿਸਲ ਮਾਰਤੀ ਮੈਂ ਭੱਜਿਆ, ਮੇਰੇ ਹੱਥ ਚ ਲੋਟਾ ਸੀ, ਹੱਥ ਚ ਮੇਰੀ ਧੋਤੀ ਸੀ, ਤੇ ਮੇਰੇ ਨਾਲ ਬਹੁਤ ਭੈੜੀ ਹੋਈ, ਮੈਂ ਡਿੱਗ ਪਿਆ ਤੇ ਮੈਂ ਸਾਰੇ ਐਕਸਪੋਜ਼ਡ ਹੋ ਗਿਆ, ਤੇ ਕਹਿੰਦਾ ਵੀ ਮੈਨੂੰ ਬਹੁਤ ਇਸ ਗੱਲ ਤੇ ਆਇਆ ਵੀ ਮੇਰੀ ਬੇਇੱਜ਼ਤੀ ਹੋਈ ਤੇ ਮੈਂ ਉੱਥੇ ਰਹਿ ਗਿਆ, ਤੇ ਕਹਿੰਦਾ ਮੈਨੂੰ ਬਹੁਤ ਸਾਰੇ ਪੈਸੰਜਰ ਵੀ ਮੇਰੇ ਤੇ ਹੱਸੇ, ਬਹੁਤ ਸਾਰੀ ਦੁਨੀਆ ਹੱਸੀ, ਕਹਿੰਦਾ ਕੀ ਜੇ ਕਹਿੰਦਾ 5 ਮਿੰਟ ਗਾਰਡ ਟ੍ਰੇਨ ਰੋਕ ਲੈਂਦਾ ਤੇ ਕੋਈ ਉਹਦੀ ਉਹਨੂੰ ਫਰਕ ਪੈਂਦਾ ਸੀ ਕਿਸੇ ਗੱਲ ਦਾ, ਕਹਿੰਦਾ ਇਦੂ ਕਹਿੰਦਾ ਮੈਨੂੰ ਬਹੁਤ ਦੁੱਖ ਹੋਇਆ ਇਸ ਗੱਲ ਦੇ ਉੱਤੇ, ਤੁਸੀਂ ਉਸ ਗਾਰਡ ਨੂੰ ਕਹਿੰਦੇ ਪਬਲਿਕ ਦੇ ਵਿੱਚ ਸੇਕ ਕਰੋ, ਕਹਿੰਦਾ ਨਹੀਂ, ਕਹਿੰਦਾ ਮੈਂ ਕਹਿੰਦਾ ਹੋਰ ਬਿਗ ਰਿਪੋਰਟ ਕਰੂੰਗਾ ਅਖਬਾਰਾਂ ਦੇ ਵਿੱਚ ਰਿਪੋਰਟ ਕਰੂੰਗਾ। ਉਹਨਾਂ ਨੇ ਇਹ ਸਿੰਪਲੀ ਲੈਟਰ ਲਿਖਿਆ। ਹੁਣ ਇਸ ਲੈਟਰ ਦੀ ਹਿਸਟੋਰੀਕਲ ਗੱਲ ਕੀ ਬਣ ਗਈ, ਇਸ ਲੈਟਰ ਦੀ ਹਿਸਟੋਰੀਕਲ ਗੱਲ ਇਹ ਬਣ ਗਈ ਵੀ ਇਸ ਲੈਟਰ ਤੋਂ ਬਾਅਦ ਟ੍ਰੇਨਾਂ ਦੇ ਵਿੱਚ ਜਿਹੜੀ ਟੋਇਲਟ ਦੀ ਆਮਦ ਹੋ ਗਈ, ਜਿਹੜੀ ਟੋਇਲਟ ਦਾ ਜਿਹੜਾ ਸਪੇਸ ਬਣਾਇਆ ਗਿਆ ਤੇ ਉਹਨਾਂ ਦੇ ਵਿੱਚ ਡੱਬਿਆਂ ਚ ਡਿਜ਼ਾਇਨ ਕੀਤੀ ਗਈ, ਤੇ ਅੱਜ ਜਿਹੜੀ ਇੱਕ ਬਹੁਤ ਵੱਡੀ ਜ਼ਰੂਰੀ ਤੇ ਬਹੁਤ ਵੱਡੀ ਇੱਕ ਜੇ ਕਿਹਾ ਜਾਵੇ ਤਾਂ ਜ਼ਰੂਰਤ ਸਾਰਦੀ ਆ, ਤਾਂ ਇਹ ਇੱਕ ਗੱਲ ਨੂੰ ਜੇ ਹਲਕੇ ਫੁਲਕੇ ਢੰਗ ਨਾਲ ਲਈਏ ਤਾਂ ਇੱਕ ਮਜ਼ਾਕ ਆ, ਹਾਸੀ ਦਾ ਪਾਤਰ ਆ, ਤੇ ਪਰ ਜੇ ਸਹੀ ਮਾਇਨੇ ਚ ਦੇਖੀਏ ਤਾਂ ਇਹ ਫੀਡਬੈਕ ਹੀ ਸੀ ਜਾਂ ਇੱਕ ਸਹੀ ਵਰਤਾਰਾ ਹੀ ਸੀ। ਜੇ ਉਹਨਾਂ ਨੇ ਨਾ ਸ਼ੇਅਰ ਕੀਤਾ ਹੁੰਦਾ ਤੇ ਹੋ ਸਕਦਾ ਹਜੇ 10-20 ਸਾਲ ਇਹਦੀ ਲੋੜ ਨਾ ਪੈਂਦੀ, ਹੋਰ ਨਾ ਬਣਦਾ, ਕਿਉਂਕਿ ਉਸ ਟਾਈਮ ਦੇ ਵਿੱਚ ਮੁਲਕ ਇੰਨਾ ਕੁ ਹਜੇ ਸਟਰੋਂਗ ਨਹੀਂ ਸੀ ਵੀ ਉਹ ਵੱਡੇ ਵੱਡੇ ਤਜਰਬੇ ਕਰ ਸਕਦਾ ਜਾਂ ਖਰਚੇ ਕਰ ਸਕਦਾ, ਤੇ ਉਸ ਕਰਕੇ ਉਹਦੀ ਪੋਜੀਸ਼ਨ ਜਿਹੜੀ ਜੇ ਕਿਸੇ ਚੀਜ਼ ਦੀ ਕਹਿੰਦੇ ਹੁੰਦੇ ਆ ਵੀ ਲੋੜ ਦੀ ਪਈ ਤਾਂ ਉਹਦੀ ਕਾਢ ਵੀ ਹੋ ਗਈ। ਸੋ ਇਹ ਇੱਕ ਲੈਟਰ ਕਾਫੀ ਹੈ ਜੀ ਜਿਹੜੀ ਫੀਡਬੈਕ ਨੂੰ ਸਾਬਤ ਕਰਨ ਵਾਸਤੇ। ਵੈਸੇ ਤਾਂ ਮੈਂ ਕੱਲ ਇੱਕ ਹੋਰ ਵੀ ਪੜ੍ਹ ਰਿਹਾ ਸੀ, ਉਸ ਦੇ ਵਿੱਚ ਕਹਿੰਦੇ ਇੱਕ ਬਜ਼ੁਰਗ ਡਾਕਟਰ ਕੋਲੇ ਗਿਆ ਤੇ ਡਾਕਟਰ ਨੂੰ ਜਾ ਕੇ ਕਹਿੰਦਾ ਵੀ ਮੇਰਾ ਸੱਜੇ ਗੋਡੇ ਚ ਬਹੁਤ ਜ਼ਿਆਦਾ ਦਰਦ ਆ। ਬਜ਼ੁਰਗ ਦੀ ਉਮਰ ਸੀ 90 ਸਾਲ। ਤਾਂ ਉਹ ਕਹਿੰਦਾ ਡਾਕਟਰ ਨੇ ਮੂਹਰੋਂ ਮਜ਼ਾਕ ਕਰਕੇ ਨਾ ਵੀ ਡਾਕਟਰ ਅਕਸਰ ਕਹੀ ਦਿੰਦੇ ਆ ਵੀ ਉਮਰ ਨਾਲ ਹੁਣ ਇਹ ਚੀਜ਼ਾਂ ਹੋਣਗੀਆਂ ਜੀ, ਇਹਨਾਂ ਨੂੰ ਤੁਸੀਂ ਨਹੀਂ ਰੋਕ ਸਕਦੇ। ਤਾਂ ਡਾਕਟਰ ਨੇ ਮਜ਼ਾਕ ਚ ਉਹਨੂੰ ਕਹਿੰਦਾ ਬਜ਼ੁਰਗ ਨੂੰ ਕਹਿੰਦਾ ਵੀ ਦੇਖੋ ਬਜ਼ੁਰਗੋ ਵੀ ਹੁਣ ਤੁਸੀਂ ਇਹ ਗੋਡਾ ਜਿਹੜਾ ਇਹਦੀ ਗੋਡੇ ਦੀ ਉਮਰ ਹੋ ਗਈ 90 ਸਾਲ ਤੇ ਹੁਣ ਇਹਦੇ ਚ ਦਰਦ ਹੋਣਾ ਹੀ ਆ। ਤੇ ਬਜ਼ੁਰਗ ਨੇ ਉਹਨੂੰ ਮੂਹਰਲੇ ਡਾਕਟਰ ਨੂੰ ਫਿਰ ਸਵਾਲ ਕੀਤਾ, ਕਹਿੰਦਾ ਸੱਜੇ ਗੋਡੇ ਦੀ ਉਮਰ ਤਾਂ 90 ਸਾਲ ਦੀ ਹੋ ਗਈ ਤੇ ਖੱਬਾ ਗੋਡਾ ਕਿਹੜਾ ਹਜੇ ਜੰਗ ਆ, ਉਹ ਵੀ ਤਾਂ 90 ਸਾਲ ਦਾ, ਫਿਰ ਉਹ ਕਿਉਂ ਨੀ ਦੁਖਦਾ। ਸੋ ਕਹਿੰਦੇ ਉਸ ਤੋਂ ਡਾਕਟਰ ਨੇ ਇਸ ਚੀਜ਼ ਨੂੰ ਮੰਨਿਆ ਤੇ ਜਿਹੜਾ ਇਸ ਚੀਜ਼ ਦੀ ਕੋਸ਼ਿਸ਼ ਸ਼ੁਰੂ ਕੀਤੀ ਵੀ ਇਹਦਾ ਹੱਲ ਕੀ ਆ ਤੇ ਹੱਲ ਕੱਢਿਆ ਜਾ ਸਕਦਾ ਵੀ ਵਾਕਈ ਸਹੀ ਗੱਲ ਆ ਵੀ ਜੇ ਇੱਕ 90 ਸਾਲ ਦਾ ਦਰਦ ਕਰਦਾ ਦੂਜਾ ਸਹੀ ਪਿਆ ਤਾਂ ਇਹਦਾ ਮਤਲਬ ਚੀਜ਼ ਚ ਨੁਕਸਾਨ ਆ ਕੋਈ ਉਮਰ ਕਾਰਨ ਇਹ ਚੀਜ਼ਾਂ ਆਉਂਗਾ, ਉਮਰ ਕਾਰਨ ਹੁੰਦੀਆਂ ਤਾਂ ਦੋਨਾਂ ਚ ਹੁੰਦੀਆਂ। ਸੋ ਕਹਿਣ ਦਾ ਭਾਵ ਇਹੀ ਜੇ ਵੀ ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚੋਂ ਵੱਡੀਆਂ ਗੱਲਾਂ ਨਿਕਲ ਕੇ ਆਉਂਦੀਆਂ ਤੇ ਵੱਡੀਆਂ ਨਿਕਲ ਕੇ ਗੱਲਾਂ ਤਾਂ ਆਉਂਦੀਆਂ ਜੇ ਸਾਡੀ ਨੀਅਤ ਨੀਤੀ ਸਾਫ਼ ਹੋਵੇ ਤੇ ਅਸੀਂ ਸੁਧਾਰ ਚਾਹੁੰਦੇ ਹੋਈਏ, ਅਸੀਂ ਕੁਛ ਨਾ ਕੁਛ ਦੇਣਾ ਚਾਹੁੰਦੇ ਹੋਈਏ ਸਮਾਜ ਨੂੰ। ਜ਼ਰੂਰੀ ਨਹੀਂ ਹੁੰਦਾ ਵੀ ਸਮਾਜ ਨੂੰ ਤੁਸੀਂ ਵੱਡਾ ਵਿਗਿਆਨੀ ਬਣ ਕੇ ਵੱਡੇ ਕੋਈ ਅਫਸਰ ਬਣ ਕੇ ਹੀ ਦੇ ਸਕਦੇ ਹੋ, ਸਮਾਜ ਨੂੰ ਕੋਈ ਵੀ ਬੰਦਾ ਕਦੋਂ ਵੀ ਕਿਤੇ ਵੀ ਕਿਸੇ ਵੀ ਪੋਜੀਸ਼ਨ ਚ ਦੇ ਸਕਦਾ ਜੇ ਉਹ ਦੇਣਾ ਚਾਹੇ। ਹਰ ਬੰਦੇ ਕੋਲੇ ਆਪਾਂ ਆਪਣਾ ਇੱਕ ਏਰੀਆ ਹੁੰਦਾ, ਆਪਣਾ ਇੱਕ ਕਹਿ ਸਕਦੇ ਹਾਂ ਧਰਤੀ ਹੁੰਦੀ ਆ ਆਪਦੀ, ਆਪਦਾ ਇੱਕ ਪਲੇਟਫਾਰਮ ਹੁੰਦਾ ਜਿੱਥੇ ਰਹਿ ਕੇ ਉਹ ਕੁਛ ਨਾ ਕੁਛ ਸਮਾਜ ਨੂੰ ਦੇ ਸਕਦਾ। ਸੋ ਆਓ ਕੋਸ਼ਿਸ਼ ਕਰੀਏ ਅੱਜ ਤੋਂ ਭਾਲੀਏ ਵੀ ਅਸੀਂ ਆਪਣੇ ਕੰਮਾਂ ਚ ਰਹਿੰਦੇ ਹੋਏ, ਆਪਣੀ ਜ਼ਿੰਦਗੀ ਜਿਉਂਦੇ ਹੋਏ, ਆਪਣੇ ਪਰਿਵਾਰ ਪਾਲਦੇ ਹੋਏ ਵੀ ਸਮਾਜ ਪ੍ਰਤੀ ਵੀ ਥੋੜਾ ਬਹੁਤ ਸੁਚੇਤ ਰਹੀਏ ਵੀ ਅਸੀਂ ਸਮਾਜ ਨੂੰ ਕੀ ਦੇ ਸਕਦੇ ਹਾਂ। ਤੇ ਮੇਰਾ ਤਾਂ ਇਹ ਮੰਨਣਾ ਵੀ ਜੇ ਅਸੀਂ ਦੇ ਨਹੀਂ ਸਕਦੇ ਸਮਾਜ ਨੂੰ ਕੁਛ, ਫਿਰ ਹੋਰ ਨਾ ਤਾਂ ਸਮਾਜ ਨੂੰ ਖਰਾਬ ਵੀ ਨਾ ਕਰੀਏ, ਸਮਾਜ ਤੋਂ ਲਈਏ ਵੀ ਨਾ ਕੁਛ, ਇੰਨਾ ਕੁ ਤਾਂ ਅਸੀਂ ਬਚਤ ਕਰ ਹੀ ਸਕਦੇ ਹਾਂ ਨਾ। ਜੇ ਮੰਨ ਲਓ ਮੈਂ ਜਾ ਕੇ ਸਾਡੀ ਗਲੀ ਨੂੰ ਸਾਫ਼ ਨਹੀਂ ਕਰ ਸਕਦਾ, ਆਲੇ ਦੁਆਲੇ ਨੂੰ ਸਾਫ਼ ਨਹੀਂ ਕਰ ਸਕਦਾ, ਮੈਂ ਦਰਖਤ ਨਹੀਂ ਲਾ ਸਕਦਾ, ਤਾਂ ਫਿਰ ਮੈਂ ਉੱਥੇ ਗੰਦ ਵੀ ਨਾ ਪਾਵਾਂ ਤੇ ਮੈਂ ਲੱਗੇ ਦਰਖਤਾਂ ਨੂੰ ਪੱਟਾਂ ਵੀ ਨਾ, ਇੰਨਾ ਕੀ ਮੈਂ ਜੇ ਕਰ ਲਾਂ ਤਾਂ ਉਹ ਵੀ ਇੱਕ ਸਮਾਜ ਦੀ ਇੱਕ ਸੇਵਾ ਤੇ ਸਮਾਜ ਦਾ ਸੁਧਾਰ ਆ। ਪਰ ਦੋਸਤੋ ਇਹ ਵਿਚਾਰ ਆ ਲੰਮਾ ਹੋ ਰਿਹਾ, ਹੁਣ ਮੈਨੂੰ ਲੱਗਦਾ ਆਪਾਂ ਤੜਕੇ ਤੜਕੇ ਪਹਿਲਾਂ ਗੀਤ ਸੁਣਦੇ ਹੁੰਦੇ ਹਾਂ, ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਮੈਂ ਕੋਸ਼ਿਸ਼ ਕਰਦਾ ਜੀ ਸਾਡੇ ਮਹਿਮਾਨ ਗ੍ਰਿਫਤ ਖੇਡਾਂ ਤੋਂ ਸਰਦਾਰ ਜਸਵਿੰਦਰ ਸਿੰਘ ਮਾਵੀ ਜਿਹੜੇ ਕਿ ਪ੍ਰਧਾਨ ਨੇ ਗ੍ਰਿਫਤ ਖੇਡਾਂ ਦੇ, ਐਤਕੀ 22 ਸਾਲ ਦੀਆਂ ਹੋ ਗਈਆਂ ਜੀ ਖੇਡਾਂ, ਕਾਫੀ ਲੰਮਾ ਅਰਸਾ ਹੁੰਦਾ 22 ਸਾਲ। ਸੋ ਉਹਨਾਂ ਨਾਲ ਜਾਣਾਂਗੇ ਆਪਾਂ ਵੀ ਕਿਹੋ ਜਿਹੇ ਇੰਤਜ਼ਾਮ ਕੀਤੇ ਆ, ਕਿਉਂਕਿ ਇੰਤਜ਼ਾਮਾਂ ਦਾ ਜਿਹੜੀ ਹੁਣ ਪ੍ਰਬੰਧਕ ਕਮੇਟੀ ਆ ਜਿਹੜੀ ਅੱਜ ਤੋਂ 5-7 ਸਾਲ ਪਹਿਲਾਂ ਬੜੀ ਸੁਖਾਲੇ ਇੰਤਜ਼ਾਮ ਕਰ ਲੈਂਦੀ ਸੀ, 2-3 ਹਜ਼ਾਰ ਬੰਦਾ ਆਉਂਦਾ ਹੁੰਦਾ ਸੀ ਤੇ ਪਰਿਵਾਰ ਘਰਾਂ ਚ ਖਾਣੇ ਦਾਣੇ ਬਣਾ ਕੇ ਤੇ ਉੱਥੇ ਕੋਈ ਟ੍ਰੈਫਿਕ ਦਾ ਪ੍ਰੋਬਲਮ ਨਹੀਂ ਸੀ, ਹੋਰ ਕੋਈ ਸਮੱਸਿਆਵਾਂ ਨਹੀਂ ਸੀ। ਪਰ ਹੁਣ ਜਦੋਂ ਤੋਂ ਇਹ 15-20 ਹਜ਼ਾਰ ਦੇ ਅੰਕੜੇ ਤੱਕ ਛੋਣ ਦੀ ਕੋਸ਼ਿਸ਼ ਹੋਣ ਲੱਗ ਗਈ ਆ, ਉਦੋਂ ਇਹ ਪ੍ਰਬੰਧਕ ਕਮੇਟੀ ਤੇ ਵੀ ਕਾਫੀ ਵੱਡਾ ਜਿਹੜਾ ਜ਼ਿੰਮੇਵਾਰੀਆਂ ਆ ਗਈਆਂ। ਸੋ ਆਪਾਂ ਗੀਤ ਸੁਣਦੇ ਹਾਂ ਜੀ ਸਤਿੰਦਰ ਸਰਤਾਜ ਹੋਰਾਂ ਦਾ, ਤੇ ਉਸ ਤੋਂ ਬਾਅਦ ਆਉਂਦੇ ਹਾਂ ਜੀ ਸਰਦਾਰ ਜਸਵਿੰਦਰ ਸਿੰਘ ਮਾਵੀ ਹੋਰਾਂ ਦੇ ਨਾਲ।
ਆਰਸੀ 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 ਨੀ ਮੈਂ ਬੋਲਦਾ ਪਿਆਰ ਨਾ, ਆਰਸੀ 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 ਨੀ ਮੈਂ ਬੋਲਦਾ ਪਿਆਰ ਨਾਲ, ਬੋਲਦਾ ਪਿਆਰ ਨਾਲ ਫਾਰਸੀ ਨੀ ਮੈਂ ਬੋਲਦਾ ਪਿਆਰ ਨਾਲ, ਬੋਲਦਾ ਪਿਆਰ ਨਾਲ ਫਾਰਸੀ ਨੀ ਮੈਂ ਬੋਲਦਾ ਪਿਆਰ ਨਾਲ। ਤੇਰਾ ਪਿਆ ਸੀ ਛੋਰਾ, ਹੋ ਜਦੋਂ ਮੁੰਡਿਆ ਵੇ ਤੇਰਾ ਪਿਆ ਸੀ ਖੁਆਰਾ ਕੱਲ ਜਦੋਂ ਟੋਲੀ ਕਾ ਤੋਂ ਆਈ ਮੁੰਡਿਆ ਸੱਚੋ ਸੱਚੀ ਦੱਸੀ ਰਾਂਝਣਾ ਵੇ ਪਹਿਲਾਂ ਤਾਂ ਨੀ ਹੀਰ ਕੋਈ ਬਣਾਈ ਮੁੰਡਿਆ ਸੱਚੋ ਸੱਚੀ ਦੱਸੀ ਰਾਂਝਣਾ ਵੇ ਪਹਿਲਾਂ ਤਾਂ ਨੀ ਹੀਰ ਕੋਈ ਬਣਾਈ ਮੁੰਡਿਆ ਸੱਚੋ ਸੱਚੀ ਦੱਸੀ ਰਾਂਝਣਾ ਵੇ ਉਹ ਚਿੱਟੇ ਕੁੜਤੇ ਤੇ ਫੁੱਲ ਦਰੇ ਆਈ ਦਾ ਤੈਨੂੰ ਇਸ਼ਕ ਲਗਾ ਪਰ ਜਾਈ ਦਾ ਵੇ ਸਾਡਾ ਸੰਗ ਛੋੜ ਦੇ ਜੀਰੇ ਢੋਲਾ ਢੋਲ ਜਾਨੀ ਸਾਡੀ ਗਲੀਆਂ ਈ ਨਾ ਵੇ ਮਿਹਰਬਾਨੀ ਸਾਡੀ ਗਲੀਆਂ ਈ ਨਾ ਵੇ ਮਿਹਰਬਾਨੀ ਫੁੱਲਾਂ ਦਾ ਸ਼ੌਂਕੀ ਹੋ ਰਾਂਝਾ ਤਾਂ ਮੇਰਾ ਸਹੀਓ ਫੁੱਲਾਂ ਦਾ ਸ਼ੌਂਕੀ ਫੁੱਲਾਂ ਦੀ ਸੇਜ ਵਿਛਾਉਂਦਾ ਨੀ ਫੁੱਲਾਂ ਡੋਰੀਏ ਦਾ ਮਾਰ ਕੇ ਡੋਰੀਏ ਦਾ ਮਾਰ ਕੇ ਜਗਾਉਂਦਾ ਨੀ ਫੁੱਲਾਂ ਡੋਰੀਏ ਦਾ ਮਾਰ ਕੇ ਡੋਰੀਏ ਦਾ ਮਾਰ ਕੇ ਜਗਾਉਂਦਾ ਨੀ ਫੁੱਲਾਂ ਡੋਰੀਏ ਦਾ ਮਾਰ ਕੇ ਹੁਣ ਪੈ ਗਈਆਂ ਤਕਾਲਾਂ ਵੇ ਵਿੱਚੋਂ ਤੇਰੀ ਸੁੱਖ ਮੰਗਦੀ ਕੱਢਾਂ ਇੱਥੋਂ ਉੱਤੋਂ ਗਾਲਾਂ ਵੇ ਵਿੱਚੋਂ ਤੇਰੀ ਸੁੱਖ ਮੰਗਦੀ ਕੱਢਾਂ ਉੱਤੋਂ ਉੱਤੋਂ ਗਾਲਾਂ ਵੇ
ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ। ਸੋ ਦੋਸਤੋ, ਗੀਤ ਚੱਲ ਰਿਹਾ ਸੀ ਆਰਸੀ ਤੇ ਆਰਸੀ ਜਿਹੜਾ ਸਤਿੰਦਰ ਸਰਤਾਜ ਦਾ ਬਿਲਕੁਲ ਨਵਾਂ ਗੀਤ ਆਇਆ, ਬੜੀ ਖੂਬਸੂਰਤ ਵੀਡੀਓ ਬਣਾਈ ਹੈ ਜੀ ਸੰਦੀਪ ਸ਼ਰਮਾ ਹੋਰਾਂ ਨੇ ਤੇ ਮੈਂ ਸੰਦੀਪ ਸ਼ਰਮਾ ਹੋਰਾਂ ਬਾਰੇ ਦੱਸਦਿਆਂ ਜੀ ਉਹ ਅੱਜ ਕੱਲ ਆਸਟ੍ਰੇਲੀਆ ਦੇ ਟੂਰ ਦੇ ਉੱਤੇ ਆਏ ਹੋਏ ਆ। ਮੇਰੀ ਕੱਲ ਹੀ ਗੱਲਬਾਤ ਹੋ ਰਹੀ ਸੀ, ਬੜਾ ਉਦਮੀ ਨੌਜਵਾਨ ਆ ਤੇ ਜਦੋਂ ਤੁਸੀਂ ਗੂਗਲ ਕਰਦੇ ਹੋ ਗਾਣਿਆਂ ਦੀ ਵੀ ਵੀਡੀਓ ਡਾਇਰੈਕਟਰ ਦੀ ਤਾਂ ਇਸ ਟਾਈਮ ਤੁਹਾਨੂੰ ਹਰ ਵੱਡੀ ਵੀਡੀਓ ਸੰਦੀਪ ਸ਼ਰਮਾ ਹੋਰਾਂ ਦੀ ਬਣਾਈ ਮਿਲੇਗੀ, ਚਾਹੇ ਉਹ ਬਾਰਿਸ ਭਰਾਵਾਂ ਦੀ ਹੋਣ, ਚਾਹੇ ਉਹ ਸਤਿੰਦਰ ਸਰਤਾਜ ਦੇ ਗਾਣੇ ਹੋਣ, ਹੋਰ ਵੀ ਬਹੁਤ ਸਾਰੇ ਸੁਪਰ ਸਟਾਰਾਂ ਨੂੰ ਜਿਹੜੇ ਦੀਆਂ ਵੀਡੀਓ ਡਾਇਰੈਕਟ ਕਰਦੇ ਆ ਤੇ ਅੱਜ ਕੱਲ ਸਾਡੇ ਲੋਕਲ ਨੌਜਵਾਨ ਸਾਡੇ ਮਿੱਤਰ ਗਾਉਂਦੇ ਆ ਜੀ। ਦੋ ਉਹਨਾਂ ਦੀ ਇੱਕ ਬਹੁਤ ਪਿਆਰਾ ਗੀਤ ਆ ਰਿਹਾ ਦੋਨਾਂ ਦਾ ਤੇ ਉਹਨਾਂ ਦੀ ਜਿਹੜੀ ਵੀਡੀਓ ਬਣਾਉਣ ਲਈ ਸੰਦੀਪ ਸ਼ਰਮਾ ਮੈਲਬਨ ਦੇ ਵਿੱਚ ਪਹੁੰਚੇ ਹੋਏ ਆ। ਜੇ ਕਿਸੇ ਵੀ ਹੋਰ ਸੱਜਣ ਮਿੱਤਰ ਨੇ, ਮੇਰੀ ਕੱਲ ਹੀ ਗੱਲ ਚੱਲ ਰਹੀ ਸੀ, ਮੈਂ ਕਿਹਾ ਹੁਣ ਆਏ ਆ ਤੁਹਾਡਾ ਲਾਹਾ ਲੈ ਲਈਏ, ਹੋਰ ਵੀ ਬਹੁਤ ਸਾਰੇ ਸੱਜਣ ਮਿੱਤਰ ਚਾਹੁੰਦੇ ਹੁੰਦੇ ਆ ਵੀ ਅਸੀਂ ਕੋਈ ਵੀਡੀਓ ਬਣਾਉਣੀ ਆ, ਗੀਤ ਰਿਕਾਰਡ ਕਰਨਾ, ਹੋਰ ਕਰਨਾ, ਤਾਂ ਮੈਂ ਕਿਹਾ ਅਸੀਂ ਕਰਵਾ ਸਕਦੇ ਹਾਂ ਤੇ ਉਹ ਕਹਿੰਦੇ ਸੀ ਕੋਈ ਚੱਕਰ ਨੀ, ਮੈਂ ਅਗਲੇ 10-15 ਦਿਨ ਇੱਥੇ ਹੀ ਆ ਤੇ ਜੇ ਕਿਸੇ ਦਾ ਕੋਈ ਪ੍ਰੋਜੈਕਟ ਹੋਇਆ ਜ਼ਰੂਰ ਦੱਸਿਓ, ਜ਼ਰੂਰ ਕਰਾਂਗੇ ਇਸ ਤੇ ਕੰਮ। ਸੋ ਕੋਈ ਚੱਕਰ ਨੀ, ਜੇ ਕਿਸੇ ਨੂੰ ਕੋਈ ਲੋੜ ਹੋਈ ਤਾਂ ਜ਼ਰੂਰ ਦੱਸਿਓ। ਸੰਦੀਪ ਸ਼ਰਮਾ ਅੱਜ ਕੱਲ੍ਹ ਇੱਥੇ ਆ ਤੇ ਨਾਲ ਨਾਲ ਅੱਜ ਕੱਲ ਇੱਥੇ ਹੋਰ ਵੀ ਸਾਡੇ ਬੜੇ ਪਿਆਰੇ ਮਿੱਤਰ ਹਰਦੇਵ ਮਾਹੀ ਨੰਗਲ ਤੇ ਸਰਬਜੀਤ ਚੀਮਾ ਹੋਰੇ ਵੀ ਇੱਥੇ ਆ ਤੇ ਜਿਹਨੇ ਵੀ ਕਿਸੇ ਨੇ ਮੈਲਬਨ ਦੇ ਵਿੱਚ ਉਹਨਾਂ ਨੂੰ ਮਿਲਣਾ ਤਾਂ ਜ਼ਰੂਰ ਮਿਲਿਓ ਤੇ ਇਧਰ ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਆ ਜੀ ਸਾਡੇ ਬੜੇ ਸਤਿਕਾਰਯੋਗ ਸਰਦਾਰ ਜਸਵਿੰਦਰ ਸਿੰਘ ਜੀ ਮਾਵੀ, ਜਿਹੜੇ ਕਿ ਗ੍ਰਿਫਤ ਖੇਡਾਂ ਜਿਨ੍ਹਾਂ ਬਾਰੇ ਮੈਂ ਤੁਹਾਨੂੰ ਦੱਸਿਆ ਸੀ, ਗ੍ਰਿਫਤ ਖੇਡਾਂ ਦੇ ਪ੍ਰਧਾਨ ਨੇ ਤੇ ਗ੍ਰਿਫਤ ਖੇਡਾਂ ਇਸ ਸਾਲ 22 ਵਰ੍ਹਿਆਂ ਦੀਆਂ ਹੋ ਗਈਆਂ ਜੀ ਤੇ 22 ਵਰ੍ਹਿਆਂ ਦੇ ਵਿੱਚ ਸਟੈਪ ਬਾਏ ਸਟੈਪ ਇਹਨਾਂ ਨੇ ਬਹੁਤ ਵੱਡਾ ਜਿਹੜਾ ਮੁਕਾਮ ਹਾਸਲ ਕੀਤਾ ਤੇ ਇਸ ਜਿਵੇਂ ਜਿਵੇਂ ਮੁਕਾਮ ਵੱਡਾ ਹੁੰਦਾ ਜਾਂਦਾ ਤੇ ਉਵੇਂ ਉਵੇਂ ਜਿਹੜੀ ਪ੍ਰਬੰਧਕੀ ਕਮੇਟੀ ਦੇ ਉੱਤੇ ਪ੍ਰੈਸ਼ਰ ਬਣਦਾ ਜਾਂਦਾ ਕਿਉਂਕਿ ਜਦੋਂ ਥੋੜੇ ਬੰਦੇ ਆਉਂਦੇ ਸੀ ਬੜਾ ਆਸਾਨ ਸੀ ਤੇ ਹੁਣ ਜਿਹੜਾ ਦੁਨੀਆ ਦਾ ਜਿਹੜਾ ਹਜੂਮ ਇੰਨਾ ਜ਼ਿਆਦਾ ਆਉਣਾ ਸ਼ੁਰੂ ਹੋ ਗਿਆ ਵੀ ਉਹਨਾਂ ਦੀ ਰੱਖ ਰਖਾਵ ਤੇ ਸਾਂਭ ਸੰਭਾਲ ਜਿਹਦੇ ਕਰਕੇ ਗ੍ਰਿਫਤ ਗੇਮਾਂ ਮਸ਼ਹੂਰ ਸਨ ਵੀ ਆਏ ਦੀ ਸੇਵਾ ਬਹੁਤ ਹੁੰਦੀ ਸੀ ਤਾਂ ਉਹ ਆਏ ਦੀ ਸੇਵਾ ਹੁੰਦੀ ਸੀ ਹੁੰਦੀ ਹੈ ਤੇ ਹੁੰਦੀ ਰਹੇਗੀ ਬਣਾਉਣ ਲਈ ਪ੍ਰਬੰਧਕੀ ਕਮੇਟੀ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਆ ਸੋ ਸਾਡੇ ਨਾਲ ਜੁੜੇ ਆ ਜੀ ਹੁਣ ਜਸਵਿੰਦਰ ਸਿੰਘ ਮਾਵੀ ਆਪਾਂ ਉਹਨਾਂ ਨੂੰ ਜੀ ਆਇਆਂ ਕਹਿਣੇ ਆ ਤੇ ਉਹਨਾਂ ਤੋਂ ਜਾਣਦੇ ਆ ਹੋਰ ਸਤਿ ਸ੍ਰੀ ਅਕਾਲ ਮਾਵੀ ਸਾਹਿਬ
ਧੰਨਵਾਦ
ਜੀ ਬਿਲਕੁਲ ਸਾਡੀ ਤੁਸੀਂ ਐਡਾ ਵੱਡਾ ਕਾਰਜ ਕਰਦੇ ਹੋ ਜੀ ਤੇ ਸਾਨੂੰ ਸਾਡੀ ਵੀ ਡਿਊਟੀ ਬਣਦੀ ਹੈ ਇਸ ਕਾਰਜ ਨੂੰ ਦੇ ਵਿੱਚ ਕੁਛ ਨਾ ਕੁਛ ਜਿੰਨਾ ਕੁ ਅਸੀਂ ਯੋਗਦਾਨ ਪਾ ਸਕੀਏ ਪਾਈਏ ਤੇ ਦੁਨੀਆਂ ਤੱਕ ਇਹਨਾਂ ਚੀਜ਼ਾਂ ਨੂੰ ਪਹੁੰਚਾਈਏ ਸੋ ਮਾਵੀ ਸਾਹਿਬ ਤਕਰੀਬਨ 22 ਸਾਲ ਹੋ ਗਏ ਆ ਤੇ ਪਹਿਲਾਂ ਤਾਂ ਤੁਸੀਂ ਇਹ ਦੱਸੋ ਵੀ ਤੁਸੀਂ ਕਿੰਨੇ ਕੁ ਸਾਲਾਂ ਤੋਂ ਇਹਨਾਂ ਖੇਡਾਂ ਨਾਲ ਜੁੜੇ ਹੋ
ਤਕਰੀਬਨ ਅਸੀਂ ਜੁੜੇ ਹੋਏ ਅਸੀਂ 2001 ਦੇ ਵਿੱਚ ਨਿਊਜ਼ੀਲੈਂਡ ਤੋਂ ਮੂਵ ਹੋਏ ਸੀ ਉਦੋਂ ਤੋਂ ਹੀ ਅਸੀਂ ਇਹਨਾਂ ਖੇਡਾਂ ਨਾਲ ਜੁੜੇ ਹੋਏ ਹਾਂਜੀ
ਵਾਹ ਸੋ ਤਕਰੀਬਨ 17-18 ਸਾਲ ਦਾ ਜਿਹੜਾ ਸਮਾਂ ਹਾਂਜੀ ਹੋ ਗਿਆ ਸੋ ਇਹੀ ਕਹਿ ਸਕਦੇ ਹਾਂ ਵੀ ਸ਼ੁਰੂ ਤੋਂ ਤੁਸੀਂ ਤਕਰੀਬਨ ਖੇਡਾਂ ਨਾਲ ਜੁੜੇ ਹੋਏ ਹੋ ਸੋ ਮਾਵੀ ਸਾਹਿਬ ਜਿੱਦਾਂ ਮੈਂ ਦੇਖਿਆ ਵੀ ਮੈਂ ਵੀ 11 ਸਾਲ ਤੋਂ ਜੁੜਿਆ ਤੇ 11 ਸਾਲ ਪਹਿਲਾਂ ਗ੍ਰਿਫਤ ਖੇਡਾਂ ਚ 1500 ਬੰਦੇ ਦੀ ਆਮਦ ਹੁੰਦੀ ਸੀ ਤੇ ਹੁਣ ਵੱਧਦੀ ਵੱਧਦੀ 15-20 ਹਜ਼ਾਰ ਤੱਕ ਪਹੁੰਚ ਗਈ ਆ ਤੁਸੀਂ ਇਹ ਸਟੈਪ ਬਾਏ ਸਟੈਪ ਆਪਦੇ ਅੱਖੀ ਦੇਖਿਆ ਕੀ ਕਹਿਣਾ ਚਾਹੋਗੇ ਪਹਿਲਾਂ ਇਸ ਵਿਸ਼ੇ ਤੇ ਵੀ ਕੀ ਤੁਹਾਨੂੰ ਵਧੀਆ ਲੱਗ ਰਿਹਾ ਕਿੰਨੀਆਂ ਕਿ ਦਿੱਕਤਾਂ ਵਧੀਆ
ਚਲੋ ਦਿੱਕਤਾਂ ਤਾਂ ਵੱਧਦੀਆਂ ਹੁੰਦੀਆਂ ਦਿੱਕਤਾਂ ਦਾ ਸਾਹਮਣਾ ਤਾਂ ਕਰਨਾ ਸਾਡੇ ਚ ਹੈਗੀ ਆ ਜਿੱਦਾਂ ਕਿ ਹਿੰਮਤ ਪਰ 2001 ਦੇ ਵਿੱਚ ਅਸੀਂ ਪਹਿਲੀ ਵਾਰੀ ਟੂਰਨਾਮੈਂਟ ਦੇਖਿਆ ਸੀ ਤੁਹਾਨੂੰ ਪਤਾ ਉਸ ਟਾਈਮ ਤਾਂ ਬਹੁਤ ਥੋੜੀ ਜਿਹੀ ਮੈਚ ਹੋਈ ਸੀ ਥੋੜੀ ਜਿਹੀ ਸਿੰਗਲ ਸੀਗੀ ਜਿੱਦਾਂ ਉਸ ਤੋਂ ਬਾਅਦ ਐਵਰੀ ਈਅਰ ਹੁਣ ਤਾਂ ਤੁਹਾਨੂੰ ਪਤਾ ਹੀ ਹੈ ਕਿ ਹੁਣ ਤਾਂ ਤਕਰੀਬਨ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਮੇਲਾ ਹੋ ਚੁੱਕਿਆ ਹੈ
ਜੀ 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 ਬਿਲਕੁਲ ਜੀ ਤੇ ਇਸ ਵਾਰ ਜਿਹੜੀ ਆਮਦ ਆ ਤੇ ਆਮਦ ਵਧਣ ਦੇ ਨਾਲ ਜਿਹੜੀਆਂ ਮੇਨ 2-3 ਚੀਜ਼ਾਂ ਦੀ ਸਮੱਸਿਆ ਆਉਂਦੀ ਆ ਜਿਹੜੀ ਗ੍ਰਿਫਤ ਦੇ ਵਿੱਚ ਨੰਬਰ 1 ਤਾਂ ਪਾਰਕਿੰਗ ਦਾ ਬੜਾ ਪੰਗਾ ਹੁੰਦਾ ਨੰਬਰ 2 ਚਲੋ ਫੂਡ ਤਾਂ ਬੰਦਾ ਕੰਟਰੋਲ ਕਰ ਸਕਦਾ ਨੰਬਰ 3 ਜਿਹੜੀ ਹੁੰਦੀ ਆ ਵੀ ਰਹਿਣ ਦਾ ਰਿਹਾਇਸ਼ ਦਾ ਬੜਾ ਪੰਗਾ ਪੈਂਦਾ ਇੱਕ ਰਾਤ ਜਿਹੜੀ ਰਹਿਣੀ ਹੁੰਦੀ ਆ ਉਹ ਸੀਮਤ ਏਰੀਏ ਚ ਸੀਮਤ ਹੋਟਲ ਹੋਣ ਕਾਰਨ ਇਹ ਵੀ ਪੰਗੇ ਪੈਂਦੇ ਆ ਸੋ ਇਹ ਇਹਨਾਂ ਬਾਰੇ ਕੀ ਕੀ ਸੋਚ ਰਹੇ ਹੋ ਇਸ ਵਾਰ ਤੁਸੀਂ
ਸਭ ਤੋਂ ਪਹਿਲਾਂ ਜਿਹੜੀ ਟ੍ਰੈਫਿਕ ਦੀ ਸਾਨੂੰ ਪ੍ਰੋਬਲਮ ਆ ਰਹੀ ਹੈ ਕੌਂਸਲ ਨੂੰ ਵੀ ਆ ਰਹੀ ਹੈ ਪੁਲਿਸ ਨੂੰ ਵੀ ਆ ਰਹੀ ਜਿੱਦਾਂ ਸਾਡੀ ਕੌਂਸਲ ਨਾਲ ਵੀ ਮੀਟਿੰਗ ਹੋ ਚੁੱਕੀ ਆ ਇਹਦੇ ਨਾਲ ਤੇ ਪੁਲਿਸ ਨਾਲ ਵੀ ਉਹ ਨੀ ਚਾਹੁੰਦੇ ਕਿ ਰੋਂਗ ਪਾਰਕਿੰਗ ਲਈ ਟਿਕਟਾਂ ਦਿੱਤੀਆਂ ਜਾਣ ਕਿਉਂਕਿ ਤੁਸੀਂ ਸਾਡੇ ਮਹਿਮਾਨ ਹੁੰਦੇ ਨਾ ਉਸ ਟਾਈਮ ਪਾਰਕਿੰਗ ਲਈ ਤਾਂ ਅਸੀਂ ਇਸ ਟਾਈਮ ਇਸ ਸਾਲ ਪਾਰਕਿੰਗ ਦਾ ਪ੍ਰੋਗਰਾਮ ਗੁਰਦੁਆਰਾ ਸਾਹਿਬ ਹੋਊਗਾ ਤੇ ਗੁਰਦੁਆਰਾ ਸਾਹਿਬ ਬੱਸ ਚਲਾਵਾਂਗੇ ਆਪਣੇ ਗਰਾਊਂਡ ਤੱਕ ਗੁਰਦੁਆਰਾ ਸਾਹਿਬ ਤਾਂ ਬੱਸ ਚੱਲੂਗੀ ਗੁਰਦੁਆਰਾ ਉਸ ਤੋਂ ਬਾਅਦ ਰਸਤੇ ਵਿੱਚ ਜਿੱਥੇ ਜਿੱਥੇ ਵੀ ਸਟੋਪ ਜੇ ਲਾਉਣੇ ਆ 2-3 ਸਟੋਪ ਜੇ ਹੋਣਗੇ ਜਿੱਥੇ ਪਾਰਕਿੰਗ ਅਵੇਲੇਬਲ ਹੋਈ ਉੱਥੋਂ ਗੱਡੀਆਂ ਖੜੇ ਕਰਕੇ ਫਿਰ ਬੱਸ ਉੱਥੋਂ ਸੰਗਤ ਨੂੰ ਲੈ ਕੇ ਜਾਵੇਗੀ ਗਰਾਊਂਡ ਤੱਕ
ਜੀ ਤੇ
ਦੂਜਾ ਜਿਹੜਾ ਰਿਹਾਇਸ਼ ਦਾ ਪ੍ਰਬੰਧ ਆ ਉਹਦੇ ਬਾਰੇ ਪ੍ਰੋਬਲਮ ਤਾਂ ਸਭ ਨੂੰ ਪਤਾ ਹੀ ਹੈਗੀ ਆ ਜੀ ਪਿਛਲੇ ਸਾਲ ਆਪਣੇ ਕੈਰਾਬੈਨ ਲੈ ਕੇ ਆਈ ਸੀਗੀ ਜਿੱਦਾਂ ਗੁਰਦੁਆਰਾ ਸਾਹਿਬ ਦੇ ਵਿੱਚ ਕੈਰਾਬੈਨ ਲਵਾਤੀ ਸੀ ਇਸ ਸਾਲ ਵੀ ਜੇ ਕੋਈ ਕੈਰਾਬੈਨ ਲੈ ਕੇ ਆਉਣੀ ਚਾਹੁੰਦੇ ਹੋਣ ਤਾਂ ਸਾਡਾ ਪਹਿਲਾਂ ਕੰਟਰੈਕਟ ਕਰ ਲੈਣ ਤਾਂ ਕਿ ਉਹਨਾਂ ਦੀ ਸਪੇਸ ਬਣਾਈ ਜਾਵੇ ਜੇ ਕੈਰਾਬੈਨ ਕਿੱਥੇ ਲਗਾਉਣ ਲਾਉਣੀ ਜਿੱਦਾਂ ਬਾਕੀ ਤਾਂ ਹੁਣ ਹੋਟਲਾਂ ਦੇ ਵਿੱਚ ਤਾਂ ਰੂਮ ਵੈਸੇ ਅਨਅਵੇਲੇਬਲ ਹੈ ਹੁਣ।
ਉਹ ਤਾਂ ਸਾਰੇ ਫੁੱਲੀ ਬੁੱਕਡ ਹੋ ਗਿਆ, 3-4 ਮਹੀਨੇ ਪਹਿਲਾਂ ਹੀ ਮਿਲਣੋਂ ਹਟ ਗਏ ਸੀ।
ਹਾਂਜੀ ਹਾਂਜੀ ਜੀ, ਇੱਕ ਦੂਜੀ ਬੇਨਤੀ ਕਰਨੀ ਹੈ, ਕਰਾਂਗੇ ਸੰਗਤਾਂ ਨੂੰ ਜਿਹੜਾ ਕੈਰਾਵੈਨ ਲੈ ਕੇ ਆਉਣੀ ਹੈ ਗੁਰਦੁਆਰਾ ਸਾਹਿਬ ਵਿੱਚ ਰਹਿਣਾ, ਕੈਰਾਵੈਨ ਲਾਉਣੀ ਹੈ। ਉਹਦੇ ਵਿੱਚ ਪਿਛਲੀ ਵਾਰ ਥੋੜੀ ਜਿਹੀ ਪ੍ਰੋਬਲਮ ਆਈ ਸੀਗੀ ਕਿ ਉਹਦੇ ਵਿੱਚ ਕੋਈ ਬੰਦਾ ਸ਼ਰਾਬ ਪੀ ਕੇ ਜਾਂ ਸ਼ਰਾਬ ਨਾਲ ਦੇ ਕੇ ਅਗਰ ਗੁਰੂ ਘਰ ਚ ਨਾ ਆਵੇ।
ਜੀ ਜੀ ਜੀ, ਇਹ ਤਾਂ ਕਾਮਨ ਸੈਂਸ ਦੀ ਗੱਲ ਆ ਵੀ ਸਾਡੀ ਸਰੋਤਿਆਂ ਨੂੰ ਬੇਨਤੀ ਹੈ ਵੀ ਪਹਿਲੀ ਗੱਲ ਤਾਂ ਦੇਖੋ ਇਸ ਟੂਰਨਾਮੈਂਟ ਦੇ ਵਿੱਚ ਮੈਂ ਤਾਂ ਉਹਨਾਂ ਲੋਕਾਂ ਨੂੰ ਕਹਿਣਾ ਜਿਹੜੇ ਸ਼ਰਾਬ ਪੀਣ ਆਉਣੇ ਆ ਜਿਨ੍ਹਾਂ ਨੇ, ਉਹ ਆਉਣੀ ਨਾ, ਕਿਉਂਕਿ ਸ਼ਹੀਦੀ ਟੂਰਨਾਮੈਂਟ ਆ ਤੇ ਅਸੀਂ ਪੂਰਨ ਰੂਪ ਚ ਸਿੱਖੀ ਨਾਲ ਜੁੜੇ ਹੋਏ ਇਸ ਟੂਰਨਾਮੈਂਟ ਦੇ ਵਿੱਚ, ਤੈ ਦਿਲੋਂ ਹੀ ਅਸੀਂ ਤੁਹਾਡੀ ਸਭ ਨੂੰ ਬੇਨਤੀ ਕਰਦੇ ਹਾਂ ਤੇ ਤੁਹਾਨੂੰ ਵੀ ਜ਼ਮੀਰ ਦੀ ਆਪਣੀ ਦੀ ਆਵਾਜ਼ ਸੁਣਨੀ ਚਾਹੀਦੀ ਹੈ ਹਰ ਇੱਕ ਨੂੰ ਵੀ ਜੇ ਤੁਸੀਂ ਸ਼ਰਾਬ ਪੀਣੀ ਹੈ ਜਾਂ ਪੀਂਦੇ ਹੋ, ਜੇ 2 ਦਿਨ ਨਾ ਪੀਓਗੇ ਤਾਂ ਕੋਈ ਫਰਕ ਨਹੀਂ ਪੈਂਦਾ। ਪਹਿਲੀ ਗੱਲ ਤਾਂ ਕਦੇ ਨਹੀਂ ਪੀਣੀ ਚਾਹੀਦੀ ਜ਼ਿੰਦਗੀ ਚ, ਪਰ ਜੇ ਫੇਰ ਵੀ ਤਾਂ 2 ਦਿਨ ਨਾ ਪੀਓਗੇ ਕੋਈ ਫਰਕ ਨਹੀਂ ਪੈਂਦਾ, ਤੁਹਾਡੀ ਇਖਲਾਕੀ ਜ਼ਿੰਮੇਵਾਰੀ ਬਣ ਜਾਂਦੀ ਹੈ ਤਾਂ।
ਹਾਂਜੀ, ਕਿਉਂਕਿ ਹੁਣ ਸ਼ਹੀਦਾਂ ਦੀ ਯਾਦ ਵਿੱਚ ਅਸੀਂ ਮੇਲਾ ਸ਼ੁਰੂ ਕੀਤਾ ਹੀ ਹੈ ਤਾਂ ਇਹਨੂੰ ਚੰਗੀ ਤਰ੍ਹਾਂ ਫਿਰ ਨਿਭਾਈਏ ਵੀ ਨਾ।
ਜੀ 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 ਬਿਲਕੁਲ ਬਿਲਕੁਲ, ਬਹੁਤ ਬਹੁਤ ਸਾਡੀ ਜ਼ਿੰਮੇਵਾਰੀ ਹੈ ਜੀ, ਇਸ ਚੀਜ਼ ਦੀ ਹੋਣਾ ਚਾਹੀਦਾ। ਤੇ ਉਮੀਦ ਆ ਜੀ ਸਾਡੇ ਸਰੋਤੇ ਜਾਂ ਸਾਡੇ ਜਿਹੜੇ ਆਸਟ੍ਰੇਲੀਆ ਵਸਦੇ ਪੰਜਾਬੀ ਆ ਸਿੱਖ ਭਾਈਚਾਰਾ, ਉਹ ਸਮਝਦਾਰ ਬਹੁਤ ਆ, ਜ਼ਰੂਰ ਇਸ ਚੀਜ਼ ਨੂੰ ਉਹ ਆਪਣੇ ਪੱਲੇ ਬੰਨਣਗੇ ਤੇ ਇਹੋ ਜਿਹੀ ਉਨਤਾਈ ਨਹੀਂ ਕਰਨਗੇ। ਸੋ ਮਾਵੀ ਸਾਹਿਬ, ਜਿਹੜੀ ਹੁਣ ਗੱਲ ਚਲੋ ਨਸ਼ਿਆਂ ਦੀ ਚੱਲੀ ਆ, ਤੇ ਨਸ਼ਿਆਂ ਦੇ ਮਾਮਲੇ ਚ ਮੈਨੂੰ ਕੱਲ ਹੀ ਪਤਾ ਲੱਗਿਆ ਸੀ ਖੁਸ਼ਖਬਰੀ ਦਾ ਵੀ ਤੁਸੀਂ ਜਿਹੜੇ ਖੇਡਾਂ ਚੋਂ ਵੀ ਨਸ਼ੇ ਨੂੰ ਜਿਹੜਾ ਰਿਮੂਵ ਕਰਨ ਲਈ ਐਤਕੀ ਕਦਮ ਚੱਕਿਆ।
ਹਾਂਜੀ ਹਾਂਜੀ ਹਾਂਜੀ, ਕਿਉਂਕਿ ਹੁਣ ਜਦੋਂ ਸ਼ਹੀਦਾਂ ਦੀ ਯਾਦ ਵਿੱਚ ਜਦੋਂ ਤੁਸੀਂ ਮੇਲਾ ਕਰਾਉਂਦੇ ਨੇ ਕੋਈ, ਤਾਂ ਸਭ ਨੂੰ ਹੀ ਪਤਾ ਹੈ ਕਿ ਸ਼ਹੀਦਾਂ ਦੀ ਯਾਦ ਵਿੱਚ ਜਿਹੜੀ ਸ਼ਹੀਦ ਆਪਣੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਆਪਣਾ ਸ਼ਹੀਦ ਜਿਹੜੇ ਹੋਏ ਹੁਣ ਤੱਕ, ਤੇਗ ਬਹਾਦਰ ਜੀ ਦੀ ਸ਼ਹੀਦੀ, ਸਾਹਿਬਜ਼ਾਦੇ ਜੀ ਦੀ 1984 ਦੀ ਸ਼ਹੀਦੀ ਹੈ ਨਾ, ਤੇ ਉਹਨਾਂ ਸਾਰਿਆਂ ਨੂੰ ਜਿਹੜਾ ਆਪਾਂ ਦੇਣੀ ਹੈ ਸ਼ਰਧਾਂਜਲੀ, ਉਹਦੇ ਵੀ ਸਰੋਤਿਆਂ ਨੂੰ ਤਾਂ ਅਸੀਂ ਕਹਿੰਦੇ ਹਾਂ ਕਿ ਨਸ਼ਾ ਨਾ ਯੂਜ਼ ਕਰੋ, ਤੇ ਬਾਕੀ ਜਿਹੜਾ ਨੇ ਖੇਡਣਾ ਹੈ ਪਲੇਅਰ ਹੈ ਉਹਨਾਂ ਨੂੰ ਵੀ ਤਾਂ ਫਿਰ ਜ਼ਰੂਰੀ ਹੈ ਨਾ ਇਹ।
ਜਿਵੇਂ ਸਿੱਖ ਖੇਡਾਂ ਦੇ ਵਿਚ ਇਸ ਵਾਰ ਡਰੱਗ ਪਾਲਿਸੀ ਨੇ ਕੰਮ ਕੀਤਾ, ਇਵੇਂ ਜੇ ਤੁਸੀਂ ਵੀ ਡਰੱਗ ਪਾਲਿਸੀ ਲੈ ਕੇ ਡਰੱਗ ਟੈਸਟ ਕਰ ਰਹੇ ਹੋ ਇਸ ਵਾਰ।
ਹਾਂਜੀ ਹਾਂਜੀ ਹਾਂਜੀ,
ਸੋ ਬਹੁਤ ਵਧੀਆ ਤੇ ਖੁਸ਼ੀ ਦੀ ਖਬਰ ਹੈ ਜੀ ਸਾਡੇ ਸਰੋਤਿਆਂ ਲਈ। ਸਾਡੇ ਸਰੋਤੇ ਤੁਹਾਡਾ ਇਸ ਚਿਲੋਂ ਤਹਿ ਦਿਲੋਂ ਧੰਨਵਾਦ ਕਰਦੇ ਆ ਵੀ ਜਿਹੜਾ ਇੱਕ ਆਸਟ੍ਰੇਲੀਆ ਦੇ ਵਿੱਚ ਵੱਡਾ ਜਿਹੜਾ ਇੱਕ ਫੈਸਲਾ ਲਿਆ ਗਿਆ ਸੀ ਪਿਛਲੇ ਦਿਨਾਂ ਚ, ਤੇ ਉਸ ਨੂੰ ਜਿਹੜਾ ਹੋਰ ਉੱਚਾ ਤੁਸੀਂ ਕਰ ਦਿੱਤਾ ਜੀ, ਉਹਦਾ ਕੱਦ ਹੋਰ ਉੱਚਾ ਕੀਤਾ ਇਸ ਫੈਸਲੇ ਨਾਲ, ਤੇ ਸਾਨੂੰ ਉਮੀਦ ਆ ਵੀ ਇਸ ਫੈਸਲੇ ਦੇ ਨਤੀਜੇ ਵੀ ਆਉਣਗੇ। ਹੋ ਸਕਦਾ ਵੀ ਕੁਝ ਇੱਕ ਲੋਕਾਂ ਨੂੰ ਇਹ ਗੱਲ ਨਾ ਜਚੇ, ਪਰ ਮੈਜੋਰਿਟੀ, ਕਿਉਂਕਿ ਅਸੀਂ ਤਜਰਬਾ ਦੇਖਿਆ ਪਿਛਲੀ ਕਮੇਟੀ ਚ ਮੈਂ ਹੋਣ ਕਾਰਨ, ਵੀ 90-95% ਲੋਕਾਂ ਨੇ ਉਸ ਫੈਸਲੇ ਨੂੰ ਪਸੰਦ ਕੀਤਾ, 2-4-5% ਲੋਕਾਂ ਨੇ ਜ਼ਰੂਰ ਇਸ ਲਈ ਉਹਨਾਂ ਨੇ ਬੁਰਾ ਮਨਾਇਆ, ਪਰ ਮੈਨੂੰ ਉਮੀਦ ਆ ਵੀ ਉਹ ਲੋਕ ਵੀ ਛੇਤੀ ਸਮਝ ਜਾਣਗੇ ਤੇ ਉਹਨਾਂ ਨੂੰ ਵੀ ਪਤਾ ਲੱਗ ਜਾਣਾ ਤੇ ਵੀ ਇਹ ਜ਼ਰੂਰੀ ਸੀ। ਸੋ ਪਹਿਲਾਂ ਤਾਂ ਸਾਰੀ ਕਮੇਟੀ ਤੁਹਾਡੀ ਵਧਾਈ ਦੀ ਪਾਤਰ ਆ ਜੀ, ਜਿਹੜੀ ਇਹ ਡਰੱਗਸ ਦੀ ਜਿਹੜੀ ਪਾਲਿਸੀ ਲੈ ਕੇ ਆਈ ਆ, ਤੇ ਉਮੀਦ ਆ ਵੀ ਜਿਹੜੀ ਹੁਣ ਨਸ਼ਾ ਆਸਟ੍ਰੇਲੀਆ ਦੇ ਵਿੱਚ ਖਾਸ ਕਰਕੇ ਇਹਨਾਂ 2 ਵੱਡੇ ਟੂਰਨਾਮੈਂਟ ਚ ਤਾਂ ਕਿਤੇ ਵੀ ਨਹੀਂ ਦੇਖਣ ਨੂੰ ਮਿਲੂਗਾ। ਮਾਵੀ ਸਾਹਿਬ, ਖਾਣ ਪੀਣ ਦੀ ਗੱਲ ਛਿੜਨੀ ਵੀ ਜ਼ਰੂਰੀ ਹੋ ਜਾਂਦੀ ਹੈ ਜਦੋਂ ਗ੍ਰਿਫਤ ਦੀ ਗੱਲ ਆਉਂਦੀ ਹੈ, ਕਿਉਂਕਿ ਗ੍ਰਿਫਤ ਦੇ ਵਿੱਚ ਜਿਹੜਾ ਮੌਸਮ ਹੁੰਦਾ ਉਦੋਂ ਬੜਾ ਠੰਡਾ ਮੌਸਮ ਹੁੰਦਾ, ਤੇ ਤੜਕੇ ਜਦੋਂ 7:30-8 ਵਜੇ ਗਰਾਊਂਡ ਚ ਜਾਈਦਾ, ਗਰਮਾ ਗਰਮ ਚਾਹ ਦੀਆਂ ਭਾਫਾਂ, ਗਰਮਾ ਗਰਮ ਪਕੌੜੇ, ਕਿਧਰੇ ਬ੍ਰੈਡ, ਪਤਾ ਨੀ ਕੀ ਕੁਛ ਮਿਲੀ ਜਾਂਦਾ ਹੁੰਦਾ। ਸੋ ਸਾਰੀਆਂ ਬੀਬੀਆਂ ਦਾ ਤੇ ਏਰੀਏ ਦਾ ਜ਼ੋਰ ਲੱਗ ਜਾਂਦਾ ਉਸ ਸੇਵਾ ਦੇ ਉੱਤੇ। ਸੋ ਐਤਕੀ ਕਿਵੇਂ ਤਿਆਰੀਆਂ ਚੱਲ ਰਹੀਆਂ, ਕਿਉਂਕਿ ਐਤਕੀ ਕੱਠ ਰਿਕਾਰਡ ਤੋੜ ਹੋਣਾ?
ਤਿਆਰੀਆਂ ਤਾਂ ਸ਼ੁਰੂ ਹੋ ਚੁੱਕੀਆਂ ਤਕਰੀਬਨ, ਤੇ ਬਾਕੀ ਚਾਹ ਪਕੌੜੇ ਦਾ ਬਾਕੀ ਮਠਿਆਈਆਂ ਵਗੈਰਾ ਉਸੇ ਤਰ੍ਹਾਂ ਚੱਲਣੀ, ਉਹਦੇ ਨਾਲ ਵੀ ਵੱਧ ਹੀ ਚੱਲਣਗੇ ਤਕਰੀਬਨ। ਚਾਹ ਇਸ ਚੀਜ਼ ਦਾ ਬਾਕੀ ਸਾਰੀ ਸੰਗਤ ਸਾਰੀ
ਕਮਿਊਨਿਟੀ
ਚਾਹ ਹੈ ਤੇ ਬਹੁਤ ਪਿਆਰ ਨਾਲ ਸੇਵਾ ਕਰਨ ਦੇ ਵਿੱਚ ਬਹੁਤ ਜੁੜੀ ਭਾਵਨਾ ਸੰਗਤਾਂ ਦੇ ਵਿੱਚ ਹੈਗੀ ਹੈ, ਉਹ ਤਾਂ ਉਸੇ ਤਰ੍ਹਾਂ
ਨਹੀਂ ਨਹੀਂ ਬਿਲਕੁਲ ਹੋਣੀ ਚਾਹੀਦੀ ਆ। ਤੇ ਦੂਜਾ, ਥੋੜੀਆਂ ਬਹੁਤ ਚੀਜ਼ਾਂ ਜਿਹੜੀਆਂ ਸਾਡੀਆਂ ਅਸੀਂ ਸਰੋਤਿਆਂ ਨੂੰ ਅਕਸਰ ਕਹਿੰਦੇ ਆ ਵੀ ਥੋੜਾ ਸਾਫ਼ ਸਫਾਈ ਦਾ ਭਾਵੇਂ ਬਹੁਤ ਸਾਰੇ ਬਿੰਨ ਲਾਏ ਜਾਂਦੇ ਆ ਹੋਰ, ਪਰ ਅਸੀਂ ਜਿਨ੍ਹਾਂ ਚ ਆਪ ਸਾਰੇ ਇਕੱਲੇ ਇਕੱਲੇ ਸਹਿਯੋਗ ਨਾ ਦਈਏ ਤਾਂ ਸਾਫ਼ ਸਫਾਈ ਬਹੁਤ ਔਖੀ ਹੋ ਜਾਂਦੀ ਹੈ ਪ੍ਰਬੰਧਕਾਂ ਲਈ। ਸੋ ਇੱਕ ਤਾਂ ਅਸੀਂ ਖੁਦ ਪਰਸਨਲ ਤੌਰ ਤੇ ਬੇਨਤੀ ਕਰਦੇ ਹਾਂ, ਇੱਕ ਤਾਂ ਨਸ਼ਿਆਂ ਤੋਂ ਦੂਰ ਹੋ ਕੇ ਆਇਓ, ਇੱਕ ਸਾਫ਼ ਸਫਾਈ ਦਾ ਧਿਆਨ ਰੱਖਿਓ, ਤੇ ਦੂਜਾ ਪਾਰਕਿੰਗ ਜਿਹੜੀ ਆ ਮੈਨੂੰ ਲੱਗਦਾ ਉਸ ਟਾਈਮ ਦੇ ਵਿੱਚ ਡਬਲ ਡੀਮੈਰਿਟ ਵੀ ਹੁੰਦਾ ਹੈਗਾ, ਪੁਆਇੰਟ ਵੀ ਵੱਧ ਕੱਟੀਦੇ ਆ ਜਿਹੜਾ ਉਨਤਾ ਹੀ ਕਰਦੇ ਹੋ, ਤਾਂ ਜੀ ਉਹ ਵੀ ਚੀਜ਼ਾਂ ਦੀ ਬਚਤ ਹੋਣੀ ਚਾਹੀਦੀ ਆ। ਤੇ ਨਾਲ ਨਾਲ ਮਾਵੀ ਸਾਹਿਬ ਅਸੀਂ ਤੁਹਾਨੂੰ ਇੱਕ ਹੋਰ ਰਿਕੁਐਸਟ ਪਹਿਲਾਂ ਵੀ ਪਿਛਲੇ ਸਾਲ ਵੀ ਕੀਤੀ ਸੀ, ਕਿਉਂਕਿ ਸਾਡੇ ਸੱਜਣ ਮਿੱਤਰ ਜਿਹੜੇ ਵੀ ਆਉਂਦੇ ਆ ਉੱਥੇ, ਉਹਨਾਂ ਨੂੰ ਇਹ ਨਹੀਂ ਹੁੰਦਾ ਵੀ ਅਸੀਂ ਆ ਕੇ ਉਹਨਾਂ ਦੇ ਰਹਿਣ ਦਾ ਵੀ ਦੇਖੋ ਖਰਚਾ ਕਰ ਲੈਂਦੇ ਆ, ਉਹ ਖਾਣ ਦਾ ਵੀ ਕਰ ਸਕਦੇ ਆ, ਤੇ ਜਦੋਂ ਉਹਨਾਂ ਨੂੰ ਏਡਾ ਵਧੀਆ ਲੰਗਰ ਦੀ ਸਹੂਲਤ ਮਿਲਦੀ ਆ ਤੇ ਉਹ ਸਾਰੇ ਚਾਹੁੰਦੇ ਹੁੰਦੇ ਆ ਵੀ ਅਸੀਂ ਲੰਗਰ ਦੇ ਵਿੱਚ ਸੇਵਾ ਪਾਈਏ, ਤੇ ਕਈ ਵਾਰ ਕੀ ਹੁੰਦਾ ਨਾ ਉਹ ਪਤਾ ਨਹੀਂ ਲੱਗਦਾ ਉਹਨਾਂ ਨੂੰ। ਮੈਂ ਐਤਕੀ ਬੇਨਤੀ ਫੇਰ ਪਿਛਲੇ ਵਾਰ ਵੀ ਕੀਤੀ ਸੀ ਪਰ ਐਤਕੀ ਬੇਨਤੀ ਥੋੜੀ ਜਿਹੀ ਹੋਰ ਕਰਦਾ ਵੀ ਦਾਨ ਪੇਟੀ ਨਾ ਇੱਕ ਲੰਗਰ ਦੇ ਕੋਲੇ ਵੱਡੀ ਜ਼ਰੂਰ ਲੱਗੀ ਹੋਣੀ ਚਾਹੀਦੀ ਆ। ਅਸੀਂ ਇਹ ਨਹੀਂ ਕਹਿੰਦੇ ਵੀ ਕਿਸ ਹਰੇਕ ਨੂੰ ਜ਼ਰੂਰੀ ਉੱਥੇ ਪਾਉਣਾ, ਪਰ ਮੈਨੂੰ ਪਤਾ ਵੀ ਮੇਰੇ ਕੋਲੋਂ ਬਹੁਤ ਸਾਰੀ ਦੁਨੀਆ ਇਹ ਸਵਾਲ ਕਰਦੀ ਆ ਵੀ ਲੰਗਰ ਲਈ ਅਸੀਂ ਕਿੱਥੇ ਪੈਸੇ ਦੇਈਏ, ਤੇ ਉਹ ਫਿਰ ਕਨਫਿਊਜ਼ਡ ਹੋ ਜਾਂਦੇ ਆ, ਅੱਜ ਕੱਲ ਪਤਾ ਨਹੀਂ ਲੱਗਦਾ ਕਿੱਥੇ ਦਿੱਤੇ ਜਾਣ। ਕਈ ਪਿਛਲੇ ਸਾਲ ਮੈਨੂੰ ਕਹਿੰਦੇ ਵੀ ਗੁਰੂ ਘਰ ਚ ਦੇ ਆਈਏ, ਭਾਵੇਂ ਉਹ ਵੀ ਗਲਤ ਨਹੀਂ, ਗੁਰੂ ਘਰ ਵੀ ਵਿੱਚ ਇੱਕੋ ਹੀ ਗੱਲ ਆ ਸਾਰਾ ਕੁਛ, ਪਰ ਫੇਰ ਵੀ ਜੇ ਇੱਕ ਔਨ ਸਾਈਟ ਜੇ ਲੰਗਰ ਦੀ ਇੱਕ ਨਾ ਵੱਡਾ ਦਾਨ ਪਾਤਰ ਜ਼ਰੂਰ ਲਵਾਇਓ।
ਉਹ ਜ਼ਰੂਰ ਲਵਾ ਦੇਵਾਂਗੇ, ਤੇ ਬਾਕੀ ਦੂਜੀ ਗੱਲ ਇਹ ਵੀ ਸਰੋਤਿਆਂ ਨੂੰ ਅਸੀਂ ਦੱਸਣੀ ਚਾਹੁੰਦੇ ਹਾਂ ਕਿ ਜਿੰਨੀ ਵੀ ਤੁਹਾਡੀ ਡੋਨੇਸ਼ਨ ਇਕੱਠੀ ਹੁੰਦੀ ਹੈ ਨਾ ਬੁਕਸ ਦੇ ਵਿੱਚ, ਉਦਾਂ ਕੋਈ ਪੈਸੇ ਦਿੰਦਾ ਡੋਨੇਸ਼ਨ ਦੇ ਲਈ, ਉਹ ਪੈਸੇ ਗ੍ਰਿਫਤ ਹੋਸਪਿਟਲ ਦੇ ਦਿੰਦੇ ਆ। ਤੇ ਪਿਛਲੇ ਕਈ ਸਾਲਾਂ ਤੋਂ ਜਾਣੀ ਕਿ ਹਰੇਕ ਸਾਲ ਐਵਰੀ ਈਅਰ ਹੋਸਪਿਟਲ ਨੂੰ ਪਹਿਲੇ ਪੁੱਛ ਲੈਂਦੇ ਤੁਹਾਨੂੰ ਕੀ ਚਾਹੀਦਾ ਨਾ, ਉਹ ਦੱਸ ਦਿੰਦੇ ਨੇ ਸਾਨੂੰ ਬੈੱਡ ਚਾਹੀਦਾ, ਸਾਨੂੰ ਚੇਅਰਾਂ ਚਾਹੀਦੀਆਂ ਨਾ, ਵੀ ਉਹਦੇ ਵਿੱਚ ਪਾਏ ਜਾਂਦੇ ਨੇ, ਬਾਕੀ ਜੋ ਬਚ ਜਾਂਦੇ ਨੇ ਉਹ ਗੁਰੂ ਘਰ ਦੇ ਵਿੱਚ ਪਾ ਦਿੰਦੇ ਪਾਏ ਜਾਂਦੇ ਨੇ ਨਾ।
ਸੋ ਮਾਵੀ ਸਾਹਿਬ ਹੋਰ ਕੋਈ ਸਰੋਤਿਆਂ ਨੂੰ ਤੁਸੀਂ ਅਪੀਲ ਕਰਨੀ ਚਾਹੋ ਜਾਂ ਕੋਈ ਖਾਸ ਗੱਲ ਜਿਹੜੀ ਹੈ ਕੀ ਕਰ ਰਹੇ ਹੋ ਦੱਸਣੀ ਚਾਹੋ?
ਹਾਂਜੀ, ਸਰੋਤਿਆਂ ਨੂੰ ਅਪੀਲ ਤਾਂ ਇਹ ਕਿ ਸਾਰੇ ਸਰੋਤਿਆਂ ਨੂੰ ਪੱਲਾ ਸੱਦਾ ਉਹ ਅੱਗੇ ਪਹੁੰਚੋ, ਤੇ ਨਸ਼ੇ ਨੂੰ ਥੋੜਾ ਜਿਹਾ ਜੇ ਤੁਹਾਡਾ ਕੋਈ ਦੋਸਤ ਮਿੱਤਰ ਤੁਹਾਨੂੰ ਚਾਹੁਣ ਦੇਖਦਾ ਵੀ ਕੋਈ ਨਸ਼ਾ ਕਰਦਾ ਉਹਨੂੰ ਜ਼ਰੂਰ ਰੋਕੋ, ਤੇ ਇਸ ਟੂਰਨਾਮੈਂਟ ਨੂੰ ਵੇਲੇ ਨੂੰ ਬਿਲਕੁਲ ਅਲਕੋਹਲ ਫਰੀ ਕਰ ਦਿਓ, ਤਾਂ ਕਿ ਇੱਕ ਮਿਸਾਲ ਬਣ ਜਾਵੇ ਗ੍ਰਿਫਟ ਦੇ ਜਿਹੜਾ ਟੂਰਨਾਮੈਂਟ ਹੁੰਦਾ ਹੈ ਅਲਕੋਹਲ ਫਰੀ ਨਸ਼ਾ ਮੁਕਤ ਨਾ, ਇਹ ਕਹਿਣਾ ਚਾਹੁੰਦੇ। ਬਾਕੀ ਹੋਰ ਖੁੱਲਾ ਸੱਦਾ ਸਾਰੇ ਸਰੋਤਿਆਂ ਨੂੰ ਆਉਣ ਲਈ। ਹਾਂਜੀ,
ਫਿਰ ਵੀ ਜੇ 9 ਤੇ 10 ਤਰੀਕ ਨੂੰ
ਸਾਨੂੰ ਸੰਪਰਕ ਕਰ, ਹਾਂਜੀ 9 ਤੇ 10 ਤਰੀਕ ਨੂੰ ਸੈਟਰਡੇ ਸੰਡੇ ਨੂੰ, ਵੈਸੇ ਤਾਂ ਪ੍ਰੋਗਰਾਮ ਤਾਂ 6 ਜੂਨ ਤੋਂ ਸ਼ੁਰੂ ਹੋ ਜਾਂਦਾ ਕਿਉਂਕਿ 6 ਜੂਨ ਨੂੰ ਅਖੰਡ ਪਾਠ ਸਾਹਿਬ ਆਰੰਭ ਹੋ ਜਾਂਦਾ ਨੇ ਗੁਰੂ ਘਰ ਦੇ ਵਿੱਚ,
8-9 ਤਰੀਕ
ਨੂੰ 8 ਨੂੰ ਭੋਗ ਪਾਏ ਜਾਣਗੇ ਫਰਾਈਡੇ ਨੂੰ, ਭੋਗ ਲਈ ਖੁੱਲਾ ਸੱਦਾ ਸੰਗਤਾਂ ਨੂੰ ਅਮਰ ਸਰੋਤਿਆਂ ਨੂੰ। ਹਾਂਜੀ
ਜੀ ਜੀ ਜੀ,
ਤੇ ਸੈਟਰਡੇ ਕਰਾਉਣ ਤੋਂ ਬਾਅਦ ਸ਼ਾਮ ਨੂੰ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਹੁੰਦਾ ਜੀ। ਹਾਂਜੀ
ਜੀ ਜੀ ਜੀ,
ਹਾਂਜੀ।
ਸੋ ਮਾਵੀ ਸਾਹਿਬ ਬਹੁਤ ਮਿਹਰਬਾਨੀ, ਤੇ ਉਮੀਦ ਆ ਸਾਡੇ ਸਰੋਤੇ ਇਸ ਜਾਣਕਾਰੀ ਤੇ ਤੋਂ ਖੁਸ਼ ਹੋਣਗੇ, ਜੇ ਕੋਈ ਲੋੜ ਜਾਣਕਾਰੀ ਦੀ ਹੋਰ ਹੋਊ ਤਾਂ ਅਸੀਂ ਜ਼ਰੂਰ ਟਾਈਮ ਟੂ ਟਾਈਮ ਪਾਸ ਆਨ ਕਰਦੇ ਰਹਾਂਗੇ ਜਾਣਕਾਰੀ। ਤੇ ਪਰ ਜਾਂਦੇ ਜਾਂਦੇ ਨਾ ਸਾਡੇ ਇੱਕ ਸਰੋਤੇ ਦਾ ਸਵਾਲ ਆਇਆ, ਜਿੰਦੂ ਮੰਧੇਰ ਹੋਰਾਂ ਨੇ, ਕਹਿੰਦੇ ਗੁੱਡ ਮਾਰਨਿੰਗ ਬਾਈ ਜੀ, ਕਹਿੰਦੇ ਮਾਵੀ ਸਾਹਿਬ ਦਾ ਇਹ ਪਿਛੋਕੜ ਆ ਨਾ ਉਹ ਦੱਸਦਾ ਵੀ ਮੋਹਾਲੀ ਦੇ ਲੱਗਦੇ ਆ, ਜੇ ਮੈਂ ਗਲਤ ਨਾ ਹੋਵਾਂ ਮਾੜਾ ਜਿਹਾ ਉਹਨਾਂ ਦਾ ਸ਼ੰਕਾ ਦੂਰ ਕਰਕੇ ਜਾਇਓ।
ਹਾਂਜੀ, ਮੋਹਾਲੀ ਦਾ ਹੀ ਏਰੀਆ ਸਾਡਾ, ਤੇ ਨਾਲੇ ਮੋਹਾਲੀ ਦੇ ਨਵਾਂ ਚੰਡੀਗੜ੍ਹ ਜਿਹੜਾ ਬਣ ਰਿਹਾ ਜੀ ਆਪਣੇ ਚੰਡੀਗੜ੍ਹ ਦੇ ਮੁੱਲਾ ਪੱਤ ਦੇ ਨਾਲ ਹੀ ਉੱਥੇ ਸਾਡਾ ਪਿੰਡ ਹੈ।
ਜੀ 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 ਜੀ, ਸੋ ਬੋਲੀ ਪੁਆਧ, ਪੁਆਧ ਬੋਲੀ ਉੱਥੇ
ਬੋਲੀ ਪੁਆਧ ਸਾਡੀ ਚੇਂਜ ਹੋ ਗਈ ਹੁਣ,
ਪਰ ਦੇਖ ਲਓ ਸਾਡੇ ਸਰੋਤੇ ਇੰਨੇ ਸਿਆਣੇ ਆ, ਉਹ ਤੁਹਾਡੀ ਝਲਕ ਲੈ ਲਈ ਉਹਨਾਂ ਨੇ ਇੰਨੀ ਗੱਲ ਚੋਂ ਹੀ। ਸੋ ਬਹੁਤ ਬਹੁਤ ਮਿਹਰਬਾਨੀ ਮਾਵੀ ਸਾਹਿਬ, ਤੁਸੀਂ ਸੁਬਹ ਸੁਬਹ ਸਾਡੇ ਨਾਲ ਜੁੜੇ, ਤੇ ਜੇ ਸਾਡੇ ਲੈ ਕੋਈ ਵੀ ਸੇਵਾ ਹੋਊਗੀ, ਅਸੀਂ ਸਰੋਤਿਆਂ ਸਾਡੇ ਸਰੋਤੇ ਵੀ ਅਕਸਰ ਕਹਿੰਦੇ ਆ ਵੀ ਜੇ ਕੋਈ ਵੀ ਵਲੰਟੀਅਰ ਵਰਕ ਲਈ ਜਾਂ ਕਿਸੇ ਵੀ ਕੰਮ ਦੀ ਸਾਡੀ ਡਿਊਟੀ ਲੱਗੂਗੀ ਤਾਂ ਬੇਝਿਜਕ ਹੋ ਕੇ ਤੁਸੀਂ ਸਾਨੂੰ ਕਹਿ ਸਕਦੇ ਹੋ, ਤੇ ਅਸੀਂ ਜ਼ਰੂਰ ਆਪਣੀਆਂ ਸੇਵਾਵਾਂ ਨਿਭਾਉਣ ਨੂੰ ਤਿਆਰ ਹਾਂ ਜੀ।
ਬਾਕੀ ਠੀਕ ਹੈ, ਬਾਕੀ ਸਾਨੂੰ ਆਉਣ ਵਾਲੇ ਸਮੇਂ ਚ ਨਾਲ ਦੀ ਨਾਲ ਇਨਫੋਰਮੇਸ਼ਨ ਦੇ ਰਵਾਂਗੇ ਟੀਮਾਂ ਵਗੈਰਾ ਬਾਰੇ, ਟੀਮਾਂ ਬਾਰੇ ਵੀ। ਹਾਂਜੀ
ਜੀ ਜੀ ਜੀ, ਬਿਲਕੁਲ ਜੀ ਬਿਲਕੁਲ। ਸੋ ਬਹੁਤ ਮਿਹਰਬਾਨੀ ਮਾਵੀ ਸਾਹਿਬ,
ਥੈਂਕ ਯੂ ਮਿੱਟੂ ਸਾਹਿਬ, ਥੈਂਕ ਯੂ ਮਿੱਟੂ ਬਰਾੜ ਸਾਹਿਬ,
ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਸੋ ਸਾਡੇ ਨਾਲ ਜੁੜੇ ਹੋਏ ਸਨ ਜੀ ਜਸਵਿੰਦਰ ਸਿੰਘ ਮਾਵੀ, ਜਿਹੜੇ ਕਿ ਗ੍ਰਿਫਤ ਖੇਮਾਂ ਦੀ ਜਿਹੜੇ ਮੁੱਖ ਸੇਵਾਦਾਰ ਨੇ ਤੇ ਬੜੇ ਵੱਡੇ ਪੱਧਰ ਦੇ ਉੱਤੇ ਜਿਹੜੀ ਤਿਆਰੀਆਂ ਉਹਨਾਂ ਨੇ ਸ਼ੁਰੂ ਕਰਤੀਆਂ ਜੀ, ਤਿਆਰੀਆਂ ਸ਼ੁਰੂ ਕੀ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ। ਸੋ ਜੇ ਤੁਸੀਂ ਸੱਜਣ ਮਿੱਤਰ ਜਿੰਨੇ ਵੀ ਲਿਸਨਰ ਅੱਜ ਤੱਕ ਗ੍ਰਿਫਤ ਗਏ ਨੀ ਤਾਂ ਮੈਂ ਉਹਨਾਂ ਨੂੰ ਸਟਰੋਂਗਲੀ ਰਿਕਮੈਂਡ ਕਰਦਾ ਵੀ ਤੁਸੀਂ ਫਿਰ ਹੁਣ ਤੱਕ ਬਹੁਤ ਕੁਛ ਮਿਸ ਕਰ ਗਏ ਹੋ ਜੇ ਗ੍ਰਿਫਤ ਗੇਮਾਂ ਤੇ ਨਹੀਂ ਗਏ। ਦੋ ਦਿਨ ਗ੍ਰਿਫਤ ਗੇਮਾਂ ਤੇ ਜਾਣਾ, ਇੱਕ ਪਿੰਡਾਂ ਦੀ ਜਿਹੜੀ ਮੇਜ਼ਬਾਨੀ, ਪੇਂਡੂ ਮਾਹੌਲ, ਬੜਾ ਸੋਹਣਾ ਵੈਦਰ, ਬੜੀ ਸੋਹਣੀਆਂ ਖੇਡਾਂ ਤੇ ਇੱਕ ਮੇਲਾ, ਬੜਾ ਪਿਆਰਾ ਮੇਲਾ ਦੇਖਣ ਤੋਂ ਤੁਸੀਂ ਵਾਂਝੇ ਰਹਿ ਗਏ ਹੋ। ਸੋ ਇਸ ਵਾਰ ਮੈਂ ਸਟਰੋਂਗਲੀ ਕਹਿਣਾ ਵੀ ਤੁਸੀਂ ਜ਼ਰੂਰ ਜਾਇਓ, ਪਰ ਜੇ ਤੁਸੀਂ ਹਲੇ ਤੱਕ ਕੋਈ ਅਕੋਮੋਡੇਸ਼ਨ ਨਹੀਂ ਬੁੱਕ ਕਰਾਈ ਤਾਂ ਉਹਦੇ ਲਈ ਤੁਹਾਨੂੰ ਉਪਰਾਲਾ ਕਰਨਾ ਪੈਣਾ। 150 ਕਿਲੋਮੀਟਰ ਦੀ ਰੇਂਜ ਚ ਮਿਲ ਜਾਂਦੇ ਆ, ਜਾਂ ਫਿਰ ਕਈ ਵਾਰੀ ਲੋਕ ਜਿਹੜੀ ਕੈਂਪਰ ਵੈਨ ਜਾਂ ਕੈਰਵੈਨ ਲੈ ਕੇ ਆ ਜਾਂਦੇ ਆ ਤੇ ਉਹ ਪਹਿਲਾਂ ਉੱਥੋਂ ਦੀ ਪ੍ਰਬੰਧਕ ਕਮੇਟੀ ਨੂੰ ਜ਼ਰੂਰ ਦੱਸ ਦਿਓ ਤਾਂ ਕਿ ਉਹਨਾਂ ਦੇ ਖੜਾਉਣ ਦਾ ਬੰਦੋਬਸਤ ਉਹ ਕਰ ਸਕਣ। ਸੋ ਪ੍ਰੋਗਰਾਮ ਦੇ ਆਪਾਂ ਅਗਲੇ ਹਿੱਸੇ ਚ ਜਾਣ ਤੋਂ ਪਹਿਲਾਂ ਨਾ ਇੱਕ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਮੈਂ ਹਾਜ਼ਰ ਹੁੰਦਾ ਜੀ ਆ ਤੁਹਾਡੇ ਸੁਨੇਹਿਆਂ ਦੇ ਨਾਲ। ਹੈਲੋ, ਹਾਂਜੀ,
ਅੱਜ ਦੇ ਆ ਗੀਤਕਾਰਾ ਗੀਤ ਜੇ ਲਿਖਣ ਲੱਗੈ ਲਿਖੀ ਤੂੰ ਮਨੁੱਖਤਾ ਦਾ ਹਾਲ ਵੇ ਉੱਚੀਆਂ ਪਹਾੜੀਆਂ ਦੀ ਟੀਸੀ ਨੂੰ ਖਿਆਲ ਸ਼ੋਹੇ ਨਦੀਆਂ ਦੇ ਵਾਂਗ ਹੋਵੇ ਚਾਲ ਵੇ ਅੱਜ ਦੇ ਆ ਗੀਤਕਾਰਾ ਗੀਤ ਜੇ ਲਿਖਣ ਲੱਗੈ ਲਿਖੀ ਤੂੰ ਮਨੁੱਖਤਾ ਦਾ ਹਾਲ ਵੇ ਲਿਖੀ ਤੂੰ ਮਨੁੱਖਤਾ ਦਾ ਹਾਲ ਵੇ ਨੰਗਾ ਨਾ ਸ਼ਬਦ ਹੋਵੇ ਹੋਸ਼ਾ ਨਾ ਖਿਆਲ ਹੋਵੇ ਹੋਵੇ ਨਾ ਕੋਈ ਕਾਮਾ ਰੌਲੀ ਪਾਈ ਵੇ ਕਿਰਤੀ ਦੇ ਗੀਤਾਂ ਵਿੱਚੋਂ ਮੁੜ ਕੇ ਦੀ ਮਹਿਕ ਆਵੇ ਹੋਵੇ ਕਿਰਸਾਨ ਦੀ ਕਮਾਈ ਵੇ ਕਿਰਤੀ ਦੇ ਗੀਤਾਂ ਵਿੱਚੋਂ ਮੁੜ ਕੇ ਦੀ ਮਹਿਕ ਆਵੇ ਹੋਵੇ ਕਿਰਸਾਨ ਦੀ ਕਮਾਈ ਵੇ ਗੀਤ ਹੋਵੇ ਸਿਆਣੇ ਜਿਹੇ ਬਾਪੂ ਦੇ ਆ ਸੁਖਣਾ ਦਾ ਜਿਸ ਦੀ ਪ੍ਰੀਤ ਸੱਚ ਨਾਲ ਵੇ ਅੱਜ ਦੇ ਆ ਗੀਤਕਾਰਾ ਗੀਤ ਜੇ ਲਿਖਣ ਲੱਗੈ ਲਿਖੀ ਤੂੰ ਮਨੁੱਖਤਾ ਦਾ ਹਾਲ ਵੇ ਲਿਖੀ ਤੂੰ ਮਨੁੱਖਤਾ ਦਾ ਹਾਲ ਵੇ ਸੁਣ ਲੈ ਲਿਖਾਰੀਆ ਤੂੰ ਗੀਤ ਲਿਖੀ ਯੋਧਿਆਂ ਦੇ ਲਿਖੀ ਜਾਮੀ ਦੇਸ਼ ਕੌਮੀ ਪਿਆਰ ਵੇ ਗੀਤ ਲਿਖੀ ਭੈਣਾਂ ਤੇ ਭਾਈਆਂ ਦੀ ਉਮੰਗ ਵਾਲੇ ਰੱਖੜੀ ਦਾ ਹੋਵੇ ਜਾਂ ਤਿਉਹਾਰ ਵੇ ਗੀਤ ਲਿਖੀ ਭੈਣਾਂ ਤੇ ਭਾਈਆਂ ਦੀ ਉਮੰਗ ਵਾਲੇ ਰੱਖੜੀ ਦਾ ਹੋਵੇ ਜਾਂ ਤਿਉਹਾਰ ਵੇ ਛਾਪਾਂ ਛੱਲੇ ਗੀਤਾਂ ਵਿੱਚ ਲਿਖਦੈ ਲਿਖਾਰੀਆ ਤੂੰ ਸਭਤਾ ਦਾ ਭੁੱਲ ਕੇ ਖਿਆਲ ਵੇ ਅੱਜ ਦੇ ਆ ਗੀਤਕਾਰਾ ਗੀਤ ਜੇ ਲਿਖਣ ਲੱਗੈ ਲਿਖੀ ਤੂੰ ਮਨੁੱਖਤਾ ਦਾ ਹਾਲ ਵੇ ਲਿਖੀ ਤੂੰ ਮਨੁੱਖਤਾ ਦਾ ਹਾਲ ਵੇ ਗਹਿਣਿਆਂ ਦਾ ਚੌਥਾ ਸੋਹਣੇ ਨੈਣਾ ਨੂੰ ਨਿਹਾਰ ਦੈ ਪੰਜਵੇਂ ਚ ਪਹੁੰਚਦਾ ਨੀ ਚੌਹਾਂ ਚ ਉਲਝ ਜਾਣਾ ਐਵੇਂ ਰੋਜ਼ ਗੰਦਗੀ ਹੁੰਗਾਲ ਦੈ ਪੰਜਵੇਂ ਚ ਪਹੁੰਚਦਾ ਨੀ ਚੌਹਾਂ ਚ ਉਲਝ ਜਾਣਾ ਐਵੇਂ ਰੋਜ਼ ਗੰਦਗੀ ਹੁੰਗਾਲ ਦੈ ਪੰਜ ਭੂਤ ਪੰਜੇ ਤੱਤ ਪੰਜੇ ਪੀਰ ਪੰਜੇ ਬੈਰੀ ਸੱਤੀ ਵੀਹੀਂ ਕੂੜ ਨਾ ਉਛਾਲ ਵੇ अज दे आ गीतकारा गीत जे लिखण लगे लिखी तू मनुखता दा हाल वे लिखी तू मनुखता दा हाल वे संतू दाए वास्ता बे अज दे आ गीतकारा गीत लिखी समें दी आवाज दे गीत लिखी जेड़े साडी सब ता दे हानी होए गीत होन जिंदगी दे राज दे गीत लिखी जेड़े साडी सब ता दे हानी होए गीत होन जिंदगी दे राज दे मार दैने होरे लखा अपनी ती पैन ताई समझे तू लेखनी कमाल वे अज दे आ गीतकारा गीत जे लिखण लगे लिखी तू मनुखता दा हाल वे उच्चियां पहाड़ियां दी किसी नू ख्याल शोहे नदियां दे वांग होवे चाल वे अज दे आ गीतकारा गीत जे लिखण लगे लिखी तू मनुखता दा हाल वे लिखी तू मनुखता दा हाल वे
लिखी तू मनुखता दा हाल वे। बहुत खूबसूरत गीत गाया हरदेव माही नंगल होरां ने ते बहुत ही सोहना गीत लिखा दलजीत संधु जगे वाले ने। मेरे दोने बड़े प्यारे मित्र है जी ते बचपन तो काफी इकट्ठा वक्त गुजारिया ते पर अजकल एक होर संजोग आ भी हरदेव माही नंगल भी आस्ट्रेलिया दे टूर दे उत्ते ने जी ते ओ कल मेलबर्न दे विच बहुत सारे सज्जना मित्रां ने उन्हां दा लाइव शो देखिया। वैसे अजकल ओ शोज तो काफी परे ने अजकल न्यूजीलैंड दे विच अपनी शांत जी जिंदगी बसर कर रहे आ पर फिर भी ओ किते ना किते जिहड़ी इत्थे अपनी जिहड़ी परफॉर्मेंस दिंदे आ ते हुण इस तों बाद ओ मैनूं लगदा कैनेडा दे टूर ते जा रहे आ कल उन्हां नाल मेरी गल हो रही सी सो कोशिश करांगे जी शायद उन्हां नूं भी कल दे इक प्रोग्राम दे विच लैके आईए ते उन्हां नाल आस्ट्रेलिया दा जिहड़ा अनुभव सांझा करिए। पर इह गीत पिछे जे इन्हां दी टेप आई सी होका होका टेप बहुत ही जबरदस्त टेप सी जिहदे च बहुत ही जबरदस्त कलमां नूं गाया सी जिन्हां च उदासी साहब दा गीत चूड़ियां दा होका बहुत कमाल दा जिहड़ी रचना उन्हां दी ओह गाई सी उन्हां ने ते दलजीत संधु जगे वाले बारे गल दस्सां तां जी ओह इक भीड़ दे विच गुआचा होया गायक गीतकार आ गायक आ जिन्हों किस्मत ने वो साथ नहीं दिता पर बंदे दी कला बहुत कमाल दी कला सी। असी उसनों तकरीबन हुण तो जो 30 साल पहलां दीआं गल्लां करां तां 30 साल पहलां उहदा एक लिखिया गीत मैं खुद उन्हां दे नाल जाके कुलदीप माणक साहब नूं दे के आया सी गीत दे बोल सन लोड़ नहीं जराने लाउण दी जिहदे घरे धीआं भैणां मटियारां बड़ी जबरदस्त कली लिखी सी ते उस टाइम माणक साहब दी थां ते ओह कली अवतार बल ने गा दित्ती सी पर ओह बड़ी हिट होई सी उस टाइम जिहड़ी ते उस तों बाद बहुत सारे गीत सरदूल सिकंदर ने भी उन्हां दे गाए होर भी बहुत सारे कलाकारां ने दलजीत संधु जगे वाले दे गीत गाए ते उन्हां ने खुद भी जिहड़ा आप भी जिहड़ी गायकी च हत्थ अजमाया ते उन्हां दी टेप भी आई पर ओह ज्यादा चल नहीं पाई ते उन्हां दी जिहड़ी टेप दे विच इक गीत जिहड़ा मैनूं सदा ही मन दे बहुत नेड़े आ ओह बाप दे उत्ते लिखिया होया गीत आ अपने पिता नूं संबोधन हुंदिया होया जिहड़ा ओह गीत लिखिया कहिंदा बहियां शाहूकार दियां बोली होर ही बोल दियां टिकटां पर नोट दियां मेरी गल नहीं गौल दियां कहिंदे सब वण शरीकां दा फण चुक खलोया है बापू तिर तिर तुर जाने दा दुख डाढ़ा होया है। बहुत सोहनी जिहड़ी ओह कलम जिहड़ी ओह गल्लां लिखियां ओह खास करके जिन्हें मेरे वर्गे ने प्यो नूं गवाया उहदे ओह सदा ही दिल दे नेड़े रहणगियां गल्लां वी जो बाप तुर जांदा ते उदों बंदे नूं किहड़ियां किहड़ियां मुसीबतां आउंदियां किड्डी प्यारी गल कही है वी बहियां शाहूकार दियां बोली होर ही बोल दियां टिकटां पर नोट दियां मेरी गल नहीं गौल दियां। सो बहुत ए आम ही उन्हां लोकां नाल वापरदा जिहड़े बाप दे सतर छाए जिम्मेवारी चक्की नहीं हुंदी ते उदों पता लगदा वी जिहड़े शाहूकार तों पैसे लैणे हुंदे आ ते ओह उल्टा तुहाडे सिर कढ दिंदा ਤੇ ਜਿਹੜੀਆਂ ਟਿਕਟਾਂ ਰਸੀਦਾਂ ਪਰਨੋਟ ਤੁਹਾਡੇ ਫਾਦਰ ਨੇ ਭਰ ਭਰ ਰੱਖੇ ਹੁੰਦੇ ਆ ਤੇ ਉਹ ਪਰਨੋਟ ਤੁਹਾਡੀ ਕੋਈ ਗੱਲ ਨੀ ਸੁਣਦੇ, ਸੋ ਉਦੋਂ ਪਤਾ ਲੱਗਦਾ। ਸੋ ਇਹੋ ਜਿਹੀਆਂ ਗੱਲਾਂ ਲਿਖਣ ਵਾਲਾ ਇਹ ਗੀਤਕਾਰ ਦਲਜੀਤ ਸੰਧੂ ਜਗੇਵਾਲਾ, ਜਿਨ੍ਹਾਂ ਨੇ ਕੀ ਇਹ ਗੀਤ ਲਿਖਿਆ ਸੀ, ਬਹੁਤ ਪਿਆਰਾ ਤੇ ਖੂਬਸੂਰਤ ਸੀ ਜੀ। ਸੋ ਹੁਣ ਤੁਹਾਡੇ ਸੁਨੇਹੇ ਲੈਂਦੇ ਆ ਜੀ। ਸੁਨੇਹਿਆਂ ਦੇ ਵਿੱਚ ਆਪਾਂ ਆਪਣੇ ਕੋਲੇ ਜਿਹੜਾ ਪਹਿਲਾ ਮੈਸੇਜ ਆਇਆ ਜੀ ਰਾਜ ਮਹਿੰਦਰ ਸਿੰਘ ਹੋਰਾਂ ਦਾ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਸੱਚੇ ਰਿਸ਼ਤਿਆਂ ਦੀ ਖੂਬਸੂਰਤੀ ਇੱਕ ਦੂਜੇ ਦੀਆਂ ਗਲਤੀਆਂ ਬਰਦਾਸ਼ਤ ਕਰਨ ਵਿੱਚ ਹੈ, ਕਿਉਂਕਿ ਬਿਨਾਂ ਕਮੀ ਦਾ ਇਨਸਾਨ ਲੱਭੋਗੇ ਤਾਂ ਇਕੱਲੇ ਰਹਿ ਜਾਓਗੇ। ਵਾਹ ਕਿਆ ਬਾਤ ਹੈ ਜੀ, ਬਿਨਾਂ ਕਮੀ ਦਾ ਇਨਸਾਨ ਲੱਭੋਗੇ ਤਾਂ ਇਕੱਲੇ ਰਹਿ ਜਾਓਗੇ, ਕਿਉਂਕਿ ਇਹ ਤਾਂ ਇੱਕ ਦੁਨਿਆਵੀ ਫਿਤਰਤ ਹੈ ਜੀ। ਬਰਿੰਦਰ ਚੀਮਾ ਮਲਦੂਰਾ ਤੋਂ ਜੁੜੇ ਆ ਤੇ ਗੁੱਡ ਮਾਰਨਿੰਗ ਬਾਈ ਜੀ, ਮੈਂ ਤੁਹਾਨੂੰ ਵੀ ਬਹੁਤ ਪਿਆਰੀ ਗੁੱਡ ਮਾਰਨਿੰਗ ਜੀ ਚੀਮਾ ਸਾਹਿਬ, ਤੇ ਪ੍ਰੋਗਰਾਮ ਸੁਣ ਰਹੇ ਹੋ, ਧੰਨਵਾਦ ਤੁਹਾਡਾ। ਰੁਪਿੰਦਰ ਸਿੰਘ ਗਿੱਲ ਮੈਲਬਨ ਤੋਂ ਜੁੜੇ ਆ ਜੀ, ਕਹਿੰਦੇ ਗੁੱਡ ਮਾਰਨਿੰਗ ਵੀਰ ਜੀ ਐਂਡ ਆਲ ਲਿਸਨਰ ਨੂੰ ਵੀ, ਇੰਜੋਏ ਯੂਅਰ ਪ੍ਰੋਗਰਾਮ। ਸੋ ਬਹੁਤ ਮਿਹਰਬਾਨੀ ਰੁਪਿੰਦਰ ਬਾਈ। ਤੇ ਇੱਧਰ ਬਿੱਟੂ ਬੋਪਾ ਰਹੇ ਮਲਦੂਰਾ ਵਾਲਿਆਂ ਨੇ ਆਪਣਾ ਵੈਦਰ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਨਿਭਾ ਦਿੱਤੀ ਹੈ ਜੀ, ਕਹਿੰਦੇ ਅੱਜ ਵੈਦਰ ਆ ਜਿਹੜਾ 23-7 ਡਿਗਰੀ ਟੈਂਪਰੇਚਰ ਰਹਿਣ ਦੀ ਸੰਭਾਵਨਾ। ਸੋ ਠੰਡ ਆ ਜੀ, ਮੌਸਮ ਸੋਹਣਾ ਅੱਜ ਫਿਰ ਕੰਮ, ਬਿੱਟੂ ਬਾਈ ਅੱਜ ਤਾਂ ਜੱਚ ਕੇ ਕੰਮ ਕਰੋ ਜਿੰਨਾ ਕਰ ਸਕਦੇ ਹੋ। ਜਗਿੰਦਰ ਸਿੰਘ ਸੋਹੀ ਜਗਰਾਉਂ ਵਾਲੇ ਸਾਡੇ ਨਾਲ ਜੁੜੇ ਆ ਜੀ, ਕਹਿੰਦੇ ਗਲਤੀ ਹੋਣਾ ਕੁਦਰਤੀ ਹੈ, ਮੰਨ ਲੈਣਾ ਸਿਆਣਪ ਹੈ ਅਤੇ ਉਸ ਨੂੰ ਸੁਧਾਰ ਲੈਣਾ ਤਰੱਕੀ ਹੈ। ਕਿਆ ਖੂਬਸੂਰਤ ਗੱਲ ਕਹੀ ਹੈ ਜੀ, ਗਲਤੀ ਹੋਣਾ ਕੁਦਰਤੀ ਹੈ, ਮੰਨ ਲੈਣਾ ਸਿਆਣਪ ਹੈ ਤੇ ਉਸ ਨੂੰ ਸੁਧਾਰ ਲੈਣਾ ਤਰੱਕੀ ਹੈ। ਸੋ ਬਹੁਤ ਪਿਆਰੀ ਗੱਲ ਕਹੀ ਹੈ ਜੀ। ਗੁੱਡ ਮਾਰਨਿੰਗ ਬਰਾੜ ਬਾਈ ਜੀ, ਯੂ ਐਂਡ ਆਲ ਲਿਸਨਰ, ਗੁੱਡ ਕਨਵਰਸੇਸ਼ਨ, ਇੰਜੋਇੰਗ ਯੂਅਰ ਪ੍ਰੋਗਰਾਮ, ਹਾਜ਼ਰੀ ਪ੍ਰਵਾਨ ਕਰਨੀ ਜੀ। ਪ੍ਰਵਾਨ ਹੋ ਗਿਆ ਜੀ ਸੋਈ ਸਾਹਿਬ, ਹਾਜ਼ਰੀ ਤੁਹਾਡੀ। ਤੇ ਧਨੀ ਸਾਹਿਬ ਸਾਡੇ, ਧਨੀ ਸਾਹਿਬ ਜੁੜੇ ਆ ਜੀ। ਧਨੀ ਸਾਹਿਬ ਕੀ ਕਹਿੰਦੇ ਆ ਜੀ, ਕਹਿੰਦੇ ਮਾੜਾ ਟਾਈਮ ਔਕਾਤ ਦੱਸ ਦਿੰਦਾ ਵੀਰ, ਵੀਰਾ ਕਹਿਣ ਵਾਲਿਆਂ ਦੀ, ਵੀਰਾ ਵੀਰਾ ਕਹਿਣ ਵਾਲਿਆਂ ਦੀ। ਅੱਛਾ ਅੱਛਾ ਜੀ, ਓਕੇ ਓਕੇ ਓਕੇ, ਗੁੱਡ ਆ ਜੀ ਗੁੱਡ। ਤੁਸੀਂ ਬਿਲਕੁਲ ਉਹਨਾਂ ਲੋਕਾਂ ਤੇ ਲਾਈ ਆ ਵੀ ਜਿਹੜੇ ਵਕਤ ਨਾਲ ਬਦਲ ਜਾਂਦੇ ਆ ਤੇ ਮਾੜੇ ਟਾਈਮ ਦੇ ਵਿੱਚ ਜਾ ਰਹੀਆਂ ਦੋਸਤੀਆਂ ਛੱਡ ਕੇ ਭੱਜ ਜਾਂਦੇ ਆ। ਸੋ ਉਹ ਚੀਜ਼ਾਂ ਜਿਹੜੀਆਂ ਤੁਸੀਂ ਉਸ ਗੱਲ ਦੇ ਉੱਤੇ ਲਾਇਆ। ਸੋ ਬਿਲਕੁਲ ਜੀ, ਮਾੜਾ ਟਾਈਮ ਬਹੁਤ ਸਾਰੇ ਲੋਕਾਂ ਦੀ ਜਿਹੜਾ ਛਾਣ ਨਹੀਂ ਲਾਉਂਦਾ, ਪਰਖ ਦੀ ਘੜੀ ਹੁੰਦਾ ਵੀ ਕੌਣ ਖੜਦਾ ਤੇ ਕੌਣ ਭੱਜਦਾ। ਈਮੇਲ ਜਿਹੜੀ ਹੈ ਸਾਡੇ ਨਾਲ ਜੁੜੇ ਆ ਜੀ, ਬਹੁਤ ਸਾਰੇ ਸੱਜਣ ਮਿੱਤਰ ਈਮੇਲ ਜ਼ਰੀਏ ਜੁੜੇ ਆ ਜੀ। ਕਮੈਂਟ ਮੈਂ ਦੇਖਾਂ ਕਦੋਂ ਤੋਂ ਕਿੱਥੇ ਤੇ ਜੁੜੇ ਆ ਜੀ। ਅਮਰਜੀਤ ਸਿੰਘ ਮਰਿੰਡਾ ਮੋਟਰ ਤੋਂ ਜੁੜੇ ਆ, ਅਕਮੋਡੇਸ਼ਨ ਬਾਰੇ ਗੱਲ ਕਰੋ ਜੀ। ਅੱਛਾ ਜੀ, ਅਕਮੋਡੇਸ਼ਨ ਬਾਰੇ ਗੱਲ ਕੀਤੀ ਸੀਗੀ ਅਮਰੀਤ ਬਾਈ ਉਹਨਾਂ ਨਾਲ, ਤੇ ਪਿਛਲੇ ਵਾਰੀ ਨਾ ਅਸੀਂ ਇੱਕ ਸੁਝਾਅ ਵੀ ਦਿੱਤਾ ਸੀ ਇਹਨਾਂ ਨੂੰ। ਪਿਛਲੇ ਵਾਰੀ ਅਸੀਂ ਇਹ ਸੁਝਾਅ ਦਿੱਤਾ ਸੀ ਵੀ ਕਿਸੇ ਨੇ ਕਿਸੇ ਕੰਪਨੀ ਨੂੰ ਨਾ ਟੈਂਟ ਵਾਲੀ ਕੰਪਨੀ ਨੂੰ ਕੰਟਰੈਕਟ ਦੇ ਦਿਓ, ਉਹਨਾਂ ਨੂੰ ਕਹੋ ਵੀ ਤੁਸੀਂ ਆਪਦਾ ਟੈਂਟਾਂ ਦਾ ਪਿੰਡ ਵਸਾ ਦਿਓ ਇੱਥੇ। ਮੰਨ ਲਓ ਵੀ ਉਹਨਾਂ ਨੇ 500 ਟੈਂਟ ਲਾਤਾ, 500 ਟੈਂਟ ਦਾ ਉਹ ਆਪਦਾ ਇੱਕ ਰਾਤ ਦਾ ਜਿਹੜਾ ਕਿਰਾਇਆ ਲੈ ਸਕਦੇ ਆ 150-200 ਡਾਲਰ ਐਵਰੇਜ ਆ, ਕੋਈ ਨਹੀਂ ਜਵਾਬ ਦਿੰਦਾ ਦੇਣ ਨੂੰ। ਤਾਂ 500 ਟੈਂਟ ਦਾ ਦੇਖੋ ਕਿੰਨੀ ਵੱਡੀ ਉਹ ਰਕਮ ਬਣਾ ਲੈਣਗੇ ਟੈਂਟ ਵਾਲੇ। ਤੇ ਬਹੁਤ ਸਾਰੇ ਇਹੋ ਜਿਹੇ ਟੈਂਟ ਹੈਗੇ ਜਿਹੜੇ ਹਾਇਰ ਕਰਕੇ ਇਹੋ ਜਿਹੇ ਟੈਂਟ ਦਿੰਦੇ ਆ, ਜਿਨ੍ਹਾਂ ਦੇ ਵਿੱਚ ਕੀ ਤੁਸੀਂ ਦੋ ਬੰਦੇ ਇੱਕ ਟੈਂਟ ਦੇ ਵਿੱਚ ਬੜੇ ਆਰਾਮ ਨਾਲ ਰਹਿ ਸਕਦੇ ਆ। ਤੇ ਉਹ ਇੱਕ ਇੱਕ ਹੋਰ ਹੀ ਵੱਖਰੇ ਕਿਸਮ ਦੀ ਇੱਕ ਫੀਲਿੰਗ ਵੀ ਹੋਜੂਗੀ, ਇੱਕ ਇੰਜੋਏ ਵੀ ਹੋਜੂਗਾ ਲੋਕਾਂ ਨੂੰ ਉਸ ਪਿੰਡ ਦੇ। ਇੱਕ ਪਿੰਡ ਵਸਾ ਦੇਣਾ ਇਸ ਢੰਗ ਨਾਲ ਵੀ ਉੱਥੇ ਜਗ੍ਹਾ ਦੀ ਤਾਂ ਕੋਈ ਕਮੀ ਨਹੀਂ, ਉੱਥੇ ਉਹ ਪਹਾੜੀ ਜੀ ਦੇ ਉੱਤੇ ਇੱਕ ਪਿੰਡ ਵਸਾ ਦਿਆ ਕਰਨ ਵੀ ਲਓ ਜੀ ਇਹ ਪਿੰਡ ਵਸਿਆ ਹੋਇਆ ਤੇ ਇਸ ਪਿੰਡ ਦੇ ਵਿੱਚ ਤੁਸੀਂ ਰਹਿਣਾ, ਤਾਂ ਮੈਨੂੰ ਲੱਗਦਾ ਲੋਕ 150-200-300 ਡਾਲਰ ਤੱਕ ਵੀ ਦੇਣ ਨੂੰ ਤਿਆਰ ਹੋ ਜਾਇਆ ਕਰਨਗੇ ਜੇ ਉੱਥੇ ਮੁੱਢਲੀਆਂ ਸਹੂਲਤਾਂ ਤੇ ਉਹ ਚੀਜ਼ਾਂ ਦੇ ਪਿੰਡ। ਤੇ ਇੱਕ ਰਾਤ ਦਾ ਬਿਜ਼ਨਸ 1 ਮਿਲੀਅਨ ਡਾਲਰ ਦਾ ਹੋਇਆ ਕਰੇ ਮੈਨੂੰ ਲੱਗਦਾ, ਜੇ ਉਹ ਕਰ ਆਰਾਮ ਨਾਲ ਹੀ 500 ਕਮਰਾ ਉੱਥੇ ਬੁੱਕ ਹੋਇਆ ਕਰੇ। ਲੋਕ ਐਡਵਾਂਸ ਦੇ ਵਿੱਚ ਕਿਆ ਕਰਨ ਵੀ ਉਸ ਪਿੰਡ ਦੇ ਵਿੱਚ ਮੇਰਾ ਵੀ ਇੱਕ ਕਮਰਾ ਬੁੱਕ ਕਰੋ, ਟੈਂਪਰੇਰੀ ਪਿੰਡ। ਸੋ ਇਹ ਵੀ ਇੱਕ ਆਪਸ਼ਨ ਹੈਗੀ ਆ ਜੇ ਕੋਈ ਸੱਜਣ ਮਿੱਤਰ ਕਿਸੇ ਨੂੰ ਵੱਡਾ ਕੋਈ ਟੈਂਟਾਂ ਵਾਲੀ ਕੰਪਨੀ ਜਾਂ ਕੋਈ ਜਾਣਦੀ ਆ ਤੇ ਉਹਨਾਂ ਦਾ ਇਸ ਬਿਜ਼ਨਸ ਵਾਲੇ ਪਾਸੇ ਧਿਆਨ ਦਵਾਇਆ ਜਾ ਸਕਦਾ ਵੀ ਉਹ ਥੋੜੇ ਟਾਈਮ 'ਚ ਹੀ ਬਹੁਤ ਵੱਡਾ ਜਿਹੜਾ ਬਿਜ਼ਨਸ ਉੱਥੋਂ ਲੈ ਕੇ ਆ ਸਕਦੇ ਆ। ਸੋ ਉਮੀਦ ਆ ਵੀ ਇਸ ਪਾਸੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਇਹਨਾਂ ਦਾ ਕੱਦ ਵੱਧ ਰਿਹਾ ਤੇ ਉਵੇਂ ਇਹ ਵੀ ਹੋ ਸਕਦਾ, ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਅਤਕਤ ਨਹੀਂ ਆ। ਹਰਮਨਦੀਪ ਸਿੰਘ ਨੇ, ਇਹ ਤਾਂ ਪੁਰਾਣੀਆਂ ਈਮੇਲਾਂ ਆਈਆਂ ਪਈਆਂ ਮੈਨੂੰ ਤੇ ਮਾਫੀ ਚਾਹੁੰਦਾ। ਤੇ ਇੱਧਰ ਸਾਡੇ ਕੋਲ ਜਗਤਾਰ ਸਿੰਘ ਗਿੱਲ ਢੁੱਡੀਕੇ ਤੋਂ ਜੁੜੇ ਆ ਜੀ, ਫੋਟੋ ਮੈਸੇਜ ਪਹਿਲਾਂ ਭੇਜਿਆ ਜੀ, ਫੋਟੋ ਮੈਸੇਜ ਭੇਜਿਆ, ਕਹਿੰਦੇ ਜ਼ਿੰਦਗੀ 'ਚ ਸ਼ਾਂਤੀ ਚਾਹੁੰਦੇ ਹੋ, ਸ਼ਿਕਾਇਤ ਕਰਨੀ ਛੱਡ ਦਿਓ, ਸਾਰੇ ਲੋਕਾਂ ਲਈ ਕਾਰਪੇਟ ਵਿਛਾਉਣ ਦੀ ਬਜਾਏ ਆਪਣੇ ਪੈਰਾਂ ਚੱਪਲਾਂ ਪਾ ਲੈਣਾ ਚੰਗਾ ਹੁੰਦਾ ਹੈ। ਸ਼ੁਭ ਸਵੇਰਾ ਦੋਸਤੋ ਟੁੱਡੀ ਕਹੇ ਵਾਹ ਜ਼ਿੰਦਗੀ ਚ ਕਹਿੰਦੇ ਸ਼ਾਂਤੀ ਚਾਹੁੰਦੇ ਹੋ ਸ਼ਿਕਾਇਤ ਕਰਨਾ ਛੱਡ ਦਿਓ ਸਾਰੇ ਲੋਕਾਂ ਲਈ ਕਾਰਪੇਟ ਵਿਛਾਉਣ ਦੀ ਬਜਾਏ ਆਪਣੇ ਪੈਰਾਂ ਚ ਚੱਪਲਾਂ ਪਾ ਲੈਣਾ ਚੰਗਾ ਹੁੰਦਾ ਹੈ ਸ਼ੁਭ ਸਵੇਰ ਦੋਸਤੋ ਟੁੱਡੀ ਕਹੋ ਥੋੜਾ ਜਿਹਾ ਸੈਕਿੰਡ ਗੱਲ ਦੇ ਵਿੱਚ ਮੈਨੂੰ ਹਜੇ ਕਨਫਿਊਜ਼ਨ ਆ ਪਰ ਠੀਕ ਆ ਇਹ ਵੀ ਇੱਕ ਵਿਚਾਰ ਆ ਤੇ ਇੱਕ ਬਹੁਤ ਸੋਹਣੀ ਗੱਲ ਆ ਪਰ ਮੈਨੂੰ ਲੱਗਦਾ ਵੀ ਨਾਲ ਨਾਲ ਆਪਾਂ ਦੂਜਿਆਂ ਦੇ ਪੈਰਾਂ ਦਾ ਵੀ ਖਿਆਲ ਰੱਖ ਲਈਏ ਤਾਂ ਵਧੀਆ ਉਹਨਾਂ ਲਈ ਕਾਰਪੇਟ ਨਾ ਵਿਛਾਈਏ ਤੇ ਉਹਨਾਂ ਲਈ ਕੰਡੇ ਚੁੱਕ ਦਈਏ ਕੰਡੇ ਨਾ ਵਿਛਾਈਏ ਕਹਿਣ ਦਾ ਭਾਵ ਆ ਜੇ ਕਾਰਪੇਟ ਨਹੀਂ ਵਿਛਾ ਸਕਦੇ ਤਾਂ ਇਹ ਵੀ ਆਪਾਂ ਇਹਦੇ ਵਿੱਚ ਐਡ ਆਨ ਕਰ ਸਕਦੇ ਹਾਂ ਗੱਲ ਦੇ ਵਿੱਚ ਸਤਿ ਸ੍ਰੀ ਅਕਾਲ ਮਿੰਟੂ ਵੀਰੇ ਕੰਮ ਹਮੇਸ਼ਾ ਛੋਟੇ ਤੋਂ ਵੱਡੇ ਹੁੰਦੇ ਨੇ ਪ੍ਰਕਿਰਤੀ ਕੁਦਰਤ ਦਾ ਅਸੂਲ ਹਰ ਵਸਤ ਚੋਂ ਇਸ ਸੰਸਾਰ ਚ ਪੈਦਾ ਹੋਈ ਹੈ ਛੋਟੀ ਤੋਂ ਵੱਡੀ ਹੋਈ ਹੈ ਇਸ ਦੁਨੀਆ ਬਹੁਤ ਇਨਸਾਨ ਨੇ ਜਿਨ੍ਹਾਂ ਦੇ ਸਿਰਫ ਸ਼ਿਕਾਇਤ ਹੀ ਦੀ ਐਨਕ ਲਾਈ ਹੋਈ ਹੈ ਜੇ ਐਨਕ ਰਾਏ ਦੀ ਐਨਕ ਬਣ ਜਾਵੇ ਤਾਂ ਕਈ ਮਸਲੇ ਹੱਲ ਹੋ ਸਕਦੇ ਹਨ ਪਿਛਲੇ ਦਿਨੀ ਮੈਲਬੋਰਨ ਚ ਵਰਲਡ ਕਬੱਡੀ ਹੋਇਆ ਮੈਂ ਬਹੁਤ ਵਧੀਆ ਨੇ ਖਾਸ ਕਰ ਸੈਮੀ ਤੇ ਫਾਈਨਲ ਬਹੁਤ ਤਕੜੇ ਮੈਚ ਲੱਗੇ ਪਾਣਵ ਕਮੇਟੀ ਵਧਾਈ ਦਾ ਹੱਕਦਾਰ ਹੈ ਜਿੱਥੇ ਕੰਮ ਹੁੰਦਾ ਉੱਥੇ ਉਨਤੀਆਂ ਵੀ ਹੁੰਦੀਆਂ ਹਨ ਵਰਲਡ ਕੱਪ ਅਲੱਗ ਦੇਸ਼ਾਂ ਦੀਆਂ ਟੀਮਾਂ ਦਾ ਹੁੰਦਾ ਹੈ ਪਰ ਖਿਡਾਰੀ ਉਹਨਾਂ ਦੇਸ਼ਾਂ ਦੇ ਸਿਟੀਜਨ ਜਾਂ ਇਮੀਗ੍ਰਾਂਟ ਹੋਣੇ ਜ਼ਰੂਰੀ ਹਨ ਜਾਂ ਇਸ ਕੱਪ ਦਾ ਨਾਮ ਵੀ ਬਦਲਿਆ ਜਾ ਸਕਦਾ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਧੰਨਵਾਦ ਦੇਖੋ ਜੀ ਪਹਿਲੀ ਗੱਲ ਤਾਂ ਤੁਹਾਡੀ ਸਹੀ ਗੱਲ ਆ ਵੀ ਜੇ ਅਸੀਂ ਸ਼ਿਕਾਇਤ ਦੀ ਥਾਂ ਤੇ ਰਾਏ ਦੀ ਐਨਕ ਲਾ ਲਈਏ ਤਾਂ ਜ਼ਿਆਦਾ ਵਧੀਆ ਅਸੀਂ ਸੁਝਾਅ ਦੇ ਸਕਦੇ ਹਾਂ ਚੰਗੀ ਫੀਡਬੈਕ ਜਿਵੇਂ ਕਿ ਪ੍ਰੋਗਰਾਮ ਦੇ ਸ਼ੁਰੂ ਚ ਹੀ ਆਪਾਂ ਕਿਹਾ ਵੀ ਅਸੀਂ ਫੀਡਬੈਕ ਵਧੀਆ ਦੇ ਸਕਦੇ ਹਾਂ ਤਾਂ ਫੀਡਬੈਕ ਨਾਲ ਹੀ ਬਹੁਤ ਸਾਰੇ ਮਸਲੇ ਹੱਲ ਹੋ ਜਾਂਦੇ ਆ ਤੁਹਾਡੀ ਵੀ ਇਹ ਫੀਡਬੈਕ ਹੈ ਜੀ ਜਿਹੜੀ ਵਰਲਡ ਕੱਪ ਦੇ ਮਾਮਲੇ ਦੇ ਵਿੱਚ ਹਾਂਜੀ ਬਹੁਤ ਵਧੀਆ ਮੈਚ ਹੋਏ ਤੇ ਕਮਰਸ਼ੀਅਲ ਐਂਗਲ ਤੋਂ ਜੇ ਦੇਖਿਆ ਜਾਵੇ ਤਾਂ ਪੂਰਾ ਸਫਲ ਰਿਹਾ ਤੇ ਪਰ ਨਾਲ ਨਾਲ ਜਿਹੜੀ ਵਰਲਡ ਕੱਪ ਦੀ ਜਿਹੜੀ ਡੈਫੀਨੇਸ਼ਨ ਆ ਉਹਦੇ ਬਾਰੇ ਚ ਬਹੁਤ ਪਹਿਲਾਂ ਵੀ ਚਰਚਾ ਹੋ ਚੁੱਕੀ ਹੈ ਵੀ ਵਰਲਡ ਕੱਪ ਮੀਨਸ ਜੇ ਅੱਡੋ ਅੱਡ ਮੁਲਕਾਂ ਦੀਆਂ ਟੀਮਾਂ ਹੋਣ ਤਾਂ ਵਰਲਡ ਕੱਪ ਆ ਇਹ ਨਹੀਂ ਹੋ ਸਕਦਾ ਵੀ ਕੋਈ ਪਲੇਅਰ ਕਿਤੋਂ ਲੈ ਕੇ ਅੱਡੋ ਅੱਡ ਨਾ ਉਹਨਾਂ ਨੂੰ ਕਿਸੇ ਮੁਲਕ ਦਾ ਦੇ ਦਿੱਤਾ ਜਾਵੇ ਇਹ ਕਿਤੇ ਨਾ ਕਿਤੇ ਸਾਰੇ ਬੰਦੇ ਨੂੰ ਰੜਕਿਆ ਤੇ ਜ਼ਰੂਰ ਪ੍ਰਬੰਧਕ ਇਸ ਵਾਸਤੇ ਧਿਆਨ ਦੇਣਗੇ ਜੀ ਅਗਲੇ ਵਾਰੀ ਤੋਂ ਅਗਲੇ ਵਾਰੀ ਜਦੋਂ ਇਹ ਵਰਲਡ ਕੱਪ ਹੋਊਗਾ ਜਾਂ ਤਾਂ ਇਹਨੂੰ ਵਰਲਡ ਕੱਪ ਨਾ ਕਹਿ ਕੇ ਇੰਟਰਨੈਸ਼ਨਲ ਕੱਪ ਕਰ ਕਹਿ ਲਿਆ ਜਾਵੇ ਵੀ ਇੰਟਰਨੈਸ਼ਨਲ ਖਿਡਾਰੀ ਉਹਦੇ ਚ ਖੇਡਦੇ ਆ ਤੇ ਉਹਨਾਂ ਨੂੰ ਜਿਹੜੀ ਮਰਜ਼ੀ ਟੀਮ ਜਿਵੇਂ IPL ਵਾਲਾ ਜਿਹੜਾ ਫਾਰਮੈਟ ਆ ਉਹ ਫਾਰਮੈਟ ਦੇ ਵਿੱਚ ਲਿਆਂਦਾ ਜਾਵੇ ਤੇ ਲੀਗ ਦੇ ਤੌਰ ਦੇ ਉੱਤੇ ਤੇ ਜਾਂ ਫਿਰ ਇਹਨੂੰ ਵਰਲਡ ਕੱਪ ਕਹਿਣਾ ਤਾਂ ਆਸਟ੍ਰੇਲੀਆ ਦੀ ਟੀਮ ਭਾਵੇਂ ਇੱਕ ਵੀ ਮੈਚ ਨਾ ਜਿੱਤੇ ਪਰ ਸਾਨੂੰ ਚੰਗਾ ਉਦੋਂ ਲੱਗੂਗਾ ਜਦੋਂ ਸਾਰੇ ਆਸਟ੍ਰੇਲੀਆ ਦੇ ਕਲੱਬਾਂ ਚੋਂ ਇੱਕ ਇੱਕ ਦੋ ਦੋ ਪਲੇਅਰ ਜਿਹੜੇ ਡਿਜ਼ਰਵ ਕਰਦੇ ਉਹਨਾਂ ਨੂੰ ਲੈ ਕੇ ਇਮਾਨਦਾਰੀ ਨਾਲ ਟੀਮ ਬਣਾਈ ਹੋਵੇ ਨਾ ਕਿ ਇਸ ਪੱਖਪਾਤ ਨਾਲ ਵੀ ਇਹ ਤਾਂ ਫਲਾਨੀ ਟੀਮ ਇਹਦਾ ਪਲੇਅਰ ਅਸੀਂ ਨਹੀਂ ਲੈਣਾ ਇਹ ਫਲਾਨੇ ਬੰਦੇ ਦਾ ਪਲੇਅਰ ਹੈ ਅਸੀਂ ਨਹੀਂ ਲੈਣਾ ਇੱਦਾਂ ਨਾ ਹੋ ਕੇ ਇੱਕ ਪਲੇਟਫਾਰਮ ਤੇ ਇੱਕ ਟੀਮ ਬਣਾ ਕੇ ਤੇ ਉਹ ਇੱਕੋ ਇੱਕ ਟੀਮ ਹਰੇਕ ਮੁਲਕ ਦੀ ਜਿਹੜੀ ਇਹੀ ਬੰਦਿਸ਼ ਹੋਵੇ ਵੀ ਉਹ ਇੱਦਾਂ ਨਹੀਂ ਵੀ ਕੋਈ ਮੈਕਸੀਕਨ ਪਲੇਅਰ ਖੜਾ ਰਹੇ ਆ ਤੇ ਕੋਈ ਇੰਡੀਅਨ ਤੇ ਕੋਈ ਹੋਰ ਅੱਡੋ ਅੱਡ ਕਲੱਬਾਂ ਚ ਅੱਡੋ ਅੱਡ ਪਲੇਅਰ ਖੇਡ ਰਹੇ ਆ ਇਹ ਚੰਗੀ ਗੱਲ ਨਹੀਂ ਇਹਨੂੰ ਸੁਧਾਰਨਾ ਪੈਣਾ ਤੇ ਜਾਂ ਫਿਰ ਇਹਦਾ ਨਾਮ ਬਦਲ ਕੇ ਇੰਟਰਨੈਸ਼ਨਲ ਜਿਹੜਾ ਲੀਗ ਜਾਂ ਇੱਦਾਂ ਦਾ ਕੁਛ ਕਰ ਦੇਣਾ ਚਾਹੀਦਾ ਸੋ ਇਹ ਸੁਝਾਅ ਤੁਹਾਡਾ ਬਹੁਤ ਵਧੀਆ ਜੀ ਪ੍ਰਬੰਧਕਾਂ ਤੱਕ ਪਹੁੰਚ ਗਿਆ ਹੋਣਾ ਜ਼ਰੂਰ ਤੇ ਉਹ ਜ਼ਰੂਰ ਇਸ ਬਾਰੇ ਸੋਚਣਗੇ ਕੋਈ ਇਹਦੇ ਚ ਮੈਨੂੰ ਨਹੀਂ ਲੱਗਦਾ ਕੋਈ ਔਖਾ ਕੰਮ ਨਹੀਂ ਜਿਹੜਾ ਕੀਤਾ ਨਾ ਜਾ ਸਕੇ ਜਸ ਜੀ ਜੁੜੇ ਆ ਕਹਿੰਦੇ ਭਾਜੀ ਅੱਜ ਲੇਟ ਹੋ ਗਏ ਲੇਟ ਮੈਂ ਤਾਂ ਨਹੀਂ ਹੋਇਆ ਜੀ ਲੇਟ ਤੁਸੀਂ ਹੋ ਗਏ ਲੱਗਦੇ ਹੋ ਮੈਨੂੰ ਇਹ ਸਮਝ ਨਹੀਂ ਆਈ ਵੀ ਤੁਸੀਂ ਆਪਣੇ ਬਾਰੇ ਚ ਕਿਹਾ ਜਾਂ ਮੇਰੇ ਬਾਰੇ ਚ ਕਿਹਾ ਦੇਖੋ ਮੈਂ ਤਾਂ ਟਾਈਮ ਸਿਰ ਸੀ ਜੇ ਤੁਸੀਂ ਲੇਟ ਹੋ ਗਏ ਤਾਂ ਐਡੀ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਪੋਡਕਾਸਟ ਦੇ ਵਿੱਚ ਜਾ ਕੇ ਤੁਸੀਂ ਜਿਹੜਾ ਹਿੱਸਾ ਮਿਸ ਕਰ ਗਏ ਸੀ ਉਹ ਸੁਣ ਸਕਦੇ ਹੋ ਹੁਣ ਤੋਂ ਪ੍ਰੋਗਰਾਮ ਫਿਨਿਸ਼ ਹੋਣ ਤੋਂ ਅੱਧੇ ਘੰਟੇ ਬਾਅਦ ਚਹਿਲ ਸਾਹਿਬ ਜੁੜੇ ਆ ਜੀ ਤੇ ਉਹਨਾਂ ਨੇ ਇੱਕ ਭੇਜਿਆ ਜੀ SBS ਦੀ ਨਿਊਜ਼ ਭੇਜੀ ਹੈ ਕਹਿੰਦੇ ਮਾਪਿਆਂ ਦੇ ਵੀਜ਼ੇ ਬਚਾਉਣ ਲਈ ਭਾਰਤੀ ਅਤੇ ਚੀਨੀ ਭਾਈਚਾਰੇ ਹੋਏ ਇਕੱਠੇ ਮਾਰਚ ਮਹੀਨੇ ਵਿੱਚ ਮਨੁੱਖੀ ਸੇਵਾ ਵਿਭਾਗ ਵੱਲੋਂ ਆਫਸ਼ੋਰ ਜਾਂ ਐਸ਼ੋਰ ਹੋਣਾ ਆਫ ਸਪੋਰਟ ਦੇਣ ਲਈ ਘੱਟੋ ਘੱਟ ਸਾਲਾਨਾ ਆਮਦਨ ਦੀ ਹੱਦ ਵਿੱਚ ਜਿਹੜੀ ਤੇਜ਼ੀ ਆਈ ਆ ਉਹ ਦਿਖਾਇਆ ਗਿਆ ਉਹਦੇ ਬਾਰੇ ਚ ਇਹ ਗੱਲਬਾਤ ਆ ਜੀ SBS ਦੀ ਨਿਊਜ਼ ਆ ਜੀ ਦੇਖੋ ਜਿਹੜੀ ਮਾਪਿਆਂ ਦੇ ਵੀਜ਼ੇ ਬਾਰੇ ਜਦੋਂ ਅੱਜ ਤੋਂ 2 ਸਾਲ ਪਹਿਲਾਂ ਸਾਡੇ ਐਡਲੇਡ ਦੇ ਨੌਜਵਾਨਾਂ ਨੇ ਬੀੜਾ ਚੱਕਿਆ ਸੀ ਉਸ ਟਾਈਮ ਦੇ ਵਿੱਚ ਲੋਕਾਂ ਨੇ ਸਾਥ ਨਹੀਂ ਦਿੱਤਾ ਸੀ ਉਸ ਟਾਈਮ ਮੈਂ ਖੁਦ ਚੀਨੀ ਕਮਿਊਨਿਟੀ ਕੋਲੇ ਵੀ ਗਿਆ ਸੀ ਮੈਂ ਉਹਨਾਂ ਨੂੰ ਵੀ ਕਿਹਾ ਸੀ ਵੀ ਸੇਮ ਪ੍ਰੋਬਲਮ ਤੁਹਾਡੀ ਵੀ ਹੈ ਇਕੱਲੀ ਸਾਡੇ ਦੀ ਨਹੀਂ ਪਰ ਉਹਨਾਂ ਦੀ ਕੋਈ ਮੈਨੂੰ ਕਿਤੇ ਇਹੋ ਜਿਹੀ ਸੰਸਥਾ ਜਾਂ ਇਹੋ ਜਿਹੇ ਲੋਕ ਨਹੀਂ ਦਿਸੇ ਜਿਹੜੇ ਤੁਰ ਪਏ ਹੋਣ ਸਾਡੇ ਨਾਲ ਨਾ ਵੀਅਤਨਾਮੀ ਤੁਰੇ ਸੀ ਮੈਂ ਸਾਰੀਆਂ ਕਮਿਊਨਿਟੀਆਂ ਨਾਲ ਉਦੋਂ ਅਪਰੋਚ ਕੀਤੀ ਸੀ ਤੇ ਉਦੋਂ ਇਕੱਲੀ ਇੰਡੀਅਨ ਕਮਿਊਨਿਟੀ ਨੇ 20,000 ਤੋਂ ਉੱਤੇ ਦਸਖਤ ਲੈ ਕੇ ਤੇ ਕਾਫੀ ਜਿਹੜੇ ਆਪਦੀ ਜਿਹੜੀ ਪਹੁੰਚ ਅਪਰੋਚ ਬਣਾ ਲਈ ਸੀਗੀ ਪਰ ਹੁਣ ਜੇ ਚੰਗਾ ਸਾਈਨ ਆ ਜੀ ਸਾਰੀਆਂ ਕਮਿਊਨਿਟੀਆਂ ਰਲ ਕੇ ਇਸ ਚੀਜ਼ ਦਾ ਪ੍ਰੈਸ਼ਰ ਪਾਉਂਦੀਆਂ ਤਾਂ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਚ ਮਾਪਿਆਂ ਦੇ ਵੀਜ਼ਿਆਂ ਦੇ ਸੰਬੰਧੀ ਕੁਛ ਨਾ ਕੁਛ ਚੰਗੀ ਖਬਰ ਸੁਣਨ ਦੇਖਣ ਨੂੰ ਮਿਲ ਜੇ ਪਰ ਦੁਨੀਆਂ ਆਸ ਤੇ ਕਾਇਮ ਆ ਜੀ ਅੱਗੇ ਸਾਡੇ ਨਾਲ ਜੁੜਿਆ ਜੀ ਪੰਧੇਰ ਸਾਹਿਬ। ਪੰਧੇਰ ਸਾਹਿਬ ਕਹਿੰਦੇ ਜੀ ਸਤਿ ਸ੍ਰੀ ਅਕਾਲ ਜੀ ਗੁਰਜਿੰਦਰ ਸਿੰਘ ਪੰਧੇਰ ਫਰੋਮ ਪਰਥ। ਸੋ ਪੰਧੇਰ ਸਾਹਿਬ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ, ਤੇ ਉਮੀਦ ਆ ਜੀ ਤੁਸੀਂ ਜਿਹੜਾ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਤੇ ਕੁਲਦੀਪ ਸਿੰਘ ਬੱਲ ਹੋਰਾਂ ਨੇ ਵੀ ਸਤਿ ਸ੍ਰੀ ਅਕਾਲ ਭੇਜ ਦਿੱਤੀ ਹੈ ਜੀ। ਸੋ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਹੁਣ ਦੋਸਤੋ ਮੈਨੂੰ ਲੱਗਦਾ ਇੱਕ ਬ੍ਰੇਕ ਦਾ ਵੇਲਾ ਹੋ ਗਿਆ ਤੇ ਆਪਾਂ ਇੱਕ ਗੀਤ ਸੁਣ ਲੈਂਦੇ ਹਾਂ, ਤੇ ਗੀਤ ਸੁਣਨ ਤੋਂ ਬਾਅਦ ਫਿਰ ਆਪਾਂ ਆਉਣੇ ਆ, ਫਿਰ ਬਾਅਦ ਚ ਕੋਸ਼ਿਸ਼ ਕਰਦੇ ਹਾਂ ਸਾਡੇ ਮਹਿਮਾਨ ਨੂੰ ਹੁਣ ਤੋਂ 20 ਮਿੰਟਾਂ ਬਾਅਦ ਮਹਿਮਾਨ ਵੀ ਜੋੜਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਬਹੁਤ ਮਿਹਰਬਾਨੀ, ਤੁਸੀਂ ਸੁਣਦੇ ਰਹੋ ਤੇ ਮੈਂ ਛੇਤੀ ਵਾਪਸ ਆਉਣਾ।
ਜਲੰਕ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923038।
ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ, ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 04004187555, ਯਾਨੀ ਕਿ 04054-18755। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਤੁਹਾਡਾ ਘਰ ਨੀ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬੱਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 04066984436। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬੱਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955564।
CG batches, now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CG batteries, Philips ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 04346413274,
04436413274।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟ੍ਰੀਟ, ਬਲੈਕਟਾਊਨ, ਸਿਡਨੀ।
ਸਿਟੀ ਬੈਟਰੀਜ਼, ਸਿਟੀ ਬੈਟਰੀਜ਼
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ। ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 04045275185 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
Creative Events bade maan naal pesh karde ne Gurdas Mann Live in Melbourne
ਪਰਿਵਾਰਿਕ ਮਾਹੌਲ ਵਿੱਚ ਪਰਿਵਾਰਿਕ ਗੀਤਾਂ ਦੇ ਨਾਲ ਇੱਕ ਵਾਰ ਫੇਰ ਤੁਹਾਡੇ ਸ਼ਹਿਰ ਆ ਰਹੇ ਨੇ ਗੁਰਦਾਸ ਮਾਨ
ਲਾ ਕੇ ਗਾਰੀ ਦੁਨੀਆ ਤਾਰੀ
ਕਦੋਂ 20 May 2018 ਕਿੱਥੇ ਮੈਲਬੋਰਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਸਾਊਥ ਵਾਫਟ
ਟਿਕਟਾਂ ਲਈ ਜਾਓ ਵੈਬਸਾਈਟ ਤੇ creativetickets.com.au
ਹਰਮਨ ਰੇਡੀਓ ਦੇ ਸਰੋਤਿਆਂ ਨੂੰ ਟਿਕਟ ਤੇ ਮਿਲੇਗਾ 5% ਡਿਸਕਾਊਂਟ
ਤੇ ਫਿਰ ਦੇਰ ਕਾਦੀ ਜੀ ਅੱਜ ਜਾਓ ਤੇ ਕਰਾਓ ਆਪਣੇ ਟਿਕਟਾਂ ਦੀ ਬੁਕਿੰਗ
ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਬਲਵਿੰਦਰ ਲਾਲੀ ਨੂੰ 0426-809-499 ਤੇ ਜਾਂ ਫਿਰ ਸ਼ਿੰਕੂ ਨਾਭਾ ਜੀ ਨੂੰ 0435-779-544 ਤੇ
ਗੁਰਦਾਸ ਮਾਨ ਲਾਈਵ ਇਨ ਮੈਲਬੋਰਨ 20 May 2018
ਰਾਤੀ ਉੱਠ ਤਾਰੇ ਗਿਣਦੀਆਂ ਇਸ਼ਕ ਦੇ ਮਾਰੇ
ਨਾ ਕੀ ਗੱਲ ਭਾਜੀ ਇੰਨਾ ਵੇਟ ਲੂਜ਼ ਕਰ ਲਿਆ ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿਣੀ ਹੁੰਦਾ ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ ਇੰਨਾ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ
ਨਾ ਫਿਰ ਨੰਬਰ ਦਿਓ
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 04112-29631 या विजिट करो www.healthdrops.com.au
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਲਓ ਜੀ 24 ਘੰਟੇ 70 ਦਿਨ ਤੁਹਾਡੀ ਸੇਵਾ ਚ ਹਾਜ਼ਰ ਹਰਮਨ ਰੇਡੀਓ ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਚ ਸਾਡੇ ਕੋਲ ਕਾਲ ਆ ਚੁੱਕੀ ਹੈ ਜੀ ਕੁਲਦੀਪ ਸਿੰਘ ਔਲਖ ਦੀ ਤੇ ਆਪਾਂ ਔਲਖ ਸਾਹਿਬ ਤੋਂ ਜਾਣਨਾ ਚਾਹੁੰਦੇ ਹਾਂ ਵੀ ਉਹ ਕੀ ਕਹਿਣਾ ਚਾਹੁੰਦੇ ਆ ਔਲਖ ਸਾਹਿਬ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਬਰਾੜ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਕਹਿਣਾ ਚਾਹੁੰਦੇ
ਹੁਣੇ ਆਪਾਂ ਪਹਿਲਾਂ ਤੇ ਭਾਜੀ ਆਪਾਂ ਮੈਨੇ ਗੱਲਬਾਤ ਸੁਣ ਰਹੇ ਸੀਗੇ ਗ੍ਰਿਪਸ ਦਾ ਗੇਮਾਂ ਦੇ ਜਿਹੜੇ ਆਪਣੇ ਪ੍ਰਬੰਧਕ ਆ ਭਾਈ ਸਾਹਿਬ ਉਹਨਾਂ ਦੀ ਗੱਲਬਾਤ ਤੇ ਬੜੀ ਭਾਜੀ ਖੁਸ਼ੀ ਹੋਈ ਉਹ ਸੁਣ ਕੇ ਜਿਹੜਾ ਡਰੱਗ ਤੇ ਉਹਨਾਂ ਵੀ ਸਟੈਂਡ ਲਿਆ ਬਹੁਤ ਬਹੁਤ ਖੁਸ਼ੀ ਹੋਈ ਕਿ ਚਲੋ ਇੱਕ ਚੰਗੀ ਵਧੀਆ ਰੀਤ ਜਿਹੜੀ ਸਾਡੀ ਕਮਿਊਨਿਟੀ ਦੇ ਵਿੱਚ ਚੱਲੀ ਹੈ ਮੇਨ ਦੋ ਜਿਹੜੇ ਵੱਡੇ ਇਵੈਂਟ ਆ ਆਸਟ੍ਰੇਲੀਆ ਦੇ ਗਿਣੇ ਜਾਂਦੇ ਇੱਕ ਸਿੱਖ ਗੇਮ ਤੇ ਦੂਜਾ ਗ੍ਰਿਪਸ ਸ਼ਹੀਦੀ ਟੂਰਨਾਮੈਂਟ ਤੇ ਚਲੋ ਮੈਂ ਵੀ ਹਰ ਵਾਰੀ ਜਾਣਾ ਹਰ ਸਾਲ ਜਾਈਦਾ ਉੱਥੇ ਜੇ ਕੰਪੋਟੇਸ਼ਨ ਹੋ ਜੇ ਰੇਂਜ ਰਾਤ ਰਹਿ ਪਈ ਤਾਂ ਨਹੀਂ ਤਾਂ ਫਿਰ ਚਲੋ ਮੈਲਬਨ ਤੋਂ ਤੁਹਾਨੂੰ ਪਤਾ ਸਾਰਾ ਦਿਨ ਵੀ ਆਪਾਂ ਜਾ ਅਪ ਡਾਊਨ ਕਰ ਸਕਦੇ ਹਾਂ ਕੋਈ ਜ਼ਿਆਦਾ ਨਹੀਂ ਪੈਂਦਾ
ਜੀ ਤੇ
ਬਹੁਤ ਵਧੀਆ ਲੱਗਾ ਉਹਨਾਂ ਦਾ ਇਹ ਫੈਸਲਾ ਉਹ ਵਧਾਈ ਦੇ ਪਾਤਰ ਆ ਸਾਰਾ ਹੀ ਪ੍ਰਬੰਧਕ ਟੀਮ ਜੇ ਉਹ ਇਹ ਫੈਸਲੇ ਦੇ ਡਟੇ ਆ ਤੇ ਲਾਗੂ ਕਰਨਗੇ
ਜੀ ਜੀ ਬਿਲਕੁਲ ਬਿਲਕੁਲ ਸਾਰੇ ਪਾਸਿਓ ਜਿਹੜੀ ਚੰਗੀ ਜਿਹੜੀ ਉਹਨਾਂ ਦੀ ਫੀਡਬੈਕ ਆ ਰਹੀ ਹੈ ਜੀ ਸਾਰੇ ਲੋਕ ਸੱਜਣ ਖੁਸ਼ ਆ ਜੀ ਇਸ ਚੀਜ਼ ਤੇ
ਹਾਂਜੀ ਕਿਉਂਕਿ ਚਲੋ ਇਹ ਸਿੱਖ ਗੇਮਾਂ ਤੋਂ ਸ਼ੁਰੂਆਤ ਹੋਈ ਆ ਇੱਕ ਚੰਗੀ ਸ਼ੁਰੂਆਤ ਆਪਾਂ ਕਹਿ ਸਕਦੇ ਹਾਂ ਕਿ ਚਲੋ ਭਲਾ ਹੋਣ ਵਾਲਾ ਕੁੱਲ ਮਿਲਾ ਕੇ ਆਸਟ੍ਰੇਲੀਆ ਦਾ ਆਸਟ੍ਰੇਲੀਆ ਦੇ ਪਲੇਅਰਾਂ ਦਾ ਇੱਥੋਂ ਦੇ ਜਿਹੜੇ ਜੰਪਾ ਲੈ ਜਾਂ ਨਵੀਂ ਪਨੀਰੀ ਉੱਠ ਰਹੀ ਖੇਡਾਂ ਦੇ ਵਿੱਚ ਜਿਹੜੀ ਰੁਚੀ ਰੱਖਦੀ ਆ ਤੇ ਉਹਨਾਂ ਦੇ ਵਾਸਤੇ ਜਿਹੜਾ ਫਿਊਚਰ ਰਿਹਾ ਉਹਨਾਂ ਬਹੁਤ ਵਧੀਆ ਫੈਸਲਾ ਜਿਹੜਾ ਵਧੀਆ ਹੋਊਗਾ
ਜੀ 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 ਬਿਲਕੁਲ ਜੀ ਉਮੀਦ ਕਰਦੇ ਹਾਂ ਇਹ
ਹਾਂਜੀ ਤੇ ਦੂਜਾ ਭਾਜੀ ਕੱਲ ਸਾਡੇ ਕਰੇਮਬਰਨ ਇੱਕ ਮੇਲਾ ਹੋਇਆ ਸੀਗਾ ਵਿਸਾਖੀ ਮੇਲਾ ਜਿੱਥੇ ਆਪਣੇ ਸਿਮਰਜੀਤ ਸਿੰਘ ਬੈਂਸ ਵੀ ਹਾਜ਼ਰ ਸੀ ਮੈਂ ਗੱਲ ਭਾਜੀ ਸ਼ੁਰੂ ਕਰਨ ਤੋਂ ਪਹਿਲਾਂ ਕਹਿਦਾ ਕਿ ਜਿੰਨੇ ਵੀ ਪ੍ਰਬੰਧਕ ਹੀ ਆ ਮੇਰਾ ਸਵਾਏ ਫੇਸਬੁੱਕ ਤੋਂ ਉਹਨਾਂ ਨਾਲ ਕੋਈ ਨਿੱਜੀ ਕੋਈ ਜਾਣਕਾਰੀ ਜਾਂ ਕਿਤੇ ਫੋਨ ਤੇ ਗੱਲ ਵੀ ਨੀ ਹੋਈ, ਅਸੀਂ ਮਿਲੇ ਵੀ ਨੀ ਆ, ਤੇ ਆਪਾਂ ਸਿਰਫ ਫੀਡਬੈਕ ਫੀਡਬੈਕ ਆ, ਐਜ ਏ ਫੀਡਬੈਕ ਆ,
ਉਹ ਨਿਊਟਰਲ ਫੀਡਬੈਕ।
ਹਾਂਜੀ ਹਾਂਜੀ, ਤੇ ਭਾਜੀ ਏਡਾ ਸੋਹਣਾ ਉਹਨਾਂ ਨੇ ਅਰੇਂਜ ਕੀਤਾ ਕਿ ਸਿਰਫ $5 ਐਂਟਰੀ ਫੀਸ ਸੀ ਉਹਦੀ ਮੇਲੇ ਦੀ।
ਜੀ ਜੀ,
ਜਿੰਨੇ ਵੀ ਮੇਰਾ ਫਰੈਂਡ ਸਰਕਲ ਜਾਂ ਜਿੰਨੇ ਵੀ ਲੋਕ ਗਏ ਤੁਰੇ ਫਿਰਦੇ ਆ ਜਿਨ੍ਹਾਂ ਨਾਲ ਗੱਲਬਾਤ ਹੋਈ, ਕਿ ਸਾਰੇ ਜਾਣੇ ਕਹਿੰਦੇ ਇੰਨੇ ਖੁਸ਼ੀ ਕਿ ਫੁੱਲੀ ਐਂਟਰਟੇਨਮੈਂਟ, ਬੱਚਿਆਂ ਦੀਆਂ ਰਾਈਡ ਦਾ ਕੈਮਲ ਰਾਈਡ ਲਈ, ਬਾਕੀ ਹੋਰ ਝੂਲੇ ਵਗੈਰਾ, ਚੇਹਰਾਂ ਪੂਰੇ ਬੈਠ ਕੇ ਲੋਕਾਂ ਨੇ ਚੇਹਰਾਂ ਤੇ ਆਪਾਂ ਆਨੰਦ ਮਾਣਿਆ ਮੇਲੇ ਦਾ, ਤੇ ਫੂਡ ਸਟਾਲ ਐਵਰੀਥਿੰਗ ਜਿਹੜਾ ਕਿ ਬਹੁਤ ਵਧੀਆ ਅਰੇਂਜ ਕੀਤਾ ਉਹਨਾਂ ਨੇ। ਸਿਰਫ ਇੱਕ ਕੋਈ ਉਹਦੇ ਵਿੱਚ ਇਹ ਨੀ ਕਿਹਾ ਜੇ ਕਿ ਜਾਂ ਇਕੱਲਾ ਪੈਸਾ ਕਮਾਉਣਾ ਜਾਂ, ਕਿਉਂਕਿ $5 ਦੀ ਐਂਟਰੀ ਭਾਜੀ ਕੀ ਹੁੰਦੀ ਉਹਦੇ ਵਿੱਚ, ਕੀ ਅਲੱਗ ਕਮਾ ਸਕਦਾ।
ਬਿਲਕੁਲ ਬਿਲਕੁਲ
ਤੇ
ਬਿਲਕੁਲ ਬਿਲਕੁਲ
ਹਾਂਜੀ ਸਰ, ਫੀਡਬੈਕ ਹੈ ਕਿ ਆਪਾਂ ਜੇ ਕਿਸੇ ਪ੍ਰਬੰਧਕ ਟੀਮ ਨੇ ਜੋ ਉਹਨਾਂ ਕਿਹਾ ਸੀਗਾ ਜੋ ਪ੍ਰਚਾਰ ਆ ਜੇ ਉਹਨਾਂ ਚੰਗਾ ਕੀਤਾ ਤੇ ਆਪਾਂ ਬਸ ਉਹਦੀ ਫੀਡਬੈਕ ਦੇ ਰਹੇ ਹਾਂ ਕਿ ਦੇ ਡਿਜ਼ਰਵ ਪੋਜ਼ਿਟਿਵ ਫੀਡਬੈਕ।
ਵਾਹ ਵਾਹ, ਕੀ ਬਾਤ ਹੈ ਜੀ, ਅੱਜ ਤੜਕੇ ਫੀਡਬੈਕ ਦੀਆਂ ਆਪਾਂ ਗੱਲਾਂ ਕਰਦੇ ਸੀ। ਸੋ ਫੀਡਬੈਕ ਦੇਣੀ ਵੀ ਬਹੁਤ ਜ਼ਰੂਰੀ ਹੁੰਦੀ ਆ, ਬਸ ਸਾਡੇ ਪ੍ਰੋਬਲਮ ਇਹ ਆਉਂਦੀ ਆ ਵੀ ਅਸੀਂ ਮਾੜੀ ਫੀਡਬੈਕ ਨੂੰ ਭੰਡ ਦਿੰਨੇ ਆ ਲੋਕਾਂ 'ਚ ਤੇ ਚੰਗੀ ਨੂੰ ਇਸ ਹੋਮੇ ਦੇ ਸ਼ਿਕਾਰ ਹੋ ਕੇ ਕਿਸੇ ਨੂੰ ਦੱਸਦੇ ਨਹੀਂ। ਸੋ ਇੱਥੇ ਕਮੀ ਸੀ, ਸੋ ਤੁਸੀਂ ਖੁੱਲੇ ਦਿਲ ਨਾਲ ਉਹਨਾਂ ਦੀ ਤਾਰੀਫ਼ ਕੀਤੀ ਆ ਨੌਜਵਾਨਾਂ ਦੀ, ਸੋ ਅਸੀਂ ਜ਼ਰੂਰ ਉਹਨਾਂ ਕੋਲ ਸੁਨੇਹਾ ਭੇਜਾਂਗੇ।
ਕਿਉਂਕਿ ਕਾਫੀ ਆਮ ਭਾਈ ਆਪਾਂ ਨਾ ਕਿਸੇ ਵੇਲੇ ਜੇ ਕੋਈ ਨੈਗੇਟਿਵ ਫੀਡਬੈਕ ਡਿਜ਼ਰਵ ਕਰਦਾ ਤੇ ਜੇ ਸਾਡੀ ਉਹਦੇ ਨਾਲ ਕੋਈ ਸੱਜਣਤਾ ਜਾਂ ਜਾਣਦੇ ਨਾ, ਅਸੀਂ ਉੱਥੇ ਥੋੜਾ ਜਿਹਾ ਸੰਕੋਚ ਕਰ ਜਾਂਦੇ ਹਾਂ। ਹੁਣ ਇਸ ਤੋਂ ਪਹਿਲਾਂ ਵੀ ਇੱਕ ਮੇਲਾ ਹੋਇਆ ਸੀਗਾ ਇਸੇ ਵੈਨਿਊ ਤੇ, ਰੇਸ ਕੋਰਸ ਦੇ ਵਿੱਚ ਹੀ ਕ੍ਰੇਨਬਰਨ, ਤੇ ਉਹ ਉਹਨਾਂ ਦਾ ਨੈਗੇਟਿਵ ਫੀਡਬੈਕ ਡਿਜ਼ਰਵ ਕਰਦੇ ਫੋਨ ਲਾ ਕੇ ਪਰਸਨਲੀ ਜਾਣਦੇ ਆਪਣੇ ਸੱਜਣੇ ਆ, ਉਹਨਾਂ ਨੂੰ ਕਿਹਾ ਵੀ ਜੋ ਤੁਸੀਂ ਪ੍ਰਚਾਰ ਆ ਤੁਸੀਂ ਉਹ ਨਹੀਂ ਦੇ ਸਕੇ ਲੋਕਾਂ ਨੂੰ, ਤੇ ਲੋਕਾਂ ਦੀ ਫੀਡਬੈਕ ਮਾੜੀ ਸੀ, ਤੇ ਉਹਨਾਂ ਕਿਸੇ ਗੱਲੋਂ ਤੋਂ ਕੁਝ ਪਰਸੈਂਟ ਉਹ ਸੱਚੇ ਲੱਗਦੇ, ਕਹਿੰਦੇ ਵੀ ਸਾਡੀ ਜਿਹੜੀ ਵਾਹ ਪੇਸ਼ ਵੈਦਰ ਨੇ ਉਹ ਦਿਨ ਸਾਡੀ ਨਹੀਂ ਜਾਣ ਦਿੱਤੀ ਕਿ ਵੈਦਰ ਬਹੁਤ ਜ਼ਿਆਦਾ ਖਰਾਬ ਹੋ ਗਿਆ, ਹਵਾ ਬੜੀ ਤੇਜ਼ ਸੀ, ਤੇ ਕੌਂਸਲ ਨੇ ਸਾਡੇ ਜਿਹੜੇ ਸਟਾਲ ਵਗੈਰਾ ਉਹਨਾਂ ਨੇ ਕਿਹਾ ਵੀ ਅੰਦਰ ਲਾਓ ਜਿਹੜਾ ਸ਼ੈੱਡ ਆ, ਤੇ ਉਹ ਰਾਈਡ ਵਗੈਰਾ ਅਸੀਂ ਅਲਾਓ ਨਹੀਂ ਕੀਤੀਆਂ ਉਹਨਾਂ ਨੇ। ਉਹਨਾਂ ਦਾ ਇਹ ਕਹਿਣਾ ਸੀ ਚਲੋ ਆਪਾਂ ਕਹਿ ਕੇ ਚਲੋ ਠੀਕ ਆ, ਪਰ ਆਪਾਂ ਫੀਡਬੈਕ ਉਹਨਾਂ ਨੂੰ ਵੀ ਦੇਤੀ ਕਿ ਇਹ ਨੀ ਗੇ ਤੁਸੀਂ ਵੀ ਸਾਡੇ ਕੋਈ ਸੱਜਣ ਮੇਜੇ ਬੇਲੀ ਜੇ ਤੇ ਅਸੀਂ ਉੱਥੇ ਚੁੱਪ ਕਰ ਗਏ।
ਜੀ 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 ਜੀ, ਇਹ ਨਾ ਅਸਲ ਚ ਗੱਲ ਤਾਂ ਮੌਸਮ ਤੇ ਹੈਗੀ ਆ, ਮੈਲਬਰਨ ਦਾ ਜਿਹੜਾ ਵੈਦਰ ਆ ਤੁਹਾਨੂੰ ਪਤਾ ਹੀ ਆ ਕਾਫੀ ਖਤਰਨਾਕ ਆ, ਜਿਵੇਂ ਅੱਜ ਧੁੰਦ ਵੀ ਪੈ ਰਹੀ ਆ, ਤੇ ਇਸ ਕਰਕੇ ਪ੍ਰਬੰਧਕ ਕਈ ਵਾਰੀ ਚਾਹੁੰਦੇ ਹੋਏ ਵੀ ਬੇਬਸ ਵੀ ਹੋ ਜਾਂਦੇ ਇਸ ਚੀਜ਼ ਚ।
ਹਾਂਜੀ ਹਾਂਜੀ, ਤੇ ਭਾਈ ਇੱਕ ਛੋਟਾ ਜਿਹਾ ਮੁੱਦਾ ਹੋ ਰਿਹਾ ਕਿ ਆਪਾਂ ਹੈਗਾ ਟਾਈਮ ਆਪਣੇ ਕੋਲ 2-4 ਮਿੰਟ ਅਜੇ।
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ,
ਉਹ ਭਾਜੀ ਜਿਹੜੀਆਂ ਅੱਗੇ ਕਾਫੀ ਆਪਾਂ ਗੱਲ ਕੀਤੀ ਕਿ ਆਪਣੀ ਕਮਿਊਨਿਟੀ ਦੇ ਵਿੱਚ ਨਾ ਜਿਹੜੀਆਂ ਥੋੜੀਆਂ ਜਿਹੀਆਂ ਅਲਾਮਤਾਂ ਵੜ ਰਹੀਆਂ ਜਾਂ ਆਪਾਂ ਅਡੋਪਟ ਕਰ ਰਹੇ ਹਾਂ ਪਾਸੇ ਹੋਰ ਕਿਸੇ ਕਲਚਰ ਤੋਂ, ਉਹ ਪਹਿਲਾਂ ਤੇ ਚਲੋ ਇੱਕ ਤਾਂ ਪਹਿਲਾਂ ਹੋਇਆ ਵੜੀ ਸੀ ਕਿ ਬੇਬੀ ਸ਼ਾਵਰ ਵਾਲੀ, ਹੈਨਾ
ਜੀ ਜੀ,
ਚਲੋ ਹਿੰਦੂ ਕਮਿਊਨਿਟੀ ਦੇ ਵਿੱਚ ਆਪਾਂ ਕਹਿ ਲਈਏ ਕਿ ਹਾਂਜੀ ਹਾਂਜੀ ਵੀ ਗੋਦ ਭਰਾਈ ਹਿੰਦੂ ਕਮਿਊਨਿਟੀ ਚ ਚੱਲਦਾ ਹੈ, ਚਲੋ ਠੀਕ ਹੈ, ਪਰ ਉਹ ਆਪਣੇ ਮਤਲਬ ਸਿੱਖਾਂ ਦੇ ਵਿੱਚ ਵੀ ਉਹ ਕਾਫੀ ਕਾਫੀ ਆਪਣੇ ਲੋਕ ਨਾਲ ਰਹਿ ਪਏ ਕਰਨ, ਚਲੋ ਵੀ ਜੈ ਚੱਲ ਮੰਨ ਲਿਆ। ਇੱਕ ਹੋਰ ਆ ਗਈ ਕਿ ਕੇਕ ਸਮੈਸ਼, ਮੈਨੂੰ ਪਤਾ ਨੀ ਮੇਰੇ ਨਾ ਕਿਸੇ ਫਰੈਂਡ ਆਪਣਾ ਯਾਰ ਦੋਸਤ ਚੱਲਿਆ, ਕਹਿੰਦਾ ਮੈਂ ਪਾਰਟੀ ਤੇ ਚੱਲਿਆ, ਮੈਂ ਕਾਹਦੀ ਪਾਰਟੀ, ਕਹਿੰਦਾ ਕੇਕ ਸਮੈਸ਼ ਪਾਰਟੀ, ਮੈਂ ਬੜਾ ਹੈਰਾਨ, ਮੈਂ ਨਹੀਂ ਸੁਣੀ ਨੀ, ਪਤਾ ਹੀ ਨੀ ਕਿ ਕਾਹਦੀ ਕੇਕ
ਸਮੈਸ਼।
ਹਾਂਜੀ ਵੀ ਉਹ ਬਰਥਡੇ ਆ ਕਿਸੇ ਦਾ, ਹਨਾ ਬੱਚੇ ਦਾ ਮਨਾ ਰਹੇ ਆ, ਉਹ ਕੱਟਣਾ ਕੇਕ ਉਹ ਤਾਂ ਮੰਨਿਆ, ਪਰ ਕੇਕ ਸਮੈਸ਼ ਕੀ ਹੁੰਦਾ? ਉਹ ਕਹਿੰਦਾ ਕਿ ਇਹ ਨਵਾਂ ਚੱਲਿਆ ਕੰਮ ਕਿ ਬਰਥਡੇ ਤੋਂ ਕੁਛ ਦਿਨ ਪਹਿਲਾਂ ਜਾਂ ਇੱਕ ਹਫ਼ਤਾ ਪਹਿਲਾਂ ਕੇਕ ਲਿਆ ਕੇ ਰੱਖ ਦਿੱਤਾ ਜਾਂਦਾ ਉਹ ਬੱਚੇ ਦੇ ਅੱਗੇ, ਜਿਹੜਾ ਬੱਚੇ ਦਾ ਬਰਥਡੇ ਆਉਣ ਵਾਲਾ ਹੁੰਦਾ, ਤੇ ਉਹ ਬਸ ਜੀ ਨੂੰ ਭੰਨ ਭੁੰਨ ਦਿੰਦਾ ਸਮੈਸ਼ ਕਰਕੇ, ਆਪਣਾ ਮੂੰਹ ਸਿਰ ਲਬੇੜ ਲੈਂਦਾ ਹੈ ਜੀ, ਇਹ ਕੇਕ ਸਮੈਸ਼ ਪਾਰਟੀ।
ਅੱਛਾ, ਫਿਰ ਉਦੋਂ ਬਾਅਦ
ਹਾਂਜੀ ਹਾਂਜੀ ਬਰਥਡੇ ਜਿਹੜਾ ਸ਼ਾਇਦ ਮੈਂ ਇੱਕ ਨੈਕਸਟ ਵੀਕ ਲਾ ਇੱਕ ਹਫ਼ਤਾ ਹਟ ਕੇ ਮਨਾਇਆ ਜਾਂਦਾ।
ਬਖਸ਼ੋ ਭਰਾਵੋ ਬਖਸ਼ੋ, ਮਾਰਤੇ ਲੋਕਾਂ ਨੇ ਯਾਰ, ਕੀ ਕਰੂ ਗਰੀਬ ਬੰਦਾ।
ਹਾਂਜੀ ਇੱਕ ਇੱਥੇ ਬਸ ਨੀ ਭਾਜੀ, ਇੱਕ ਬਹੁਤ ਖਤਰਨਾਕ ਪਾਰਟੀ ਜਿਹੜੀ ਆ, ਹਜੇ ਤਾਂ ਇਸ਼ਤਿਹਾਰ ਫੋਟੋ ਜਿਹੜਾ ਆਪਣਾ ਉਹ ਕਾਰਡ ਜਿਹਾ ਬਣਾ ਕੇ ਵਟਸਐਪ ਤੇ ਜਾਂ ਫੇਸਬੁੱਕ ਤੇ ਵਾਇਰਲ ਕਰਦੇ ਆ ਨਾ, ਉਹ ਮੇਰੇ ਸਾਹਮਣੇ ਆਇਆ ਅੱਗੇ, ਹੁਣ ਸੱਚਾਈ ਉਹ ਚ ਕਿੰਨੀ ਕਿਹਾ ਜੇ ਪਤਾ ਨੀ ਲੱਗਾ। ਕਿ ਪੋਰਟ ਮੈਲਬਨ ਦੇ ਵਿੱਚ ਇੱਕ ਸਾਡੀ ਕਮਿਊਨਿਟੀ ਦੀਆਂ ਬੀਬੀਆਂ ਵੱਲੋਂ ਪਾਰਟੀ ਆਰਗੇਨਾਈਜ਼ ਕੀਤੀ ਜਾ ਰਹੀ ਆ ਤੇ ਮੈਂ ਪਾਰਟੀ ਦਾ ਸਿਰਫ ਨਾਂ ਦੱਸ ਦੂੰਗਾ, ਬਹੁਤਿਆਂ ਨੂੰ ਜੋ ਸਰੋਤੇ ਨੂੰ ਪਤਾ ਹੀ ਹੋਊਗਾ ਕਿ ਕੀ ਹੁੰਦੀ ਆ ਤੇ ਆਪਾਂ ਔਨ ਏਅਰ ਸ਼ੇਅਰ ਨਹੀਂ ਕਰ ਸਕਦੇ ਹੋ ਕਿ ਉਹ ਪਾਰਟੀ ਦਾ ਹੁੰਦਾ ਕੀ ਉਸ ਉਹ ਪਾਰਟੀ ਦੇ ਵਿੱਚ। ਭਾਜੀ ਪਾਰਟੀ ਦਾ ਨਾਂ ਆ ਜੀ ਹੈਂਡਸ ਪਾਰਟੀ,
ਹੈਂਡਸ ਪਾਰਟੀ ਤੇ ਹੈਂਡਸ ਜਾਨੀ ਕੁਕੜੀ ਵਾਲਾ ਹੈਂਡ।
ਇਹ ਮੈਨੂੰ ਵੀ ਪਹਿਲਾਂ ਉਹੀ ਹੋਵੇ ਜੀ, ਮੈਨੂੰ ਪਤਾ ਨੀ, ਪਹਿਲਾਂ ਵੀ ਜਦੋਂ ਫਿਰ ਸਰਚ ਕੀਤੀ ਥੋੜੀ ਜੀ ਸੱਜਣਾ ਮਿੱਤਰਾਂ ਪੁੱਛਿਆ ਵੀ ਇਹ ਗੋਰਿਆਂ ਦੇ ਵਿੱਚ ਗੋਰਿਆਂ ਦੀ ਪਾਰਟੀ ਹੁੰਦੀ ਆ ਤੇ ਇਹ ਭਾਜੀ ਮੈਂ ਜਦੋਂ ਵੇਖਿਆ ਸਾਰਾ ਕੁਝ ਮੈਂ ਆਪਣਾ ਤੇ ਸੁਣ ਜਿਹੇ ਹੋ ਗਏ ਇੱਕ ਵਾਰੀ ਵੀ ਆ ਸਾਡੇ ਸਾਡੀ ਕਮਿਊਨਿਟੀ ਦੇ ਵਿੱਚ ਆਹ ਪਾਰਟੀ ਹੋਣ ਲੱਗੀ ਆ ਤੇ ਆਪਾਂ ਇੱਥੇ ਸ਼ੇਅਰ ਨੀ ਕਰ ਸਕਦੇ ਕਿ ਕੀ ਆ ਉਹਦੇ ਵਿੱਚ ਹੋਣਾ ਕੀ ਆ।
ਦੇਖੋ
ਬੋਲ ਮਿਲਾ ਕੇ ਆ ਕੇ
ਭਾਜੀ
ਘਾਤਕ ਸਾਡੀ ਕਮਿਊਨਿਟੀ ਵਾਸਤੇ।
ਔਲਖ ਸਾਹਿਬ ਤੁਸੀਂ ਸ਼ੇਅਰ ਨਹੀਂ ਕਰ ਸਕਦੇ ਹੋਵੋਗੇ ਵੱਖਰੀ ਗੱਲ ਆ, ਪਰ ਮੇਰੇ ਤੋਂ ਨਹੀਂ ਰਿਹਾ ਜਾਂਦਾ ਜੀ, ਸਾਰਾ ਕੁਝ ਸ਼ੇਅਰ ਕਰੂੰਗਾ। ਮੈਨੂੰ ਮੈਂ ਮਾਫੀ ਚਾਹੁੰਦਾ ਉਹਨਾਂ ਲੋਕਾਂ ਤੋਂ, ਉਹਨਾਂ ਸੱਜਣਾ ਮਿੱਤਰਾਂ ਤੋਂ ਜਿਨ੍ਹਾਂ ਨੂੰ ਇਹ ਲੱਗਣਗੀਆਂ ਗੱਲਾਂ। ਹੋ ਸਕਦਾ ਬੀਬੀਆਂ ਨੂੰ ਇਹ ਗੱਲਾਂ ਚੰਗੀਆਂ ਨਾ ਲੱਗਣ ਵੀ ਬਾਈ ਕਿਹੋ ਜਿਹੀਆਂ ਗੱਲਾਂ ਕਰਨ ਲੱਗ ਗਿਆ, ਪਰ ਜੋ ਸੱਚ ਆ ਉਹ ਸੱਚ ਨੂੰ ਜੇ ਅਸੀਂ ਸੱਚ ਨਾ ਕਹਾਂਗੇ ਤਾਂ ਇਹ ਜਿਹੜੀ ਬੁਰਾਈ ਆ ਇਹ ਫੈਲਣੀ ਸ਼ੁਰੂ ਹੋ ਗਈ ਆ। ਜਦੋਂ ਬੇਬੀ ਸ਼ਾਵਰ ਦਾ ਰੌਲਾ ਆਇਆ ਸੀ ਮੈਂ ਸਭ ਤੋਂ ਪਹਿਲਾਂ ਚੀਕਿਆ ਸੀ ਵੀ ਉਹ ਨਹੀਂ ਚੰਗਾ ਲੱਗਦਾ ਸਾਡੇ ਬਾਪ ਬੇਟੀ ਦੇ ਢਿੱਡ ਨਾਲ ਕੰਨ ਲਾ ਲਾ ਕੇ ਫੋਟੋਆਂ ਫੇਸਬੁੱਕ ਤੇ ਪਾਉਂਦਾ, ਨਹੀਂ ਚੰਗਾ ਲੱਗਦਾ, ਸਾਡੇ ਸ਼ਰਮ ਹੁੰਦੀ ਆ ਮਾਂ ਧੀ ਪਿਓ ਧੀ ਦੀ ਹਰ ਚੀਜ਼ ਦੀ, ਤੇ ਉਹ ਸ਼ਰਮ ਤੋਂ ਬਚੋ। ਮੈਂ ਤੋਂ 2 ਸਾਲ ਪਹਿਲਾਂ ਇਹ ਰੌਲਾ ਪਾਇਆ ਸੀ,
ਇੰਚੀ ਟੇਪ ਲੈ ਕੇ
ਮੈਂ ਦੇਖਿਆ ਜੀ, ਮੈਂ ਬਹੁਤ ਫੋਟੋਆਂ ਦੇਖੀਆਂ ਉਸ ਚੀਜ਼ ਦੀਆਂ। ਤੇ ਇਹ ਜੀ ਜਿਹੜੀ ਮਾਡਰਨਸ਼ਿਪ ਨੂੰ ਤੁਸੀਂ ਆਪਦੇ ਘਰੇ ਰੱਖੋ, ਮੇਰੇ ਵਰਗੇ ਨੂੰ ਕਹਿ ਦਿਓ ਚਾਹੇ ਲੱਖ ਵੀ ਇਹ ਪਿਛਾਂ ਖਿੱਚੂ ਬੰਦਾ ਆ ਜਾਂ ਇਹਨੂੰ ਅਕਲ ਨਹੀਂ ਹੈ ਜਾਂ ਮੈਂ ਅਨਪੜ੍ਹ ਆ, ਮੈਂ ਸਭ ਕੁਝ ਕਹਾਉਣ ਨੂੰ ਤਿਆਰ ਆ, ਪਰ ਜੋ ਬੁਰਾਈ ਆ ਬੁਰਾਈ ਆ। ਜਿਹੜੀ ਸ਼ਰਮ ਆ ਉਹ ਅੱਖਾਂ ਦੀ ਹੁੰਦੀ ਹੈ, ਜਦੋਂ ਲੈ ਗਈ ਨਾ ਉਦੋਂ ਬਾਅਦ ਉਹ ਲੋਈ ਲੈਣ ਵਾਲੀ ਗੱਲ ਹੋ ਜਾਂਦੀ ਹੈ। ਤੇ ਤੁਸੀਂ ਲੋਕ ਹੀ ਤੜਫੋਗੇ ਜਿਹੜੇ ਸ਼ਰਮ ਨੂੰ ਹੁਣ ਐ ਸਮਝਦੇ ਹੋ, ਆਪਦਾ ਮਾਡਰਨ ਪਣ ਸਮਝਦੇ ਹੋ। ਜਿਹੜੀ ਹੈਂਡਸ ਪਾਰਟੀ ਦੀ ਤੁਸੀਂ ਗੱਲ ਕਰਦੇ ਹੋ, ਸਾਡੇ ਵੀ ਇੱਥੇ ਐਡਲੇਟ ਦੇ ਵਿੱਚ ਹੋ ਚੁੱਕੀ ਹੈ, ਇਦੋਂ ਪਹਿਲਾਂ ਸ਼ੁਰੂਆਤ ਹੋ ਚੁੱਕੀ ਹੈ 2-3 ਸਾਲਾਂ ਤੋਂ। ਤੇ ਐਤਕੀ ਇੱਕ ਵੀਡੀਓ ਵਾਇਰਲ ਹੋ ਗਈ ਸੀ ਜਿਹਦੇ ਵਿੱਚ ਜਿਹੜੀਆਂ ਕੁਕੜੀਆਂ ਦੀ ਪਾਰਟੀ ਦੇ ਵਿੱਚ ਕੁੱਕੜ ਨੱਚ ਰਿਹਾ ਸੀਗਾ, ਉਹ ਵੀ ਕੱਪੜੇ ਲਾ ਕੇ। ਸੋ ਮਾਫੀ ਚਾਹੁੰਦਾ ਜੀ ਇਹ ਸ਼ਬਦਾਂ ਤੋਂ ਵੀ ਜੇ ਸਾਡੀਆਂ ਬੀਬੀਆਂ ਇਸ ਰਾਹ ਪੈ ਗਈਆਂ। ਮੈਂ ਇੱਕ ਵੀਡੀਓ ਹੋਰ ਵੀ ਦੇਖੀ ਸੀ, ਇੱਕ ਬੀਬੀ ਲਾਹਨ ਤਾਂ ਪਾ ਰਹੀ ਸੀ ਜਿਹੜੀ ਕਹਿ ਰਹੀ ਸੀ ਵੀ ਸਾਨੂੰ ਕੌਣ ਹੁੰਦੇ ਤੁਸੀਂ ਰੋਕਣ ਵਾਲੇ, ਸਾਨੂੰ ਸਾਡੇ ਕੱਪੜੇ ਪਹਿਰਾਵੇ ਲਈ ਕੌਣ ਹੁੰਦੇ ਰੋਕਣ ਵਾਲੇ, ਸਾਡੇ ਕਰੈਕਟਰ ਤੇ ਉਂਗਲੀ ਉਠਾਉਣ ਵਾਲੇ ਕੌਣ ਹੁੰਦੇ ਹੋ। ਕੋਈ ਕਿਸੇ ਦੇ ਕਰੈਕਟਰ ਤੇ ਉਂਗਲੀ ਨਹੀਂ ਉਠਾ ਸਕਦਾ, ਕੋਈ ਕਿਸੇ ਨੂੰ ਰੋਕ ਨਹੀਂ ਸਕਦਾ, ਪਰ ਇੱਕ ਇਨਸਾਨੀਅਤ ਨਾਤੇ ਇੰਨਾ ਕਿ ਤਾਂ ਫਰਜ਼ ਬਣਦਾ ਯਾਰ ਵੀ ਜੇ ਸਾਡੀਆਂ ਬੀਬੀਆਂ ਦਾ ਸਾਨੂੰ ਸਾਡੀਆਂ ਬੀਬੀਆਂ ਬਾਰੇ ਇੱਥੇ ਮੈਨੂੰ ਪਤਾ ਲੱਗਿਆ ਵੀ ਲੋਕਾਂ ਨੇ ਉਸ ਦਿਨ ਤੋਂ ਅਗਲੇ ਦਿਨ ਬਹੁਤ ਸਾਰੇ ਘਰ ਪਰਿਵਾਰਾਂ 'ਚ ਲੜਾਈ ਹੋਈ, ਇਹ ਸ਼ਿਕਾਇਤਾਂ ਹੋਈਆਂ ਵੀ ਘਰ ਵਾਲੇ ਨੇ ਘਰ ਵਾਲੀ ਨੂੰ ਕੁੱਟਿਆ। ਮੈਂ ਪੁੱਛਿਆ ਮੈਨੂੰ ਮੇਰੇ ਕੋਲ ਇੱਕ ਕੇਸ ਆਇਆ, ਕਹਿੰਦੇ ਜੀ ਮੈਨੂੰ ਕੱਲ੍ਹ ਬਹੁਤ ਜ਼ਿਆਦਾ ਕੁੱਟਿਆ ਤੇ ਤੁਸੀਂ ਮੇਰਾ ਇਹਦਾ ਹੱਲ ਕਰੋ। ਤੇ ਜਦੋਂ ਮੈਂ ਗੱਲ ਪਤਾ ਲੱਗਿਆ ਵੀ ਕੀ ਹੋਇਆ, ਕਹਿੰਦੇ ਗੱਲ ਜੀ ਰਾਤ ਇੱਕ ਮੈਂ ਇੱਦਾਂ ਦੀ ਕੋਈ ਪਾਰਟੀ ਸੀ, ਉਹ ਪਾਰਟੀ 'ਚ ਗਈ ਸੀ ਤੇ ਮੈਂ ਉਸ ਪਾਰਟੀ ਦੀ ਜਿਹੜੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੇਰੇ ਘਰ ਵਾਲੇ ਨੇ ਮੈਨੂੰ ਘਰੇ ਆਕੇ ਕੁੱਟਿਆ। ਤੇ ਮੈਂ ਕਿਹਾ ਵੀ ਕੀ ਰੌਲਾ ਸੀ, ਵੀ ਇਹਨੇ ਤਾਂ ਕੁਛ ਨਹੀਂ ਕੀਤਾ, ਉਹ ਆਦੀ ਮੈਂ ਕੋਈ ਉੱਥੇ ਦਾਰੂ ਨਹੀਂ ਪੀਤੀ, ਮੈਂ ਕੁਛ ਗਲਤ ਨਹੀਂ ਕੀਤਾ, ਤੇ ਮੈਨੂੰ ਕਿਉਂ ਕੁੱਟਦਾ। ਤਾਂ ਉਹ ਘਰ ਵਾਲਾ ਕਹਿੰਦਾ ਜਦੋਂ ਉੱਥੇ ਦਾਰੂ ਪੀਣੀ ਸ਼ੁਰੂ ਹੋ ਗਈ ਸੀ, ਜਦੋਂ ਉੱਥੇ ਮੁਰਗੇ ਆ ਕੇ ਨੱਚਣੇ ਸ਼ੁਰੂ ਹੋ ਗਏ ਸੀ, ਤੂੰ ਉੱਥੇ ਬੈਠੀ ਕਿਉਂ ਰਹੀ, ਤੂੰ ਮੈਨੂੰ ਫੋਨ ਕਿਉਂ ਨਹੀਂ ਕੀਤਾ, ਤੂੰ ਮੈਨੂੰ ਬੁਲਾਇਆ ਕਿਉਂ ਨਹੀਂ ਵੀ ਇਹੋ ਜਿਹੀ ਪਾਰਟੀ 'ਚ ਮੈਂ ਨਹੀਂ ਬੈਠਣਾ ਗਾ। ਸੋ ਇਸ ਢੰਗ ਨਾਲ ਸਾਡੇ ਮੈਨੂੰ 10 ਕੇਸਾਂ ਦਾ ਪਤਾ ਲੱਗਿਆ, ਘੱਟੋ ਘੱਟ ਵੀ ਇਹੋ ਜਿਹੇ 10 ਕੇਸ ਹੋਏ ਉਸ ਪਾਰਟੀ ਤੋਂ ਬਾਅਦ। ਜੇ ਇਹੋ ਜਿਹੀ ਪਾਰਟੀ ਹੁਣ ਮੈਲਬਨ 'ਚ ਹੋ ਰਹੀ ਆ ਨਾ, ਤੇ ਸ਼ੁਰੂਆਤ ਹੋ ਚੁੱਕੀ ਆ, ਅਸੀਂ ਕਿਸੇ ਦੀ ਆਜ਼ਾਦੀ 'ਚ ਖਰਲ ਨਹੀਂ ਪਾਉਂਦੇ, ਪਰ ਮੈਨੂੰ ਲੱਗਦਾ ਵੀ ਜਿਹੜਾ ਸਮਾਜਿਕ ਬਾਇਕਾਟ ਹੁੰਦਾ ਨਾ, ਉਹ ਸਮਾਜਿਕ ਬਾਇਕਾਟ ਤਾਂ ਅਸੀਂ ਜ਼ਰੂਰ ਕਰ ਸਕਦੇ ਹਾਂ ਨਾ, ਸਾਡੀ ਡਿਊਟੀ ਬਣਦੀ ਹੈ, ਸਾਡਾ ਫਰਜ਼ ਬਣਦਾ ਵੀ ਇਹਨਾਂ ਤੋਂ ਅਸੀਂ ਸਮਾਜਿਕ ਬਾਇਕਾਟ ਕਰ ਲਈਏ ਇਹਨਾਂ ਲੋਕਾਂ ਤੋਂ, ਜਿਹੜਾ ਅਸੀਂ ਕਹਿੰਦੇ ਨਹੀਂ ਰੋਟੀ ਬੋਟੀ ਦੀ ਸਾਂਝ ਨਾ ਰੱਖੀਏ। ਮੰਨ ਲਓ ਤੁਸੀਂ ਔਲਖ ਸਾਹਿਬ, ਮੈਂ ਮਾਫੀ ਚਾਹੁੰਦਾ ਮੈਂ ਭਾਵੁਕ ਹੋ ਗਿਆ, ਮੰਨ ਲਓ ਵੀ ਜੇਕਰ ਤੁਹਾਡੇ ਪਰਿਵਾਰ ਦਾ ਕਿਸੇ ਪਰਿਵਾਰ ਨਾਲ ਫੈਮਿਲੀ ਰਿਲੇਸ਼ਨ ਆ, ਆਉਣਾ ਜਾਣਾ, ਉਹਨਾਂ ਦੀ ਬੀਬੀ ਉਸ ਪਾਰਟੀ ਤੇ ਜਾਂਦੀ ਆ, ਉਸ ਪਾਰਟੀ ਦੇ ਬਾਰੇ 'ਚ ਗੱਲ ਕਰਦੀ ਆ, ਕੱਲ ਨੂੰ ਤੁਹਾਡੇ ਬੱਚੇ ਜੇ ਸਵਾਲ ਕਰਦੇ ਆ ਵੀ ਇਹ ਬੀਬੀ ਇਹ ਕਿਹੜੀ ਪਾਰਟੀ ਸੀ, ਕਿਉਂ ਸੀ, ਕਿੱਥੇ ਸੀ, ਕਿਵੇਂ ਗਈ ਸੀ, ਤਾਂ ਤੁਸੀਂ ਕੀ ਜਵਾਬ ਦਿਓਗੇ? ਸੋ ਬਿਹਤਰ ਤਾਂ ਇਹੀ ਹੈ ਵੀ ਉਸ ਬੀਬੀ ਨਾਲੋਂ ਕੱਟ ਹੀ ਕਰ ਲਓ, ਜੇ ਉਸ ਬੀਬੀ ਨੂੰ ਆਪਦਾ ਮਾਡਰਨਾਈਜੇਸ਼ਨ ਪਸੰਦ ਆ, ਜੀ ਸਦ ਕੇ ਕਰੋ, ਜੀ ਸਦ ਕੇ ਕੁੱਕੜ ਕੁੱਕੜੀਆਂ ਛੱਡ ਛਤਰ ਮੁਰਗਾ ਨਾਲ ਨੱਚੋ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਪਰ ਇੱਕ ਬਖਸ਼ੋ ਸਾਨੂੰ ਪੰਜਾਬੀ ਪੰਜਾਬੀਅਤ ਸਿੱਖ ਕੌਮ, ਸਾਡੇ 'ਚ ਹਜੇ ਸ਼ਰਮ ਆ ਹਿਆ ਹੈਗੀ ਆ, ਅਸੀਂ ਹਜੇ ਜ਼ਿੰਦਗੀ ਦੇ ਵਿੱਚ ਥੋੜਾ ਬਹੁਤ ਆਪਦੇ ਵੱਡਿਆਂ ਦਾ ਵੀ ਸੰਗ ਸ਼ਰਮ ਮੰਨਦੇ ਆ, ਆਪਦੇ ਬੱਚਿਆਂ ਦੀ ਵੀ ਸੰਗ ਸ਼ਰਮ ਮੰਨਦੇ ਆ। ਇਹੋ ਜਿਹੀਆਂ ਜੇ ਤੁਸੀਂ ਵਿਦੇਸ਼ 'ਚ ਆ ਗਏ, ਜੇ ਤੁਹਾਨੂੰ ਆਜ਼ਾਦੀ ਮਿਲ ਗਈ, ਇਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਨੰਗੇ ਹੋ ਕੇ ਨੱਚਣਾ ਜਾਂ ਉਹ ਯਾਰ ਅਸੀਂ ਮਰਦਾਂ ਨੂੰ ਵੀ ਕਿਤੋਂ ਕਹਿਣੇ ਆ ਇਹ ਕੰਮ ਕਰਨ ਨੂੰ, ਅਸੀਂ ਤਾਂ ਉਹਨਾਂ ਨੂੰ ਵੀ ਰੋਕਦੇ ਹਾਂ ਵੀ ਜੋ ਇੱਕ ਸਾਡਾ ਸੰਸਕਾਰ ਆ ਉਹਨਾਂ ਨੂੰ, ਸੰਸਕਾਰ ਹੀ ਸਾਡੇ ਸਭ ਤੋਂ ਅਮੀਰ ਆ, ਤੇ ਜੇ ਉਹ ਵੀ ਅਸੀਂ ਗਵਾ ਲੈ ਨਾ ਫਿਰ ਸਾਡੇ ਪੱਲੇ ਕੱਖ ਨੀ ਰਹਿਣਾ। ਸੋ ਔਲਖ ਸਾਹਿਬ ਜੇ ਜੀ ਪਾਰਟੀ ਕਿਤੇ ਵੀ ਹੁੰਦੀ ਆ ਜਾਂ ਕੁਛ ਵੀ ਹੁੰਦੀ ਆ ਮੈਨੂੰ ਕੋਈ ਡਰ ਨੀ, ਮੈਂ ਖੁੱਲ ਕੇ ਬੋਲੂਗਾ, ਖੁੱਲ ਕੇ ਲਿਖੂਗਾ, ਜੇ ਮੇਰੇ ਤੋਂ ਅੱਗੇ ਬਾਹਰ ਅੱਗੇ ਧਰਨਾ ਦਿੱਤਾ ਗਿਆ ਮੈਂ ਉਹ ਵੀ ਦੇਊਂਗਾ।
ਹਾਂਜੀ ਉਹ ਵੀਡੀਓ ਮੈਂ ਵੀ ਭਾਜੀ ਵੇਖੀ ਸੀ। ਚਲੋ ਇਹ ਤਾਂ ਕਹਿ ਦਿੱਤਾ ਕਿ ਪੱਬ ਜਾਂਦੇ ਆ ਡਰੈਸ ਅਪ ਕਰਦੀਆਂ ਤੇ ਇਹਦਾ ਮਤਲਬ ਨੀ ਕਿ ਮੇਰਾ ਕਰੈਕਟਰ ਲੈਸ ਆ ਜਾਂ ਕਿਵੇਂ ਆ। ਚਲੋ ਠੀਕ ਹੈ ਜੇ ਤੁਹਾਡਾ ਤੁਹਾਡੇ ਫੈਮਿਲੀ ਤੁਹਾਡੀ ਫੈਮਿਲੀ ਬੈਕਗਰਾਉਂਡ ਤੁਹਾਡਾ ਹਸਬੈਂਡ ਤੁਹਾਨੂੰ ਅਲਾਓ ਕਰਦਾ ਤੁਸੀਂ ਇਕੱਲੇ ਜਾਓ ਪੱਬ ਬਣੇ ਨੱਚੋ, ਪਰ ਬਾਕੀ ਦੂਜੀ ਕਮਿਊਨਿਟੀ ਨੂੰ ਸੱਦਾ ਦੇ ਦੇ ਕੇ ਜਿਹੜੇ ਬਚਿਆ ਵਾ ਉਹਨਾਂ ਦਾ ਬੇੜਾ ਕਰਕੇ ਕਿਉਂ ਕਰਦੇ ਹੋ?
ਨਹੀਂ ਨਹੀਂ ਕਰੈਕਟਰ ਤੁਸੀਂ ਕੀ ਸਮਝਦੇ ਹੋ? ਕਰੈਕਟਰ ਸਿਰਫ ਕੱਲੀ ਇਹ ਚੀਜ਼ ਨਹੀਂ ਹੁੰਦੀ ਵੀ ਤੁਸੀਂ ਗੈਰ ਮਰਦਾਂ ਜਾਂ ਗੈਰ ਔਰਤਾਂ ਕੋਲੇ ਜਾਂਦੇ ਹੋਣੇ ਤੇ ਉਹ ਕਰੈਕਟਰ ਮਾੜਾ। ਕਰੈਕਟਰ ਦਾ ਹਿੱਸਾ ਤਾਂ ਸ਼ਰਾਬ ਪੀਣੀ ਵੀ ਕਰੈਕਟਰ ਮਾੜਾ, ਕੋਈ ਵੀ ਮਾੜਾ ਕੰਮ ਕਰਨਾ ਵੀ ਕਰੈਕਟਰ ਮਾੜਾ, ਕਰੈਕਟਰ ਦੇ ਹਿੱਸੇ ਤਾਂ ਸਾਰੀਆਂ ਚੀਜ਼ਾਂ ਹੀ ਆ ਜਾਂਦੀਆਂ ਨਾ। ਜੇ ਕੋਈ ਬੰਦਾ ਇਹੋ ਜਿਹੇ ਭੜਕਾਊ ਕੱਪੜੇ ਪਾ ਕੇ ਜਾਂ ਭੜਕਾਊ ਕਿਸੇ ਦੂਜੇ ਕਲਚਰ ਨੂੰ ਅਡਾਪਟ ਕਰਕੇ ਲੋਕਾਂ ਨੂੰ ਪ੍ਰੇਰਦਾ ਵੀ ਕਲੱਬਾਂ ਪੱਬਾਂ ਜਾਓ ਤਾਂ ਉਹ ਵੀ ਤਾਂ ਇੱਕ ਕਰੈਕਟਰ ਦਾ ਪਾਰਟ ਆ ਨਾ। ਕਰੈਕਟਰ ਦਾ ਇਕੱਲਾ ਇਹ ਥੋੜਾ ਵੀ ਕਰੈਕਟਰ ਵੀ ਇਕੱਲਾ ਜੇ ਕਿਸੇ ਨਾਲ ਗਲਤ ਰਿਲੇਸ਼ਨ ਬਣ ਗਏ ਤੇ ਉਹੀ ਕਰੈਕਟਰ ਮਾੜਾ। ਕਰੈਕਟਰ ਤਾਂ ਉਸੇ ਦਿਨ ਤੋਂ ਹੀ ਮਾੜਾ ਹੋ ਗਿਆ ਜਦੋਂ ਤੁਸੀਂ ਆਪਦੇ ਮਾਂ ਬਾਪ ਘਰ ਵਾਲਾ ਬੱਚਿਆਂ ਦੇ ਸੰਸਕਾਰਾਂ ਨੂੰ ਛੱਡ ਕੇ ਤੇ ਅੱਗੇ ਸਟੈਪ ਤੋਰ ਲਿਆ, ਉਹੀ ਕਰੈਕਟਰ ਮਾੜਾ।
ਹਾਂਜੀ ਬਸ ਠੀਕ ਹੈ ਭਾਜੀ। ਜੇ ਅੱਜ ਸਾਡੇ ਸਲਾਹਾਂ ਦੇਣ ਵਾਲੇ ਵੀ ਜੇ ਕਿਸੇ ਕੋਲ ਗੱਲ ਕਰ ਵੀ ਰਹੀ ਦੀ ਹੈ ਨਾ ਤਾਂ ਗਾੜੀਆਂ ਅੱਗੋਂ ਸਲਾਹਾਂ ਦੇ ਪੈਂਦਾ ਨਹੀਂ ਯਾਰ, ਉਹ ਥੋੜਾ ਜਿਹਾ ਬਰੋਟ ਅਪ ਹੋ ਤੇ ਕੀ ਆ। ਮੈਂ ਭਾਜੀ ਇਹ ਬਰੋਟ ਅਪ ਨੀ ਹੋਣਾ ਮੁੜ ਕੇ, ਅਸੀਂ ਇਸੇ ਅਸੀਂ ਅਸੀਂ ਰੋਣਾ ਜਦੋਂ ਕੱਲ ਨੂੰ ਸਾਡੇ ਧੀਆਂ ਪੁੱਤਾਂ ਨੇ ਕੋਈ ਕਾਲੇ ਗੋਰੇ ਲਿਆ ਕੇ ਮੱਥੇ ਮਾਰੇ ਨਾ ਸਾਡੇ ਤੇ ਫਿਰ ਅਸੀਂ ਰੋਣਾ ਵੀ ਹੁਣ ਉਦੋਂ ਕਹਿਣਾ ਕਿ ਸਾਡਾ ਕੋਈ ਕਾਲੇ ਗੋਰੇ ਤੋਂ ਇਲਾਵਾ ਕਿ ਪੰਜਾਬੀ ਕੋਈ ਵੀ ਹੋਏ ਸਾਡੇ ਕੋਈ ਹਿੰਦੂ ਹੋਵੇ ਸਿੱਖ ਹੋਵੇ ਉਹ ਲੈ ਵੇ ਕਿਤੇ ਕਾਲਾ ਗੋਰਾ ਮੱਥੇ ਨਾ ਮਾਰ ਦੇ। ਤੇ ਜੇ ਤਾਂ ਭਾਜੀ ਹੁਣ ਤੋਂ ਸੰਭਲ ਜਾਂਗੇ ਥੋੜਾ ਜਿਹਾ, ਜੇ ਗਲਤ ਨੂੰ ਗਲਤ ਕਹਿਣ ਲੱਗ ਪਾਂਗੇ ਬੋਲਣ ਲੱਗ ਪਾਂਗੇ ਸੱਚਾਈ ਤਾਂ ਫਰਕ ਪਊਗਾ, ਜਰੂਰ ਪਊਗਾ, ਕੰਟਰੋਲ ਕਰ ਲਾਂਗੇ। ਤੇ ਜੇ ਅੱਖਾਂ ਮੀਟ ਲੀਆਂ ਉਹੀ ਆਪਣਾ ਬਿੱਲੀ ਨੂੰ ਵੇਖ ਕੇ ਕਬੂਤਰ ਵਾਂਗੂ ਤੇ ਫਿਰ ਤਾਂ ਭਾਜੀ ਕੰਮ ਖਰਾਬ ਹੀ ਆ।
ਬਿਲਕੁਲ ਜੀ ਬਿਲਕੁਲ, ਸਾਨੂੰ ਅਸੀਂ ਉਹੀ ਅਕਸਰ ਕਹਿਣੇ ਆ ਵੀ ਜਿਹੜੇ ਚੰਗੇ ਬੰਦੇ ਚੁੱਪ ਕਰਦੇ ਆ ਤਾਂ ਹੀ ਮਾੜੇ ਬੰਦੇ ਫੈਲਦੇ ਆ। ਸੋ ਅੱਜ ਔਲਖ ਸਾਹਿਬ ਤੁਹਾਡੀ ਇਸ ਕਾਲ ਤੋਂ ਬਾਅਦ ਮੈਨੂੰ ਲੱਗਦਾ ਵੀ ਬਹੁਤ ਸਾਰੇ ਸੱਜਣ ਮਿੱਤਰ ਜ਼ਰੂਰ ਇਹ ਆਇਦ ਲੈਣਗੇ ਜੇ ਉਹਨਾਂ ਦੇ ਸਰਕਲ ਚ, ਉਹਨਾਂ ਦੇ ਫਰੈਂਡ ਸਰਕਲ ਚ, ਉਹਨਾਂ ਦੇ ਕਿਤੇ ਵੀ ਅਕਸਰ ਸਰਕਲ ਚ ਤਾਂ ਬਣੂ ਕਿਸੇ ਨਾ ਕਿਸੇ ਸਰਕਲ ਨੂੰ ਤਾਂ ਟੱਚ ਕਰਨਗੇ ਇਹੋ ਜਿਹੇ ਲੋਕ, ਜਿਹਦੇ ਵੀ ਸਰਕਲ ਨੂੰ ਉਹ ਟੱਚ ਕਰਦੇ ਆ ਉਹਨਾਂ ਤੋਂ ਅੱਜ ਹੀ ਕਿਨਾਰਾ ਕਰੋ ਸਿੱਧਾ ਪੰਜਾਬੀ ਚ ਕਹਿ ਕੇ ਵੀ ਨਹੀਂ ਤੁਸੀਂ ਤੁਹਾਡਾ ਕਲਚਰ ਤੁਹਾਡਾ ਸਾਨੂੰ ਸਾਡਾ ਕਲਚਰ ਮੁਰਖ ਬਸ ਸਿੰਪਲ ਆ। ਸਮਾਜਿਕ ਤੌਰ ਤੇ ਬਾਈਕਾਟ ਕਰੋ, ਕਿਸੇ ਨੂੰ ਅਸੀਂ ਰੋਕ ਨਹੀਂ ਸਕਦੇ, ਜੋ ਮਰਜ਼ੀ ਸੜਕ ਤੇ ਹੋ ਕੇ ਨੰਗਾ ਹੋਈ ਜਾਵੇ ਸਾਨੂੰ ਕੋਈ ਪ੍ਰੋਬਲਮ ਨਹੀਂ, ਅਸੀਂ ਰੋਕ ਨਹੀਂ ਸਕਦੇ, ਪਰ ਅਸੀਂ ਉਹਦੇ ਕੰਨਿਓ ਪਾਸਾ ਤਾਂ ਵੱਟ ਸਕਦੇ ਨਾ, ਇਹ ਤਾਂ ਸਾਡੇ ਕੋਲ
ਬੰਦ ਕਰੋ ਲੈਣ ਦੇਣ ਸਾਡਾ ਬੰਦ ਵੀ ਤੂੰ ਸਾਡਾ ਕੁਛ ਨਹੀਂ ਲੱਗਦਾ
ਜੀ ਜੀ ਜੀ। ਸੋ ਬਿਲਕੁਲ ਜੀ ਇਹੋ ਜਿਹੇ ਲੋਕਾਂ ਤੋਂ ਸੁਚੇਤ ਹੋਈਏ ਤੇ ਅਸੀਂ ਗੰਦ ਪੈਣ ਤੋਂ ਪਹਿਲਾਂ ਹੀ ਰੌਲਾ ਪਾਈਏ, ਜੇ ਗੰਦ ਪੈ ਗਿਆ ਉਦੋਂ ਬਾਅਦ ਰੌਲਾ ਪਾਈਏ ਨਾ ਪਾਈਏ ਇਹਦਾ ਕੋਈ ਫਰਕ ਨਹੀਂ ਪੈਂਦਾ, ਫਿਰ ਉਦੋਂ ਬਾਅਦ ਇਸ ਨੂੰ ਤੁਸੀਂ ਕੰਟਰੋਲ ਕਰੋਗੇ ਔਖਾ ਹੋਊਗਾ, ਉਹੀ ਇਹ ਚਿੱਟੀ ਮੱਖੀ ਵਾਲੇ ਹੀ ਆ ਜੀ, ਫਿਰ ਮੁੜ ਕੇ ਖੋਜਾਂ ਦਵਾਈਆਂ ਦੀਆਂ ਆਉਂਦੀਆਂ ਰਹਿੰਦੀਆਂ, ਪਰ ਫਿਲਹਾਲ ਮੈਨੂੰ ਲੱਗਦਾ ਇਹਨਾਂ ਨੂੰ ਕੰਟਰੋਲ ਕਰਨਾ ਪੈਣਾ ਸਾਨੂੰ। ਸੋ ਹੋਰ ਜਾਂਦੇ ਜਾਂਦੇ ਔਲਖ ਸਾਹਿਬ ਕੀ ਕਹਿਣਾ ਚਾਹੋਗੇ? ਹਰਦੀਪ ਸੰਧੂ ਹੋਰਾਂ ਦੀ ਕਾਲ ਆ ਗਈ, ਕੱਟ ਗਈ ਆ ਗੁਰਪ੍ਰੀਤ ਗਿੱਲ ਹੋਰਾਂ ਦੀ ਯਾਰ।
ਹਾਂਜੀ ਹਾਂਜੀ ਕੋਈ ਨਾ ਭਾਈ, ਬਸ ਸੁਣਦੇ ਆਪਾਂ ਬਾਕੀ ਆਪਣੇ ਵੀਰਾਂ ਦੇ ਵਿਚਾਰ ਸਾਰਿਆਂ ਦੇ ਤੇ ਬਹੁਤ ਬਹੁਤ ਮਿਹਰਬਾਨੀ ਤੇ ਚਲੋ ਜੇ ਗਲਤ ਗੱਲ ਕਹੀ ਗਈ ਹੋਵੇ ਤਾਂ ਸਰੋਤੇ ਆਪਣੇ ਸਿਆਣੇ ਆ ਜੀ, ਆਪਾਂ ਖਿਮਾ ਦੇ ਜਾਜੇਗਾ।
ਨਹੀਂ ਨਹੀਂ ਕੋਈ ਗਲਤ ਗੱਲ ਨਹੀਂ ਕਹੀ ਜੀ, ਅਸੀਂ 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 ਸਿੱਧੇ ਸਪਸ਼ਟ ਹੋ ਕੇ ਕਹਿਣੇ ਆ ਵੀ ਸਾਨੂੰ ਇਹ ਚੀਜ਼ਾਂ ਪਸੰਦ ਨਹੀਂ ਆਇਆ ਜੀ, ਤੇ ਅਸੀਂ ਨਾ ਆਪ ਚਾਹੁੰਦੇ ਆ ਵੀ ਕੋਈ ਮਰਦੇ ਗਲਤ ਗੱਲ ਕਰੇ ਤੇ ਜਾਂ ਕੋਈ ਔਰਤ ਕਰੇ ਸਾਡੇ ਸਮਾਜ ਦੇ ਵਿੱਚ, ਇਹ ਇਹ ਜਾਇਜ਼ ਨਹੀਂ ਹੈ। ਅਸੀਂ ਇਹਨੂੰ ਇਹਨੂੰ ਪੂਰ ਜ਼ੋਰ ਨਿੰਦਿਆ ਕਰਦੇ ਹਾਂ ਇਸ ਚੀਜ਼ ਦੀ, ਦਿਲ ਖੋਲ ਕੇ ਨਿੰਦਿਆ ਕਰਦੇ ਹਾਂ।
ਹਾਂਜੀ ਹਾਂਜੀ ਓਕੇ, ਧੰਨਵਾਦ ਭਾਈ ਬਹੁਤ ਬਹੁਤ,
ਬਹੁਤ ਮਿਹਰਬਾਨੀ। ਸੋ ਕੁਲਦੀਪ ਸਿੰਘ ਔਲਖ ਹੋਰਾਂ ਨੇ ਮਸਲਾ ਬਹੁਤ ਹੀ ਜਿਹੜਾ ਜ਼ਰੂਰੀ ਮਸਲਾ ਤੇ ਅਹਿਮ ਮਸਲਾ ਜਿਹੜਾ ਸਾਡੇ ਨਾਲ ਵਿਚਾਰਿਆ। ਸੋ ਮਾਫੀ ਮੈਂ ਚਾਹੁੰਦਾ, ਮੈਂ ਥੋੜਾ ਜਿਹਾ ਐਕਸਾਈਟਡ ਹੋ ਗਿਆ ਸੀ, ਮੈਨੂੰ ਇੰਨਾ ਨਹੀਂ ਹੋਣਾ ਚਾਹੀਦਾ, ਪਰ ਫੇਰ ਵੀ ਜੋ ਗੱਲ ਹੀ ਐਸੀ ਹੈ ਵੀ ਉਹਨੂੰ ਤੁਸੀਂ ਨਹੀਂ ਬਰਦਾਸ਼ਤ ਕਰ ਸਕਦੇ। ਗੁਰਪ੍ਰੀਤ ਗਿੱਲ ਜੁੜਿਆ ਕਿਆ ਨੰਬਰਾਂ ਤੋਂ? ਗਿੱਲ ਸਾਹਿਬ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਬਾਬੇ, ਕੀ ਹਾਲ ਚਾਲ ਨੇ?
ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ, ਤੁਸੀਂ ਦੱਸੋ।
ਬਸ ਵਧੀਆ ਜੀ, ਤੁਸੀਂ ਨਜ਼ਾਰੇ ਲੈਣ ਦੋ ਦੁਨੀਆਂ ਨੂੰ, ਕਿਉਂ ਦੱਸ ਅਗਲਾ ਜਾਂਦਾ ਪਾਰਟੀ
ਬੜੇ ਨਜ਼ਾਰੇ ਆ,
ਕੀ ਲੈਣਾ ਇਹਦੇ ਵਿੱਚ?
ਨਹੀਂ ਨਹੀਂ ਮੈਨੂੰ ਕੀ, ਮੈਂ ਇਹਨੂੰ ਕੀ ਸ਼ਬਦ ਤਾਂ ਪਾਉਣਾ, ਪਹਿਲੇ ਦਿਨ ਤੋਂ ਲੜਦਾ।
ਹਾਂ ਨਜ਼ਾਰੇ ਹੀ ਆ, ਪਤਾ ਕੀ ਹੈ ਇਹ ਜਿਹੜੀ ਆਪਣੀ ਕਮਿਊਨਿਟੀ ਹੈ ਨਾ, ਇਹ ਕਮਿਊਨਿਟੀ ਆਪਣੀ ਨਾ ਇੱਕ ਸਟੈਪ ਗੋਰਿਆਂ ਤੋਂ ਵੀ ਅੱਗੇ ਜਾਂਦੀ ਹੈ। ਇਹ ਜਿਹੜੀ ਹੈਨ ਪਾਰਟੀ ਹੁੰਦੀ ਹੈ ਨਾ, ਵੀ ਕਹਿ ਲਓ ਵੀ ਇੱਕ ਟ੍ਰੈਡੀਸ਼ਨ ਜਿਹਾ ਚੱਲਦਾ ਗੋਰਿਆਂ ਦੇ ਵਿੱਚ ਬਈ ਮੁੰਡਿਆਂ ਵਾਸਤੇ ਹੁੰਦੀ ਹੈ ਜੀ ਬਕਸ ਪਾਰਟੀ, ਠੀਕ ਹੈ, ਤੇ ਕੁੜੀਆਂ ਲਈ ਹੁੰਦੀ ਹੈ ਹੈਂਜ ਪਾਰਟੀ। ਉਹ ਉਦੋਂ ਹੁੰਦੀ ਹੈ ਜਦੋਂ ਨਾ ਕੁੜੀ ਨੇ ਕਹਿ ਲਓ ਵਿਆਹ ਕਰਾਉਣਾ, ਉਹਦਾ ਵਿਆਹ ਹੋ ਰਿਹਾ ਬਈ ਨੈਕਸਟ ਦਿਨ ਹੋ ਰਿਹਾ ਜਾਂ ਡੇ ਆਫਟਰ ਹੋ ਰਿਹਾ, ਉਹ ਤੋਂ ਇੱਕ ਦੋ ਦਿਨ ਪਹਿਲਾਂ ਉਹ ਆਪਣੀ ਫਰੈਂਡ ਨਾਲ ਵੀ ਕਲੱਬ ਚ ਜਾਂਦੀ ਹੈ, ਠੀਕ ਹੈ, ਕਲੱਬ ਚ ਮਤਲਬ ਵੀ ਹਮਰ ਕਰਕੇ ਜਾਣਾ ਜਾਂ ਵੱਡੀ ਗੱਡੀ ਕਰਕੇ ਜਾਣਾ ਆਪਣੀ ਸਾਰੀਆਂ ਫਰੈਂਡ ਨੂੰ ਇਕੱਠੀਆਂ ਕਰਕੇ, ਠੀਕ ਹੈ, ਤੇ ਉਹਨੂੰ ਕਲੱਬ ਜਾਣਾ, ਨੱਚਣਾ ਨੁਚਣਾ। ਕਈ ਵਾਰੀ ਇਹ ਵੀ ਹੁੰਦਾ ਵੀ ਜਿਹੜੇ ਮੇਲ ਸਟ੍ਰਿਪਰ ਹੁੰਦੇ ਆ ਉਹ ਵੀ ਸੱਦੇ ਹੁੰਦੇ ਆ, ਠੀਕ ਹੈ, ਪਰ ਉਹਦੀ ਕੰਡੀਸ਼ਨ ਇਹ ਹੁੰਦੀ ਹੈ ਵੀ ਇਹ ਵੀ ਤੁਹਾਡਾ ਲਾਸਟ ਫਨ ਹੈ ਵਿਆਹ ਤੋਂ ਪਹਿਲਾਂ, ਉਹ ਤੋਂ ਬਾਅਦ ਵੀ ਫਿਰ ਤੁਸੀਂ ਆਪਣੇ ਜਿਹੜਾ ਹਸਬੈਂਡ ਆ ਵੀ ਸੈਕਸ ਇਹਦੇ ਵਿੱਚ ਇਨਵੋਲਵ ਨਹੀਂ ਹੁੰਦਾ, ਐਵੇਂ ਆਪਾਂ ਗਲਤ ਆਪਾਂ ਆਈਡੀਆ ਲਾ ਲਈਏ ਨਾ ਆਪਾਂ ਇਹਨੂੰ ਗਲਤ ਪ੍ਰਚਾਰ ਕਰੀਏ, ਜੋ ਰਿਐਲਿਟੀ ਉਹ ਕਹਿ ਲਈਏ ਵੀ ਸੈਕਸ ਇਹਦੇ ਵਿੱਚ ਇਨਵੋਲਵ ਨਹੀਂ ਹੁੰਦਾ, ਪਰ ਉਹ ਡਾਂਸ ਡੂੰਸ ਸਾਰਾ ਕੁਛ ਹੁੰਦਾ, ਠੀਕ ਹੈ, ਤੇ ਉਹਦੀ ਕੰਡੀਸ਼ਨ ਇਹ ਹੁੰਦੀ ਵੀ ਤੁਸੀਂ ਏਦਾਂ ਦੀ ਲਾਸਟ ਨਾਈਟ ਆ ਵੀ ਐਜ਼ ਅ
ਅੱਜ ਜੋ ਮਰਜ਼ੀ ਗੰਦ ਖਾ ਲਓ ਵੀ ਇਸ ਤੋਂ ਬਾਅਦ ਨਹੀਂ ਖਾਣਾ।
ਹਾਂ, ਗੰਦ ਵੀ ਉਹ ਵੀ ਲਿਮਿਟਡ, ਇਹ ਨੀ ਵੀ ਤੁਸੀਂ ਕਿਸੇ ਨਾਲ ਸੈਕਸ ਹੀ ਕਰਨ ਲੱਗ ਪਓ ਨਾ, ਉਹ ਨੀ ਵੀ ਯੂ ਕੈਨ ਹੈਵ ਫਨ ਵੀ ਹਾਂ ਵੀ ਤੁਸੀਂ ਜਿਹੜੇ ਮੇਲ ਸਟ੍ਰਿਪਰਸ ਹੁੰਦੇ ਨੇ ਜਿਹਨਾਂ ਸਿਕਸ ਐਪ ਬਣੇ ਹੁੰਦੇ ਨੇ, ਡੋਲੇ ਡੂਲੇ ਬਣੇ ਹੁੰਦੇ ਨੇ, ਉਹਨਾਂ ਨੇ ਨੱਚਣਾ ਆ, ਉਹ ਵੀ ਪ੍ਰਾਈਵੇਟ ਡਾਂਸ ਕਹਿ ਲਈਏ ਉਹ ਦੇਣਾ।
ਕੀ ਤੁਹਾਨੂੰ ਲੱਗਦਾ, ਕੀ ਤੁਹਾਨੂੰ ਲੱਗਦਾ ਉਹ ਜਾਇਜ਼ ਆ, ਉਹ ਵੀ ਉਹ ਜਾਇਜ਼ ਆ ਤੁਹਾਨੂੰ ਲੱਗਦਾ ਗੁਰਮੀਤ ਵੀ ਐ ਮਰਦ ਕੋਈ ਸਿਕਸ ਪੈਕ ਬਣਿਆ ਚਾਹੇ ਅੱਠ ਪੈਕ ਬਣਿਆ ਚਾਹੇ 1400 ਪੈਕ ਬਣਿਆ ਤੇ ਉਹਨੇ ਨਾਲ ਨੱਚੇ ਨੱਚੇ ਨਾਲ ਹੀ ਉਹਦੀ ਉਹਦੀ ਜਿਹੜੀ ਉਸ ਪੂਰਤੀ ਹੋਊਗੀ ਵਿਆਹ ਤੋਂ?
ਨਹੀਂ ਨਹੀਂ ਨਹੀਂ, ਤੁਸੀਂ ਤੁਸੀਂ ਨਾ ਜਿਹੜੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਉਸ ਗੱਲ ਤੇ ਹੀ ਆਪਾਂ ਰਹੀਏ, ਜਾਇਜ਼ ਨਜਾਇਜ਼ ਵਾਲੀ ਗੱਲ ਤਾਂ ਚਲੋ ਲੋਕਾਂ ਨੇ ਜੱਜ ਕਰਨੀ ਆ ਜਾਂ ਆਪਾਂ ਜੱਜ ਕਰਨੀ, ਪਰ ਜਿਹੜਾ ਜਿਹੜਾ ਕੁਛ ਹੁੰਦਾ ਮੈਂ ਉਹ ਤੁਹਾਨੂੰ ਦੱਸ ਰਿਹਾ, ਠੀਕ ਹੈ, ਉਹ ਜਾਇਜ਼
ਨਜਾਇਜ਼ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।
ਹਾਂ, ਕਿਉਂਕਿ ਏਦਾਂ ਹੁੰਦਾ ਵੀ ਆਪਣੇ ਨਾ ਹਲਾ ਲਾਲਾ ਜ਼ਿਆਦਾ ਹੋ ਜਾਂਦੀ ਆ ਤੇ ਗੱਲ ਦਾ ਅਸਲੀ ਪਤਾ ਨੀ ਹੁੰਦਾ ਹੁੰਦਾ ਕੀ ਆ, ਜਿਵੇਂ ਆ ਕਬੱਡੀ ਦੇ ਵਿੱਚ ਵੀ ਹੋਇਆ, ਨਸ਼ਾ ਨਸ਼ਾ ਕਰਕੇ ਲੋਕ ਕਹਿਣ ਲੱਗ ਪਏ ਨਹੀਂ ਜੀ ਤਾਂ ਕਲੱਬਾਂ ਨੂੰ ਟਾਰਗੇਟ ਕਰ ਰਹੇ ਆ, ਨਸ਼ੇ ਨੂੰ ਟਾਰਗੇਟ ਨਹੀਂ ਕਰ ਰਹੇ, ਜਦਕਿ ਨਸ਼ੇ ਨੂੰ ਟਾਰਗੇਟ ਕੀਤਾ ਜਾ ਰਿਹਾ ਪਰ ਨਸ਼ਾ ਕਲੱਬਾਂ ਦੇ ਥਰੂ ਹੋ ਰਿਹਾ, ਸੋ ਪ੍ਰੋਬਲਮ ਇਹ ਆ। ਸੋ ਜਿਹੜੀ ਮੈਂ ਗੱਲ ਕਹਿ ਰਿਹਾ ਨਾ ਉਹ ਹੈਂਜ਼ ਪਾਰਟੀ ਦੀ, ਹੈਂਜ਼ ਪਾਰਟੀ ਇੰਗੇਜਮੈਂਟ ਤੋਂ ਬਾਅਦ ਜਦੋਂ ਵੈਡਿੰਗ ਦੀ ਡੇਟ ਅਨਾਊਂਸ ਹੋ ਜਾਂਦੀ ਆ, ਵੈਡਿੰਗ ਦੀ ਡੇਟ ਤੋਂ ਦੋ ਦਿਨ ਪਹਿਲਾਂ ਤਿੰਨ ਦਿਨ ਪਹਿਲਾਂ ਵੀ ਮੁੰਡਾ ਤੇ ਕੁੜੀ ਉਹ ਆਪਣੇ ਫ੍ਰੈਂਡਸ ਨਾਲ ਜਾਂਦੇ ਨੇ, ਉਹ ਬਕਸ ਪਾਰਟੀ ਦੇ ਹੈਂਜ਼ ਪਾਰਟੀ ਵਿੱਚ ਕੁਛ ਵੀ ਹੋ ਸਕਦਾ, ਵੀ ਜਸਟ ਨਾਰਮਲ ਡਿਨਰ ਹੋ ਸਕਦਾ, ਜਸਟ ਨਾਰਮਲ ਨਾਈਟ ਆਊਟ ਹੋ ਸਕਦਾ, ਤੇ ਜ਼ਿਆਦਾ ਕਈ ਫਨ ਕਰਨ ਲਈ ਫਿਰ ਉਹ ਜਿਹੜਾ ਕਹਿ ਲਓ ਸਟ੍ਰਿਪਰ ਡਾਂਸ ਹੁੰਦਾ, ਦੈਟਸ ਇਟ, ਠੀਕ ਹੈ ਨਾ, ਉਹ ਇਹ ਗੋਰਿਆਂ ਦਾ ਟ੍ਰੈਡੀਸ਼ਨ ਆ, ਇਹਨੂੰ ਆਪਾਂ ਗਲਤ ਕਹਿਣਾ ਸਹੀ ਕਹਿਣਾ ਆਈ ਥਿੰਕ ਆਪਾਂ ਨੂੰ ਜਜਮੈਂਟਲ ਨਹੀਂ ਹੋਣਾ ਚਾਹੀਦਾ ਇਸ ਚੀਜ਼ ਤੇ। ਜਿਹੜੀ ਗੱਲ ਦੇਸੀ ਕਰ ਰਹੇ ਨੇ ਵੀ ਪੋਰਟ ਮੈਲਬਨ ਚ ਇੱਕ ਪਾਰਟੀ ਹੋ ਰਹੀ ਆ ਉਹਨੂੰ ਹੈਂਜ਼ ਪਾਰਟੀ ਦਾ ਨਾਂ ਦਿੱਤਾ ਜਾ ਰਿਹਾ, ਜੋ ਕਿ ਬਿਲਕੁਲ ਗਲਤ ਆ, ਉੱਥੇ ਕਿਸੇ ਦਾ ਵਿਆਹ ਨੀ ਹੋ ਰਿਹਾ, ਠੀਕ ਆ, ਉੱਥੇ ਕਿਸੇ ਨੇ ਵੀ ਇਹ ਨੀ ਹੈ ਵੀ ਕਿਸੇ ਨੇ ਵਿਆਹ ਕਰਾਉਣਾ ਹੈ ਤੇ ਉਹਨੇ ਦੂਜੇ ਦਿਨ ਜਾਂ ਉਸ ਦਿਨ ਦੋ ਦਿਨ ਤੋਂ ਪਹਿਲਾਂ ਉਹ ਫਨ ਕਰ ਰਿਹਾ, ਇਹ ਇੱਕ ਤਰੀਕੇ ਨਾਲ ਇਹ ਮਿਕਸ ਚੀਜ਼ ਸਾਨੂੰ ਪਰੋਸੀ ਜਾ ਰਹੀ ਹੈ। ਜਿਹੜੇ ਲੋਕ ਆ ਜਿਹੜੇ ਆਰਗੇਨਾਈਜ਼ਰ ਆ ਉਹਨਾਂ ਨੇ ਪੈਸੇ ਬਣਾਉਣੇ ਇਸ ਚੀਜ਼ ਤੋਂ, ਤੇ ਉਹ ਪੋਸਟਰ ਮੈਂ ਵੀ ਦੇਖਿਆ ਤੇ ਉਹਨਾਂ ਨੇ ਡਰੈਸ ਕੋਡ ਲਿਖਿਆ ਜੀ ਲਿਟਲ ਬਲੈਕ ਡਰੈਸ, ਠੀਕ ਹੈ। ਹੁਣ ਜਿਹੜੀ ਹੈਂਜ਼ ਪਾਰਟੀ ਹੋ ਰਹੀ ਹੈ ਉਹਦੇ ਵਿੱਚ ਕੋਈ ਏਦਾਂ ਦਾ ਕੋਡ ਨਹੀਂ ਹੁੰਦਾ ਵੀ ਤੁਸੀਂ ਛੋਟੇ ਕੱਪੜੇ ਪਾ ਕੇ ਆਉਣੇ, ਦੈਟਸ ਨੋਟ ਨੋਟ ਦਾ ਕੋਡ, ਸਿਰਫ ਉਹਦਾ ਇੱਕ ਹੀ ਮੰਤਵ ਹੁੰਦਾ ਵੀ ਤੁਸੀਂ ਫਨ ਕਰਨਾ ਐਜ਼ ਅ ਸਿੰਗਲ ਪਰਸਨ, ਉਸ ਤੋਂ ਬਾਅਦ ਤੁਸੀਂ ਕਮਿਟਡ ਹੋ ਜਾਣਾ, ਫੇਰ ਤੁਸੀਂ ਓਦਾਂ ਦਾ ਫਨ ਨਹੀਂ ਕਰ ਸਕਦੇ ਜ਼ਿੰਦਗੀ ਚ। ਸੋ ਉਹਦਾ ਮੇਨ ਮੋਟਿਵ ਇਹ ਆ, ਪਰ ਹੁਣ ਜਿਹੜੇ ਆਪਣੇ ਦੇਸੀ ਇਹ ਪਾਰਟੀ ਆਰਗੇਨਾਈਜ਼ ਕਰ ਰਹੇ ਨੇ ਉਹਨੂੰ ਨਾਂ ਦੇ ਰਹੇ ਨੇ ਹੈਂਜ਼ ਪਾਰਟੀ, ਤੇ ਹੈਂਜ਼ ਪਾਰਟੀ ਚ ਹੁਣ ਵਿਆਹ ਕਿਹਦਾ ਹੋ ਰਿਹਾ, ਤੇ ਉਹਦੇ ਵਾਸਤੇ ਤਾਂ ਏਦਾਂ ਦਾ ਇਨਵੀਟੇਸ਼ਨ ਵੀ ਗੋਰੇ ਦਾ ਦਿੰਦੇ ਨੇ, ਉਹਨਾਂ ਦੇ ਵੱਧ ਤੋਂ ਵੱਧ 5-6 ਫਰੈਂਡ ਹੁੰਦੇ ਨੇ ਤੇ ਦੈਟਸ ਆਲ, ਵੀ ਹਾਂ ਵੀ ਉਹਨਾਂ ਨੂੰ ਜਾਂਦੇ ਨੇ ਕਲੱਬ ਚ ਜਾਂਦੇ ਨੇ ਤੇ ਚਲੋ ਦਾਰੂ ਪੀਂਦੇ ਨੇ, ਦਾਰੂ ਦਾ ਗੋਰਿਆਂ ਦੇ ਕਲਚਰ ਵਿੱਚ ਹੀ ਹੈਗੀ, ਆਪਾਂ ਉਹਨੂੰ ਹੁਣ ਭੰਡਣਾ ਨਿੰਦਣਾ ਜੋ ਮਰਜ਼ੀ ਕਰ ਲਈਏ ਨਾ, ਉਹ ਕਲਚਰ ਦੀ ਉਹ ਚ ਆਪਾਂ ਕੁਛ ਕਹਿ ਨਹੀਂ ਸਕਦੇ, ਤੇ ਪਰ ਹੁਣ ਇਹ ਜਿਹੜੀ ਪਾਰਟੀ ਹੈ ਤੇ ਓਬਜੈਕਸ਼ਨ ਇਸ ਚੀਜ਼ ਦਾ ਵੀ ਇਹਨਾਂ ਨੇ ਨਾਂ ਪਿੱਕ ਕੀਤਾ ਹੈਂਜ਼ ਪਾਰਟੀ, ਉਹਦੇ ਉੱਤੇ ਇਹ ਚਾਰਜ ਕਰ ਰਹੇ ਨੇ ਤੇ ਉਹਦੇ ਉੱਤੇ ਇਹ ਵੀ ਕਹਿ ਰਹੇ ਆ ਵੀ ਬਲੈਕ ਲਿਟਰ ਡਰੈਸ ਪਾ ਕੇ ਆਉਣੀ, ਠੀਕ ਹੈ, ਸਿਰਫ ਇਹ ਕੁੜੀਆਂ ਦੀ ਪਾਰਟੀ ਵਿਚ ਇਜ਼ ਟੋਟਲੀ ਰੋਂਗ, ਵੀ ਤੁਸੀਂ ਮਿਕਸ ਕੋਕਟੇਲ ਕਿਉਂ ਸਾਨੂੰ ਪ੍ਰੈਜੈਂਟ ਕਰ ਰਹੇ ਹੋ, ਠੀਕ ਹੈ, ਕੁੜੀਆਂ ਦਾ ਕੱਲਾ ਇਵੈਂਟ ਵੀ ਹੋ ਸਕਦਾ, ਉਸ ਚ ਕੋਈ ਹਾਨੀ ਨਹੀਂ ਹੈਗੀ,
ਕੱਲਾ ਈਵੈਂਟ ਕਰਾਓ ਵੀ ਜੇ ਸਿਰਫ ਕੁੜੀਆਂ ਨੇ ਜਾਣਾ ਵੀ ਤੀਆਂ ਚਲੋ ਹੁੰਦੀਆਂ ਨੇ ਤੀਆਂ ਤੋਂ ਐਕਸਟਰਾ ਤੁਸੀਂ ਕਰ ਸਕਦੇ ਹੋ ਵੀ ਜੇ ਤੁਸੀਂ ਸਿਰਫ ਕੁੜੀਆਂ ਸੱਦਣੀਆਂ ਨੇ ਮੁੰਡੇ ਕੋਈ ਨੀ ਠੀਕ ਆਪਾਂ ਜਾਣਦੇ ਹਾਂ ਜੀ ਆਪਣੀ ਕਮਿਊਨਿਟੀ ਚ ਮੁੰਡੇ ਅਨਕੰਫਰਟੇਬਲ ਫੀਲ ਕਰਾਉਂਦੇ ਨੇ ਕੁੜੀਆਂ ਨੂੰ ਘੂਰ ਘੂਰ ਕੇ ਠੀਕ ਹੈ ਤੇ ਇਹਦਾ ਆਪਾਂ ਸਾਰਿਆਂ ਨੂੰ ਪਤਾ ਅਸੀਂ ਮੰਨੀਏ ਭਾਵਾਂ ਨਾ ਮੰਨੀਏ ਆਪਾਂ ਏਦਾਂ ਕੁੜੀਆਂ ਨੂੰ ਦੇਖਦੇ ਜਿੱਦਾਂ ਵੀ ਆਪਾਂ ਖਾ ਜਾਣਾ ਹੁੰਦਾ ਨਾ ਸੋ ਅਗਲੇ ਨੇ ਪਾਰਟੀ ਕਰਨੀ ਆ ਆਪਣੀ ਅਲੱਗ ਕਰਨ ਸਿੰਗਰ ਸੱਦਣਾ ਹੋਵੇ ਗੈਗ ਸੱਦਣਾ ਹੋਵੇ ਡਾਂਸ ਕਰਨਾ ਹੋਵੇ ਦੇ ਕੈਨ ਡੂ ਦੈਟ ਪਰ ਤੁਸੀਂ ਉਹਦੇ ਵਿੱਚ ਇਹਨੂੰ ਸੈਕਸਿਸਟ ਕਿਉਂ ਕਰ ਰਹੇ ਹੋ ਇਹ ਮੇਰੀ ਸਮਝ ਤੋਂ ਬਾਹਰ ਆ ਵੀ ਉਹਨੂੰ ਤੁਸੀਂ ਇੱਕ ਤਰੀਕੇ ਨਾਲ ਫਿਰ ਉਹੀ ਗੱਲ ਹੈ ਨਾ ਵੀ ਤੁਸੀਂ ਕਹਿੰਦੇ ਹੋ ਵੀ ਜਿਹੜੀਆਂ ਵੂਮੈਨਸ ਇਹਨਾਂ ਨੂੰ ਇਕੁਅਲ ਰਾਈਟ ਨਹੀਂ ਮਿਲਦੇ ਪਰ ਤੁਸੀਂ ਪਾਰਟੀ ਉਹ ਆਰਗੇਨਾਈਜ਼ ਕਰ ਰਹੇ ਹੋ ਜਿਸ ਚ ਉਹਨਾਂ ਦਾ ਅੰਗ ਪ੍ਰਦਰਸ਼ਨ ਤੁਸੀਂ ਕਰਾਉਣਾ ਚਾਹੁੰਦੇ ਹੋ ਤੁਸੀਂ ਉਹਨਾਂ ਨੂੰ ਕਿਉਂ ਕਹਿ ਰਹੇ ਹੋ
ਜੀ ਜੀ ਜੀ
ਡਰੈਸ ਪਾ ਕੇ ਆਓ
ਜੀ ਜੀ ਜੀ
ਇਹ ਕਿਉਂ ਨਹੀਂ ਉਹਨਾਂ ਨੂੰ ਆਜ਼ਾਦੀ ਦੇ
ਸੋ ਰਾਈਟਸ ਪਾ ਕੇ ਆ ਸਕਦੇ ਨੇ ਆਜ਼ਾਦੀ ਆਜ਼ਾਦੀ ਦੇ ਮਾਇਨੇ ਬਦਲੇ ਹੋਏ ਆ ਆਜ਼ਾਦੀ ਹਮੇਸ਼ਾ ਆਜ਼ਾਦੀ ਹਮੇਸ਼ਾ ਇਹ ਕਹੀ ਗਈ ਹੈ ਵੀ ਜਿੱਥੋਂ ਦੂਜੇ ਦਾ ਨੱਕ ਸ਼ੁਰੂ ਹੁੰਦਾ ਉੱਥੋਂ ਤੱਕ ਤੁਹਾਡੀ ਆਜ਼ਾਦੀ ਹੁੰਦੀ ਆ ਪਰ ਇਹ ਤਾਂ ਅੰਦਰ ਬਾਹਰ ਬਣਨ ਤੱਕ ਆਜ਼ਾਦੀ ਸਮਝਦੇ ਆ ਸੋ ਗਿੱਲ ਸਾਹਿਬ ਆਪਾਂ ਨਾ ਬੈਂਸ ਸਾਹਿਬ ਨੂੰ ਲੈਣਾ ਗਾ ਸਿਮਰਜੀਤ ਸਿੰਘ ਬੈਂਸ ਹੋਰਾਂ ਨਾਲ ਇੰਟਰਵਿਊ ਕਰਨੀ ਆ ਤੇ ਉਹਨਾਂ ਨੂੰ ਛੇਤੀ ਅਸੀਂ ਪੰਜ ਚਾਰ ਮਿੰਟ ਚ ਲੈਣੇ ਆ ਰੇਡੀਓ ਦੇ ਉੱਤੇ ਸੋ ਬਹੁਤ ਧੰਨਵਾਦ ਤੁਸੀਂ ਹੈਂਸ ਪਾਰਟੀ ਬਾਰੇ ਖੁੱਲ ਕੇ ਦੱਸਿਆ ਵੀ ਇਹ ਹੈ ਕੀ ਅਸਲ ਚ ਪਾਰਟੀ ਤੇ ਹੁਣ ਦੇਖੋ ਵੀ ਹੈ ਤਾਂ ਪਰਸਨਲ ਸੀ ਮੈਂ ਤਾਂ ਇੱਥੋਂ ਦਾ ਇਹ ਸਮਝ ਗੱਲ ਸਮਝੀ ਆ ਵੀ ਇੱਕ ਪਰਸਨਲ ਪਾਰਟੀ ਸੀ ਵੀ ਤੂੰ ਭਾਈ ਅੱਜ ਆਪਦੇ ਕੁਵਾਰੇ ਪਾਉਣ ਦੇ ਵਿੱਚ ਜੋ ਮਿੱਤਰਾਂ ਦੋਸਤਾਂ ਨਾਲ ਇੰਜੋਏ ਕਰਨਾ ਉਹ ਕਰ ਸਕਦਾ ਨਾ ਕਿ ਉਹ ਚ ਕੋਈ ਗਲਤ ਇੰਜੋਏ ਨਹੀਂ ਹੋ ਸਕਦਾ ਆਪਾਂ ਮਹਿਫਲਾਂ ਚ ਬਹਿੰਦੇ ਸੀ ਮੰਨ ਲਓ ਕੋਈ ਪਿੰਡ ਦਾ ਮੁੰਡਾ ਤੇ ਜੇ ਖੁੰਡ ਤੇ ਰੋਜ਼ ਬਹਿੰਦਾ ਸੀ ਤਾਂ ਉਹਨੂੰ ਵੀ ਹੈਂਸ ਪਾਰਟੀ ਕਿਹਾ ਜਾ ਸਕਦਾ ਵੀ ਅੱਜ ਖੁੰਡ ਤੇ ਤੂੰ ਬਹਿਲਾ ਭਾਈ ਉਹਨਾਂ ਕੋਲੇ ਰਾਤ ਨੂੰ 11 ਵਜੇ ਤਾਈਂ ਤੂੰ ਸੇਕ ਲਾ ਸਵੇਰ ਤੋਂ ਭਾਈ ਤੇਰੀ ਜ਼ਿੰਮੇਵਾਰੀ ਆਪਣੇ ਪਰਿਵਾਰ ਪ੍ਰਤੀ ਹੋ ਜੂਗੀ ਗੱਲ ਤਾਂ ਸਿੰਪਲ ਇੰਨੀ ਸੀ ਪਰ ਇਹਨੂੰ ਇੱਕ ਬਿਜ਼ਨਸ ਮਾਡਲ ਬਣਾਤਾ
ਨਹੀਂ ਨਹੀਂ ਆਪਾਂ ਗੋਰਿਆਂ ਦੇ ਕਲਚਰ ਤੇ ਨਾ ਆਬਜੈਕਸ਼ਨ ਨਹੀਂ ਕਰ ਸਕਦੇ ਕਿਉਂਕਿ ਆਪਾਂ ਉਹਨਾਂ ਦੇ ਦੇਸ਼ ਚ ਰਹਿ ਰਹੇ ਹਾਂ ਉਹਨਾਂ ਦੇ ਕਲਚਰ ਕਰਕੇ ਹੀ ਦੇਸ਼ ਚ ਤਰੱਕੀਆਂ ਹੋਈਆਂ ਨੇ ਜੋ ਮਰਜ਼ੀ ਆਪਾਂ ਉਹਨਾਂ ਨੂੰ ਕੰਡੈਮ ਨਹੀਂ ਕਰਨਾ ਆਪਾਂ ਨਾ ਨਿੰਦਣਾ ਪਰ ਇਹ ਜਿਹੜੇ ਲੋਕ ਨੇ ਨਾ ਇਹ ਉਹਨਾਂ ਦੀ ਜਿਹੜੀ ਕਹਿ ਲਓ ਇੱਕ ਮਾੜੀ ਚੀਜ਼ ਆ ਕਲਚਰ ਦੇ ਵਿੱਚੋਂ ਉਹਨੂੰ ਪਿੱਕ ਕਰਕੇ ਉਹਨੂੰ ਪ੍ਰਮੋਟ ਕਰ ਰਹੇ ਨੇ ਨਾਲ ਕਹਿ ਰਹੇ ਆ ਵੀ ਵੀਅਰ ਲਿਟਲ ਬਲੈਕ ਡਰੈਸ ਵੀ ਇਹਦਾ ਕੋਈ ਮੈਨੂੰ ਸਮਝ ਲੌਜਿਕ ਨਹੀਂ ਸਮਝ ਲੱਗਦਾ ਵੀ ਤੁਸੀਂ ਲਿਟਲ ਬਲੈਕ ਬਲੈਕ ਡਰੈਸ ਕਿਉਂ ਕਹਿ ਰਹੇ ਹੋ ਵੀ ਥਾਈਸ ਤੋਂ ਥੋੜੀ ਹੋਰ ਉੱਪਰ ਹੋਵੇ ਉਹ ਕੌਣ ਆਰਗੇਨਾਈਜ਼ ਕਰ ਰਿਹਾ ਇਹਦੇ ਪਿੱਛੇ ਕਿਹੜਾ ਸਿੱਖ ਦਿਮਾਗ ਹੈ ਵੀ ਜਿਹੜਾ ਕੁੜੀਆਂ ਨੂੰ ਇਹ ਕਹਿ ਰਿਹਾ ਵੀ ਤੁਸੀਂ ਲਿਟਲ ਬਲੈਕ ਡਰੈਸ ਪਾ ਕੇ ਆਉਣੀ ਹੈ ਤੁਸੀਂ ਹੋਰ ਕੁਛ ਪਾ ਕੇ ਨਹੀਂ ਆ ਸਕਦੇ ਹੈਂਸ ਪਾਰਟੀ ਕਹਿ ਰਹੇ ਆ ਇਹ ਵੀ ਦੱਸਣ ਵੀ ਜਦੋਂ ਵਿਆਹ ਕਿਹੜਾ ਹੋ ਰਿਹਾ ਵੀ ਜਿਹੜੀ ਹੈਂਸ ਪਾਰਟੀ ਤੁਸੀਂ ਕਹਿ ਰਹੇ ਹੋ ਸੋ ਥੋੜਾ ਜਿਹਾ ਆਪਣਾ ਇਸ ਤੇ ਠੀਕ ਹੈ ਇਹ ਕੰਡੈਮ ਕਰਨਾ ਜ਼ਰੂਰ ਬਣਦਾ ਪਰ ਇਹ ਆ ਵੀ ਆਪਾਂ ਦੂਜੇ ਪਾਸੇ ਨੂੰ ਨਾ ਹੋ ਜਾਈਏ ਵੀ ਹਾਂ ਵੀ ਇਹ ਗੋਰਿਆਂ ਦਾ ਗੰਦਾ ਕਲਚਰ ਹੈ ਸੋ ਇੰਨੀ ਮੇਰੀ ਬੇਨਤੀ ਪ੍ਰਵਾਨ ਕਰਿਓ ਜੀ
ਸੋ ਬਹੁਤ ਬਹੁਤ ਮਿਹਰਬਾਨੀ ਗੁਰਪ੍ਰੀਤ ਸੋ ਦੋਸਤੋ ਗੁਰਪ੍ਰੀਤ ਗਿੱਲ ਕੈਨਬਰਾ ਤੋਂ ਜੁੜੇ ਹੋਏ ਸੀ ਉਹਨਾਂ ਨੇ ਐਕਸਪਲੇਨ ਕੀਤਾ ਆਪਾਂ ਇਸ ਵਿਸ਼ੇ ਨੂੰ ਹੁਣ ਠੱਲਣਾ ਪੈਣਾ ਗਾ ਤੇ ਜ਼ਰੂਰ ਗੱਲਬਾਤ ਕਰਾਂਗੇ ਕਿਉਂਕਿ ਵਿਸ਼ਾ ਜ਼ਰੂਰੀ ਆ ਪਰ ਫਿਲਹਾਲ ਇੱਕ ਗੀਤ ਸੁਣਦੇ ਹਾਂ ਤੇ ਗੀਤ ਦੇ ਦੌਰਾਨ ਮੈਂ ਕੋਸ਼ਿਸ਼ ਕਰ ਦਾਂਗਾ ਸਾਡੇ ਮਹਿਮਾਨਾਂ ਨੂੰ ਲੈਣ ਦੀ ਨਾਲ ਤੁੰਬਾ ਗੀਤ ਸੁਣਿਆ ਜੀ ਤੇ ਸੁਦੇਸ਼ ਕੁਮਾਰੀ ਨੇ ਬਹੁਤ ਖੂਬਸੂਰਤ ਗਾਇਆ ਨਿਭਾਇਆ ਜੀ ਗਾਣਾ ਤੇ ਉਮੀਦ ਆ ਤੁਹਾਨੂੰ ਵੀ ਪਸੰਦ ਆਇਆ ਹੋਣਾ। ਸੋ ਆਪਾਂ ਮਹਿਮਾਨ ਨੂੰ ਜੋੜਨ ਤੋਂ ਪਹਿਲਾਂ ਕਿਉਂਕਿ ਪੰਜ ਚਾਰ ਮਿੰਟ ਲੱਗਣੇ ਆ ਸਾਡੀ ਥੋੜੀ ਜਿਹੀ ਦਿੱਕਤ ਆ ਰਹੀ ਆ ਸਾਡੇ ਮਹਿਮਾਨ ਅੱਜ ਸਾਡੇ ਨਾਲ ਸਰਦਾਰ ਸਿਮਰਨਜੀਤ ਸਿੰਘ ਬੈਂਸ ਜਿਹੜੇ ਕਿ ਲੋਕ ਇਨਸਾਫ਼ ਪਾਰਟੀ ਤੋਂ ਉੱਗੇ MLA ਆ ਜੀ ਤੇ ਕਾਫੀ ਉੱਦਮੀ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਨੀ ਆ ਥੋੜੇ ਚਿਰ ਚ ਪੰਜ ਸੱਤ ਮਿੰਟਾਂ ਦੇ ਵਿੱਚ ਹੀ। ਪਰ ਫਿਲਹਾਲ ਮੈਂ ਤੁਹਾਡੇ ਸੁਨੇਹੇ ਲੈ ਲਾਂ ਜੀ। ਸੁਨੇਹਾ ਚ ਜਾਸ ਹੋਰਾਂ ਨੇ ਫੇਰ ਸੁਨੇਹਾ ਭੇਜਿਆ ਕਹਿੰਦੇ ਬਾਜੀ ਕਬੱਡੀ ਵਰਲਡ ਕੱਪ ਚ ਆਸਟ੍ਰੇਲੀਆ ਵਾਲੀ ਟੀਮ ਆਪਣੇ ਲੋਕਲ ਪਲੇਅਰਾਂ ਨੂੰ ਕਿਉਂ ਨਹੀਂ ਖਿਡਾਉਂਦੀ ਜਾਂ ਇਕੱਲੇ ਇੰਟਰਨੈਸ਼ਨਲ ਲੈਵਲ ਤੇ। ਸੋ ਬਿਲਕੁਲ ਜੀ ਇਹੀ ਚਿੰਤਾ ਸੀ, ਇਸੇ ਲਈ ਅਸੀਂ ਕਹਿ ਰਹੇ ਹਾਂ ਵੀ ਜੇ ਤੁਸੀਂ ਇੰਟਰਨੈਸ਼ਨਲ ਕਹਿਣਾ ਤਾਂ ਉਹਨਾਂ ਨੂੰ ਉਸ ਢੰਗ ਲੈਣਾ ਪੈਣਾ। ਅਮਰਦੀਪ ਕੌਰ ਜੁੜਿਆ ਜੀ ਸਾਡੇ ਨਾਲ, ਕਹਿੰਦੇ ਸਾਡੇ ਮੈਲਬਨ ਚ ਅੱਜ ਸੁੰਘਣੀ ਧੁੰਦ ਪਈ ਹੈ ਜੀ, ਇੱਕ ਹੋਰ ਵੀ ਸੈਲੀਬ੍ਰੇਸ਼ਨ ਹੁੰਦੀ ਹੈ ਜੀ, ਕਹਿੰਦੇ ਆਈ ਬੇਬੀ ਰਿਵੀਲਿੰਗ ਪਾਰਟੀ, ਦਿਸ ਇਜ਼ ਆਲਸੋ ਨਿਊ ਟ੍ਰੈਂਡ ਇਨ ਆਵਰ ਕਮਿਊਨਿਟੀ, ਵਟ ਵੀ ਕੈਨ ਸੇ। ਉਹ ਨਹੀਂ ਜੀ ਆਪਾਂ ਬਹੁਤ ਕੁਛ ਕਹਿ ਸਕਦੇ ਹਾਂ, ਕਿਉਂ ਨਹੀਂ ਕੁਛ ਕਹਿ ਸਕਦੇ। ਚਲੋ ਕੋਈ ਨਹੀਂ, ਇਹ ਤਾਂ ਸਾਰੀਆਂ ਉਨਤਾਈਆਂ ਤੇ ਆਪਾਂ ਅਗਲੇ ਪ੍ਰੋਗਰਾਮ ਚ ਕਿਸੇ ਚ ਜ਼ਰੂਰ ਇਹਨਾਂ ਦੀ ਕਹਿ ਨਹੀਂ ਸਕਦੇ ਮਿੱਟੀ ਪੱਟਾਂਗੇ, ਮਿੱਟੀ ਪੱਟਣੀ ਹੁੰਦੀ ਹੋਰ ਤਾਂ ਯਕੀਨ ਦਾ। ਜੱਗਾ ਸੈਦਕ ਮੈਲਬਨ ਤੋਂ ਜੁੜਿਆ ਜੀ, ਗੁੱਡ ਮਾਰਨਿੰਗ ਜੀ, ਕਹਿੰਦੇ ਧੰਨਵਾਦ ਤੇਰਾ ਰੱਬਾ ਮੈਨੂੰ ਸੁੱਤੇ ਨੂੰ ਜਗਾਉਣ ਲਈ, ਨਵੀਂ ਇੱਕ ਸਵੇਰ ਦਾ ਸੋਹਣਾ ਅਹਿਸਾਸ ਕਰਾਉਣ ਲਈ। ਬਹੁਤ ਖੂਬਸੂਰਤ ਜੀ, ਬਹੁਤ ਖੂਬਸੂਰਤ, ਧੰਨਵਾਦ, ਸ਼ੁਕਰਾਨਾ। 24 ਘੰਟੇ ਜੇ ਅਸੀਂ ਸ਼ੁਕਰਾਨਾ ਕਰਦੇ ਰਹੀਏ ਨਾ ਕਿਸੇ ਵੀ ਚੀਜ਼ ਦਾ ਤੇ ਖਾਸ ਕਰਕੇ ਵਾਹਿਗੁਰੂ ਦਾ, ਕੁਦਰਤ ਦਾ, ਤਾਂ ਜ਼ਰੂਰੀ ਹੈ। ਹਰਦੀਪ ਸੰਧੂ ਸਾਡੇ ਨਾਲ ਕਾਫੀ ਲੰਮੇ ਚਿਰ ਤੋਂ ਕੋਸ਼ਿਸ਼ ਕਰ ਰਹੇ ਸੀ ਕਾਲ ਕਰਨ ਦੀ, ਉਹਨਾਂ ਦੀ ਕਾਲ ਆ ਗਈ ਹੈ ਜੀ। ਹਰਦੀਪ ਸੰਧੂ ਜੀ, ਸਤਿ ਸ੍ਰੀ ਅਕਾਲ ਜੀ। ਕੀ ਹਾਲ ਹੈ ਜੀ? ਚੜ੍ਹਦੀ ਕਲਾ, ਚੜ੍ਹਦੀ ਕਲਾ, ਮਾਫੀ, ਕਾਲ ਕਈ ਵਾਰੀ ਆਈ ਡ੍ਰੌਪ ਹੋਈ ਇਸ ਕਰਕੇ।
ਆਪਣਾ ਜਿਹੜਾ ਮੇਲਾ ਹੋਇਆ ਕਰੈਂਡਮੋਨ ਦੇ ਵਿੱਚ, ਮੈਂ ਪ੍ਰਬੰਧਕਾਂ ਨੂੰ ਚਲੋ ਜਿੱਦਾਂ ਤੁਸੀਂ ਫੀਡਬੈਕ ਕਿਹਾ, ਬਹੁਤ ਹੀ ਫਸਟ ਕਲਾਸ ਮੇਲਾ ਜੀ ਰਾਤੀ ਦੇਖਿਆ, ਤੇ ਬਿਲਕੁਲ
ਜਿੱਦਾਂ
ਜਿਹਨੂੰ ਮੇਲਾ ਕਹਿ ਰਹੀ ਹੈ, ਇਸ ਲਈ ਬਹੁਤ ਬਹੁਤ ਸੋਹਣਾ ਪ੍ਰਬੰਧ, ਵਧਾਈ ਆ, ਚਲੋ ਜਾਰੀ ਰੱਖਣ ਤੇ ਉੱਥੇ ਵੱਡੀ ਗੱਲ। ਚਲੋ ਆਪਾਂ ਨਾਲੇ ਸਾਰੇ ਮਾਹੀ ਨੰਗਲ, ਚਲੋ ਆਪਾਂ ਸਾਰੇ ਚੀਮਾ ਸਾਹਿਬ ਨੂੰ ਮਿਲੇ ਤੇ ਨਾਲ ਐਡੀ ਵੱਡੀ ਗੱਲ, ਆਪਣੇ ਵੱਡੇ ਭਾਈ ਸੁਲੱਖਣ ਸੋਤਾ ਜੀ ਮਿਲ ਪਾਏ, ਉਹ ਵੀ ਆਏ ਹੋਏ ਸੀਗੇ, ਚਲੋ ਉਹਨਾਂ ਨਾਲ ਵੀ ਦਰਸ਼ਨ ਹੋ ਗਏ, ਚਲੋ ਬਹੁਤ ਸੋਹਣਾ ਲੱਗਿਆ। ਆਪਣਾ ਜੋ ਡਰੱਗ ਟੈਸਟ ਦਾ ਕਿਹਾ, ਬਹੁਤ ਵਧੀਆ ਗੱਲ ਸੀ, ਚਲੋ ਆਪਣਾ ਡਰੈਸ ਵਾਲਿਆਂ ਤੋਂ ਅੱਖਣ ਵਾਸ ਵੀ ਆ, ਤੇ ਜੇ ਆਪਣੇ ਲੋਕਲ ਕਲੱਬਾਂ ਵਾਲੇ ਵੀ ਇਹ ਕਰ ਰਹੇ ਤਾਂ ਬਹੁਤ ਵਧੀਆ ਗੱਲ ਹੋਊਗੀ।
ਬਿਲਕੁਲ ਜੀ ਬਿਲਕੁਲ, ਜਿਵੇਂ ਬੁਰਾਈ ਛੇਤੀ ਫੈਲਦੀ ਹੈ, ਚੰਗਾਈ ਭਾਵੇਂ ਹੌਲੀ ਫੈਲਦੀ ਹੈ ਪਰ ਫੈਲੂਗੀ ਜ਼ਰੂਰ।
ਹਾਂਜੀ ਹਾਂਜੀ ਹਾਂਜੀ, ਤੇ ਬਹੁਤ ਬਿਲਕੁਲ
ਜੀ,
ਤੇ ਚਲੋ ਜੀ ਕੈਰੀ ਆਨ, ਤੇ ਸਾਰੇ
ਮਿਹਰਬਾਨੀ,
ਬੈਂਸ ਸਾਹਿਬ ਨਾਲ ਮੁਲਾਕਾਤ ਹੋਈ ਸੀ, ਉਹਨਾਂ ਨੂੰ ਸੁਣਦੇ ਆ ਜੀ, ਬਹੁਤ ਉੱਚੇ ਵਿਚਾਰ ਨੇ ਉਹਨਾਂ ਦੇ, ਚਲੋ ਬਹੁਤ ਵਧੀਆ
ਜੀ। ਜੀ ਜੀ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਸੋ ਹਰਦੀਪ ਸੰਧੂ ਸਾਡੇ ਨਾਲ ਜੁੜੇ ਹੋਏ ਸਨ ਜੀ, ਤੇ ਉਹਨਾਂ ਨੇ ਜਿਹੜੀ ਆਪਣੀ ਫੀਡਬੈਕ ਦਿੱਤੀ ਹੈ, ਬਹੁਤ ਧੰਨਵਾਦ ਉਹਨਾਂ ਦਾ। ਗੁਰਦੀਪ ਸਿੰਘ ਜੁੜਿਆ, ਕਹਿੰਦੇ ਬਾਈ ਜੀ 100% ਤੁਹਾਡੇ ਨਾਲ ਹਾਂ ਜੀ, ਬਿਲਕੁਲ ਬਹੁਤ ਵਧੀਆ ਕਿਹਾ ਜੀ। ਸੋ ਬਹੁਤ ਮਿਹਰਬਾਨੀ ਜੀ, ਤੁਸੀਂ ਸਾਡੀ ਹਾਂ ਚ ਹਾਂ ਮਿਲਾਈ ਹੈ ਗੁਰਦੀਪ ਬਾਈ, ਸੋ ਧੰਨਵਾਦ। ਸੋ ਆਪਣੀ ਤਾਂ ਕੋਸ਼ਿਸ਼ ਆ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦੀ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬੇਨ ਤੋਂ ਜੁੜਿਆ ਜੀ, ਕਹਿੰਦੇ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਜੀ, ਸਾਰੇ ਰੇਡੀਓ ਸੁਣਨ ਵਾਲੇ ਨੂੰ ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ। ਬਰਾੜ ਸਾਹਿਬ ਜੀ, ਫੇਸਬੁੱਕ ਤੇ ਇੱਕ ਖਬਰ ਘੁੰਮ ਰਹੀ ਹੈ ਜਿਹੜੀ ਕਿ ਇੰਜੈਕਸ਼ਨ ਮਿਸਟਰ ਬੈਕ ਬਾਰੇ ਹੈ, ਤੇ ਸਕੂਲ ਦੇ ਬੱਚਿਆਂ ਨੂੰ ਇੰਜੈਕਸ਼ਨ ਲਗਾ ਰਹੇ ਨੇ, ਜਿਹੜਾ RSS ਦੀ ਪਲਾਨਿੰਗ ਦੱਸ ਰਹੇ ਨੇ, ਪਲੀਜ਼ ਉਹਦੇ ਬਾਰੇ ਕੋਈ ਚਾਨਣਾ ਪਾਓ ਜੀ, ਧੰਨਵਾਦ। ਦੇਖੋ ਜੀ ਮੇਰੇ ਕੋਲ ਵੀ ਉਹ ਬਹੁਤ ਵਾਰੀ ਆਇਆ ਸੀ ਮੈਸੇਜ, ਵਟਸਐਪ ਤੇ ਵੀ ਆਇਆ ਤੇ, ਪਰ ਮੈਨੂੰ ਨੀ ਲੱਗਦਾ ਵੀ ਏਦਾਂ ਕੋਈ ਕੁਛ ਹੋ ਸਕਦਾ ਵੀ ਐ ਕੋਈ ਇੱਕ ਜਥਾ ਆਰ ਐਸ ਐਸ ਜਾਂ ਕੋਈ ਹੋਰ ਸਕੂਲਾਂ ਦੇ ਵਿੱਚ ਗਲਤ ਇੰਜੈਕਸ਼ਨ ਲਵਾ ਸਕਦਾ ਨੀ। ਇਹ ਕਿਤੇ ਨਾ ਕਿਤੇ ਉਹ ਨਿੰਦਿਆ ਭੰਡੀ ਦਾ ਜਿਹੜਾ ਮਸਲਾ ਹੀ ਸਾਹਮਣੇ ਲੱਗਦਾ ਮੈਨੂੰ ਪਹਿਲੀ ਨਜ਼ਰੇ ਤਾਂ, ਮੈਂ ਤੂੰ ਮੁਣਕਰ ਹੋਣ ਤੇ ਆ, ਪਰ ਫੇਰ ਵੀ ਆਪਾਂ ਕਿਸੇ ਚੀਜ਼ ਦੀ ਉਨ੍ਹਾਂ ਚਿਰ ਪੁਸ਼ਟੀ ਨਹੀਂ ਕਰ ਸਕਦੇ ਜਿਨ੍ਹਾਂ ਚ ਜ਼ਮੀਨੀ ਪੱਧਰ ਤੇ ਨਾ ਜਾ ਸਕੀਏ। ਸੋ ਹੋਰ ਸੱਜਣਾ ਮਿੱਤਰਾਂ ਨੂੰ ਬੇਨਤੀ ਕਰਦੇ ਆ ਵੀ ਉਹ ਜ਼ਮੀਨੀ ਪੱਧਰ ਤੇ ਜੇ ਕਿਸੇ ਨੇ ਜ਼ਰੂਰ ਕਿਸੇ ਸਕੂਲ ਚ ਇਹੋ ਜਿਹੇ ਟੀਕੇ ਲੱਗਦੇ ਦੇਖੇ ਆ ਜਾਂ ਕੋਈ ਵਾਕਈ ਉਹਨਾਂ ਦੀ ਲੈਬੋਰਟਰੀ ਟੈਸਟ ਕਰਾ ਸਕਦੇ ਆ, ਤੁਹਾਡੇ ਕੋਲ ਰਾਈਟ ਆ ਉਸਦੇ, ਤਾਂ ਫੇਰ ਆਪਾਂ ਅੱਗੇ ਤੋਰ ਸਕਦੇ ਹਾਂ। ਪਰ ਪਹਿਲੀ ਨਜ਼ਰੇ ਗੱਲ ਕੱਲੀ ਇੱਕ ਡਰਾਮੇਬਾਜ਼ੀ ਲੱਗ ਰਹੀ ਆ। ਪੰਦੇਰ ਸਾਹਿਬ ਜਿਹੜੇ ਸਤਿ ਸ੍ਰੀ ਅਕਾਲ ਕਹਿੰਦੇ ਜੀ, ਕਹਿੰਦੇ ਬਰਾੜ ਸਾਹਿਬ ਇਫ ਯੂ ਟਾਕ ਟੂ ਸਿਮਰਜੀਤ ਬੈਂਸ ਟੂਡੇ ਦੈਨ ਪਲੀਜ਼ ਆਸਕ ਦੈਮ ਸ਼ਾਹਕੋਟ ਬਾਏ ਇਲੈਕਸ਼ਨ। ਆਈ ਥਿੰਕ ਦੈਟ ਇਫ ਆਪ ਨਾਟ ਫਾਈਟਿੰਗ ਬਾਏ ਇਲੈਕਸ਼ਨ ਦੈਨ ਲੋਕ ਇਨਸਾਫ਼ ਪਾਰਟੀ ਸ਼ੁੱਡ ਫਾਈਟ ਦਿਸ ਇਲੈਕਸ਼ਨ, ਇਟ ਵਿਲ ਬੀ ਬੈਨੀਫਿਸ਼ਲ ਫਾਰ LIP ਐਂਡ ਪੀਪਲ ਆਫ ਪੰਜਾਬ। ਗੁਰਜਿੰਦਰ ਸਿੰਘ ਬੰਧੇਰ, ਠੀਕ ਹੈ ਜੀ ਬੰਧੇਰ ਸਾਹਿਬ, ਜ਼ਰੂਰ ਤੁਹਾਡਾ ਕੁਐਸਚਨ ਨੋਟ ਕਰ ਲਿਆ, ਜੇ ਫਲੋ ਚ ਆ ਗਿਆ ਤਾਂ ਜ਼ਰੂਰ ਕਰਾਂਗੇ। ਤੇ ਅਲਰਟ ਪ੍ਰਿੰਟਿੰਗ ਪ੍ਰੈਸ ਤੋਂ ਆਇਆ ਜੀ, ਵੈਲ ਸੈਡ ਭਾਜੀ, ਇਹਨਾਂ ਲੋਕਾਂ ਨੂੰ ਛਿੱਤਰਾਂ ਦੀ ਕਮੀ ਹੈ। ਦੀਪਜੋਤ ਸਿਡਨੀ, ਦੇਖੋ ਜੀ ਦੀਪਜੋਤ ਬਾਈ, ਆਪਾਂ ਬਸ ਗੱਲਾਂ ਦੇ ਤੇ ਆਪਾਂ ਸ਼ਬਦਾਂ ਦੇ ਛਿੱਤਰ ਮਾਰਨ ਚ ਵਿਸ਼ਵਾਸ ਰੱਖਦੇ ਹਾਂ, ਸੋ ਆਪਾਂ ਮਾਰਤੇ ਆ ਜੀ, ਤੇ ਉਹ ਚਲੋ ਵੱਖਰੀ ਗੱਲ ਆ। ਮੈਂ ਜਦੋਂ ਵੀ ਕਿਤੇ ਏਦਾਂ ਬੋਲਦਾ ਜਾਂ ਭਟਕਦਾ ਤਾਂ ਬਾਅਦ ਚ ਮੈਨੂੰ ਜ਼ਰੂਰ 5-10 ਦਿਨ ਉਹਦੇ ਇੰਜਾਮ ਭੁਗਤਣੇ ਪੈਂਦੇ ਹੁੰਦੇ ਆ, ਪਰ ਕੋਈ ਚੱਕਰ ਨੀ ਜੀ, ਆਪਾਂ ਭੁਗਤਣ ਲਈ ਤਿਆਰ ਆ। ਆਪਾਂ ਕੋਈ ਇਹ ਨੀ ਅਣਜਾਣੇ ਚ ਨੀ ਬੋਲੇ, ਜਮਾਂ ਜਾਣਕਾਰੀ ਚ ਬੋਲੇ ਆ, ਦਿਲੋਂ ਬੋਲੇ ਆ, ਕੋਈ ਫਰਕ ਨੀ ਪੈਂਦਾ। ਜੋ ਮਰਜ਼ੀ ਮੇਰੇ ਨਾਲ ਜਿੱਥੇ ਮਰਜ਼ੀ ਆ ਕੇ ਟੱਕਰ ਲੈ ਸਕਦੇ ਆ, ਭੁਗਤਾਂਗੇ ਆਪਦੇ ਆਖੀਰੀ ਸਾਹਾਂ ਤੱਕ ਭੁਗਤਾਂਗੇ। ਬਾਈ ਜੀ ਇੱਕ ਪਟੀਸ਼ਨ ਸਾਈਨ ਰਿਕੁਐਸਟ ਸ਼ੁਰੂ ਕਰੀ ਹੈ, ਲੋਕ ਸਾਡੀਆਂ ਕਦਰਾਂ ਕੀਮਤਾਂ ਨਾਲ ਖੇਡ ਰਹੇ ਨੇ, ਇਹਨਾਂ ਨੂੰ ਇੱਥੇ ਹਰ ਇੱਥੇ ਥਾਪ ਲਓ। ਕਹਿੰਦੇ ਕਿ ਆਪਾਂ ਇੱਕ ਪਟੀਸ਼ਨ ਸ਼ੁਰੂ ਕਰ ਸਕਦੇ ਹਾਂ। ਦੇਖੋ ਪਟੀਸ਼ਨਾਂ ਦੇ ਵਿੱਚ ਵੀ ਨਾ ਲੋਕ ਉਸ ਢੰਗ ਨਾਲ ਨਹੀਂ ਲੈਂਦੇ, ਪਟੀਸ਼ਨ ਦੇ ਕੋਈ ਨਤੀਜੇ ਨਹੀਂ ਆਉਂਦੇ, ਪਰ ਆਪਾਂ ਉਂਝੀ ਇੱਕ ਲਹਿਰ ਬਣਾ ਲਈਏ, ਸਾਰੇ ਰਲ ਕੇ ਸਮਾਜਿਕ ਬਾਇਕਾਟ ਹੀ ਕਰ ਦਈਏ, ਇਸ ਚੀਜ਼ ਦੀ ਇੱਕ ਚੇਨ ਬਣਾ ਲਈਏ ਵੀ ਜੇ ਕੋਈ ਸਾਡੇ ਪਰਿਵਾਰ ਦੇ ਵਿੱਚ ਕੋਈ ਊਂ ਤਾਂ ਹੀ ਲੈ ਕੇ ਆਉਂਦਾ ਤਾਂ ਉਹਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ। ਤੇ ਕਿਰਪਾਲ ਚੀਮਾ ਨਿਊਯਾਰਕ ਤੋਂ ਸਾਡੇ ਨਾਲ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ, ਸਤਿ ਸ੍ਰੀ ਅਕਾਲ ਚੀਮਾ ਸਾਹਿਬ, ਤੇ ਉਮੀਦ ਆ ਤੁਹਾਨੂੰ ਪ੍ਰੋਗਰਾਮ ਜਿਹੜਾ ਤੁਸੀਂ ਇੰਜੋਏ ਕਰ ਰਹੇ ਹੋਗੇ। ਧਨੀ ਸਾਹਿਬ ਜੁੜੇ ਆ ਜੀ, ਕਹਿੰਦੇ ਇਹ ਗੱਲ ਸਹੀ ਆ ਬਾਈ ਜੀ, ਇੱਕ ਪਾਰਟੀ ਦੀ ਉਹਨਾਂ ਨੇ ਫੋਟੋ ਭੇਜੀ ਆ, ਫੋਟੋ ਫਰੋਮ ਧਨੀ ਸਿੰਘ, ਅਲਕੋਹਲ ਪਾਰਟੀ ਹੋ ਸਕਦੀ ਹੈ ਸਾਡੇ ਸੋਡੇ ਦੀਆਂ ਬੋਤਲਾਂ ਤੇ ਪਈਆਂ ਟੇਬਲ ਤੇ। ਧਨੀ ਸਾਹਿਬ ਨੇ ਇੱਕ ਸਿਡਨੀ ਦੀ ਫੋਟੋ ਭੇਜੀ ਹੈ ਜੀ, ਕਾਫੀ ਪ੍ਰਚਲਿਤ ਹੋਈ ਸੀ, ਕਹਿੰਦੇ ਅਲਕੋਹਲ ਪਾਰਟੀ ਆਫਟਰ ਸਕਸੈਸਫੁਲ ਵਿਸਾਖੀ ਪ੍ਰੋਗਰਾਮ ਇਨ ਸਿਟੀ। ਸੋ ਸਿਟੀ ਦੇ ਵਿੱਚ ਜਿਹੜਾ ਵਿਸਾਖੀ ਦਾ ਜਿਹੜਾ ਪ੍ਰੋਗਰਾਮ ਮਨਾਇਆ ਗਿਆ ਸੀ ਸਿਡਨੀ ਦੇ ਵਿੱਚ ਪਿਛਲੇ ਵੀਕ, ਤੇ ਉਦੋਂ ਬਾਅਦ ਇੱਕ ਟੇਬਲ ਦੇ ਉੱਤੇ ਉਹੀ ਸੱਜਣ ਜਿਹੜੇ ਸੱਜਣ ਉਸ ਪਾਰਟੀ ਦੇ ਵਿੱਚ ਸਨ, ਤੇ ਇੱਕ ਟੇਬਲ ਦੇ ਉੱਤੇ ਆਪਣੀਆਂ ਜਿਹੜੀਆਂ ਉਹਨਾਂ ਨੇ ਬੋਤਲਾਂ ਖੋਲੀਆਂ ਹੋਈਆਂ ਤੇ ਉਹ ਪਾਰਟੀ ਮਨਾ ਰਹੇ ਆ ਜੀ, ਜਿਹਨੂੰ ਕਹਿ ਸਕਦੇ ਆ ਵੀ ਉਹ ਸਕਸੈਸ ਪਾਰਟੀ ਜੀ ਮਨਾ ਰਹੇ ਆ। ਸੋ ਇਸ ਕਰਕੇ ਉਹ ਬੋਤਲਾਂ ਦਾ ਤਾਂ ਹੁਣ ਕਲੀਅਰ ਨਹੀਂ ਹੋ ਰਿਹਾ, ਕਿਉਂਕਿ ਜਿਹੜੀ ਉਹ ਆਪ ਦੱਸਣ ਵਾਲੇ ਕਸ ਰਹੇ ਵੀ ਇਹ ਤਾਂ ਸੋਡਾ ਤੇ ਦੂਜੇ ਦੱਸ ਰਹੇ ਆ ਜੀ ਇਹ ਸ਼ਰਾਬ ਆ, ਪਰ ਜੇ ਮੈਨੂੰ ਨਹੀਂ ਪਤਾ, ਮੈਂ ਪੁਸ਼ਟੀ ਨਹੀਂ ਕਰਦਾ ਵੀ ਉੱਥੇ ਸ਼ਰਾਬ ਦੀ ਪਾਰਟੀ ਸੀ ਜਾਂ ਕਿਹਦੀ ਪਾਰਟੀ ਸੀ। ਤੇ ਪਰ ਜੇ ਕੋਈ ਵੀ ਏਦਾਂ ਅਦਾਰਾ ਕੋਈ ਵੀ ਮੰਨ ਲਓ ਵਿਸਾਖੀ ਮਨਾਉਂਦਾ ਜਾਂ ਹੋਰ ਅਦਾਰਾ ਇਹ ਜਾਂ ਕੁਛ ਕਰਦਾ ਤੇ ਉਦੋਂ ਬਾਅਦ ਇਹ ਕੁਛ ਕਰਦਾ ਤਾਂ ਉਹ ਜਾਇਜ਼ ਨਹੀਂ ਹੈ, ਇਹ ਜ਼ਰੂਰ ਸਾਨੂੰ ਸੋਚਣਾ ਪੈਣਾ। ਇਹਦੇ ਲਈ ਅਸੀਂ ਨਿੰਦਿਆ ਜ਼ਰੂਰ ਕਰਦੇ ਹਾਂ, ਕਿਉਂਕਿ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਵੀ ਤੁਹਾਨੂੰ ਜੇ ਕਿਸੇ ਨੂੰ ਕੁਛ ਕਰਕੇ ਦਿਖਾਉਣੇ ਹੋ ਜਾਂ ਰੋਲ ਮਾਡਲ ਬਣਦੇ ਹੋ ਤਾਂ ਤੁਹਾਨੂੰ ਇਹ ਜਾਂ ਹੋਣਾ ਵੀ ਹੋਊਗਾ, ਤੁਹਾਨੂੰ ਆਪਣੀਆਂ ਕੁਝ ਕੁ ਗੱਲਾਂ ਰੋਕਣੀਆਂ ਪੈਣੀਆਂ। ਜੇ ਤੁਸੀਂ ਆਪਣੀਆਂ ਨਹੀਂ ਕਰਨੇ ਨਾ, ਆਪਣੀਆਂ ਆਪਣੇ ਚ ਤਬਦੀਲੀ ਨਹੀਂ ਕਰਦੇ ਤੇ ਦੂਜਿਆਂ ਨੂੰ ਰੋਕਣਾ ਚਾਹੁੰਦੇ ਹੋ ਤਾਂ ਫਿਰ ਉਹ ਥੋੜਾ ਚਿਰ ਹੀ ਤੁਹਾਡਾ ਪ੍ਰਚਾਰ ਚੱਲਦਾ ਗਾ ਵੀ ਅਸੀਂ ਦੂਜੇ ਨੂੰ ਤਾਂ ਸੁਧਾਰ ਲਈਏ ਪਰ ਸਾਡੇ ਚ ਸੁਧਾਰ ਅਸੀਂ ਕਰਨਾ ਨਹੀਂ, ਫਿਰ ਇਹ ਚੀਜ਼ਾਂ ਨਹੀਂ ਜ਼ਿਆਦਾਤਰ ਚੱਲਣੀਆਂ ਜੀ। ਸੋ ਦੋਸਤੋ ਮਿੱਤਰੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਕੋਸ਼ਿਸ਼ ਕੀਤੀ ਆ ਵੀ ਇੱਕ ਦੋ ਵਿਸ਼ੇ ਵੀ ਛੋਏ ਆ, ਕੌਲਾਂ ਵੀ ਲਈਆਂ ਤੇ ਸਾਡੇ ਮਹਿਮਾਨ ਨੂੰ ਵੀ ਅਸੀਂ ਛੇਤੀ ਲੈਣ ਜਾ ਰਹੇ ਹਾਂ, ਪਰ ਗੱਲ ਇਹ ਆ ਜਾਂਦੀ ਹੈ ਵੀ ਇਹ ਸਾਰੇ ਸਮੇਂ ਦੌਰਾਨ ਜਾਂ ਸਾਰੀਆਂ ਗੱਲਾਂ ਦੌਰਾਨ ਜੇ ਅਸੀਂ ਇਹਨਾਂ ਗੱਲਾਂ ਤੇ ਅਸਰ ਹੀ ਨਹੀਂ ਕੀਤਾ ਤਾਂ ਫਿਰ ਮੈਨੂੰ ਲੱਗਦਾ ਵੀ ਮੈਂ ਕਿਤੇ ਨਾ ਕਿਤੇ ਗਲਤ ਕਰ ਰਿਹਾ, ਮੈਂ ਪਹਿਲਾਂ ਆਪਣਾ ਸਮਾਂ ਬਰਬਾਦ ਕਰ ਰਿਹਾ ਫਿਰ ਮੈਂ ਤੁਹਾਡਾ ਇੰਨੇ ਲਿਸਨਰ ਦਾ ਸਮਾਂ ਬਰਬਾਦ ਕਰ ਰਿਹਾ, ਬਿਨਾਂ ਮਤਲਬ ਵੀ ਗੱਲ ਦੇ ਉੱਤੇ ਤੱਤਾ ਠੰਡਾ ਹੋ ਕੇ ਬਿਨਾਂ ਮਤਲਬ ਗੱਲਾਂ ਨੂੰ ਚੱਕ ਕੇ ਤੇ ਅਸੀਂ ਉਹ ਕਰ ਰਹੇ ਹਾਂ ਤੇ ਇਹਦਾ ਮਤਲਬ ਫਿਰ ਕੋਈ ਇਸ ਚੀਜ਼ ਦਾ ਫਾਇਦਾ ਨਹੀਂ ਹੈ। ਫਾਇਦਾ ਤਾਂ ਜੇ ਅੱਜ ਦੇ ਜਿਹੜੇ ਪ੍ਰੋਗਰਾਮ ਦੌਰਾਨ ਜਿਹੜੇ ਵੀ ਆਪਾਂ ਮੁੱਦੇ ਛੋਏ ਆ, ਜਿਹੜੀਆਂ ਵੀ ਆਪਾਂ ਗੱਲਾਂ ਕੀਤੀਆਂ, ਉਹਨਾਂ ਗੱਲਾਂ ਚ ਜਿਵੇਂ ਫੀਡਬੈਕ ਦੇਣੀ ਕਿਸੇ ਵੀ ਚੀਜ਼ ਦੀ, ਜੇ ਕੋਈ ਗਲਤ ਲੱਗਿਆ ਗਲਤ ਸਹੀ ਨੂੰ ਸਹੀ ਕਹਿਣਾ, ਜਾਂ ਤੁਸੀਂ ਜਿਹੜੀਆਂ ਇਹੋ ਜਿਹੀਆਂ ਊਨਟਾਈਆਂ ਜਿਹੜੀਆਂ ਆ ਰਹੀਆਂ ਉਹਨਾਂ ਨੂੰ ਰੋਕਣਾ ਸਮਾਜ ਦੇ ਵਿੱਚ ਵੜਨ ਤੋਂ ਪਹਿਲਾਂ, ਤਾਂ ਇਹ ਚੀਜ਼ਾਂ ਨੂੰ ਜੇ ਤਾਂ ਅਸੀਂ ਠੱਲ ਪਾ ਲਾਂਗੇ ਤਾਂ ਸਾਡੇ ਪ੍ਰੋਗਰਾਮ ਦਾ ਹੈਗਾ ਫਾਇਦਾ, ਤੇ ਜੇ ਇਸ ਚੀਜ਼ ਤੇ ਅਸੀਂ ਐਕਸ਼ਨ ਲੈ ਲਾਂਗੇ, ਤੇ ਨਹੀਂ ਤਾਂ ਫਿਰ ਕੱਲੇ ਵਕਤ ਦੀ ਬਰਬਾਦੀ ਆ। ਫਿਰ ਨਹੀਂ ਤਾਂ ਆਪਾਂ ਵੀ ਕੀ ਕਰਿਆ ਕਰੀਏ ਨਾ, ਆਪਾਂ 2 ਘੰਟਿਆਂ ਦੇ ਪ੍ਰੋਗਰਾਮਾਂ ਚ ਗਾਣੇ ਗਾਇਆ ਕਰੀਏ, ਤੇ ਗਾਣੇ ਗਾਉਣ ਤੋਂ ਬਾਅਦ ਇੱਕ ਹਲਕੀਆਂ ਫੁਲਕੀਆਂ ਗੱਲਾਂ ਕਰਕੇ ਚਲੇ ਜਾਇਆ ਕਰੀਏ। ਸੋ ਮੈਨੂੰ ਲੱਗਦਾ ਮੈਨੂੰ ਇੱਕ ਬ੍ਰੇਕ ਲੈਣਾ ਪੈਣਾ, ਤੇ ਬ੍ਰੇਕ ਤੋਂ ਬਾਅਦ ਮੈਂ ਛੇਤੀ ਹਾਜ਼ਰ ਹੁੰਦਾ ਜੀ, ਕਿਉਂਕਿ ਸਾਡੇ ਮਹਿਮਾਨ ਕਾਲਰ ਜੁੜ ਰਹੇ ਆ ਸਾਡੇ ਨਾਲ। ਸੋ ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਹਾਜ਼ਰ ਹਾਂ।
ਮਾੜਾ ਟਾਈਮ ਨਾ ਕਦੇ ਵੀ ਭੁੱਲੀਏ, ਅੱਖ ਨਹੀਂ ਬਦਲੀ ਟਾਈਮ ਚੰਗੇ ਵਿੱਚ, ਗੱਡੀਆਂ ਗੁੱਡੀਆਂ ਬੜੀਆਂ ਬਦਲੀਆਂ, ਪਰ ਯਾਰ ਨਹੀਂ ਬਦਲੇ ਟਾਈਮ ਲੰਘੇ ਵਿੱਚ, ਕਰੇ ਨਿੰਦਿਆ ਚੁਗਲੀ ਸੋਚ ਹੈ ਛੋਟੀ, ਸਾਡਾ ਟੈਲੈਂਟ ਝਲਕੇ ਤਗਮੇ ਟੰਗੇ ਵਿੱਚ।
ਭੈੜਾ ਕਈਓ ਕਹਿੰਦੇ ਅਣਭੈੜਾ, ਪਰ ਕਈਆਂ ਲਈ ਤਾਂ ਸਾਊ ਹੀ ਬੜਾ ਏ, ਉਹ ਕਈਆਂ ਲਈ ਆ ਭੈੜਾ ਕਈਓ ਕਹਿੰਦੇ ਅਣਭੈੜਾ, ਪਰ ਕਈਆਂ ਲਈ ਤਾਂ ਸਾਊ ਹੀ ਬੜਾ ਏ, ਉਹ ਮੁੰਡਾ ਕਹਿੰਦੇ ਲੈ ਜਮਾ ਜਮਾ ਫਿੱਟ, ਸੋਹਣਿਆ ਸੰਗਾਊ ਵੀ ਬੜਾ ਏ, ਕਈਆਂ ਲਈ ਆ ਭੈੜਾ ਕਈਓ ਕਹਿੰਦੇ ਅਣਭੈੜਾ, ਪਰ ਕਈਆਂ ਲਈ ਤਾਂ ਸਾਊ ਹੀ ਬੜਾ ਏ। ਵਤੀਰਾ ਸਾਡੇ ਨਾਲ ਕਰੇਗਾ, ਉਹ ਜਾਈ ਮਿਲੂ ਤੈਨੂੰ ਸਾਡੇ ਪੱਖ ਤੋਂ, ਚੰਗਿਆਂ ਨੂੰ ਮਿਲੀ ਦਾਏ ਹੰਬਲ ਹੋ ਕੇ, ਲੜੋ ਨੂੰ ਪਛਾਣ ਲਈਏ ਦੂਰੋਂ ਅੱਖ ਤੋਂ, ਮੇਰੇ ਯਾਰ ਮੇਰੀ ਪੂੰਜੀ ਮੇਰੀ ਮਿਹਨਤ ਆ ਕੁੰਜੀ, ਲੱਗੇ ਲੋਕਾਂ ਨੂੰ ਕਮਾਊ ਵੀ ਬੜਾ ਏ, ਕਈਆਂ ਲਈ ਆ ਭੈੜਾ ਕਈਓ ਕਹਿੰਦੇ ਅੜ ਬੜਾ, ਪਰ ਕਈਆਂ ਲਈ ਤਾਂ ਸਾਊ ਵੀ ਬੜਾ ਏ, ਕਈਆਂ ਲਈ ਆ ਭੈੜਾ ਕਈਓ ਕਹਿੰਦੇ ਅੜ ਬੜਾ, ਪਰ ਕਈਆਂ ਲਈ ਤਾਂ ਸਾਊ ਵੀ ਬੜਾ ਏ।
ਬੜਿਆਂ ਦੇ ਹੱਥ ਉੱਠਦੇ ਦੁਆ ਮੇਰੇ ਲਈ, ਤੇ ਕੁਝ ਕਦੀ ਅੱਖਾਂ ਵਿੱਚ ਮੈਂ ਰੜਕਾਂ, ਹੋਣੀ ਕਈਆਂ ਦੇ ਉਹ ਪੈਂਦੀ ਤੇਉੜੀ ਦੇਖ ਕੇ, ਪਰ ਬਹੁਤਿਆਂ ਦੇ ਦਿਲਾਂ ਵਿੱਚ ਮੈਂ
ਤੜਕਾਂ। ਗੀਤ ਲਿਖਣ ਕਿੰਨਾ ਹੁੰਦਾ ਏ ਚੈਲੰਜ, ਕਦੇ ਕਰਕੇ ਦੇਖੀ, ਪੈਸਾ ਛੱਡ ਕੇ ਵੀ ਲੈਣੇ ਉਹ ਸਟੈਂਡ ਪੈਂਦੇ ਨੇ।
ਸੋ ਦੋਸਤੋ, ਆਪਾਂ ਇੱਕ ਬ੍ਰੇਕ ਲਿਆ ਸੀ, ਛੋਟਾ ਜਿਹਾ ਬ੍ਰੇਕ ਲੈਣ ਦਾ ਕਾਰਨ ਬਣਿਆ ਸੀ ਵੀ ਅਸੀਂ ਸਾਡੇ ਮਹਿਮਾਨ ਆਸਟ੍ਰੇਲੀਆ ਦੇ ਵਿੱਚ ਅੱਜ ਕੱਲ ਆਏ ਹੋਏ ਆ, ਤੇ ਉਹਨਾਂ ਨਾਲ ਆਪਾਂ ਸੰਪਰਕ ਕਰਨ ਦੀ ਕੋਸ਼ਿਸ਼ ਦੇ ਵਿੱਚ ਸੀ। ਸੋ ਹੁਣ ਸਾਡਾ ਸੰਪਰਕ ਉਹਨਾਂ ਨਾਲ ਜੁੜ ਚੁੱਕਿਆ ਜੀ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਸਕਿਆ, ਸਰਦਾਰ ਸਿਮਰਜੀਤ ਸਿੰਘ ਬੈਂਸ, ਜਿਹੜੇ ਕਿ ਲੋਕ ਇਨਸਾਫ਼ ਪਾਰਟੀ ਦੇ ਇੱਕ MLA ਹੀ ਨਹੀਂ, ਇੱਕ ਲਹਿਰ ਦੇ ਜਿਹੜੀ ਇੱਕ ਨਾਂ ਬਣ ਚੁੱਕਿਆ, ਇੱਕ ਵੱਡੀ ਲਹਿਰ ਜਿਹੜੀ ਕਿ ਅਸੀਂ ਅਕਸਰ ਸੁਪਨਾ ਹਰ ਨੌਜਵਾਨ ਲੈਂਦਾ, ਹਰ ਬੰਦਾ ਸੁਪਨਾ ਲੈਂਦਾ ਵੀ ਮੇਰੇ ਕੋਲ ਇੱਕ ਪਾਵਰ ਹੋਵੇ ਤੇ ਮੈਂ ਉਸ ਪਾਵਰ ਦੇ ਜ਼ਰੀਏ ਫਿਰ ਚੰਗੇ ਚੰਗੇ ਕੰਮ ਕਰਾਂ, ਜਾਂ ਜਿੱਦਾਂ ਅਸੀਂ ਆਖ ਦਿੰਦੇ ਹਾਂ ਵੀ ਸ਼ਕਤੀਮਾਨ ਸੀ, ਕੋਈ ਸ਼ਕਤੀਮਾਨ ਕੋਲ ਇੱਕ ਅਦਿਸ਼ ਲੁਕਣ ਦੀ ਪਾਵਰ ਸੀ ਤੇ ਉਹਦੇ ਨਾਲ ਉਹ ਕੰਮ ਕਰਦਾ ਸੀ। ਇਹ ਜਿਹੀਆਂ ਚੀਜ਼ਾਂ ਹਰ ਨੌਜਵਾਨ ਦੀ ਸੋਚ ਚ ਆਉਂਦੀਆਂ ਵੀ ਸਮਾਜ ਦੇ ਵਿੱਚ ਆਈਆਂ ਊਨਤਾਈਆਂ ਨੂੰ ਮੈਂ ਪਾਸੇ ਕਰਦਾ, ਪਰ ਉਹ ਪਾਸੇ ਕਰ ਨਹੀਂ ਸਕਦਾ ਕਿਉਂਕਿ ਉਹਦੇ ਕੋਲੇ ਕੋਈ ਪਾਵਰ ਨਹੀਂ ਹੁੰਦੀ। ਪਾਵਰ ਜੇ ਹੁੰਦੀ ਆ ਤਾਂ ਉਹ ਪਾਵਰ ਬਾਰੇ ਉਹਨੂੰ ਗਿਆਨ ਨਹੀਂ ਹੁੰਦਾ, ਉਹਨੂੰ ਵਰਤਣੀ ਨਹੀਂ ਆਉਂਦੀ, ਜਾਂ ਫਿਰ ਕਈ ਵਾਰੀ ਕੀ ਹੁੰਦਾ ਵੀ ਆਲਾ ਦੁਆਲਾ ਬੰਦੇ ਦੀ ਤਾਕਤ ਨੂੰ ਪੁੱਠਿਆਂ ਰਾਹਾਂ ਦੇ ਵਿੱਚ ਪਾ ਦਿੰਦਾ ਤੇ ਸਿੱਧੇ ਪਾਸੇ ਨਹੀਂ ਲਾਉਂਦਾ। ਪਰ ਅੱਜ ਜੇ ਇੱਕ ਆਦਰਸ਼ ਨੇਤਾ ਦੀ ਗੱਲ ਕਰਨੀ ਹੋਵੇ, ਜਾਂ ਆਦਰਸ਼ ਲੀਡਰ ਦੀ ਗੱਲ ਕਰਨੀ ਹੋਵੇ, ਜਾਂ ਆਦਰਸ਼ ਕੰਮਾਂ ਦੀ ਗੱਲ ਕਰਨੀ ਹੋਵੇ, ਤਾਂ ਮੈਨੂੰ ਲੱਗਦਾ ਸਰਦਾਰ ਸਿਮਰਜੀਤ ਸਿੰਘ ਬੈਂਸ ਹੋਰਾਂ ਦਾ ਨਾਂ ਪਹਿਲੇ ਨੰਬਰ ਦੇ ਉੱਤੇ ਆ ਕੇ ਖੜਾ ਹੋ ਜਾਂਦਾ ਜੀ। ਸੋ ਅੱਜ ਉਹ ਸਾਡੇ ਨਾਲ ਜੁੜ ਚੁੱਕੇ ਆ ਤੇ ਮੈਂ ਉਹਨਾਂ ਨੂੰ ਜੀ ਆਇਆਂ ਕਹਿਣਾ ਤੇ ਸਤਿ ਸ੍ਰੀ ਅਕਾਲ ਬਣਾਉਣਾ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਵੱਲੋਂ। ਸਤਿ ਸ੍ਰੀ ਅਕਾਲ ਬੈਂਸ ਸਾਹਿਬ।
ਥੈਂਕ ਯੂ ਬਾਰ ਸਾਹਿਬ, ਸਤਿ ਸ੍ਰੀ ਅਕਾਲ ਸੁਣਨ ਵਾਲੇ ਸਾਰੇ ਭੈਣਾਂ ਭਰਾਵਾਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਫਤਿਹ ਜੀ ਬੈਂਸ ਸਾਹਿਬ, ਤੇ ਮੈਂ ਦੱਸ ਦਿਆਂ ਜੀ ਹਰਮਨ ਰੇਡੀਓ ਦਾ ਪਲੇਟਫਾਰਮ ਇਸ ਟਾਈਮ ਤਕਰੀਬਨ ਜਿਹੜੀ ਸਾਡੀ ਵੈਬਸਾਈਟ ਦਿਖਾ ਰਹੀ ਆ 77 ਮੁਲਕਾਂ ਦੇ ਵਿੱਚ ਸੁਣਿਆ ਜਾ ਰਿਹਾ, ਤੇ ਟ੍ਰੈਫਿਕ ਦੇ ਮਾਮਲੇ ਚ ਅਸੀਂ ਸਭ ਤੋਂ ਟੌਪ ਦੇ ਉੱਤੇ ਆ ਇਸ ਟਾਈਮ। ਬਹੁਤ ਵੱਡਾ ਪੱਧਰ ਦੇ ਪੰਜਾਬੀ ਭਾਈਚਾਰਾ ਤੁਹਾਨੂੰ ਸੁਣ ਰਿਹਾ ਜੀ। ਸੋ ਉਮੀਦ ਕਰਦੇ ਹਾਂ ਵੀ ਉਹਨਾਂ ਨੂੰ ਜਿਹੜੀਆਂ ਉਹਨਾਂ ਦੀ ਖੁਸ਼ੀ ਹੈ ਇੱਕ ਕਿਸਮ ਦੀ, ਕਿਉਂਕਿ ਮੈਨੂੰ ਬਹੁਤ ਸਾਰੇ ਮੈਸੇਜ ਆ ਰਹੇ ਸੀ ਵੀ ਕਦੋਂ ਗੱਲ ਕਰਾ ਰਹੇ ਹੋ ਬੈਂਸ ਸਾਹਿਬ ਨਾਲ, ਤੇ ਸੋ ਉਹਨਾਂ ਦੀ ਜਿਹੜੀ ਇੱਛਾ ਪੂਰੀ ਹੋਈ ਆ। ਸੋ ਬੈਂਸ ਸਾਹਿਬ ਪਹਿਲਾਂ ਤਾਂ ਇਹ ਦੱਸੋ ਵੀ ਆਸਟ੍ਰੇਲੀਆ ਪਹਿਲੀ ਵਾਰ ਆਏ?
ਬਰਾੜ ਸਾਹਿਬ, ਪਹਿਲਾਂ ਤਾਂ ਮੈਂ ਇਹ ਕਹੂੰਗਾ ਵੀ ਹਰਮਨ ਟੀਵੀ ਦਾ ਤੇ ਖਾਸ ਕਰਕੇ ਬਰਾੜ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਸਾਰੇ ਭਰਾਵਾਂ ਦੇ ਨਾਲ ਵਿਚਾਰ ਚਰਚਾ ਦੇ ਵਿਚ ਮੈਨੂੰ ਸ਼ਾਮਿਲ ਕੀਤਾ। ਹਾਂ, ਮੈਂ ਆਸਟ੍ਰੇਲੀਆ ਪਹਿਲੀ ਵਾਰੀ ਆਇਆ, ਨੌਜਵਾਨ ਦੋਸਤਾਂ ਦਾ ਰਿਣੀ ਆ। ਕੋਈ ਪ੍ਰੋਬਲਮ ਹੋ ਗਈ ਮੈਨੂੰ ਨਾ ਵੀਜ਼ਾ ਨੀ ਸੀ, ਮੈਂ ਇੰਗਲੈਂਡ ਦਾ ਸਰਕਾਰੀ ਦੌਰੇ ਦਾ ਵੀ ਮੇਰਾ ਵੀਜ਼ਾ ਰਿਫਿਊਜ਼ ਹੋ ਗਿਆ ਸੀ। ਕਾਮਨਵੈਲਥ ਕੰਟਰੀਜ਼ ਦੇ ਵਿਚ ਲੰਡਨ ਕਾਨਫਰੰਸ ਸੀਗੀ ਤੇ ਮੈਨੂੰ 2013 ਮੈਨੂੰ ਯਾਦ ਹੈ ਯੰਗ ਲੈਜਿਸਲੇਚਰ ਐਂਡ ਜਿਹੜੇ ਯੰਗ ਐਮ ਪੀ ਪੰਜ ਮੈਂਬਰਾਂ ਦਾ ਗਰੁੱਪ ਜਾਣਾ ਸੀ, ਡਰਾ ਪਾਇਆ ਗਿਆ ਤੇ ਉਸ ਡਰਾ ਦੇ ਵਿਚ ਮੇਰਾ ਨਾਮ ਵੀ ਆ ਗਿਆ ਸੀ। ਚਾਰ ਮੈਂਬਰਾਂ ਨੂੰ ਵੀਜ਼ਾ ਮਿਲ ਗਿਆ ਤੇ ਮੈਨੂੰ ਰਿਫਿਊਜ਼ ਕਰਤਾ ਸੀ। ਐਂਡ ਬੈਡਲੀ ਦੋ ਵਾਰੀ ਕੈਨੇਡਾ ਦਾ ਵੀਜ਼ਾ ਅਪਲਾਈ ਮੇਰੇ ਦੋਸਤਾਂ ਨੇ ਕੀਤਾ, ਉਹ ਵੀ ਰਿਫਿਊਜ਼। ਸੋ ਆਸਟ੍ਰੇਲੀਆ ਦੇ ਵਿਚ ਇਹਨਾਂ ਨੇ ਕੋਈ ਪਤਾ ਨੀ ਕਿਹੜੇ ਢੰਗ ਤਰੀਕੇ ਨਾਲ ਦੋਸਤ ਜਿਹੜੇ ਕੇ ਸੀ ਕਲਚਰਲ ਕਲੱਬ ਵਾਲੇ ਦੋਸਤ ਆ, ਪਹਿਲੀ ਵਾਰੀ ਆਇਆ ਬ੍ਰਦਰ, ਮੈਨੂੰ ਬੜਾ ਚੰਗਾ ਲੱਗਿਆ। ਮੈਨੂੰ ਇੱਕ ਖੁਸ਼ੀ ਮਾਣ ਤੇ ਫਖਰ ਮਹਿਸੂਸ ਹੋਇਆ ਕਿ ਸਾਡੇ ਭਾਈਚਾਰੇ ਨੇ ਬੁਲੰਦੀ ਦੇ ਝੰਡੇ ਕੱਢੇ ਆਸਟ੍ਰੇਲੀਆ ਦੇ ਵਿਚ ਆਪਣੀ ਮਿਹਨਤ ਦੇ ਬਲਬੂਤੇ ਦੇ ਉੱਤੇ, ਔਰ ਸਿਸਟਮ ਨੂੰ ਇੰਜੋਏ ਕਰ ਰਹੇ ਆ ਆਪਣਾ ਮਿਹਨਤ ਦੇ ਨਾਲ, ਜਿੱਥੇ ਆਪਣਾ ਆਪਣੇ ਪਰਿਵਾਰ ਦਾ ਤੇ ਸਾਡੀ ਕੌਮ ਦਾ ਤੇ ਪੇਕੇ ਪਿੰਡ ਪੰਜਾਬ ਦਾ ਨਾਮ ਰੋਸ਼ਨ ਕਰਦੇ ਆ।
ਜੀ ਜੀ ਜੀ, ਬਹੁਤ ਮਿਹਰਬਾਨੀ। ਤੇ ਨਾਲ ਇਸ ਦੌਰਾਨ ਇਹ ਵੀ ਧਿਆਨ ਰੱਖਣ ਵਾਲੀ ਗੱਲ ਆ ਵੀ ਅਸੀਂ ਹਲੇ ਵੀ ਹਾਂ ਵੀ 10-15 ਸਾਲ ਪੁਰਾਣੇ, ਕੈਨੇਡਾ ਅਮਰੀਕਾ ਵਾਂਗੂ ਅਸੀਂ ਬਾਹਲੇ ਪੁਰਾਣੇ ਵੀ ਨਹੀਂ ਹਾਂ, ਤੇ ਅਸੀਂ 10-15 ਸਾਲਾਂ ਚ ਇਹ ਕੁਛ ਕੀਤਾ। ਜੀ ਜੀ ਜੀ, ਸੋ ਬੈਨ ਸਾਹਿਬ, ਆਸਟ੍ਰੇਲੀਆ ਦਾ ਜਿਹੜਾ ਸਿਸਟਮ ਆ, ਚਲੋ ਤੁਸੀਂ ਬਹੁਤ ਛੋਟੇ ਟੂਰ ਤੇ ਆਏ ਹੋ ਤੇ ਛੋਟੇ ਟਾਈਮ ਦੇ ਵਿੱਚ ਓਨੀਆਂ ਬੰਦਾ ਜੱਜ ਨਹੀਂ ਕਰ ਸਕਦਾ ਗੱਲਾਂ, ਪਰ ਫੇਰ ਵੀ ਤੁਹਾਨੂੰ ਜਿਹੜੀ ਕੋਈ ਖਾਸ ਚੀਜ਼ ਨੇ ਕੋਈ ਇਹਨਾਂ ਦਿਨਾਂ ਚ ਪ੍ਰਭਾਵਿਤ ਕੀਤਾ ਹੋਵੇ ਜੋ ਤੁਸੀਂ ਉੱਥੇ ਜਾ ਕੇ ਲਾਗੂ ਕਰਨੀ ਚਾਹੁੰਦੇ ਹੋ?
ਸੁਬ੍ਰਦਰ, ਜਿਹੜੀ ਗੱਲ ਤੁਸੀਂ ਸਟਾਰਟਿੰਗ ਤੇ ਕਹੀ ਹੈ ਨਾ ਵੀ ਜਿਹੜੀ ਸ਼ਕਤੀਮਾਨ ਵਾਲੀ ਪਾਵਰ ਹੈਗੀ ਆ, ਬੰਦਾ ਵੀ ਮੇਰੇ ਕੋਲ ਆ ਜੇ, ਚਾਹੇ ਉਹ ਮੈਂ ਚੰਗੇ ਕੰਮਾਂ ਲਈ ਯੂਜ ਕਰਾਂ ਤੇ ਚਾਹੇ ਮਾੜਿਆਂ ਲਈ ਯੂਜ ਕਰਾਂ, ਪਾਵਰ ਆਈ ਪੰਜਾਬ ਦੇ ਵਿਚ ਅਕਾਲੀ ਦਲ ਕੋਲੇ, ਕਾਂਗਰਸ ਕੋਲੇ, ਮਤਲਬ ਦੋ ਧਿਰੀ ਕੰਮ ਰਿਹਾ ਉੱਥੇ, ਤੇ ਉਹ ਸ਼ਕਤੀਮਾਨ ਵਾਲੀ ਪਾਵਰ ਨੂੰ ਆਪਣਾ ਘਰ ਭਰਨ ਵਾਸਤੇ, ਕੁੱਤੇ ਕੰਮ ਕਰਨ ਵਾਸਤੇ, ਬੇਈਮਾਨੀਆਂ ਕਰਨ ਵਾਸਤੇ, ਲੋਕਾਂ ਨੂੰ ਇਹ ਕਹਾਂਗੇ ਵੀ ਸੂਲਾਂ ਦੇ ਰਸਤੇ ਵਿਛਾਉਣ ਵਾਸਤੇ। ਸੋ ਇੱਥੇ ਦਾ ਸਿਸਟਮ ਜਿਹੜਾ ਨਾ ਆਸਟ੍ਰੇਲੀਆ ਦਾ ਸਿਸਟਮ, ਮੈਂ ਇਹ ਗੱਲ ਕਹੂੰਗਾ ਵੀ ਪੂਰੀ ਦੁਨੀਆਂ ਚ ਪੰਜਾਬੀ ਵਸਦੇ ਬਰਾੜ ਸਾਹਿਬ ਮੇਰੇ ਨਾਲੋਂ ਵੱਧ ਪਿਆਰ ਪੰਜਾਬ ਨੂੰ ਕਰਦੇ, ਜਿਹੜਾ ਵਿਦੇਸ਼ਾਂ ਦੀ ਧਰਤੀ ਤੇ ਨਾਰਾਈ ਪੰਜਾਬੀ ਬੈਠਾ,
ਬਿਲਕੁਲ
ਉਹਨਾਂ ਨੂੰ ਮਨ ਦੇ ਅੰਦਰ ਇੱਕ ਤਾਂਘ ਉਹਨਾਂ ਦੀ ਹੈਗੀ, ਇੱਕ ਇੱਛਾ, ਬੜੀ ਪ੍ਰਬਲ ਇੱਛਾ। ਉਹ ਆਪਣਾ ਟੱਬਰ ਬਾਲ ਬੱਚੇ ਛੱਡ ਦਿੰਦੇ ਆ, ਕਾਰੋਬਾਰ ਛੱਡ ਦਿੰਦੇ ਆ, ਪੰਜਾਬ ਜਾਂਦੇ ਆ ਸੱਚਾਈ ਤੇ ਪਹਿਰਾ ਦੇਣ ਲਈ, ਲੋਕਾਂ ਨੂੰ ਅਵੇਅਰ ਕਰਨ ਵਾਸਤੇ। ਉਹ ਕੀ ਚਾਹੁੰਦੇ ਆ? ਉਹ ਚਾਹੁੰਦੇ ਆ ਵੀ ਜਿਹੜਾ ਸਿਸਟਮ ਅਸੀਂ ਵਿਦੇਸ਼ਾਂ ਦੀ ਧਰਤੀ ਤੇ ਇੰਜੋਏ ਕਰਦੇ ਆ, ਜਿਵੇਂ ਮੈਂ ਆਸਟ੍ਰੇਲੀਆ ਦੀ ਗੱਲ ਕਰਾਂ, ਹੋਰ ਤਾਂ ਮੈਂ ਕਿਸੇ ਮੁਲਕ ਤੇ ਗਿਆ ਨਹੀਂ ਗਾ, ਵੀ ਕਾਸ਼ ਇਹ ਸਿਸਟਮ ਕਿਤੇ ਪੰਜਾਬ ਦੇ ਵਿੱਚ ਲਾਗੂ ਹੋ ਜੇ। ਉਹਨਾਂ ਦੀ ਇੱਛਾ ਹੋਰ, ਉਹਨਾਂ ਦਾ ਕੋਈ ਲੋਭ ਲਾਲਚ ਨਹੀਂ ਗਾ, ਉਹਨਾਂ ਦਾ ਮੈਂ ਜਿੱਤਿਆ ਕੋਈ ਦੂਸਰਾ ਤੀਸਰਾ ਜਿੱਤੇ, ਉਹਨਾਂ ਨੇ ਕੁਛ ਨਹੀਂ ਲੈਣਾ। ਅਫਸੋਸ ਇਸ ਗੱਲ ਦਾ ਵੀ ਜਿਹੜੀ ਸੱਚਾਈ ਦਾ ਇਹ ਨਾਰਾ ਹੀ ਪੰਜਾਬੀ ਵੀਰ ਪੂਰੇ ਮੁਲਕ ਦੇ ਵਿੱਚ ਜਿਹੜੇ ਵੱਖ ਵੱਖ ਕੰਟਰੀਆਂ ਚ ਬੈਠੇ ਜਦੋਂ ਇਹ ਹੋਕਾ ਦਿੰਦੇ ਆ, ਤੇ ਸਾਡੇ ਪੰਜਾਬ ਦੇ ਜਿਹੜੇ ਬੇਈਮਾਨ ਮਾਫੀਏ ਤੇ ਕਾਬਜ ਪੋਲੀਟੀਸ਼ੀਅਨ ਹੈਗੇ ਆ ਨਾ, ਉਹਨਾਂ ਨੂੰ ਚੰਗਾ ਨੀ ਲੱਗਦਾ। ਉਹ ਫਿਰ ਨਾਰਾ ਹੀ ਪੰਜਾਬੀ ਵੀਰਾਂ ਨੂੰ ਧਮਕੀਆਂ ਦਿੰਦੇ ਆ, ਬੜਾ ਬੇਹੂਦਾ ਕਿਸਮ ਦੇ ਸਟੇਟਮੈਂਟ ਦਿੰਦੇ ਆ ਵੀ ਤੁਹਾਨੂੰ ਅਸੀਂ ਤੁਹਾਡੇ ਬਜ਼ੁਰਗਾਂ ਦੇ ਭੋਗਾਂ ਤੇ ਵੀ ਨੀ ਵੜਨ ਦੇਵਾਂਗੇ। ਫਿਰ ਉਹ ਜੇ ਪੰਜਾਬ ਦਾ ਪੀਸਫੁਲ ਮਾਹੌਲ, ਜਿਹੜੀ ਸਾਡੀ ਕਮਿਊਨਲ ਹਾਰਮਨੀ ਪੂਰੇ ਹਿੰਦੁਸਤਾਨ ਦੇ ਜੇ ਸਟੇਟਾਂ ਨੂੰ ਕੰਪੇਅਰ ਕਰਕੇ ਦੇਖੀਏ, ਹਿੰਦੂ ਸਿੱਖ ਮੁਸਲਿਮ ਈਸਾਈ, ਤੇ ਉਹ ਸਭ ਤੋਂ ਵਧੀਆ ਜਿਹੜੀ ਉਹ ਨਿਕਲੂਗੀ ਕੰਪੈਰੇਟਿਵਲੀ, ਤੇ ਉਹ ਪੰਜਾਬ ਦੀ ਆ, ਸਾਡਾ ਜਿਹੜਾ ਆਪਸੀ ਫਿਰਕੂ ਭਾਈਚਾਰਾ। ਤੇ ਸੀਐਮ ਸਟੇਟ ਹੈਡ ਦੇਸ਼ ਦੇ ਗ੍ਰਹਿ ਮੰਤਰੀ ਕੋਲੇ ਜਾ ਕੇ ਖਾੜਕੂਵਾਦ ਦੀਆਂ ਗੱਲਾਂ ਕਰੇ, ਕੋਈ ਬੜਾ ਖਤਰਾ ਕੱਟੜਵਾਦ ਦੀਆਂ ਗੱਲਾਂ ਕਰੇ, ਬੜਾ ਖਤਰਾ, ਉਹਦੇ ਪਿੱਛੇ ਰੀਜ਼ਨ ਬਿਹਾਇੰਡ ਕੁਛ ਨੀ ਹੈਗਾ। ਰੀਜ਼ਨ ਇੱਕੋ ਹੀ ਆ ਵੀ ਉਹ NRI ਪੰਜਾਬੀਆਂ ਨੂੰ ਇੱਕ ਸੰਕੇਤ ਆ, ਡਰਾਉਣਾ ਚਾਹੁੰਦੇ ਆ ਵੀ ਤੁਸੀਂ ਨਾ ਪੰਜਾਬ ਚ ਆ ਕੇ ਸਾਡੀ ਜਿਹੜੀ ਰਾਸਲੀਲਾ ਚੱਲ ਰਹੀ ਆ ਨਾ ਲੁੱਟ ਦੀ, ਇੱਕ ਵਾਰੀ ਲਾਉਂਦੇ ਆ ਉਹ ਦੋਨੇ ਜਾਣੇ, ਵੀ ਉਹਦੇ ਚ ਤੁਸੀਂ ਖਲਲ ਨੀ ਪਾਉਣਾ, ਉੱਥੇ ਆ ਕੇ ਲੋਕਾਂ ਨੂੰ ਅਵੇਅਰ ਨਹੀਂ ਕਰਨਾ। ਜੇ ਅੱਜ ਅਸੀਂ ਨਾ, ਮੈਂ ਇਹ ਕਹੂੰਗਾ ਜੇ ਆਮ ਆਦਮੀ ਪਾਰਟੀ ਦੇ 20 ਤੇ 2 ਬੈਂਸ ਬ੍ਰਦਰ ਲੋਕ ਇਨਸਾਫ਼ ਪਾਰਟੀ ਦੇ ਤੇ ਉਹ ਐਨ ਆਰ ਆਈ ਪੰਜਾਬੀਆਂ ਦੀ ਉਹਦੇ ਵਿੱਚ ਜ਼ਿਆਦਾ ਨਾ ਕਵਾਂ ਤੇ ਬਹੁਤ ਵੱਡੀ ਪੱਧਰ ਦੇ ਉੱਤੇ ਜਿਹੜਾ ਸੈਕਰੀਫਾਈਸ ਘਾਲਣਾ ਉਹਦੀ ਬਦੌਲਤ ਆ ਨੀ ਆਮ ਆਦਮੀ ਪਾਰਟੀ ਦੇ ਵੀ ਨਾ ਬਣਦੇ ਬੈਂਸ ਬ੍ਰਦਰ ਨੂੰ ਬੇਤਹਾਸ਼ਾ ਸਪੋਰਟ ਕੀਤਾ ਉਹ ਨਾ ਬਣਦੇ ਸੋ ਇਹਦੇ ਉਹ ਡਰਦੇ ਆ ਉਹ ਸੋਚਦੇ ਵੀ ਤੀਜਾ ਰਲਿਆ ਤੇ ਕੰਮ ਗਲਿਆ ਵੀ ਉੱਥੇ ਦੋ ਹੀ ਸਿਸਟਮ ਚਾਹੀਦੇ ਆ ਵੀ ਇੱਕ ਵਾਰੀ ਉੱਤਰ ਕਾਟੋ ਮੈਂ ਚੜਾ ਇੱਕ ਵਾਰੀ ਨੱਥਾ ਸਿੰਘ ਆ ਜੇ ਦੂਜੀ ਵਾਰੀ ਪ੍ਰੇਮ ਸਿੰਘ ਆ ਜੇ ਤੀਜਾ ਨਾ ਕੋਈ ਬੜੇ ਸੋ ਇਸ ਕਰਕੇ ਮੈਂ ਜਿਹੜਾ ਸਿਸਟਮ ਦੀ ਆਪਾਂ ਗੱਲ ਕਰ ਰਹੇ ਸੀ ਜਿਹੜਾ ਸਿਸਟਮ ਹੈ ਨਾ ਆਸਟ੍ਰੇਲੀਆ ਦੇ ਅੰਦਰ ਸੋ ਸਿਸਟਮ ਦੀ ਤਾਂਘ ਨੂੰ ਲੈ ਕੇ ਐਨ ਆਰ ਆਈ ਪੰਜਾਬੀ ਭਰਾ ਵਿਚਾਰੇ ਚਾਹੁੰਦੇ ਆ ਵੀ ਕਿਤੇ ਪੰਜਾਬ ਦੇ ਵਿੱਚ ਵੀ ਏਦਾਂ ਦਾ ਸਿਸਟਮ ਆ ਜੇ ਸਾਡੇ ਜਿਹੜੇ ਉੱਥੋਂ ਬੱਚੇ ਬੱਚੀਆਂ ਇੱਧਰ ਆ ਰਹੇ ਆ ਉਹਨਾਂ ਨੂੰ ਇੱਧਰ ਆਉਣ ਦੀ ਜ਼ਰੂਰਤ ਹੀ ਨਾ ਪਵੇ ਉੱਥੇ ਇੱਕ ਬਹੁਤ ਵਧੀਆ ਸਿਸਟਮ ਬਣ ਜੇ ਸੋ ਮੈਂ ਐਨ ਆਰ ਆਈ ਪੰਜਾਬੀ ਭਰਾਵਾਂ ਦਾ ਮੈਂ ਫਿਰ ਰਿਣੀ ਆ ਬਹੁਤ ਜਿਹੜੇ ਵੱਡੀ ਪੱਧਰ ਤੇ ਸੈਕਰੀਫਾਈਸ ਕਰਕੇ ਪੰਜਾਬ ਨੂੰ ਚੰਗੇ ਦਿਨਾਂ ਚ ਦੇਖਣਾ ਚਾਹੁੰਦੇ ਆ
ਜੀ 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 ਸੋ ਬੈਂਸ ਸਾਹਿਬ ਅਸੀਂ ਹੁਣ ਜਿਹੜੇ ਐਨ ਆਰ ਆਈ ਦੀਆਂ ਭਾਵਨਾਵਾਂ ਦਾ ਤੁਸੀਂ ਸਮਝਦੇ ਹੋ ਸਾਡੀਆਂ ਕੀ ਭਾਵਨਾਵਾਂ ਸਾਰਿਆਂ ਦੀਆਂ ਤੇ ਖਾਸ ਕਰਕੇ ਜੇ ਮੈਂ ਆਸਟ੍ਰੇਲੀਆ ਦੀ ਗੱਲ ਕਰਾਂ ਆਸਟ੍ਰੇਲੀਆ ਚ ਜੰਗ ਮੁੰਡੇ ਆ ਤੇ ਜੰਗ ਲੋਕਾਂ ਦੇ ਵਿੱਚ ਤਬਦੀਲੀ ਦੀ ਜਿਹੜੀ ਲਹਿਰ ਥੋੜੀ ਜਿਹੀ ਹੋਰ ਜੋਸ਼ ਹੁੰਦਾ ਉਹਦੇ ਵਿੱਚ ਕਿਉਂਕਿ ਜਵਾਨੀ ਦਾ ਜੋਸ਼ ਵੀ ਐਡ ਆ ਨਾਲ ਸੋ ਪਹਿਲਾਂ ਇਸ ਜਵਾਨੀ ਦੇ ਜੋਸ਼ ਨੂੰ ਪੀ 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 ਪਾਰਟੀ ਆਈ ਚਲੋ ਪਤਾ ਨੀ ਰੱਬ ਜਾਣੇ ਵੀ ਅਸੀਂ ਅੱਜ ਵੀ ਮੈਂ ਪਰਸਨਲ ਪੱਧਰ ਤੇ ਕਹਾਂ ਤਾਂ ਮਨਪ੍ਰੀਤ ਬਾਦਲ ਦੀ ਕਦਰ ਕਰਦਾ ਉਹਦੀ ਸੋਚ ਦੀ ਕਦਰ ਕਰਦਾ ਚੱਲ ਵੱਖਰੀ ਗੱਲ ਹੈ ਕਿ ਸਿਆਸਤ ਚ ਕਈ ਵਾਰੀ ਮਜਬੂਰੀਆਂ ਹੋ ਜਾਂਦੀਆਂ ਐਜ਼ ਪਰ ਇਨਸਾਨ ਮੈਂ ਕਾਫੀ ਨੇੜੇ ਤੋਂ ਦੇਖਿਆ ਪਰ ਫੇਰ ਵੀ ਕਿਤੇ ਨਾ ਕਿਤੇ ਜੇ ਦੇਖੀਏ ਪਰਦੇਸੀਆਂ ਨੂੰ ਪੀ 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 ਦੇ ਵਿੱਚ ਐਂਡ ਆਫ ਦੀ ਡੇ ਕੁਛ ਨੀ ਨਿਕਲਣ ਨੂੰ ਮਿਲਿਆ ਬਹੁਤ ਜ਼ੋਰ ਲਾਇਆ ਤੇ ਬਹੁਤ ਅਸੀਂ ਉਸ ਟਾਈਮ ਦੇ ਵਿੱਚ ਲਹਿਰ ਬਣਾਈ ਅਗਲੀ ਲਹਿਰ ਅਸੀਂ ਆਮ ਆਦਮੀ ਪਾਰਟੀ ਦੇ ਬਣਾਈ ਜੀ
ਜੀ ਜੀ ਮੈਂ ਨਾ ਪੀ 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 ਦਾ ਜਿਹੜਾ ਤੁਸੀਂ ਕਹਿੰਦੇ ਹੋ ਵੀ ਅਸੀਂ ਚੰਗਾ ਗਿਣਿਆ ਵਧੀਆ ਗਿਣਿਆ ਠੀਕ ਆ ਵਿਚਾਰ ਚੰਗੇ ਹੋ ਸਕਦੇ ਆ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਪਏਗਾ ਜਿਹੜੇ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਮੈਂ ਉਹਨਾਂ ਨੂੰ ਕਿੰਨਾ ਸੈਟਿਸਫਾਈਡ ਕੀਤਾ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੋ ਡਾਊਟ ਅਸੀਂ ਵੀ ਮੈਂ ਵੀ ਰਿਸਪੈਕਟ ਕਰਦਾ ਉਹਨਾਂ ਦਾ ਬੜੇ ਬੁੱਧੀਜੀਵੀ ਆ ਸਿਆਣੇ ਆ ਸਮਝਦਾਰ ਆ ਗਿੱਦੜਵਾਲਾ ਹਲਕਾ ਸੀ ਉਹਨਾਂ ਦਾ ਜਿੱਥੋਂ ਉਹ ਲਗਾਤਾਰ ਮੇਰਾ ਖਿਆਲ ਤਿੰਨ ਜਾਂ ਚਾਰ ਵਾਰ ਐਮ ਐਲ ਏ ਬਣਦੇ ਰਹੇ ਉਹਨਾਂ ਨੂੰ ਨਾਲ ਜਾ ਕੇ ਮੌੜ ਤੋਂ ਕਾਗਜ਼ ਦਾਖਲ ਕਰਨੇ ਪਏ ਕਿਉਂਕਿ ਪਤਾ ਸੀ
ਜੀ
ਵੀ ਗਿੱਦੜਵਾ ਹਲਕੇ ਦੇ ਲੋਕਾਂ ਨੂੰ ਮੈਂ ਸਰਵ ਨੀ ਕੀਤਾ ਚੰਡੀਗੜ੍ਹੋਂ ਡੈਪੂਟੇਸ਼ਨ ਤੇ ਜਿਹੜੇ ਇੰਸਪੈਕਟਰ ਪੁਲਿਸ ਲੈ ਕੇ ਗਏ ਜਿਹੜੇ ਲੋਕ ਉਹਨਾਂ ਦਾ ਆਖਾ ਨੀ ਸੀ ਮੰਨਦੇ ਉਹਨਾਂ ਦੇ ਉਲਟ ਚੱਲਦੇ ਸੀ ਉਹਨਾਂ ਤੇ ਤਸ਼ੱਦਦ ਦੀਆਂ ਬਹੁਤ ਸਾਰੀਆਂ ਘਟਨਾਵਾਂ ਨੇ ਉਹਨਾਂ ਨੂੰ ਡਰ ਸੀਗਾ ਗਿੱਦੜਵਾਏ ਤੋਂ ਵੀ ਮੈਂ ਉੱਥੋਂ ਜਿੱਤ ਨੀ ਸਕਣਾ ਦੇ ਨਾਲ ਉਹਨਾਂ ਨੇ ਮੌੜ ਤੋਂ ਕਾਗਜ਼ ਦਾਖਲ ਕੀਤੇ ਜਿਹੜੇ ਤੁਹਾਡੇ ਵਰਗੇ ਸਿਆਣੇ ਸੱਜਣ ਰਾਜਨੀਤੀ ਦਾ ਪੋਸਟਮਾਰਟਮ ਕਰਦੇ ਆ ਨਾ ਉਸੇ ਦਿਨ ਸਮਝ ਗਏ ਜਿਸ ਦਿਨ ਉਹਨਾਂ ਨੇ ਡਬਲ ਅਸੈਂਬਲੀ ਹਲਕਾ ਅਪਣਾਇਆ ਗਿੱਦੜਵਾਏ ਦੇ ਨਾਲ ਨਾਲ ਮੌੜ ਵੀ ਮਨਪ੍ਰੀਤ ਬਾਦਲ ਗਿਆ
ਜੀ ਜੀ
ਵੀ ਉਹਨਾਂ ਨੂੰ ਮੈਂ ਇਹ ਕਹੂੰਗਾ ਵੀ ਮੈਨੂੰ ਵੋਟਾਂ ਦੇ ਦਿਨਾਂ ਚ ਬਰਾੜ ਸਾਹਿਬ ਮੈਂ ਆਪਣਾ ਹਲਕਾ ਛੱਡ ਦਿੰਦਾ ਮੈਂ ਆਪਣੇ ਹਲਕੇ ਜੇ ਇਸ ਵਾਰ ਗਿਆ ਨੀ ਮੈਂ ਪਿਛਲੀ 2012 ਦੀ ਗੱਲ ਕਰਾਂ ਲੋਕਾਂ ਨੇ ਮੈਨੂੰ 52,000 ਵੋਟ ਪਾਏ ਐਤਕੀ ਮੈਂ ਐਬਸੈਂਟ ਰਿਹਾ ਸਿਰਫ ਇੱਕ ਦਿਨ ਮੈਂ ਆਤਮ ਨਗਰ ਹਲਕੇ ਚ ਲਾਇਆ ਓਨਲੀ ਸਿੰਗਲ ਡੇ ਬਾਕੀ ਮੈਂ 43 ਦਿਨ ਕੰਪੇਨ ਦੇ ਵਿੱਚੋਂ ਗੈਰ ਹਾਜ਼ਰ ਦੂਜੇ ਹਲਕਿਆਂ ਚ ਪ੍ਰਚਾਰ ਲਈ ਗਿਆ ਨਵੇਂ ਕੈਂਡੀਡੇਟ ਸੀ ਤੇ ਐਤਕੀ ਲੋਕਾਂ ਨੇ ਮੈਨੂੰ 54,000 ਵੋਟ ਪਾਏ ਮਤਲਬ ਵਧਾ ਤੇ ਵੋਟ ਹੋਰ
ਜੀ ਜੀ
ਮੈਨੂੰ ਉਹਨਾਂ ਦੇ ਮਾਣ ਆ ਨਾ ਕਿਉਂਕਿ ਮੈਂ 5 ਸਾਲ ਨਿਮਰਤਾ ਨਾਲ ਇੱਕ ਇਹ ਕਹੂੰਗਾ ਉਹਨਾਂ ਦਾ ਨੌਕਰ ਬਣ ਕੇ ਓਨੈਸਟ ਨੌਕਰ ਬਣ ਕੇ ਵਾਚਮੈਨ ਬਣ ਕੇ ਉਹਨਾਂ ਦੀ ਸੇਵਾ ਕਰਨਾ ਤੇ ਵੋਟਾਂ ਦੇ ਨਾਲ ਜੇ ਫਿਰ ਜਿਹੜਾ ਨੌਕਰ ਆਪਣੇ ਮਾਲਕ ਦੀ ਇਮਾਨਦਾਰੀ ਨਾਲ ਨੌਕਰੀ ਕਰਦਾ ਨਾ ਉਹਨੂੰ ਆਪਣੇ ਮਾਲਕ ਤੇ ਬੜਾ ਇੱਕ ਮਾਣ ਹੁੰਦਾ ਫਖਰ ਹੁੰਦਾ ਮਾਲਕ ਤੇ
ਜੀ ਜੀ
ਤੇ ਮੈਂ ਛੱਡ ਦਿੰਦਾ ਮਨਪ੍ਰੀਤ ਜੀ ਦਾ ਜਰੂਰ ਉਹਨਾਂ ਦੇ ਵਿਚਾਰ ਚੰਗੇ ਬੜੇ ਬੁੱਧੀਮਾਨ ਬੜੇ ਸਮਝਦਾਰ ਹੈਗੇ ਆ ਪਰ ਥੋੜਾ ਡਿਫਰੈਂਸ ਜਰੂਰ ਸੀਗਾ ਉਹਦਾ ਫਰਕ ਸੀ ਉਹਨਾਂ ਨੂੰ ਉਹਨਾਂ ਦਾ ਗਿੱਦੜਵਾਹ ਦੇ ਨਾਲ ਨਾਲ ਮੌੜ ਜਾ ਕੇ ਤੇ ਦੋਨੋਂ ਹਲਕਿਆਂ ਤੋਂ ਹਾਰਨਾ
ਹਾਂਜੀ ਮੈਂ ਥੋੜੀ ਜਿਹੀ ਗੱਲ ਇਸ ਨੂੰ ਅੱਗੇ ਇਸ ਵਧਾਉਣਾ ਚਾਹੁੰਦਾ ਸੀ ਮਾਫੀ ਚਾਹੁੰਦਾ ਵੀ ਜਦੋਂ ਪਹਿਲਾਂ ਸਾਨੂੰ ਧੋਖਾ ਇੱਕ ਕਿਸਮ ਦਾ ਮੈਂ ਧੋਖਾ ਸ਼ਬਦ ਹੀ ਵਰਤੂੰਗਾ ਸਾਨੂੰ ਇਹ ਲੱਗਿਆ ਵੀ ਅਸੀਂ ਠੱਗੇ ਗਏ ਪੀ 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 ਦੇ ਜਿਹੜੀਆਂ ਗੱਲਾਂ ਚ ਆ ਕੇ ਤੇ ਅਸੀਂ ਇੰਨੀ ਮਿਹਨਤ ਕੀਤੀ ਪੈਸਾ ਵੀ ਦਿੱਤਾ ਸਭ ਕੁਛ ਕੀਤਾ ਉਦੋਂ ਅਗਲਾ ਸਟੈਪ ਸਾਡੇ ਨਾਲ ਆਇਆ ਜੀ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦੇ ਮਾਮਲੇ ਚ ਥੋੜੇ ਜਿਹੇ ਸਮੀਕਰਨ ਹੋਰ ਕਿਸਮ ਦੇ ਬਦਲ ਗਏ ਕਿਉਂਕਿ ਸਾਡੇ ਲੋਕ ਜਾਂ ਅਸੀਂ ਵੀ ਉਹਨਾਂ ਚ ਸ਼ਾਮਲ ਹਾਂ ਵੀ ਅਸੀਂ ਐਕਸਪੈਕਟੇਸ਼ਨ ਹੋਰ ਢੰਗ ਦੀ ਰੱਖਣ ਲੱਗ ਜਾਂਦੇ ਹਾਂ ਹੁਣ ਜਿਹੜੀ ਜੁੱਤੀ ਦੀ ਪੀੜ ਤੁਸੀਂ ਮਹਿਸੂਸ ਕਰ ਸਕਦੇ ਹੋ ਮੈਂ ਨਹੀਂ ਕਰ ਸਕਦਾ ਤੁਹਾਡੀ ਜੁੱਤੀ ਦੀ ਪੀੜ ਤੇ ਅਸੀਂ ਐਕਸਪੈਕਟੇਸ਼ਨ ਇਹ ਰੱਖਦੇ ਹਾਂ ਵੀ ਜਿਹੜੀ ਚੀਜ਼ ਅਸੀਂ ਰੋਲ ਮਾਡਲ ਦੇ ਤੌਰ ਦੇ ਤਹਿਤ ਲੈ ਕੇ ਆਏ ਹਾਂ ਉਹ ਉਵੇਂ ਹੀ ਸੋਚਣ ਉਵੇਂ ਹੀ ਕਰਨ ਉਵੇਂ ਹੀ ਹੋਵੇ ਹੋਵੇ ਤੇ ਉਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਕਈ ਇਹੋ ਜਿਹੇ ਫੈਸਲੇ ਆਏ ਜਿਨ੍ਹਾਂ ਨੇ ਵਿਦੇਸ਼ੀਆਂ ਨੂੰ ਫੇਰ ਇੱਕ ਵਾਰੀ ਲੱਗਿਆ ਵੀ ਅਸੀਂ ਫੇਰ ਧੋਖਾ ਖਾ ਗਏ ਹਾਂ। ਹੁਣ ਤੀਜੀ ਜਿਹੜੀ ਸਾਨੂੰ ਆਸ ਦੀ ਕਿਰਨ ਆ ਸਹੀ ਮੈਂ ਦਿਲੋਂ ਕਹਾਂ ਤਾਂ ਉਹ ਐਲ ਆਈ ਪੀ ਚੋਂ ਦਿਖੀ ਆ ਜਾਂ ਤੁਹਾਡਾ ਪਿਛਲੇ ਜਿਹੜਾ ਰਿਕਾਰਡ ਆ ਪਿਛਲੇ ਜਦੋਂ ਤੋਂ ਤੁਸੀਂ ਸਿਆਸਤ ਦੇ ਵਿੱਚ ਆਏ ਹੋ ਉਹ ਸਿਆਸਤ ਦਾ ਰਿਕਾਰਡ ਸਾਨੂੰ ਇੱਕ ਚੀਜ਼ ਲਈ ਕਹਿ ਰਿਹਾ ਵੀ ਅਸੀਂ ਆਮ ਆਦਮੀ ਪਾਰਟੀ ਦੇ ਮੋਟੋ ਚ ਸਾਰੇ ਹੀ ਸੀ ਸਾਰੇ ਉਹਨਾਂ ਦੇ ਉਹੀ ਉਹਨਾਂ ਦੀ ਸੋਚ ਸੀ ਪਰ ਉਹਨਾਂ ਦਾ ਜਿਹੜਾ ਵੱਡਾ ਨੈਗੇਟਿਵ ਪੁਆਇੰਟ ਇਹ ਸੀ ਉਹ ਫੇਰ ਪੰਜਾਬ ਤੋਂ ਬਾਹਰ ਦੇ ਹੱਥਾਂ ਚ ਕੰਟਰੋਲ ਸੀ ਤੇ ਹੁਣ ਜੇ ਅਸੀਂ ਦੇਖਦੇ ਹਾਂ ਵੀ ਤੁਸੀਂ ਪੰਜਾਬ ਤੋਂ ਹੀ ਹੋ ਪੰਜਾਬ ਦੀ ਪਾਰਟੀ ਹੋ ਕੰਮ ਵੀ ਉਸ ਢੰਗ ਦੇ ਆ ਸੋਚ ਵੀ ਉਹ ਆ ਕੰਮ ਵੀ ਉਹ ਕਰ ਰਹੇ ਸੀ ਹੁਣ ਜਿਹੜਾ ਸਾਡਾ ਐਨ ਆਰ ਆਈਆਂ ਦਾ ਇੱਕ ਸੂਈ ਆ ਉਹ ਐਲ ਆਈ ਪੀ ਤੇ ਅਟਕੀ ਹੋਈ ਆ ਪਰ ਹੁਣ ਤੁਸੀਂ ਸਾਨੂੰ ਇੱਥੇ ਇਹ ਚੀਜ਼ਾਂ ਦੱਸੋ ਵੀ ਅੱਜ ਬੈਂਸ ਬ੍ਰਦਰਸ ਨੇ ਇੱਕ ਬਹੁਤ ਵੱਡਾ ਥਾਂ ਬਣਾ ਲਿਆ ਉਹਨਾਂ ਨੂੰ ਲੋੜ ਨੀ ਪਈ ਕੋਈ ਇਲੈਕਸ਼ਨਾਂ ਦੀ ਜਾਂ ਕਿਸੇ ਚੀਜ਼ ਦੀ ਉਹ ਬਿਨਾਂ ਇਲੈਕਸ਼ਨਾਂ ਚ ਜਾਇਜ਼ ਜਿੱਤ ਸਕਦੇ ਆ ਤੇ ਜਿੱਤਦੇ ਆ ਪਰ ਕੀ ਅਸੀਂ ਹੁਣ ਉਸ ਲੈਵਲ ਤੱਕ ਸੋਚਦੇ ਹਾਂ ਵੀ ਕੀ ਅਸੀਂ ਸਾਰੇ ਪੰਜਾਬ ਦੇ ਵਿੱਚ ਇਸ ਚੀਜ਼ਾਂ ਲੋਕ ਇਨਸਾਫ਼ ਪਾਰਟੀ ਨੂੰ ਦੇਖ ਸਕਦੇ ਹਾਂ ਜਾਂ ਇਹੋ ਜਿਹਾ ਮਾਹੌਲ ਦੇਖ ਸਕਦੇ ਹਾਂ ਇਹਦੇ ਬਾਰੇ ਸਾਨੂੰ ਸਾਡੇ ਮਾੜੀਆਂ ਜੀ ਆਪਦੇ ਮੂੰਹੋਂ ਦੱਸੋ।
ਥੈਂਕ ਯੂ ਬਰਾੜ ਸਾਹਿਬ ਤੁਹਾਡੀਆਂ ਦੁਆਵਾਂ ਬਲੈਸਿੰਗ ਤੁਹਾਡੀ ਸਪੋਰਟ ਐਨ ਆਰ ਆਈ ਪੰਜਾਬੀ ਭਰਾਵਾਂ ਦੀ ਪੰਜਾਬ ਚ ਵਸਦੇ ਲੋਕ ਵੀ ਬਹੁਤ ਪਿਆਰ ਕਰਦੇ ਆ ਮੈਂ ਪੰਜਾਬ ਦੇ ਕਿਸੇ ਪਿੰਡ ਚ ਚਲੇ ਜਾਂ ਚਾਹੇ ਉਹ ਬਠਿੰਡੇ ਦਾ ਹੋਵੇ ਉਹ ਅੰਮ੍ਰਿਤਸਰ ਦਾ ਹੋਵੇ ਉਹ ਮੋਹਾਲੀ ਦਾ ਹੋਵੇ ਮੈਂ ਕਿਸੇ ਪਿੰਡ ਚ ਚਲੇ ਜਾਂ ਤੇ ਲੋਕਾਂ ਦਾ ਜਿਹੜਾ ਪਿਆਰ ਤੇ ਬਲੈਸਿੰਗ ਆ ਨਾ ਮੈਂ ਹਮੇਸ਼ਾ ਉਹਨਾਂ ਦਾ ਕਦਰਦਾਨ ਤੇ ਕਰਜ਼ਦਾਰ ਹਾਂ ਲੋਕ ਕਹਿੰਦੇ ਬੈਂਸ ਕੰਮ ਫੇ ਕਰਦਾ ਜਦੋਂ ਮੈਂ ਆਪਣੀ ਕਮਿਊਨਿਟੀ ਦਾ ਪਿਆਰ ਦੇਖਦਾ ਨਾ ਤੇ ਫਿਰ ਮੈਨੂੰ ਇਉਂ ਲੱਗਦਾ ਵੀ ਮੇਰਾ ਜਿਹੜਾ ਕਰਮ ਉਹ ਕੁਛ ਵੀ ਨਹੀਂ ਹੈਗਾ ਮੇਰਾ ਕੰਮ ਕੁਛ ਨਹੀਂ ਹੈਗਾ ਬੜਾ ਪਿਆਰ ਵਾਲਾ ਪਲੜਾ ਜਿਹੜਾ ਮੇਰੀ ਕੌਮ ਦਾ ਬੜਾ ਭਾਰੀ ਹੈ। ਆਮ ਆਦਮੀ ਪਾਰਟੀ ਤੋਂ ਸ਼ੁਰੂ ਕਰੀਏ ਬੜਾ ਇੱਕ ਤੂਫਾਨ ਦੀ ਲਹਿਰ ਖਾਸ ਕਰਕੇ ਐਨ ਆਰ ਆਈ ਪੰਜਾਬੀਆਂ ਨੇ ਸਟਾਰਟ ਕੀਤੀ ਹੌਲੀ ਹੌਲੀ ਪੰਜਾਬ ਦੇ ਅੰਦਰ ਉਹ ਲਹਿਰ ਤੂਫਾਨ ਚ ਤਬਦੀਲ ਕਰਤੀ ਉਹਦੇ ਪਿੱਛੇ ਵੀ ਐਨ ਆਰ ਆਈ ਪੰਜਾਬੀ ਸੀਗੇ ਨੋ ਡਾਊਟ ਕੇਜਰੀਵਾਲ ਸਾਹਿਬ ਦਾ ਰਿਸਪੈਕਟ ਉਹਨਾਂ ਦੀ ਓਨੈਸਟੀ ਕਰਕੇ ਅੱਜ ਵੀ ਕਰਦੇ ਆ ਵੀ ਇਮਾਨਦਾਰ ਨੇ ਉਹ ਬਟ ਉਹਨਾਂ ਦਾ ਇਹ ਜ਼ਰੂਰ ਕਹੂੰਗਾ ਵੀ ਪੰਜਾਬ ਲਈ ਕੋਈ ਸੈਕਰੀਫਾਈਸ ਨਹੀਂ ਸੀਗਾ ਉਦੋਂ ਅਕਾਲੀ ਤੇ ਕਾਂਗਰਸ ਹੀ ਰੌਲਾ ਪਾਉਂਦੇ ਸੀ ਵੀ ਇਹ ਪੰਜਾਬ ਨੂੰ ਇੱਕ ਸਟੈਪ ਵਜੋਂ ਯੂਜ਼ ਕਰਨ ਲਈ ਆਏ ਆ ਬਰਾੜ ਸਾਹਿਬ ਸਰਕਾਰ ਨਹੀਂ ਬਣ ਸਕੀ ਮੈਂ ਅੱਜ ਵੀ ਉਹਨਾਂ ਦਾ ਰਿਸਪੈਕਟ ਕਰਦਾ ਵੀ ਉਹ ਓਨੈਸਟ ਨੇ ਇੱਕ ਇਮਾਨਦਾਰ ਨੇਤਾ ਹੈਗੇ ਆ ਉਹਨਾਂ ਦੀ ਇਮਾਨਦਾਰੀ ਕਰਕੇ ਉਹਨਾਂ ਦਾ ਸਤਿਕਾਰ ਮਨ ਦੇ ਵਿੱਚ ਆ ਸਰਕਾਰ ਨਹੀਂ ਬਣੀ ਅਲੱਗ ਗੱਲ ਹੈਗੀ ਆ ਬਹੁਤ ਸਾਰੀਆਂ ਕਮਜ਼ੋਰੀਆਂ ਪਾਰਟੀ ਪੱਧਰ ਤੇ ਰਹੀਆਂ ਐਂਡ ਬਹੁਤ ਸਾਰੀਆਂ ਉਹਨਾਂ ਕਮਜ਼ੋਰੀਆਂ ਦਾ ਫਾਇਦਾ ਜਿਹੜੇ ਸ਼ਰਿਊਡ ਪੋਲੀਟੀਸ਼ੀਅਨ ਮਗਰਮੱਛ ਪਾਰਟੀਆਂ ਕਾਂਗਰਸ ਅਕਾਲੀ ਦਲ ਉਹਨਾਂ ਨੇ ਭਰਪੂਰ ਉਠਾਇਆ ਆਪਸ ਚ ਇਕੱਠੇ ਹੋ ਗਏ ਉਹ ਉਹਨਾਂ ਨੇ ਇੱਕ ਹਊਆ ਖੜਾ ਕਰਤਾ ਖਾੜਕੂਵਾਦ ਦਾ ਹਿੰਦੂ ਵਰਗ ਨੂੰ ਵੋਟਰ ਨੂੰ ਡਰਾਇਆ ਗਿਆ ਬੈਡਲੀ ਵੀ ਜੇ ਲੋਕ ਸੱਤਾ ਚ ਆ ਗਏ ਤੇ ਦੁਬਾਰਾ ਖਾੜਕੂਵਾਦ ਆ ਜਾਣਾ ਪੰਜਾਬ ਚ ਪਰ 20 MLA ਬਣ ਕੇ ਆਮ ਆਦਮੀ ਪਾਰਟੀ ਦੇ ਕੀ ਆਪਾਂ ਇਹ ਸਮਝਦੇ ਨਹੀਂ ਗੇ ਵੀ ਬਹੁਤ ਵੱਡੀ ਪ੍ਰਾਪਤੀ ਹੈ ਪਹਿਲੀ ਵਾਰੀ ਚੋਣ ਪਿੰਡ ਦੇ ਵਿੱਚ ਆਈ ਪਾਰਟੀ 20 MLA ਬਣਾ ਜੇ ਤੇ ਬ੍ਰਦਰ 20 MLA ਬਣਨ ਤੋਂ ਬਾਅਦ ਹਾਲਾਤ ਕੈਸੇ ਬਣੇ ਕੇਜਰੀਵਾਲ ਸਾਹਿਬ ਇੱਕ ਵਾਰੀ ਵੀ ਪੰਜਾਬ ਚ ਨਹੀਂ ਆਏ ਜਿਹੜੇ ਪਹਿਲਾਂ ਪੰਜਾਬ ਦੇ ਗੇੜੇ ਬਹੁਤ ਬੇਸ਼ੁਮਾਰ ਕੱਢੇ ਉਹਨਾਂ ਨੇ ਵਾਅਦੇ ਪੰਜਾਬੀਆਂ ਨਾਲ ਕਰਲੇ ਉਹ ਦਿੱਲੀ ਦੇ ਮੁੱਖ ਮੰਤਰੀ ਆ ਉਹ ਵਾਅਦਿਆਂ ਦੇ ਵਿੱਚ ਮਜੀਠੀਏ ਨੂੰ ਫੜ ਕੇ ਜੇਲ ਚ ਸੁੱਟਣ ਦਾ ਵੀ ਇੱਕ ਉਹਨਾਂ ਦਾ ਪ੍ਰੋਮਿਸ ਸੀਗਾ ਉਹ ਮੈਂ ਕਹਿੰਦਾ ਉਹਨਾਂ ਨੂੰ 20 MLA ਵਾਲੀ ਪਾਰਟੀ ਕੀ ਗੱਲ ਉਹ ਉਹਨਾਂ ਦੇ ਉਹ 20 MLA ਵਧੀਆ ਨੀ ਬਹੁਤ ਅੱਛੀ ਆ ਪੋਜੀਸ਼ਨ LOP ਉਹਨਾਂ ਦਾ ਹੈਗਾ ਵਿਰੋਧੀ ਧਿਰ ਦਾ ਰੁਤਬਾ ਉਹਨਾਂ ਦੀ ਪਾਰਟੀ ਕੋਲ ਉਹਨਾਂ ਨੂੰ ਜ਼ਰੂਰ ਪੰਜਾਬ ਚ ਆਉਣਾ ਚਾਹੀਦਾ ਸੀ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਫਿਰ ਅੱਜ ਲੋਕ ਕਹਿੰਦੇ ਆ ਵੀ ਜਿਹੜੇ ਅਕਾਲੀ ਤੇ ਕਾਂਗਰਸੀ ਵੋਟਾਂ ਤੋਂ ਪਹਿਲਾਂ ਰੌਲਾ ਪਾਉਂਦੇ ਸੀ ਨਾ ਵੀ ਇਹ ਸਿਰਫ ਇੱਕ ਸਟੇਟ ਨੂੰ ਸਰਕਾਰ ਬਣਾ ਕੇ ਜੰਪਿੰਗ ਸਪਰਿੰਗ ਵਜੋਂ ਲੈਣ ਆਏ ਆ ਯੂਜ਼ ਕਰਨ ਲਈ ਆਏ ਆ ਸੋ ਕੇਜਰੀਵਾਲ ਸਾਹਿਬ ਨੇ ਤਾਂ ਉਲਟ ਜਾ ਕੇ ਇੱਕ ਮਾਫ਼ੀ ਮੰਗ ਲਈ ਜਿਹਦੇ ਨਾਲ ਮੈਨੂੰ ਵੀ ਬੁਰਾ ਮਹਿਸੂਸ ਹੋਇਆ ਹੋ ਸਕਦਾ ਉਹ ਬਹੁਤ ਸਾਰੇ ਪੰਜਾਬੀ ਲੋਕਾਂ ਨੂੰ ਵੀ ਚੰਗਾ ਨਾ ਲੱਗਿਆ ਹੋਵੇ ਕੇਸ ਜਾਂ ਕਿਸੇ ਨੂੰ ਫੜੋ ਨਾ ਪੰਜਾਬੀ ਸੁਭਾਅ ਦਾ ਹਿੱਸਾ ਕੂਠਾਂ ਵਾਲਿਆਂ ਨਾਲ ਯਾਰੀਆਂ ਤੇ ਦਰਵਾਜ਼ੇ ਵੱਡੇ ਹੀ ਰੱਖਣੇ ਪੈਂਦੇ ਆ ਤੇ ਜੇ ਤੁਸੀਂ ਇਸ ਰਸਤੇ ਤੇ ਤੁਰਨਾ ਤੇ ਫਿਰ ਡੈਫਾਮੇਸ਼ਨ ਕੋਈ ਮਾਨਾ ਨਹੀਂ ਰੱਖਦਾ ਮਾਨਹਾਨੀ ਕੁਛ ਨਹੀਂ ਹੈਗਾ ਮੇਰੇ ਤੇ ਪਿਛਲੇ ਬਾਦਲਾਂ ਦੇ ਸਮੇਂ ਦੌਰਾਨ 13 ਝੂਠੇ ਪੁਲਿਸ ਮੁਕੱਦਮੇ ਦਰਜ ਹੋਏ ਮੇਰੇ ਤੇ ਪੁਲਿਸ ਮੁਕੱਦਮੇ ਦਾ ਤੇ ਮਾਨਹਾਨੀ ਦਾ ਜ਼ਮੀਨ ਅਸਮਾਨ ਦਾ ਫਰਕ ਮੈਂ ਤਾਂ 13 ਤੋਂ ਨਹੀਂ ਡਰਿਆ ਮੇਰੇ ਤੇ ਸਾਲ ਚ ਦੋ ਤਿੰਨਾਂ ਚ ਮੈਂ ਬਰੀ ਹੋ ਜਾਂਦਾ ਦੋ ਤਿੰਨ ਮੁਕੱਦਮੇ ਨਵੇਂ ਦਰਜ ਹੋ ਜਾਂਦੇ ਆ ਇਹ ਜੇ ਅਸੀਂ ਇਸ ਰਸਤੇ ਤੇ ਚੱਲਣਾ ਨਾ ਜਿਹੜਾ ਅਸੀਂ ਸੋਚਦੇ ਹਾਂ ਵੀ ਸਿਸਟਮ ਨੂੰ ਚੰਗਾ ਕਰਨਾ ਕਰਪਸ਼ਨ ਦੇ ਖਿਲਾਫ਼ ਸੰਘਰਸ਼ ਕਰਨਾ ਤੇ ਫਿਰ ਉਹ ਜੇਲ੍ਹ ਦਾ ਰਸਤਾ ਪੰਜਾਂ ਸੱਤਾਂ ਮਹੀਨਿਆਂ ਬਾਅਦ ਸਾਲ ਦੋ ਸਾਲ ਬਾਅਦ ਪਾਣੀ ਜਾਂਦਾ, ਫਿਰ ਉਹ ਡਰਨਾ ਨੀ ਚਾਹੀਦਾ ਕੀ ਜੇਲ੍ਹ ਤੇ ਕੀ ਬਾਹਰ, ਜੇ ਇਸ ਰਸਤੇ ਤੁਰਨਾ, ਕਿਉਂਕਿ ਉਹਨਾਂ ਦਾ ਬੇਈਮਾਨਾਂ ਦਾ ਸਾਮਰਾਜ ਬਹੁਤ ਮਜ਼ਬੂਤ ਉੱਚਾ ਵੱਡਾ ਸਾਮਰਾਜ ਆ ਉਹਨਾਂ ਦਾ, ਉਹ ਸਾਨੂੰ ਫੁੱਟੀ ਅੱਖ ਨੀ ਸਮਾਉਂਦੇ, ਚਾਹੁੰਦੇ ਵੀ ਇਹਨਾਂ ਨੂੰ ਮਾਰ ਕੇ ਕਿਤੇ ਨਦੀ ਨਾਲੇ ਚ ਸੁੱਟ ਦਈਏ, ਪਤਾ ਹੀ ਨਾ ਲੱਗੇ। ਐਲ ਆਈ ਸੀ ਦੀ ਤੁਸੀਂ ਗੱਲ ਕੀਤੀ ਆ, ਮੈਂ ਰਿਣੀ ਆ ਤੁਹਾਡਾ, ਅਸੀਂ ਬਰਾੜ ਸਾਹਿਬ ਇੱਕ ਇਨੀਸ਼ੀਏਟਿਵ ਲਿਆ ਸਾਰੇ ਦੋਸਤਾਂ ਨੇ, ਜਿਹਦੇ ਵਿੱਚ ਐਨ ਆਰ ਆਈ ਪੰਜਾਬੀ ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਆ। ਉਹ ਇਨੀਸ਼ੀਏਟਿਵ ਅਸੀਂ ਹਰ ਹਲਕੇ ਦੇ ਵਿੱਚ ਨਾ ਅੱਛੇ ਲੋਕਾਂ ਦੀ ਇੱਕ ਟੀਮ ਬਣਾ ਰਹੇ ਹਾਂ, ਮੈਂ ਅੰਮ੍ਰਿਤਸਰ ਦੇ ਕਈ ਮਾਝੇ ਦੇ ਕਈ ਹਲਕਿਆਂ ਦੇ ਵਿੱਚ ਤਾਂ ਬਣਾ ਕੇ ਆਇਆ, ਬਹੁਤ ਵਧੀਆ ਉਹਨਾਂ ਨੇ ਇੱਥੇ ਗੈਦਰਿੰਗ ਸੰਗਤ ਦੀ ਕੀਤੀ, ਮਤਲਬ ਹਲਕਾ ਪੱਧਰ ਦੇ ਉੱਤੇ ਚੰਗੇ ਵਧੀਆ ਲੋਕਾਂ ਦੀ ਇੱਕ ਟੀਮ ਬਣਾ ਕੇ, ਜ਼ਿੰਮੇਵਾਰ ਇਮਾਨਦਾਰ ਲੋਕਾਂ ਦੀ ਟੀਮ ਬਣਾ ਕੇ ਤੇ ਉਹ ਆਪਣਾ ਉੱਥੋਂ ਦਫ਼ਤਰ ਰਨ ਕਰਦੇ ਆ, ਲੋਕਾਂ ਦਾ ਪਿਆਰ ਬਲੈਸਿੰਗ ਦਿੰਦੇ ਆ ਤੇ ਜੁੜਨਾ ਸੁਭਾਵਿਕ ਆ। ਸੋ ਯਤਨ ਇਹ ਹੈਗਾ ਵੀ ਅਸੈਂਬਲੀ ਸੋਰੀ ਦੇਸ਼ ਦੀ ਚੋਣ ਆ ਰਹੀ ਹੈ ਲੋਕ ਸਭਾ ਦੀ, ਸੋ ਉਹ ਚੋਣ 2019 ਤੱਕ ਕੋਈ ਚੰਗੇ ਜਿਹੜੇ ਪੰਜਾਬ ਦੇ ਹਿਤੈਸ਼ੀ ਪੁੱਤ ਹੈਗੇ ਆ ਉਹਨਾਂ ਨੂੰ ਇਕੱਠੇ ਕਰੀਏ, ਇਕੱਠੇ ਕਰਕੇ 2019 ਦੇ ਵਿੱਚ ਇੱਕ ਹੰਬਲਾ ਮਾਰਾਂਗੇ ਤਾਂ ਕਿ ਜਿਹੜੀ ਪੰਜਾਬ ਦੀ ਚੰਗੀ ਠੋਕਵੀਂ ਗੱਲ ਉਹ ਲੋਕ ਸਭਾ ਦੇ ਵਿੱਚ ਵੀ ਅਸੀਂ ਪੰਜਾਬ ਦਾ ਪੱਖ ਰੱਖ ਸਕੀਏ, ਚਾਹੇ ਉਹ ਪਾਣੀਆਂ ਦੀ ਕੀਮਤ ਦਾ, ਜਿਵੇਂ ਮੈਂ ਅਸੈਂਬਲੀ ਦੇ ਵਿੱਚ ਹਰ ਵਾਰੀ ਰੌਲਾ ਪਾਉਣਾ ਧਰਨਾ ਲਾ ਕੇ ਬੈਠਦਾ ਇਸ ਇਸ਼ੂ ਨੂੰ ਸਰਕਾਰਾਂ ਦੇ, ਜਿਵੇਂ ਬਾਦਲਾਂ ਲਈ ਗਲੇ ਦੀ ਹੱਡੀ ਬਣਾਇਆ ਸੀ 1947 ਤੋਂ ਲੈ ਕੇ ਅੱਜ ਤੱਕ ਕੋਈ MLA ਸਰਕਾਰ ਮੁੱਖ ਮੰਤਰੀ ਕਦੇ ਪੰਜਾਬ ਦੇ ਪਾਣੀਆਂ ਦੀ ਕੀਮਤ ਤੇ ਇੱਕ ਸ਼ਬਦ ਨਹੀਂ ਸੀ ਬੋਲਿਆ। ਇਹ ਕਹਾਂਗੇ ਮੈਨੂੰ ਕੁੱਟ ਖਾਣੀ ਪਈ ਮਾਰਸ਼ਲਾਂ ਤੋਂ ਕਈ ਵਾਰੀ, ਪਰ ਮੈਂ ਉਹ ਜਿਹੜਾ ਬਿੱਲ ਸੀ ਪਾਸ ਕਰਾ ਕੇ ਹਟਿਆ, ਅੱਜ ਬਿੱਲ ਪਾਸ ਹੋਇਆ ਹੈ, ਬੀ ਵੀ ਗਿਆ ਗਿਆ, ਇੱਕ ਦਿਨ ਉਹਨੂੰ ਫਲ ਮੇਰੀ ਆਸ ਹੈਗੀ ਆ ਜਰੂਰ ਲੱਗੂਗਾ, ਜਿੱਦਣ ਉਹਨੂੰ ਫਲ ਲੱਗ ਗਿਆ ਬਰਾੜ ਸਾਹਿਬ ਸਾਡਾ ਪੰਜਾਬ ਦੁਬਈ ਤੋਂ ਵੱਧ ਅਮੀਰ ਹੋਊਗਾ। ਅੱਜ ਲੋਕ ਕਈ ਮੇਰੇ ਤੇ ਹੱਸਣ ਲੱਗ ਜਾਂਦੇ ਜਦੋਂ ਮੈਂ ਇਹ ਗੱਲ ਕਹਿੰਦਾ, ਪਰ ਮੇਰਾ ਇਹ ਗੱਟ ਫੀਲਿੰਗ ਆ, ਮੇਰਾ ਇਹ ਦ੍ਰਿੜ ਵਿਸ਼ਵਾਸ ਆ ਵੀ ਇੱਕ ਦਿਨ ਉਹ ਆਊਗਾ ਜਰੂਰ, ਤੇ ਜਿਹੜੇ ਸਾਡਾ ਪੰਜਾਬ ਖਾਲੀ ਹੋ ਰਿਹਾ ਨਾ, ਨੌਜਵਾਨ ਦੂਸਰੇ ਮੁਲਕਾਂ ਚ ਜਾ ਰਹੇ ਆ ਤੇ ਦੂਸਰੇ ਮੁਲਕਾਂ ਦੇ ਨੌਜਵਾਨ ਸਾਡੇ ਪੰਜਾਬ ਚ ਰੁਜ਼ਗਾਰ ਲੈਣ ਆਇਆ ਕਰਨਗੇ, ਮੇਰੀ ਇਹ ਫੀਲਿੰਗ ਆ, ਜਿੱਦਣ ਅਸੀਂ ਪਾਣੀ ਦੀ ਕੀਮਤ ਸ਼ੁਰੂ ਕਰ ਲਈ ਲੈਣੀ
ਜੀ,
ਅਸੀਂ ਯਤਨ
ਕਰਦੇ
ਸਿਰੜੀ ਲੋਕ ਨਾਲ ਲਵਾਂਗੇ
ਜੀ ਜੀ। ਸੋ ਬੈਂਸ ਸਾਹਿਬ, ਅਸੀਂ ਹਮੇਸ਼ਾ ਜਿਹੜਾ NRI ਨੇ ਉੱਦਮੀ ਲੋਕਾਂ ਦਾ ਸਾਥ ਦਿੱਤਾ ਤੇ ਕੋਸ਼ਿਸ਼ ਕੀਤੀ ਉੱਦਮੀ ਲੋਕਾਂ ਦੇ ਨਾਲ ਖੜ ਕੇ ਤੇ ਰਾਹ ਨੂੰ ਸੁਖਾਲਾ ਬਣਾ ਲਿਆ ਜਾਵੇ ਤੇ ਸੁਪਨਿਆਂ ਦਾ ਪੰਜਾਬ ਜਿਹੜਾ ਸਿਰਜ ਲਿਆ ਜਾਵੇ। ਪਰ ਹੁਣ ਗੱਲ ਚਲੋ ਆਪਾਂ ਇਹ ਫਾਈਨੈਂਸ਼ਲੀ ਵਾਲੇ ਪਾਸੇ ਮੁੜੀ ਆ, ਤਾਂ ਅੱਜ ਪੰਜਾਬ ਦੇ ਸਿਰ ਜਿੰਨਾ ਕੁ ਕਰਜ਼ਾ ਹੈਗਾ ਉਹਦਾ ਵਿਆਜ ਦੇਣ ਜੋਗਾ ਪੈਸਾ ਵੀ ਇਨਕਮ ਨਹੀਂ ਆ ਰਹੀ ਤੇ ਕਿਤੇ ਨਾ ਕਿਤੇ ਹਰ ਰੋਜ਼ ਜਿਹੜਾ ਹੋਰ ਕਰਜ਼ੇ ਦੀ ਜਿਹੜੀ ਮਾਰ ਆ ਉਹ ਵੱਡੀ ਹੁੰਦੀ ਜਾ ਰਹੀ ਆ। ਲੋਕਾਂ ਨੂੰ ਛੋਟੇ ਕਿਸਾਨਾਂ ਦੇ ਕਰਜ਼ਿਆਂ ਦਾ ਫਿਕਰ ਆ, ਪਰ ਮੈਨੂੰ ਐ ਲੱਗਦਾ ਜਦੋਂ ਸਾਰੇ ਦਾ ਸਾਰਾ ਪੰਜਾਬ ਹੀ ਕਰਜ਼ੇ ਹਟਦਾ ਪਿਆ ਤਾਂ ਛੋਟੇ ਕਿਸਾਨ ਤਾਂ ਵਿਚਾਰੇ ਫਿਰ ਵਿੱਚ ਦਰੜੇ ਜਾਣੇ ਹੀ ਸੀ। ਸੋ ਅਸੀਂ ਅਕਸਰ ਰੇਡੀਓ ਤੇ ਸ਼ੋਅ ਕਰਦੇ ਹਾਂ, ਇਸ ਰੇਡੀਓ ਦੇ ਸ਼ੋਅ ਦੇ ਉੱਤੇ ਅਕਸਰ ਇਹ ਫੀਡਬੈਕ ਸਾਨੂੰ ਆਉਂਦੀ ਆ ਵੀ ਲੋਕ ਕਹਿੰਦੇ ਆ ਵੀ ਵਿਦੇਸ਼ਾਂ ਚ ਬੈਠੇ ਅਸੀਂ ਪੰਜਾਬੀ ਨਾ, ਜਿਵੇਂ ਐਤਕੀ ਇੰਡੀਆ ਦੇ ਵਿੱਚ ਰਿਕਾਰਡ ਬਣਿਆ ਜੀ ਵੀ 69 ਅਰਬ NRI ਨੇ ਇੰਡੀਆ ਦੇ ਵਿੱਚ ਪੈਸਾ ਭੇਜਿਆ, 69 ਅਰਬ ਸਾਡਾ ਪਹਿਲੇ ਨੰਬਰ ਤੇ ਵਰਲਡ ਦੇ ਵਿੱਚ ਅਸੀਂ। ਸੋ ਜੇ ਅਸੀਂ NRI ਇੱਥੋਂ ਤੱਕ ਕੈਦ ਲੈਣ ਨੂੰ ਤਿਆਰ ਹਾਂ ਵੀ ਅਸੀਂ ਸਾਰਾ ਪੰਜਾਬ ਦਾ ਕਰਜ਼ਾ ਲਾਉਣ ਨੂੰ ਤਿਆਰ ਹਾਂ ਵੀ ਅਸੀਂ ਕਰਜ਼ਾ ਲਾ ਕੇ ਪੰਜਾਬ ਨੂੰ ਕਰਜ਼ਾ ਮੁਕਤ ਕਰ ਦਿੰਦੇ ਹਾਂ ਤੇ ਤਰੱਕੀ ਆਪੇ ਹੋਜੂਗੀ, ਪਰ ਸਾਨੂੰ ਵਿਸ਼ਵਾਸ ਕੌਣ ਦਵਾਵੇ ਵੀ ਸਾਡੇ ਨਾਲ ਜਿਹੜਾ ਵਿਸ਼ਵਾਸਘਾਤ ਅਕਸਰ ਹੁੰਦਾ ਰਿਹਾ ਉਹ ਹੋਊਗਾ, ਤੇ ਜਾਂ ਕੋਈ ਹੋਰ ਕਿਹੜਾ ਤਰੀਕਾ ਆਊਗਾ। ਜੇ ਮੰਨ ਲਓ ਕੱਲ ਨੂੰ 4 ਦਿਨਾਂ ਨੂੰ ਚੰਗੇ ਬੰਦੇ ਰਲ ਕੇ ਸਰਕਾਰ ਬਣਾ ਲੈਂਦੇ ਆ, ਕਿਉਂਕਿ ਆਮ ਆਦਮੀ ਪਾਰਟੀ ਚ ਵੀ ਚੰਗੇ ਬੰਦੇ ਹੈਗੇ, ਜੇ ਇੱਕ ਵਾਰੀ ਤਾਂ ਬਹੁਤ ਵਧੀਆ ਲੱਗੀ ਸੀ ਸਾਨੂੰ ਵੀ ਹੁਣ ਤਾਂ ਧਮਾਕਾ ਹੋਣ ਵਾਲਾ ਜਦੋਂ ਤੁਸੀਂ ਸਾਰੇ ਰਲ ਕੇ ਜਿਹ ਚ ਚੰਗੇ ਚੰਗੇ ਬੰਦੇ ਪਾਰਟੀ ਬਣਾ ਰਹੇ ਸੀ, ਪਰ ਉਹ ਚਲੋ ਸਿਰੇ ਨੀ ਚੜੀ। ਪਰ ਮੰਨ ਲਓ ਇੱਕ ਅਗਲੀ ਸਰਕਾਰ ਬਣ ਜਾਂਦੀ ਹੈ ਕਿ ਚੰਗੇ ਬੰਦਿਆਂ ਦੀ ਸਰਕਾਰ ਬਣ ਜਾਂਦੀ ਹੈ, ਉਹ ਫਾਈਨੈਂਸ਼ਲੀ ਕਿਹੜੇ ਢੰਗ ਨਾਲ ਤੁਸੀਂ ਨਜਿੱਠੋਗੇ ਇੰਨਾ ਡੁੱਬੇ ਹੋਏ ਕਰਜ਼ੇ ਨੂੰ?
ਬਰਾੜ ਸਾਹਿਬ, ਪਹਿਲਾਂ ਤਾਂ ਤੁਸੀਂ ਥੈਂਕ ਯੂ NRI ਪੰਜਾਬੀ ਗੁਰੂ ਸਾਹਿਬ ਕਿਰਪਾ ਕਰਨ, ਹੋਰ ਇਹਨਾਂ ਨੂੰ ਬਲ ਬੁੱਧੀ ਤਾਕਤ ਬਖਸ਼ਿਸ਼ ਕਰਨ, ਜ਼ਰੂਰਤ ਰੱਖਦੇ ਆ ਪੰਜਾਬ ਦਾ ਕਰਜ਼ਾ ਲਾਉਣ ਦੀ, ਮੈਨੂੰ ਵੀ ਪਤਾ। ਪਰ ਜਿਹੜੀ ਸਰਕਾਰ ਦਾ ਕਰਜ਼ਾ ਲਾਉਣ ਦੀ NRI ਪੰਜਾਬੀ ਮਨ ਦੇ ਵਿੱਚ ਸਕੀਮਾਂ ਪਲੈਨਿੰਗ ਰੱਖਦੇ ਆ, ਉਹ ਸਰਕਾਰ ਦਾ ਮੁਖੀ ਕੀ ਬੋਲਦਾ ਕੀ ਕਹਿੰਦਾ ਉਹ ਸਾਰਿਆਂ ਨੂੰ ਪਤਾ, ਰਿਪੀਟ ਕਰਨ ਦੀ ਲੋੜ ਨੀ। ਦੂਸਰਾ ਨੰਬਰ ਹੈਗਾ ਕਿ ਪੰਜਾਬ ਦਾ ਕਰਜ਼ਾ ਉਤਰੇ ਕਿਵੇਂ, ਜੇ ਚੰਗੇ ਲੋਕਾਂ ਦੀ ਸਰਕਾਰ ਵੀ ਬਣ ਜਾਂਦੀ ਆ ਕਰਜ਼ਾ ਤਾਂ ਹੀ ਉਤਰੂਗਾ, ਜਾਂ ਅਸੀਂ ਲੋਕਾਂ ਦੇ ਟੈਕਸ ਲਾਵਾਂਗੇ, ਹੋਰ ਤਾਂ ਸਾਡੇ ਕੋਲ ਜ਼ਰੀਆ ਨੀ, ਜਾਂ ਅਸੀਂ ਅੱਛੇ ਲੋਕਾਂ ਦੀ ਸਰਕਾਰ ਬਣਦੀ ਹੈ ਤੇ ਪਾਣੀ ਦੀ ਕੀਮਤ ਕੱਲਾ ਰਾਜਸਥਾਨ ਤੋਂ ਹੀ ਅਸੀਂ 16 ਲੱਖ ਕਰੋੜ ਰੁਪਇਆ ਲੈਣਾ, ਦਿੱਲੀ ਤੇ ਹਰਿਆਣਾ ਵੱਖਰੇ ਆ। ਉਹ ਇੱਕ ਸਿਧਾਂਤਕ ਕਾਨੂੰਨ ਸੱਚਾਈ ਦੀ ਲੜਾਈ ਹੈਗੀ ਆ, ਮਤਲਬ ਅਸੀਂ ਕਾਨੂੰਨ ਤੌਰ ਤੇ ਸਹੀ ਹੈਗੇ ਆ। ਮੇਰਾ ਰੈਜ਼ੋਲੂਸ਼ਨ ਕਦੇ ਪਾਸ ਨਾ ਹੁੰਦਾ ਜੇ ਉਹ ਗੈਰ ਸੰਵਿਧਾਨਕ ਤੇ ਗੈਰ ਕਾਨੂੰਨ ਝੂਠਾ ਹੁੰਦਾ। ਬਿੱਲ ਇਸੇ ਲਈ ਪਾਸ ਹੋਇਆ ਵੀ ਉਹ ਸੰਵਿਧਾਨ ਅਨੁਸਾਰ ਸਿਧਾਂਤਕ ਸੱਚਾ ਸੀ, ਕਾਨੂੰਨ ਸੀ, ਇਸੇ ਲਈ ਉਹ ਪਾਸ ਹੋਇਆ। ਤੀਸਰਾ ਨੰਬਰ ਹੈਗਾ ਵੀ ਅਸੀਂ ਲੋਕਾਂ ਤੇ ਟੈਕਸ ਨੀ ਲਾਉਣੇ, ਲੋਕਾਂ ਦੇ ਅੱਗੇ ਬਿੰਨੇ ਪਏ ਆ ਲੋਕ। ਬਾਦਲ ਯਤਨ ਕਰਦੇ ਨਾ, ਉਹਨਾਂ ਨੇ ਤਾਂ ਆਪਣੇ ਪਰਿਵਾਰ ਦੀਆਂ ਵਜ਼ੀਰੀਆਂ ਨੂੰ ਅਹਿਮੀਅਤ ਦੇ ਦਿੱਤੀ। ਮੋਦੀ ਸਰਕਾਰ ਤੋਂ ਬਹੁਤ ਕੁਛ ਕਰਾ ਸਕਦੇ ਸੀ, ਮੋਦੀ ਗਵਰਨਮੈਂਟ ਲਈ 2 ਲੱਖ ਕਰੋੜ ਰੁਪਇਆ ਸੂਬੇ ਦੇ ਸਿਰ ਦੇ ਉੱਤੇ ਕਰਜ਼ੇ ਦੀ ਵੰਡ, ਤਕਰੀਬਨ 1 ਲੱਖ ਕਰੋੜ ਦੇ ਕਿਸਾਨਾਂ ਦਾ ਤੇ 2 ਲੱਖ ਸਟੇਟ ਦੇ ਕਰਜ਼ੇ ਸਟੇਟ ਉੱਤੇ ਕਰਜ਼ਾ ਹੈਗਾ, ਮਤਲਬ ਟੋਟਲ 3 ਲੱਖ ਕਰੋੜ ਕਹਿ ਦਈਏ ਸਮੇਤ ਕਿਸਾਨੀ। ਜੇ ਉਹ ਸੋਚਦੇ ਨਾ ਵੀ ਅਸੀਂ ਵਜ਼ੀਰੀ ਜਿਹੜੀ ਨੂੰਹ ਨੂੰ ਦਵਾਈ ਆ ਵੀ ਵਜ਼ੀਰੀ ਨਾ ਲਈਏ ਤੇ ਪ੍ਰੈਸ਼ਰਾਈਜ਼ ਕਰੀਏ, ਅਲਾਇੰਸ ਦੇ ਵਿੱਚ ਹੈਗੇ ਲੰਬੇ ਅਰਸੇ ਤੋਂ ਬੀਜੇਪੀ ਦੇ ਨਾਲ, ਤੇ ਹੋ ਸਕਦਾ ਸੀ ਉਹ ਪੰਜਾਬ ਦਾ ਕਰਜ਼ਾ ਸੈਂਟਰ ਗਵਰਨਮੈਂਟ ਵਾਸਤੇ 3 ਲੱਖ ਕਰੋੜ ਕੋਈ ਵੱਡੀ ਰਕਮ ਨੀ ਹੈਗੀ, ਬਹੁਤ ਵੱਡੀ ਇਹ ਕਹਿ ਦਈਏ ਸੈਂਟਰ ਦੇ ਕੋਲੇ ਬਹੁਤ ਵੱਡਾ ਸਰਮਾਇਆ, ਬਹੁਤ ਵੱਡਾ ਉਹਨਾਂ ਦਾ ਖਜ਼ਾਨਾ, ਬਟ ਅਨਫੋਰਚੂਨੇਟਲੀ ਉਹਨਾਂ ਦਾ ਧਿਆਨ ਇਸ ਪਾਸੇ ਨਹੀਂ ਤੁਰਦਾ। ਹੁਣ GST ਦੀ ਗੱਲ ਕਰਦੇ ਆ, ਅਸੈਂਬਲੀ ਦੇ ਵਿੱਚ ਸੁਖਪਾਲ ਖਹਿਰਾ ਨੇ ਇਸ਼ੂ ਲੈ ਕੇ ਆਂਦਾ, ਮਤਾ ਲਿਆਂਦਾ ਵੀ ਤੁਸੀਂ GST ਜਿਹੜਾ ਗੁਰੂ ਰਾਮਦਾਸ ਲੰਗਰ ਦਰਬਾਰ ਸਾਹਿਬ ਲੰਗਰ ਦੇ ਵਿੱਚ ਹੈਗਾ ਉਹ ਖਤਮ ਕਰੋ। ਅਸੀਂ ਸਾਰੇ ਅਪੋਜੀਸ਼ਨ ਨੇ ਰੌਲਾ ਪਾਇਆ, ਕਾਂਗਰਸ ਨੇ ਆਪਣੇ ਹਿੱਸੇ ਦਾ ਅੱਧਾ GST ਮਾਫ਼ ਕਰਦਾ। ਅੱਜ ਤੱਕ ਅਕਾਲੀ ਦਲ ਜਿਹੜਾ BJP ਦੇ ਅਲਾਇੰਸ ਦੇ ਵਿੱਚ ਹੈ, ਸਹਿਯੋਗੀ ਪਾਰਟੀ ਆ, ਉਹਨਾਂ ਦੀ ਨੂੰਹ ਉੱਥੇ ਕੇਂਦਰ ਦੇ ਵਿੱਚ ਯੂਨੀਅਨ ਕੈਬਨਿਟ ਮਿਨਿਸਟਰ ਆ, ਅੱਜ ਤੱਕ ਉਹ ਅੱਧਾ ਆਪਣਾ GST ਗੁਰੂ ਰਾਮਦਾਸ ਲੰਗਰ ਦਰਬਾਰ ਸਾਹਿਬ ਦੇ ਲੰਗਰ ਹਾਲ ਦੇ ਵਿੱਚੋਂ GST ਮਾਫ਼ ਨਹੀਂ ਕਰਾ ਸਕੇ। ਮਤਲਬ ਬੜੇ ਵੀਕ ਨੇ, ਉਹਨਾਂ ਦੀਆਂ ਕਮਜ਼ੋਰੀਆਂ ਦਾ, ਉਹਨਾਂ ਦੀਆਂ ਬੇਈਮਾਨੀਆਂ ਤੇ ਠੱਗੀਆਂ, ਉਹਨਾਂ ਦੀਆਂ ਜਿਹੜੀਆਂ ਦੁੱਖ ਦੀਆਂ ਰਗਾਂ, ਉਹ ਕੇਂਦਰ ਮੋਦੀ ਗਵਰਨਮੈਂਟ ਦੇ ਕੋਲੇ ਆ, ਉਹ ਇਹਨਾਂ ਨੂੰ ਸਮਝਦੇ ਕੁਛ ਨੀ। ਸਟੇਟ ਲਈ ਕੁਛ ਮੰਗਦੇ ਆ ਤੇ ਉਹ ਇਹਨਾਂ ਨੂੰ ਤਰਕਨਾਰ ਕਰਨ ਦੇ ਬੇਇੱਜ਼ਤ ਕਰਕੇ ਕਰਦੇ ਆ, ਜਿੱਥੋਂ ਤੱਕ ਮੈਨੂੰ ਲੱਗਦਾ। ਸੋ ਅਸੀਂ ਮੈਂ ਫੇਰ ਇਹ ਗੱਲ ਕਹੂੰਗਾ ਵੀ ਰਾਜਨੀਤੀ ਦੇ ਵਿੱਚ ਨਾ ਸਾਨੂੰ ਸਾਰੇ ਦਾ ਪੇਚ ਵਰਤਣੇ ਪੈਣਗੇ। ਅਸੀਂ ਰਿਜੜ ਹੋ ਕੇ ਚੱਲਾਂਗੇ ਤੇ ਆਕੜਿਆ ਬੰਦਾ ਮੁਰਦੇ ਦੀ ਪਹਿਚਾਣ ਹੁੰਦੀ ਆ, ਆਕੜਨਾ ਟੁੱਟ ਜਾਂਦਾ ਉਹ। ਸਾਨੂੰ ਥੋੜੀ ਜਿਹੀ ਸਟੇਟ ਲਈ, ਸਟੇਟ ਦੇ ਭਲੇ ਲਈ ਥੋੜੀ ਜਿਹੀ ਫਲੈਕਸੀਬਿਲਟੀ ਲੈਣੀ ਪਊਗੀ, ਪਰ ਪੰਜਾਬ ਦੇ ਪੁੱਤ ਬਣ ਕੇ, ਪੰਜਾਬ ਦੇ ਹਿੱਤਾਂ ਵਾਸਤੇ। ਸਾਨੂੰ ਜਿਹੜਾ ਰੁਤਬਾ ਕਿਸੇ ਵੇਲੇ ਅਕਾਲੀ ਦਲ ਕੋਲੇ ਸਟੇਟ ਪਾਰਟੀ ਦਾ ਹੁੰਦਾ ਸੀ, ਵੱਧ ਅਧਿਕਾਰਾਂ ਦੀ ਗੱਲ ਜੇ ਹਿੰਦੁਸਤਾਨ ਚ ਉੱਠਦੀ ਸੀ ਤਾਂ ਅਕਾਲੀ ਦਲ ਉਠਾਉਂਦਾ ਸੀ ਸਭ ਤੋਂ ਪਹਿਲਾਂ, ਤੇ ਅੱਜ ਉਹੀ ਅਕਾਲੀ ਦਲ ਜਿਹੜਾ ਵੱਧ ਅਧਿਕਾਰਾਂ ਦਾ ਲੰਬੜਦਾਰ ਬਣਦਾ ਸੀ GST ਦੇ ਉੱਤੇ ਸਭ ਤੋਂ ਪਹਿਲਾਂ ਅੰਗੂਠਾ ਲਾ ਕੇ ਆਇਆ। ਮਤਲਬ ਆਰਥਿਕ ਤੌਰ ਦੇ ਉੱਤੇ ਸਭ ਤੋਂ ਵੱਧ ਮਜ਼ਬੂਤੀ ਹੁੰਦੀ ਹੈ ਨਾ ਜਦੋਂ ਅਸੀਂ ਵੱਧ ਅਧਿਕਾਰਾਂ ਦੀ ਫੈਡਰਲ ਸਿਸਟਮ ਦੇ ਵਿੱਚ ਮੰਗ ਕਰਦੇ ਹਾਂ, ਤੇ GST ਦੇ ਅੰਗੂਠਾ ਅਕਾਲੀ ਦਲ ਪਹਿਲਾਂ ਦਾ ਆਇਆ। ਜਿਹੜਾ ਇੱਕ ਸਾਡੇ ਕੋਲੇ ਆਪਣੀ ਜੇਬ ਦੇ ਵਿੱਚ ਪੈਸੇ ਆਉਂਦੇ ਸੀ ਉਹ ਵੀ ਅਸੀਂ ਸੈਂਟਰ ਨੂੰ ਦੇਤੇ, ਹੁਣ ਘੁੰਮ ਘੁੰਮਾ ਕੇ ਸੈਂਟਰ ਕੋਲ ਸਾਨੂੰ ਆਉਣੇ ਆ। ਸੋ ਬਹੁਤ ਸਾਰੀਆਂ ਏਦਾਂ ਦੀਆਂ ਗੱਲਾਂ ਨੇ ਜਿੱਥੇ ਪੰਜਾਬ ਦੀ ਇੱਕ ਜਿਹੜੀ ਸਟੇਟਸਮੈਨਸ਼ਿਪ ਸੀਗੀ ਨਾ ਅਕਾਲੀ ਦਲ ਕੋਲੇ, ਅੱਜ ਉਹ ਸਟੇਟਸਮੈਨਸ਼ਿਪ ਦਾ ਉਹਨਾਂ ਕੋਲੋਂ ਰੁਤਬਾ ਖੁੱਸ ਗਿਆ, ਉਹਨਾਂ ਨੂੰ ਕੋਈ ਲਾਗਾ ਦਾਗਾ ਨਹੀਂ। ਅੱਜ ਜਿਹੜਾ ਵੈਕਿਊਮ ਪੰਜਾਬ ਦੇ ਅੰਦਰ ਸਟੇਟਸਮੈਨਸ਼ਿਪ ਪਾਰਟੀ ਦਾ, ਉਹ ਅੱਜ ਵੀ ਬਰਕਰਾਰ ਆ। ਹੁਣ ਇਹ ਦੇਖਣਾ ਹੋਊਗਾ ਵੀ ਅਸੀਂ ਉਹਨੂੰ ਕਿੰਨਾ ਕੁ ਅਚੀਵ ਕਰ ਸਕਦੇ ਆ, ਜਾਂ ਲੋਕ ਸਾਨੂੰ ਕਿੰਨੀ ਕੁ ਉਹਦੇ ਵਿੱਚ ਮਹੱਤਤਾ, ਕਿੰਨੀ ਕੁ ਸਪੋਰਟ ਕਰਦੇ ਆ, ਇਹ ਆਉਣ ਵਾਲਾ ਸਮਾਂ ਦੱਸੂਗਾ। ਅਸੀਂ ਇਹ ਜ਼ਰੂਰ ਕਹਾਂਗੇ ਵੀ ਵਾਹਿਗੁਰੂ, ਸਾਨੂੰ ਕਿਸੇ ਅਹੁਦੇ ਕੁਰਸੀ ਦਾ ਲੋਭ ਨਹੀਂ। ਮੈਨੂੰ ਕਹਿ ਦਿੰਦੇ ਆ ਲੋਕ ਵੀ ਬੈਂਸ ਮੁੱਖ ਮੰਤਰੀ ਬਣ ਜੇ ਫਲਾਨੇ ਅਹੁਦੇ ਤੇ, ਮੈਂ ਬਣਾ ਜੋ ਮਰਜ਼ੀ ਦਿਓ ਪਰ ਬੇਈਮਾਨ ਨਾ ਬਣਾਇਓ, ਇਹ ਵਾਹਿਗੁਰੂ ਨੂੰ ਕਿਹੋ ਵੀ ਇਮਾਨਦਾਰ ਰੱਖੀ।
ਬਹੁਤ ਖੂਬ,
ਸਭ ਤੋਂ ਵੱਡਾ ਅਹੁਦਾ ਕੁਰਸੀ ਰੁਤਬਾ ਹੀ ਆ, ਜੋ ਸੁਖ ਚੱਜੂ ਦੇ ਜਵਾਰੇ ਉਹਨਾਂ ਪਲਖ ਨਾ ਬਖਾਰੇ। ਆਪਣੀ ਕਿਤਾਬ ਦਾ ਕੋਈ ਪੇਜ ਬੰਦਾ ਪੜ ਲਵੇ, ਆਪਣੀ ਪੀੜ੍ਹੀ ਹੇਠ ਵਾਹਿਗੁਰੂ ਛੋਟਾ ਪਰਵਾ ਕੇ ਰੱਖੀ, ਕੋਈ ਪੇਜ ਪੜ ਲਵੇ ਤੇ ਡਰ ਨਾ ਹੋਵੇ ਕੋਈ ਵੀ।
ਜੀ 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 ਜੀ, ਬਹੁਤ ਖੂਬ ਜੀ, ਬਹੁਤ ਖੂਬ। ਕੁਝ ਵੀ ਬਣਾਈ ਪਰ ਬੇਈਮਾਨ ਨਾ ਬਣਾਈ, ਬਹੁਤ ਵਧੀਆ ਗੱਲ ਕਹੀ ਆ ਜੀ। ਸੋ ਬੈਂਸ ਸਾਹਿਬ, ਗੱਲ ਇਹ ਆ, ਸਾਡੇ ਸਰੋਤੇ ਵੀ ਬਹੁਤ ਸਾਰੇ ਸਵਾਲ ਨਾਲ ਨਾਲ ਕਰ ਰਹੇ ਆ, ਤੇ ਪਰ ਮੈਂ ਜਿਹੜੀ ਇੱਕ ਗੱਲ ਵਿੱਚ ਦੀ ਦੱਸਣੀ, ਪਰਸਨਲ ਤੁਹਾਡੇ ਨਾਲ ਪੁੱਛਣੀ ਚਾਹੂੰਗਾ, ਕਿਉਂਕਿ ਬਾਹਰੋਂ ਜਿਹੜੀ ਚੀਜ਼ ਦਿਖਦੀ ਹੁੰਦੀ ਆ, ਜਿਵੇਂ ਦੁਨੀਆਂ ਦਾ ਕਿਹਾ ਜਾਂਦਾ ਵੀ ਦੁਨੀਆਂ ਵੱਖਰੀ ਵੱਖਰੇ ਐਂਗਲ ਤੋਂ ਵੱਖਰੀ ਵੱਖਰੀ ਦਿਖਦੀ ਆ, ਜੋ ਕਿ ਸੱਚਾਈ ਆ। ਬਾਹਰੋਂ ਸਿਆਸਤ ਹੋਰ ਦਿਖਦੀ ਹੁੰਦੀ ਆ, ਅੰਦਰੋਂ ਸਿਆਸਤ ਹੋਰ ਦਿਖਦੀ ਹੁੰਦੀ ਆ, ਅੰਦਰੋਂ ਸਿਆਸਤ ਦੇ ਵਿੱਚ ਥੋੜੀਆਂ ਬਹੁਤੀਆਂ ਟੇਢੀ ਉਂਗਲਾਂ ਵੀ ਕਰਨੀਆਂ ਪੈਂਦੀਆਂ, ਸਿੱਧੀਆਂ ਵੀ ਕਰਨੀਆਂ ਪੈਂਦੀਆਂ। ਪਰ ਮੈਂ ਆਪਣਾ ਜੇ ਨਿੱਜੀ ਤਜਰਬਾ ਦੱਸਾਂ ਤਾਂ ਮੈਨੂੰ 7 ਸਾਲ ਸੈਕਟਰੀਏਟ ਦੇ ਵਿੱਚ ਪੰਜਾਬ ਚ ਬੈਠਣ ਦਾ ਮੌਕਾ ਮਿਲਿਆ ਕਿਸੇ ਨਾ ਕਿਸੇ ਰੂਪ ਦੇ ਵਿੱਚ। ਤੇ ਉਸ ਟਾਈਮ ਮੈਂ ਜਿਹੜੀ ਸਿਆਸਤ ਦੇਖੀ, ਬੇਅੰਤ ਸਿੰਘ ਗੌਰਮੈਂਟ ਦੀ ਗੱਲ ਕਰਦਾ ਜਾਂ ਮੈਂ ਭੱਠਲ ਜਾਂ ਉਦੋਂ ਬਾਅਦ ਬਰਾੜ ਸਾਹਿਬ ਦੀ ਜਿਹੜੀ ਗੌਰਮੈਂਟ ਸੀ, ਜਿਹੜਾ ਉਸ ਪੀਰੀਅਡ ਦੀ ਗੱਲ ਮੈਂ ਕਰਦਾ, ਤਾਂ ਮੈਂ ਉਦੋਂ ਦੇਖਿਆ ਵੀ ਵਿਅਕਤੀ ਵਿਸ਼ੇਸ਼ ਦਾ ਜਿਹੜਾ ਰੁਤਬਾ ਹੁੰਦਾ ਸੀ ਉਹੀ ਹੀ ਚੱਲਦਾ ਸੀ। ਜੇ ਹੁਣ ਬਾਦਲਾਂ ਦੀ ਸਰਕਾਰ ਸੀ, ਜਿਹੜੇ ਮੰਤਰੀ ਜ਼ਰੂਰ ਆਪਦੇ ਦਫ਼ਤਰਾਂ ਚ ਬਹਿੰਦੇ ਆ, ਮੰਤਰੀ ਜ਼ਰੂਰ ਆਉਂਦੇ ਆ ਜਾਂਦੇ ਆ, ਸਾਈਨ ਹੁੰਦੇ ਆ, ਕੰਮ ਕਰਦੇ ਆ, ਪਰ ਜੋ ਚਾਹੁੰਦਾ ਜਿਹੜਾ ਆਕਾ ਚਾਹੁੰਦਾ ਹੁੰਦਾ ਉਹੀ ਆ, ਦੂਜਾ ਨੀ ਕੋਈ ਕੁਛ ਕਰ ਸਕਦਾ। ਤੇ ਹੁਣ ਕੈਪਟਨ ਵੇਲੇ ਤਾਂ ਸਾਹਮਣੇ ਆਈ ਹੋਈ ਆ ਗੱਲ ਵੀ ਜੇ ਸਿੱਧੂ ਸਾਹਿਬ ਕੁਛ ਕੰਮ ਕਰਨਾ ਚਾਹੁੰਦੇ ਆ ਜਾਂ ਹੋਰ ਕਰਨਾ ਚਾਹੁੰਦਾ ਤਾਂ ਆਕਾ ਕਰਨ ਨੀ ਦਿੰਦਾ। ਕੀ ਤੁਸੀਂ ਇਹਦੇ ਅੰਦਰਲੀ ਜਿਹੜੀ ਇਹ ਗੱਲ ਆ ਵੀ ਇਹ ਇਦਾਂ ਹੀ ਵਾਪਰਦਾ, ਤੇ ਜਾਂ ਤੁਹਾਨੂੰ ਲੱਗਦਾ ਵੀ ਇਹਦੇ ਵਿੱਚ ਤੁਸੀਂ ਜੇ ਆਉਣੇ ਹੋ ਤਾਂ ਕੀ ਤਬਦੀਲੀ ਲੈ ਕੇ ਆਓਗੇ?
ਬ੍ਰਦਰ ਇਹ ਸੱਚਾਈ ਹੈਗੀ ਆ, ਮਤਲਬ ਜਿੰਨੀਆਂ ਤੁਸੀਂ ਉਦਾਹਰਨਾਂ ਦਿੱਤੀਆਂ ਨੇ ਤੇ ਲਿਆ ਕੇ ਐਂਡ ਜਿਹੜਾ ਉਹ ਕੈਪਟਨ, ਕਿਉਂਕਿ ਹੁਣ ਦੇ ਸਮੇਂ ਦੇ ਉੱਤੇ ਕੈਪਟਨ ਸਾਹਿਬ ਮੁੱਖ ਮੰਤਰੀ ਆ ਤੇ ਉਹ ਪਿਛੋਕੜ ਦੇ ਚ ਹੋਣ ਵਾਲੇ ਸੀ ਐਮ ਦਾ ਰਵੱਈਆ, ਉਹਨਾਂ ਦਾ ਕੰਮ ਕਰਨ ਦਾ ਤਰੀਕਾ ਕਾਮਨ ਆ, ਸੇਮ ਆ। ਮਤਲਬ ਆਪਣੀ ਜਿਹੜੀ ਹੈਗੀ ਪਾਵਰ ਮੁੱਖ ਮੰਤਰੀ ਦੀ, ਸੋ ਮੰਤਰੀਆਂ ਨੂੰ ਕੁਛ ਨੀ ਗਿਣਦੇ ਸੁਣਦੇ ਹੋ, ਮੰਤਰੀ ਕੁਛ ਕਹਿ ਲਵੇ ਕੁਛ ਨਾ ਕਹਿ ਲਵੇ ਤੇ ਉਹ ਕਹਿੰਦੇ ਨਹੀਂ। ਇਹੀ ਹਾਲ ਹੁਣ ਹੈਗਾ ਜੇ ਨਵਜੋਤ ਸਿੱਧੂ ਜਾਂ ਦੂਜੇ ਕੋਈ ਜਿਹੜੇ, ਮੈਂ ਨੀ ਕਹਿੰਦਾ ਵੀ ਕਾਂਗਰਸ ਪਾਰਟੀ ਦੇ ਵਿੱਚ ਚੰਗੇ ਲੋਕ ਨੀ ਹੈਗੇ, ਅਕਾਲੀ ਦਲ ਤੇ ਚੰਗੇ ਨੀ ਹੈਗੇ, ਹੈਗੇ ਆ, ਬੀਜੇਪੀ ਦੇ ਚੰਗੇ ਨੀ ਹੈਗੇ, ਹੈਗੇ ਪਾਰਟੀ ਕੋਈ ਮਾੜੀ ਨੀ ਉਹਦੇ ਵਿੱਚ, ਜਿਹੜਾ ਬੇਈਮਾਨ ਕਰਪਟ ਲੀਡਰ ਉਹ ਮਾੜਾ। ਸੋ ਜਦੋਂ ਉਹ ਕੋਈ ਚੰਗੀ ਗੱਲ ਕਰਦੇ ਆ ਤੇ ਕੈਪਟਨ ਅਮਰਿੰਦਰ ਸਿੰਘ ਮੂੰਹ ਮੋੜ ਲੈਂਦੇ ਆ। ਪੰਜਾਬ ਵਿਧਾਨ ਸਭਾ ਦੇ ਵਿੱਚ ਮੈਂ ਉਹਨਾਂ ਵੀਰਾਂ ਨੂੰ ਕਹਿ ਦਿੰਦਾ ਵੀ ਤੁਸੀਂ ਜ਼ੋਰ ਲਾਈ ਜਾਂਦੇ ਹੋ, ਬਾਹਵਾਂ ਚੜਾਉਂਦੇ ਹੋ, ਟਾਈਮ ਵੇਸਟ ਕਰਦੇ ਹੋ, ਐਨਰਜੀ ਲਾਉਂਦੇ ਹੋ, ਪਰ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਤੁਰਨਾ ਇਸ ਪਾਸੇ। ਇਹਨਾਂ ਦਾ ਗੁਪਤ ਸਮਝੌਤਾ ਬਾਦਲਾਂ ਦੇ ਨਾਲ ਹੋਇਆ ਹੋਇਆ। ਸੋ ਤੁਸੀਂ ਉਹ ਸਿੱਧੂ ਜੇ ਓਨੈਸਟ ਹੈਗਾ ਆਪਣੀ ਇਮਾਨਦਾਰੀ ਕਰਕੇ, ਉਹਨੂੰ ਲਕੀਰ ਕੱਢ ਕੇ ਇੱਕ ਸਾਈਡ ਤੇ ਉਹ ਖੜਾ ਤੇ ਇੱਕ ਪਾਸੇ ਜਿਹੜੇ ਬਾਦਲਾਂ ਦੇ ਮਾਫੀਏ ਦੇ ਉੱਤੇ ਲੁੱਟਦਾ ਮਾਫੀਆ, ਅੱਜ ਕੱਲ ਉਹ ਕੈਪਟਨ ਅਮਰਿੰਦਰ ਦੀ ਜੁੰਡਲੀ ਦੇ ਕੋਲੇ ਕਾਬਜ, ਸੋ ਦੂਜੇ ਪਾਸੇ ਉਹ ਖੜੇ। ਸੋ ਇਹ ਪ੍ਰਥਾ ਮਾੜੀ ਆ। ਬਜ਼ੁਰਗ ਕਹਿੰਦੇ ਨਾ ਬੰਦਾ ਕੱਲਾ ਹੋਵੇ ਤੇ ਕੜੀਆਂ ਨਾ ਰਿਹਾ ਕਰ ਲੈਂਦਾ, ਉਹਨੂੰ ਫੈਸਲਾ ਆਪਣੇ ਕੱਲ ਪਾਉਂਦਾ ਕੜੀਆਂ ਨਾਲ ਗਿਣਤੀਆਂ ਮਿਣਤੀਆਂ ਕਰਕੇ, ਮਤਲਬ ਕਿ ਟਾਈਮ ਪਾਉਣਾ, ਫੈਸਲਾ ਕੜੀਆਂ ਦੀ ਗਿਣਤੀ ਲਾ ਕੇ ਕਰ ਲੈਣਾ ਜੇ ਕੱਲਾ ਹੋਵੇ। ਇੱਕ ਦਿਮਾਗ ਕਿੱਥੇ 20 ਦਿਮਾਗ। ਸੋ ਹਰੇਕ ਮੁੱਖ ਮੰਤਰੀ ਨੂੰ ਅੱਛੇ ਜਿਹੜੇ ਵਿਚਾਰ ਹੈਗੇ ਆ ਮੰਤਰੀਆਂ ਦੇ, ਮੰਤਰੀ ਇਸੇ ਲਈ ਬਣਦੇ ਆ ਨਾ। ਸੋ ਅੱਜ ਡਿਫਰੈਂਟ ਆ ਪੰਜਾਬ ਦਾ ਸਿਨੈਰੀਓ, ਅੱਜ ਟੋਟਲ ਡਿਫਰੈਂਟ ਆ। ਕੈਪਟਨ ਅਮਰਿੰਦਰ ਸਿੰਘ ਜਿਵੇਂ ਕਹਿ ਕੇ ਆਏ ਵੀ ਮੇਰੀ ਅਖੀਰਲੀ ਟਰਮ ਹੈਗੀ ਐਸੀ ਹੈ, ਅਖੀਰਲੀ ਟਰਮ ਦੇ ਵਿੱਚ ਬਰਾੜ ਸਾਹਿਬ ਜੇ ਤਾਂ ਗਰਾਰੀ ਸਿੱਧੇ ਪਾਸੇ ਨੂੰ ਘੁੰਮ ਪੈਂਦੀ ਫੇਰ ਤਾਂ ਹੋ ਸਕਦਾ ਸੀ ਪੰਜਾਬ ਦਾ ਬਹੁਤ ਭਲਾ ਹੋ ਜਾਂਦਾ, ਪਰ ਦੁਖਾਂਤ ਕੀ ਗਰਾਰੀ ਪੁੱਠਾ ਕਿਹੜਾ ਖਾ ਗਈ ਕੈਪਟਨ ਅਮਰਿੰਦਰ ਸਿੰਘ ਜੀ ਦੀ। ਤੇ 5 ਸਾਲ ਜਿਹੜਾ ਉਹਨਾਂ ਨੇ ਬੋਲ ਕੇ ਆਏ ਵੀ ਮੇਰੀ ਲਾਸਟ ਟਰਮ, ਆਖਰੀ ਮੌਕਾ ਮੇਰਾ ਇਹ, ਆਖਰੀ ਬੇੜਾ ਮੇਰਾ ਐਜ ਏ ਲੀਡਰ, ਐਜ ਏ ਸੀਐਮ। ਸੋ ਪੁੱਠੇ ਪਾਸੇ ਨੂੰ ਘੁੰਮਿਆ ਹੋਇਆ ਦਿਖਾਈ ਦੇ ਰਿਹਾ ਵੀ ਉਹ ਪੈਸੇ ਬਾਦਲਾਂ ਵਾਲਾ ਕੰਮ ਤੇ ਤੁਰੇ ਹੋਏ ਆ। ਜੇ ਬੈਂਸ ਬੋਲਦਾ ਵਿਧਾਨ ਸਭਾ ਚ ਉਹ ਕਹਿੰਦੇ ਥੱਲਿਓ ਪਰਚੀ ਬਣਾ ਕੇ ਸਪੀਕਰ ਨੂੰ ਭੇਜ ਦੇਵੇ, ਇਹਨੂੰ ਸਸਪੈਂਡ ਕਰੋ, ਬਾਹਰ ਕੱਢ ਦੋ ਇਹਨੂੰ ਫੜ ਕੇ, ਇਹਨੂੰ ਬੋਲਣ ਨੀ ਦੇਣਾ। ਸੋ ਮੈਂ ਫੇਰ ਕਹੂੰਗਾ ਕਿ ਮੈਂ ਕੈਪਟਨ ਅਮਰਿੰਦਰ ਦੀ ਕਿਸੇ ਧਮਕੀ ਤੋਂ ਡਰਨ ਵਾਲਾ ਨੀਗਾ, ਉਹ ਮੈਨੂੰ ਪ੍ਰਿਵਿਲੇਜ ਦੀਆਂ ਧਮਕੀਆਂ ਦੇ ਦਿੰਦੇ ਆ। ਮੇਰੇ ਦਫ਼ਤਰ ਦੇ ਸਟਾਫ ਨੇ, ਮੇਰੇ ਦਫ਼ਤਰ ਦੇ ਵਿੱਚ ਤੁਸੀਂ ਸੈਕਟਰੀਏਟ ਰਹੇ ਹੋ, ਵਿਧਾਨ ਸਭਾ ਜਾਂਦੇ ਰਹੇ ਹੋ, ਹਰੇਕ ਪਾਰਟੀ ਦਫ਼ਤਰ ਦੇ ਵਿੱਚ ਸਪੀਕਰ ਲੱਗਿਆ, ਕੰਟੀਨ ਦੇ ਵਿੱਚ ਸਪੀਕਰ ਲੱਗਿਆ, ਵਿਧਾਨ ਸਭਾ ਦੀ ਕਾਰਵਾਈ ਉੱਥੇ ਬੰਦਾ ਸਪੀਕਰ ਦੇ ਜ਼ਰੀਏ ਸੁਣ ਲੈਂਦੇ, ਆਡੀਓ ਆਉਂਦਾ ਉੱਥੇ। ਤੇ ਮੇਰੇ ਬੰਦਿਆਂ ਨੇ ਜਿਹੜਾ ਸਪੀਕਰ ਕੇ ਪੀ ਰਾਣਾ ਜੀ ਹੈਗੇ, ਉਹਨਾਂ ਦੇ ਮੇਰੇ ਕੋਲ ਪੱਕੇ ਦਸਤਾਵੇਜ਼ ਸਬੂਤ ਪਰੂਫ ਵੀ, ਉਹ ਸ਼ਿਵਾਲਕ ਦੀਆਂ ਪਹਾੜੀਆਂ ਦੇ ਵਿੱਚ ਇਲੀਗਲ ਮਾਈਨਿੰਗ ਉਹਨਾਂ ਦਾ ਜਵਾਈ ਧਰੁਵ ਸਿੰਘ ਕਮਰ, ਗੰਗਾ ਸਟੋਨ ਕ੍ਰੈਸ਼ਰ, ਬੈਂਸ ਨੀ ਬੋਲਦਾ ਇਹ, ਜੰਗਲੀ ਜੀਵ ਰੱਖਿਆ ਬੋਰਡ ਦੇ ਮੈਂਬਰ ਟਿੱਕਾ ਜੀ ਨੇ ਮੁੱਖ ਮੰਤਰੀ ਨੂੰ ਰਿਪੋਰਟ ਕਰਤੀ ਵੀ ਇਹ ਪਹਾੜੀਆਂ ਸਾਡੀਆਂ ਖਤਰੇ ਚ ਆ, ਇਹਦੇ ਪੈਰਾਂ ਦੇ ਵਿੱਚ ਇਲੀਗਲ ਕ੍ਰੈਸ਼ਰ ਸਟੋਨ ਚੱਲ ਰਹੇ ਆ, ਜਿਹਦੇ ਚ ਇੱਕ ਕੇ ਪੀ ਰਾਣਾ ਸਪੀਕਰ ਜੀ ਦਾ। ਮੈਂ ਉਹਨਾਂ ਦਾ ਨਾਮ ਲੈ ਕੇ ਵਿਧਾਨ ਸਭਾ ਚ ਬੋਲਿਆ ਤੇ ਕਾਂਗਰਸੀ ਮੈਨੂੰ ਡਾਂਗਾ ਮਾਰਨ ਤੱਕ ਗਏ ਵੀ ਤੂੰ ਸਪੀਕਰ ਦਾ ਨਾਮ ਕਿਉਂ ਲੈਣਾ। ਮੈਂ ਕਿਹਾ ਮੈਂ ਚੇਅਰ ਦਾ ਰਿਸਪੈਕਟ ਕਰਦਾ, ਪਰ ਉਸ ਚੇਅਰ ਤੇ ਬੈਠੇ ਬੇਈਮਾਨ ਬੰਦੇ ਦਾ ਇੱਕ ਨਵੇਂ ਪੈਸੇ ਦਾ ਵੀ ਰਿਸਪੈਕਟ ਨੀ, ਨਾਮ ਮੈਂ ਪਿਛੋਕੜ ਚ ਵੀ ਲਿਆ, ਗਾਂਹ ਵੀ ਲਾਊਂਗਾ, ਕਿਉਂ ਮੇਰੀ ਸਾਰੀ ਪੰਜ ਕਰਦੀ। ਮੇਰੇ ਦੋਸਤਾਂ ਨੇ ਮੇਰੇ ਦਫ਼ਤਰ ਦੇ ਵਿੱਚ, ਜਿਹੜਾ ਲੋਕ ਇਨਸਾਫ਼ ਪਾਰਟੀ ਦਾ ਵਿਧਾਨ ਸਭਾ ਅੰਦਰ ਦਫ਼ਤਰ ਆ, ਆਡੀਓ ਜਿਹੜਾ ਸੀ ਉਹ ਮੇਰੇ ਪੇਜ ਤੇ ਸ਼ੇਅਰ ਕਰਤਾ, ਲਾਈਵ ਕਰਤਾ, ਸਿਰਫ ਆਡੀਓ। ਤੇ ਦੂਜੇ ਦਿਨ ਮੁੱਖ ਮੰਤਰੀ ਅਮਰਿੰਦਰ ਸਿੰਘ ਜੀ ਸਦਨ ਦੇ ਸਟਾਰਟ ਹੁੰਦੇ ਸਾਰ ਉੱਠ ਕੇ ਖੜੇ ਹੁੰਦੇ ਆ, ਕਹਿੰਦੇ ਬੜਾ ਸੀਰੀਅਸ ਇਸ਼ੂ ਆ। ਬੈਂਸ ਨੇ ਆਡੀਓ ਜਿਹੜਾ ਆਪਣੇ ਪੇਜ ਤੇ ਸ਼ੇਅਰ ਕੀਤਾ, ਬੜਾ ਸੰਜੀਦਾ ਮਸਲਾ, ਬ੍ਰੀਚ ਆਫ ਸਿਕਿਉਰਿਟੀ ਹੈਗਾ, ਬ੍ਰੀਚ ਆਫ ਪ੍ਰਿਵਲੇਜ ਹੈਗਾ, ਕਮੇਟੀ ਬਣਾਓ ਤੇ ਇਹਨੂੰ ਸਜ਼ਾ ਦਿਓ। ਸਜ਼ਾ ਦੇਣ ਦਾ ਮਤਲਬ ਪ੍ਰਿਵਲੇਜ ਤੁਸੀਂ ਜਾਣ ਦਿਓ, ਇਹਦੀ ਐਮ ਐਲ ਏ ਸ਼ਿਪ ਖਤਮ ਕਰ ਦਿਓ। ਇਹੀ ਗੱਲ ਜਦੋਂ ਮੈਂ ਸੁਖਪਾਲ ਖਹਿਰਾ ਦਾ ਜਿਹੜਾ ਜੱਜ ਰਿਸ਼ਵਤ ਕਾਂਡ ਸੀ ਹਾਈ ਕੋਰਟ ਦਾ, ਏ ਬੀ ਚੌਧਰੀ ਆਡੀਓ ਵਾਇਰਲ ਕਰਤਾ, ਆਡੀਓ ਦੇਤਾ ਮੈਂ ਪ੍ਰੈਸ ਕਾਨਫਰੰਸ ਦੇ ਜ਼ਰੀਏ, ਉਦੋਂ ਵੀ ਕੈਪਟਨ ਅਮਰਿੰਦਰ ਸਿੰਘ ਦੀ ਜੁੰਡਲੀ ਕਿਸੇ ਕਾਂਗਰਸ ਦੇ ਐਮ ਐਲ ਏ ਕਿਸੇ ਮੰਤਰੀ ਨੂੰ ਨਹੀਂ ਸੀ ਪਤਾ, ਓਨਲੀ ਕੈਪਟਨ ਅਮਰਿੰਦਰ ਇੱਕ ਲਿਫਾਫਾ ਬਾਹਰੋਂ ਸੀਲ ਆਉਂਦਾ ਖੋਲਦੇ, ਉਹਦੇ ਵਿੱਚੋਂ ਮੇਰੇ ਤੇ ਬੈਂਸ ਸਾਹਿਬ ਦੇ ਵਿਰੁੱਧ ਇੱਕ ਨਿੰਦਾ ਪ੍ਰਸਤਾਵ ਟਾਈਪ ਹੋ ਕੇ ਆਉਂਦਾ। ਉਹ ਬ੍ਰਹਮਿੰਦਰੇ ਨੂੰ ਉਠਾਉਂਦੇ ਆ ਪੜ੍ਹਦਾ ਤੇ ਉਹ ਕਹਿੰਦੇ ਜੀ ਬੈਂਸ ਭਰਾਵਾਂ ਦੇ ਵਿਰੁੱਧ ਨਿੰਦਾ ਪ੍ਰਸਤਾਵ, ਇਹਨਾਂ ਨੇ ਆਡੀਓ ਪ੍ਰੈਸ ਨੂੰ ਕਿਉਂ ਦਿੱਤਾ, ਤੇ ਡਬਲ ਸਟੈਂਡਰਡ ਤੇ ਆ ਗਏ ਇਹਨਾਂ ਨੂੰ ਪ੍ਰਿਵਲੇਜ ਤੇ। ਮੈਨੂੰ ਉਹ ਵੀ ਨੋਟਿਸ ਹੋਇਆ ਹੈ, ਪ੍ਰਿਵਲੇਜ ਕਮੇਟੀ ਦਾ ਜਿਹੜਾ ਆਡੀਓ ਦਾ ਉਹ ਵੀ ਨੋਟਿਸ ਹੋਇਆ। ਹੁਣ ਡਬਲ ਸਟੈਂਡਰਡ ਕੀ ਆ, ਸੁਪਰੀਮ ਕੋਰਟ ਦੇ ਜੱਜਾਂ ਨੇ ਵੀ ਦੇਸ਼ ਦੇ ਮੀਡੀਆ ਦੇ ਸਾਹਮਣੇ ਕਿਹਾ ਵੀ ਸਾਡੀ ਡੈਮੋਕ੍ਰੇਸੀ ਖਤਰੇ ਚ ਆ, ਫਿਰ ਉਦੋਂ ਬਾਅਦ ਜਿਹੜਾ ਮਹਾਂ ਦੋਸ਼ ਲਾਇਆ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ, ਉਹ ਵੀ ਪ੍ਰੈਸ ਕੋਲੇ ਗਏ ਆ। ਮੈਂ ਕੈਪਟਨ ਨੂੰ ਚਿੱਠੀਆਂ ਲਿਖੀਆਂ, ਮੈਂ ਕੈਪਟਨ ਸਾਹਿਬ ਹੁਣ ਵੀ ਸੱਦੋ ਵਿਧਾਨ ਸਭਾ ਦਾ ਸੈਸ਼ਨ ਤੇ ਇਹਨਾਂ ਦੇ ਤਾਂ ਪਹਿਲਾਂ ਸੁਪਰੀਮ ਕੋਰਟ ਦੇ ਜੱਜਾਂ ਦੇ ਵਿਰੁੱਧ ਨਿੰਦਾ ਪ੍ਰਸਤਾਵ ਲਿਆਓ, ਫਿਰ ਤੁਸੀਂ ਆਪਣੀ ਪਾਰਟੀ ਦੀ ਹਾਈ ਕਮਾਂਡ ਦੇ ਵਿਰੁੱਧ ਲੈ ਕੇ ਆਓ, ਉਹ ਵੀ ਚਲੇ ਗਏ ਮੀਡੀਆ ਦੇ ਵਿੱਚ। ਜਦੋਂ ਬੈਂਸ ਬੋਲਦਾ ਉਹ ਕੌੜਾ, ਮੈਨੂੰ ਪ੍ਰਿਵਲੇਜ ਚ ਲਿਜਾ ਕੇ ਇਹ ਧਮਕੀ ਆ ਵੀ ਤੂੰ ਨਹੀਂ ਹਟੇਗਾ ਤੇ ਅਸੀਂ ਤੇਰੀ ਮੈਂਬਰਸ਼ਿਪ ਖਤਮ ਕਰਾਂ। ਸੋ ਮੈਨੂੰ ਮੈਂਬਰਸ਼ਿਪ ਨਾ ਨੀ, ਮੈਨੂੰ ਆਪਣੇ ਫੇਰ ਕਹੂੰਗਾ, ਮੈਂ ਇਮਾਨਦਾਰ ਨੌਕਰ ਹਾਂ, ਲੋਕਤੰਤਰ ਲੋਕਾਂ ਦਾ ਰਾਜ ਆ, ਮੈਂ ਆਪਣੇ ਲੋਕਾਂ ਦਾ ਇਮਾਨਦਾਰ ਨੌਕਰ ਹਾਂ, ਮੈਨੂੰ ਆਪਣੇ ਲੋਕਾਂ ਦੇ ਉੱਤੇ ਬਹੁਤ ਵੱਡਾ ਮਾਣ ਆ, ਮੇਰੀ ਐਮ ਐਲ ਏ ਸ਼ਿਪ ਖਾਰਜ ਕਰ ਦੇਣਗੇ, ਬਾਏ ਇਲੈਕਸ਼ਨ ਹੋਏਗੀ ਤੇ ਮੇਰੇ ਮਾਲਕ ਇਹਨਾਂ ਨੂੰ ਅਕਲ ਸਿਖਾ ਦੇਣਗੇ, ਦੱਸ ਦੇਣਗੇ ਵੀ ਸੱਚ ਝੂਠ ਕੀ ਆ।
ਬੈਂਸ ਸਾਹਿਬ ਬਹੁਤ ਵਧੀਆ ਗੱਲਬਾਤ ਚੱਲ ਰਹੀ ਆ, ਦੁਨੀਆਂ ਭਰ ਤੋਂ ਸੁਨੇਹੇ ਆ ਰਹੇ ਆ, ਪਰ ਵਕਤ ਦੀ ਕਮੀ ਹੋਣ ਕਾਰਨ ਮੈਂ ਸੁਨੇਹੇ ਨਹੀਂ ਪੜ੍ਹ ਪਾ ਰਿਹਾ, ਤੇ ਮੈਂ ਤੁਹਾਡੇ ਤੋਂ ਨਾ ਅੰਤਿਮ ਜਿਹੜੀ ਤੁਹਾਡੇ ਤੋਂ ਸੁਨੇਹਾ ਲੈਣ ਤੋਂ ਪਹਿਲਾਂ ਮੈਨੂੰ ਨਾ ਤੁਹਾਡੀਆਂ ਗੱਲਾਂ ਚੋਂ ਇੱਕ ਕਵਿਤਾ ਯਾਦ ਆ ਗਈ। ਵੈਸੇ ਤਾਂ ਅਕਸਰ ਅਸੀਂ ਜਦੋਂ ਦੂਰੋਂ ਬੈਠ ਕੇ ਸਰਵੇਖਣ ਕਰਦੇ ਹਾਂ, ਐਜ਼ ਪਰ ਵੋਟਰ, ਐਜ਼ ਪਰ ਪੰਜਾਬੀ, ਐਜ਼ ਪਰ ਮੀਡੀਆ ਚਲਾਉਂਦੇ ਹਾਂ, ਜਾਂ ਐਜ਼ ਪਰ ਰਾਈਟਰ ਜਦੋਂ ਕਦੇ ਵੀ ਅਸੀਂ ਕੋਈ ਚੀਜ਼ ਕਿਸੇ ਸ਼ਖਸੀਅਤ ਦੀ ਸਮੀਖਿਆ ਕਰਦੇ ਹਾਂ ਨਾ, ਤੇ ਕੁਝ ਕੁ ਸ਼ਬਦ ਸਾਹਮਣੇ ਆ ਜਾਂਦੇ ਆ। ਸੋ ਮੈਨੂੰ ਨਾ ਇੱਕ ਛੋਟੀ ਜਿਹੀ ਕਵਿਤਾ ਤੁਹਾਡੇ ਲਈ ਸਾਹਮਣੇ ਆਈ ਹੈ, ਜੇ ਇਜਾਜ਼ਤ ਹੋਵੇ ਉਹ ਸੁਣਾਉਣਾ ਦੋ ਮਿੰਟ ਚ, ਤੇ ਉਦੋਂ ਬਾਅਦ ਤੁਹਾਡਾ ਜਿਹੜਾ ਲਾਸਟ ਸੁਨੇਹਾ ਜੀ। ਇਹ ਕਵਿਤਾ ਇੱਕ ਬਜ਼ੁਰਗ ਸ਼ਾਇਰ ਹੈ ਜੀ ਸਾਡੇ, ਜੇ ਡੀ ਚੌਧਰੀ, ਸਰਸੇ ਦੇ ਵਿੱਚ ਰਹਿੰਦੇ, ਅੱਜ ਕੱਲ ਵੀ ਹੋਮਿਓਪੈਥੀ ਡਾਕਟਰ, ਉਹਨਾਂ ਦੀ ਲਿਖੀ ਕਵਿਤਾ ਮੇਰੇ ਦਿਲ ਦੇ ਕਾਫੀ ਨੇੜੇ ਆ, ਪਰ ਸ਼ਖਸੀਅਤ ਤੁਹਾਡੀ ਦੇ ਨੇੜੇ ਲੱਗਦੀ ਆ। ਕੋਈ ਵੀ ਗੱਲ ਸੁਣ ਸਕਦਾ ਹਾਂ, ਕੋਈ ਵੀ ਗੱਲ ਕਹਿ ਸਕਦਾ ਹਾਂ, ਬਿਨਾਂ ਆਖਿਆ ਨਹੀਂ ਰਹਿ ਸਕਦਾ, ਬਿਨਾਂ ਖਾਧਿਆਂ ਰਹਿ ਸਕਦਾ ਹਾਂ, ਉਹ ਖੇਤ ਵਿੱਚ ਖੜੇ ਡਰਾਉਣੇ ਨਾਲੋਂ ਵੱਧ ਕੁਝ ਹੋਰ ਨਹੀਂ, ਜੋ ਵੀ ਮੇਰਾ ਰਾਹ ਰੋਕੇਗਾ ਮੈਂ ਉਹਦੇ ਸੰਗ ਖਹਿ ਸਕਦਾ ਹਾਂ, ਬਦਲ ਰਹੇ ਮੌਸਮ ਦੇ ਕੋਲ ਤੈਨੂੰ ਚਿੰਤਾ ਹੋ ਸਕਦੀ ਆ, ਮੈਂ ਗਰਮੀ ਚੋਂ ਵੀ ਲੰਘਿਆ ਹਾਂ ਤੇ ਸਰਦੀ ਵੀ ਸਹਿ ਸਕਦਾ ਹਾਂ, ਜੇਕਰ ਬਹਿੰਦੇ ਪਾਣੀਆਂ ਦੇ ਸੰਗ ਬਹਿ ਜਾਣਾ ਫਿਤਰਤ ਹੈ ਤੇਰੀ, ਤੂੰ ਕਿੰਜ ਇਹ ਸੋਚ ਲਿਆ ਮੈਂ ਤੇਰੇ ਸੰਗ ਬਹਿ ਸਕਦਾ ਹਾਂ, ਅਣਜਾਣੀ ਵੱਡੀ ਮਹਿਫਿਲ ਵਿੱਚ ਜਾ ਕੇ ਗੈਰ ਸਦਾਵਨ ਦੀ ਥਾਂ ਮੈਂ ਇਕੱਲਾ ਹੀ ਉੱਠ ਸਕਦਾ ਹਾਂ ਤੇ ਮੈਂ ਇਕੱਲਾ ਹੀ ਬਹਿ ਸਕਦਾ। ਸੋ ਮੈਨੂੰ ਲੱਗਦਾ ਇਹ ਕਵਿਤਾ ਤੁਹਾਡੇ ਕਾਫੀ ਨੇੜੇ ਆ।
ਥੈਂਕ ਯੂ ਬ੍ਰਦਰ।
ਸੋ ਮੈਂ ਜਾਂਦੇ ਜਾਂਦੇ
ਫਿਰ ਬਰਾੜ ਸਾਹਿਬ ਤੁਹਾਡਾ, ਹਰਮਨ ਰੇਡੀਓ ਦੇ ਸਾਰੇ ਸਤਿਕਾਰਯੋਗ ਮੈਂਬਰਾਂ ਦਾ, ਪ੍ਰਬੰਧਕਾਂ ਦਾ ਰਿਣੀ ਆ। ਤੁਸੀਂ ਸਰੋਤਿਆਂ ਦੇ ਮੈਨੂੰ ਰੂਬਰੂ ਕਰਾਉਣ ਦਾ ਸਮਾਂ ਬਖਸ਼ਿਸ਼ ਕੀਤਾ, ਤੁਹਾਡਾ ਧੰਨਵਾਦ, ਤੇ ਸਾਰੀ ਦੁਨੀਆਂ ਚ ਵਸਦੇ ਐਨ ਆਰ ਆਈ ਪੰਜਾਬੀ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ। ਉਹ ਇੱਕ ਗਾਣਾ ਹੈਗਾ, ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖੀ, ਜਿੱਤਾਂਗੇ ਜ਼ਰੂਰ ਜਾਰੀ ਜੰਗ, ਦਿਲ ਨਾ ਛੱਡਿਓ ਦੋਸਤੋ। ਵਾਹਿਗੁਰੂ ਦੇ ਘਰ ਦੇਰ ਆਂਦੇ ਚੋਰ, 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ ਆਊਗਾ ਜ਼ਰੂਰ, ਇਸ ਕਰਕੇ ਦਿਲ ਨਹੀਂ ਛੱਡਣਾ, ਇਨਕਲਾਬ ਜਿੰਦਾਬਾਦ ਬੋਲਾਂਗੇ, ਬੋਲਦੇ ਰਹੇ ਆ, ਵਾਹਿਗੁਰੂ 1 ਦਿਨ ਜ਼ਰੂਰ ਸਫਲਤਾ ਬਖਸ਼ਿਸ਼ ਕਰਨਗੇ, ਚੰਗੇ ਦਿਨ ਪੰਜਾਬ ਲਈ, ਜਿਹੜੇ ਮਨ ਦੀ ਖਾਸ਼ ਆ ਉਹ ਜ਼ਰੂਰ ਆਪਣੀ ਜ਼ਿੰਦਗੀ ਚ ਨਾ ਸਹੀ, ਗਾਹ ਵਾਲੀ ਜਨਰੇਸ਼ਨ ਦਾ ਦੇਖੂਗੀ ਹੈ ਨਾ, ਜੇ ਅਸੀਂ ਚੁੱਪ ਕਰਕੇ ਬੈਠ ਗਏ ਤੇ ਫਿਰ ਬੜਾ ਲੋਸ ਹੋਊਗਾ, ਫਿਰ ਕੋਈ ਰੋਕਣ ਵਾਲਾ ਨਹੀਂ ਹੋਊਗਾ ਉਹਨਾਂ ਨੂੰ, ਬੇਈਮਾਨਾਂ ਨੂੰ ਜਿਹੜੇ ਲੁੱਟ ਰਹੇ ਆ। ਅੱਜ ਕੁਛ ਨਾ ਕੁਛ ਜਿਹੜਾ ਤੁਹਾਡਾ ਮੇਰਾ ਚਾਰਾ ਜੋਈ ਹੈਗੀ, ਉਹਦਾ ਡਰ ਉਹਨਾਂ ਦੇ ਮਨ ਚ ਜ਼ਰੂਰ ਆ ਵੀ ਇਹ ਡੈਮੋਕ੍ਰੇਸੀ ਆ ਤੇ ਸਾਨੂੰ ਮੀਡੀਆ ਦੇ ਜ਼ਰੀਏ ਸਾਡੀਆਂ ਮਾੜੀਆਂ ਕਰਤੂਤਾਂ ਲੋਕਾਂ ਦੀ ਕਚਹਿਰੀ ਚ ਲੈ ਕੇ ਜਾਂਦੇ ਆ। ਸੋ ਵਾਹਿਗੁਰੂ ਕਿਰਪਾ ਕਰੇ
ਜੀ,
ਚੰਗੇ ਦਿਨਾਂ ਦੀ ਆਸ ਲਈ ਦੋਸਤੋ, ਵਾਹਿਗੁਰੂ ਦੇ ਅੱਗੇ ਚਰਨਾਂ ਚ ਅਰਦਾਸ ਬੇਨਤੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ। ਬਹੁਤ ਮਿਹਰਬਾਨੀ ਜੀ। ਸੋ ਦੋਸਤੋ ਸਰਦਾਰ ਸਿਮਰਜੀਤ ਸਿੰਘ ਬੈਂਸ ਸਾਡੇ ਨਾਲ ਜੁੜੇ ਹੋਏ ਸਨ ਇਸ ਟਾਈਮ ਮੈਲਬਰਨ ਤੋਂ। ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਈ ਹੋਵੇਗੀ, ਪਰ ਮੈਂ ਨਾਲ ਨਾਲ ਮਾਫੀ ਚਾਹੁੰਦਾ, ਤੁਹਾਡੇ ਬਹੁਤ ਸਾਰੇ ਸੁਨੇਹੇ ਆਏ, ਅਣਗਿਣਤ ਸੁਨੇਹੇ ਆਏ, ਮੈਂ ਨਹੀਂ ਪੜ੍ਹ ਸਕਿਆ, ਮੇਰੀ ਮਜਬੂਰੀ ਸੀਗੀ, ਸਮਾਂ ਉਹਨਾਂ ਨਾਲ ਮੈਂ ਜਿੰਨਾ ਕੁ ਕਮਿਟਮੈਂਟ ਕੀਤੀ ਸੀ ਮੈਂ ਉਸ ਤੋਂ ਬਾਹਰ ਨਹੀਂ ਜਾਣਾ ਚਾਹੁੰਦਾ ਸੀ। ਸੋ ਧੰਨਵਾਦ ਤੁਹਾਡੇ ਇਸ ਪੇਸ਼ੈਂਸ ਲਈ, ਅੱਜ ਦਾ ਪ੍ਰੋਗਰਾਮ ਤਕਰੀਬਨ 20 ਮਿੰਟ ਦੇਰੀ ਨਾਲ ਖਤਮ ਹੋ ਰਿਹਾ। ਸੋ ਪਰ ਹੁਣ ਮੈਨੂੰ ਮਿੰਟੂ ਬਰਾੜ ਨੂੰ ਐਡਲੇਡ ਤੋਂ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਦਿਓ ਇਜਾਜ਼ਤ, ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਨ ਨੂੰ ਨਹੀਂ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ, ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪ।